आज का खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
इंसान नूं अपनियां जरूरतां दे मुताबक जिंदगी जीउणी चाहीदी है, ख्वाहिशां दे मुताबक नहीं, क्योंकि जरूरतां फकीर दियां भी पूरियां हो जांदियां ने पर ख्वाहिश बादशाह दी भी अधूरी रह जांदी है। सोहणे विचारां लई जुड़े रहो हरमन रेडियो दे नाल।
ਹਰਮਨ ਰੇਡੀਓ ਦੇ ਵਿਹੜੇ ਇੱਕ ਵਾਰ ਫੇਰ ਜੀ ਮੈਂ ਹਾਜ਼ਰ ਹਾਂ ਅਮਰਜੀਤ ਕੌਰ ਮੈਲਬਨ ਤੋਂ। ਅੱਜ ਫੇਰ ਲਹਿਰਾਂ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿਚ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਹਮੇਸ਼ਾ ਵਾਂਗ ਦੁਆ ਅਰਦਾਸ ਇਹੀ ਕਿ ਸਾਡੇ ਚਾਹੁਣ ਵਾਲੇ ਸਾਡੇ ਸਰੋਤੇ ਜਿਹੜੇ ਆ ਜੀ ਹਮੇਸ਼ਾ ਹੱਸਦੇ ਵਸਦੇ ਰਹਿਣ, ਤੁਸੀਂ ਖੁਸ਼ ਰਹੋ ਤੇ ਤੁਹਾਡਾ ਅੱਜ ਦਾ ਦਿਨ ਬਹੁਤ ਖੂਬਸੂਰਤ ਹੋਣੇ ਪੜੇ, ਇਹ ਦੁਆ ਅਰਦਾਸ ਅਸੀਂ ਕਰਦੇ ਹਾਂ ਉਸ ਵਾਹਿਗੁਰੂ ਦੇ ਅੱਗੇ। ਸੋ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਦਿਨ ਹੈਗਾ ਜੀ ਅੱਜ ਮੰਗਲਵਾਰ ਤੇ ਜਨਵਰੀ ਮਹੀਨੇ ਦੀ ਯਾਨੀ ਸਾਲ 2017 ਦੇ ਜਨਵਰੀ ਮਹੀਨੇ ਦੀ ਅੱਜ 17 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 548 ਦੇ ਮਾਘ ਮਹੀਨੇ ਦੀ 4 ਤਰੀਕ ਹੋ ਚੁੱਕੀ ਹੈ ਜੀ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਸਿਡਨੀ, ਮੈਲਬਰਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:03 ਹੋਏ ਨੇ ਆਸਟ੍ਰੇਲੀਅਨ ਸਮੇਂ ਦੇ ਮੁਤਾਬਿਕ ਤੇ ਐਡੀਲੇਡ ਦੇ ਵਿਚ 7:33 ਨੇ, ਪਰਥ ਦੇ ਵਿਚ 5:03 ਨੇ ਤੇ ਬ੍ਰਿਸਬੇਨ ਦੇ ਵਿਚ 7:03 ਨੇ। ਸੋ ਆਸਟ੍ਰੇਲੀਆ ਦੇ ਵਿਚ ਵੱਖੋ ਵੱਖਰੀਆਂ ਜਿਹੜੀਆਂ ਘੜੀਆਂ ਚੱਲ ਰਹੀਆਂ ਇਸ ਵੇਲੇ ਸਮਾਂ ਦੱਸ ਰਹੀਆਂ। ਤੇ ਤੁਹਾਡੇ ਮੁਲਕਾਂ ਵੱਲ ਆਈਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 4:03 ਹੋਏ ਨੇ, ਉਥੇ ਅਜੇ 16 ਜਨਵਰੀ ਚੱਲ ਰਹੀ ਹੈ, ਸੋਮਵਾਰ ਦੀ ਸ਼ਾਮ ਪੈ ਚੁੱਕੀ ਹੈ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਵੀ 16 ਜਨਵਰੀ ਹੈ, ਸੋਮਵਾਰ ਬਾਅਦ ਦੁਪਹਿਰ ਉਥੇ 1:03 ਹੋਏ ਨੇ। ਤੇ USA ਦੇ ਲੋਸ ਏਂਜਲਸ ਦੇ ਵਿਚ ਵੀ ਜੀ 1:03 ਹੋਏ ਨੇ, 16 ਜਨਵਰੀ ਦਿਨ ਸੋਮਵਾਰ ਅਜੇ ਚੱਲ ਰਿਹਾ ਉਥੇ। ਤੇ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:03 ਹੋ ਚੁੱਕੇ ਨੇ, 17 ਜਨਵਰੀ ਸਾਡੇ ਤੋਂ 2 ਘੰਟੇ ਅੱਗੇ ਚੱਲ ਰਹੇ ਨੇ ਜੀ ਉਹ। ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 2:04 ਵੇਲੇ ਹੋ ਚੁੱਕੇ ਨੇ, 16 ਜਨਵਰੀ ਉਥੇ ਵੀ ਬਾਅਦ ਦੁਪਹਿਰ ਚੱਲ ਰਹੀ ਹੈ। ਤੇ USA ਦੇ ਮਿਆਮੀ ਸ਼ਹਿਰ ਦੇ ਵਿਚ 4:04 ਹੋਏ ਨੇ ਸ਼ਾਮ ਦੇ, 16 ਜਨਵਰੀ ਦੀ ਸ਼ਾਮ ਉਥੇ ਵੀ ਪੈ ਚੁੱਕੀ ਹੈ। ਤੇ ਇਸ ਤੋਂ ਬਾਅਦ ਤੁਹਾਡੇ ਮੁਲਕਾਂ ਵੱਲ ਹੋਰ ਵਧੀਏ ਅੱਗੇ ਤਾਂ ਚੀਨ ਦੇ ਵਿਚ 5:04 ਸਵੇਰ ਦੇ ਹੋਏ ਨੇ 17 ਜਨਵਰੀ, ਯਾਨੀ ਉਥੇ ਪਰਥ ਵਾਲਾ ਜਿਹੜਾ ਸਮਾਂ ਉਹ ਹੁੰਦਾ। ਤੇ ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ 9:04 ਪਰ ਉਥੇ ਅਜੇ 16 ਜਨਵਰੀ ਹੈ ਜੀ, ਰਾਤ ਪਈ ਹੈ 16 ਜਨਵਰੀ ਦੀ ਤੇ ਸੋਮਵਾਰ। ਇਟਲੀ ਦੇ ਵਿਚ 10:04 ਰਾਤ ਦੇ ਹੋ ਚੁੱਕੇ ਨੇ, 16 ਜਨਵਰੀ ਉਥੇ ਵੀ ਚੱਲ ਰਹੀ ਹੈ। ਤੇ ਦੁਬਈ ਦੇ ਵਿਚ 1:04 17 ਜਨਵਰੀ ਦੇ ਹੋ ਚੁੱਕੇ ਨੇ, ਯਾਨੀ 1 ਘੰਟਾ ਪਹਿਲਾਂ ਹੀ ਜਿਹੜੀ ਹੈ 17 ਜਨਵਰੀ ਉਥੇ ਹੋਈ, ਯਾਨੀ ਮੰਗਲਵਾਰ ਦਾ ਜਿਹੜਾ ਦਿਨ ਆ ਉਹ ਚੜ ਚੁੱਕਿਆ। ਤੇ ਹੁਣ ਚੱਲਦੇ ਆ ਅਸੀਂ ਆਪਣੇ ਮੁਲਕ ਵੱਲ, ਯਾਨੀ ਭਾਰਤ ਦੇ ਵਿਚ ਇਸ ਵੇਲੇ 17 ਜਨਵਰੀ ਜਿਹੜੀ ਉਥੇ ਵੀ ਚੜ ਚੁੱਕੀ ਹੈ ਤੇ 2:35 ਹੋਏ ਨੇ ਮੰਗਲਵਾਰ ਦੇ। ਸੋ ਕਾਫੀ ਵੱਡਾ ਤੜਕਾ ਹੈ ਤੇ ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਹਰਮਨ ਰੇਡੀਓ ਦੇ ਇਸ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿਚ ਇਕ ਵਾਰ ਫੇਰ ਅਸੀਂ ਤੁਹਾਨੂੰ ਨਿੱਕੀ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਤੇ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਉਸ ਤੋਂ ਵੀ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਨ ਵਾਲੇ ਸਾਡੇ ਸਹਿਯੋਗੀਆਂ ਦਾ। ਸੋ ਹਰਮਨ ਰੇਡੀਓ ਤੇ ਜਿੰਨੇ ਵੀ ਪ੍ਰੋਗਰਾਮ ਚੱਲਦੇ ਨੇ ਉਹ ਤੁਹਾਡੇ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੁੰਦੇ। ਸੋ ਸਾਡੇ ਸਪੋਂਸਰ ਜਿਹੜੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਸੋ ਅੱਜ ਦਾ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਅਸੀਂ ਸਾਰੇ ਸਹਿਯੋਗੀਆਂ ਦੇ ਵੀ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਜੀ। ਤੇ ਹੁਣ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਪ੍ਰੋਗਰਾਮ ਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਮਿੰਟੂ ਬਰਾੜਹੁਰੀ ਸਾਡੇ ਨਾਲ ਸਾਂਝ ਪਾਉਣਗੇ ਤੇ ਆਪਾਂ ਅੱਜ ਦੀਆਂ ਕੁਝ ਖਾਸ ਖਬਰਾਂ ਜਿਹੜੀਆਂ ਜੀ ਉਹਨਾਂ ਦੇ ਉੱਤੇ ਝਾਤ ਮਰਵਾਵਾਂਗੇ, ਤੁਹਾਡੀ ਵੀ ਤੇ ਆਪ ਵੀ ਅਸੀਂ ਮਾਰਾਂਗੇ। ਤੇ ਇਸ ਤੋਂ ਬਿਨਾਂ ਪ੍ਰੋਗਰਾਮ ਦੇ ਵਿਚ ਕੁਛ ਜ਼ਰੂਰੀ ਜਿਹੜੀਆਂ ਜਾਣਕਾਰੀਆਂ ਵੀ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਨੇ ਤੇ ਕੁਛ ਭਾਈਚਾਰਕ ਸੂਚਨਾਵਾਂ ਜਿਹੜੀਆਂ ਜੀ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ। ਤੇ ਇਸ ਤੋਂ ਬਿਨਾਂ ਅਸੀਂ ਅੱਜ ਇੱਕ ਖਾਸ ਜਿਹੜੀ ਮੁਲਾਕਾਤ ਹੈ ਉਹ ਕਰਨੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ। ਕੋਈ ਜਿਹੜੀ ਵਿਸ਼ੇਸ਼ ਜਾਣਕਾਰੀ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ। ਸੋ ਇਹ ਜਾਣਕਾਰੀ ਹੈਗੀ ਹੈ ਜੀ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਦੇ ਬਾਰੇ ਚ। ਸੋ VSL ਤੋਂ ਸਾਡੇ ਨਾਲ ਅੱਜ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿਚ ਮਿਸਟਰ GM ਸਿੰਘ ਹੋਰੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕੀ ਹੈ VSL ਤੇ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਜਿਹੜਾ ਆ ਉਹਦਾ ਸਾਡੇ ਭਾਈਚਾਰੇ ਨੂੰ ਕੀ ਫਾਇਦਾ ਆ। ਸੋ ਉਹਦੇ ਬਾਰੇ ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਗੱਲਬਾਤ ਜ਼ਰੂਰ ਕਰਾਂਗੇ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਚੱਲਦਾ ਰਹੇਗਾ ਪ੍ਰੋਗਰਾਮ ਦੌਰਾਨ। ਤੇ ਸਭ ਤੋਂ ਜ਼ਰੂਰੀ ਤੇ ਸਭ ਤੋਂ ਅਹਿਮ ਹੁੰਦੇ ਨੇ ਜੀ ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਜ਼ਰੀਏ। ਈਮੇਲ ਤੁਸੀਂ ਕਰਦੇ ਹੋ ਜੀ request@harmanradio.com ਸਾਡਾ ਈਮੇਲ ਪਤਾ। ਸੋ ਇਸ ਪਤੇ ਤੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਆਪਣਾ ਮੈਸੇਜ ਜਿਹੜਾ ਜੀ ਭੇਜ ਸਕਦੇ ਹੋ। ਟੈਲੀਗ੍ਰਾਮ ਤੇ ਮੈਸੇਜ ਭੇਜਣ ਦੇ ਲਈ ਸਾਡਾ ਨੰਬਰ ਹਮੇਸ਼ਾ ਵਾਂਗ ਉਹੀ ਹੈ ਜੀ 9175080144489। ਤੇ ਦੋਸਤੋ ਹਰਮਨ ਰੇਡੀਓ ਤੇ ਜਿਹੜਾ ਇਹ ਪ੍ਰੋਗਰਾਮ ਆ ਇਹ ਤੁਸੀਂ ਹਮੇਸ਼ਾ ਸੁਣਦੇ ਹੋ। ਵੈਸੇ ਤੁਹਾਡੇ ਕੋਲ ਸਾਰਿਆਂ ਕੋਲ ਜਾਣਕਾਰੀ ਹੈ ਕਿ ਅਸੀਂ ਇਹ ਪ੍ਰੋਗਰਾਮ ਕਿਸ ਤਰ੍ਹਾਂ ਸੁਣਨਾ, ਪਰ ਅਸੀਂ ਫੇਰ ਵੀ ਇੱਕ ਵਾਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਜਿਹੜਾ ਜੀ ਆਪਣੇ ਫੋਨ ਦੇ ਉੱਤੇ ਜਿਹੜੀ ਐਪ ਹੈ ਉਹਦੇ ਉੱਤੇ ਵੀ ਸੁਣ ਸਕਦੇ ਹੋ ਜਾਂ ਫਿਰ ਟਿਊਨ ਇਨ ਐਪ ਤੇ ਜਾ ਕੇ ਤੁਸੀਂ ਹਰਮਨ ਰੇਡੀਓ ਸਰਚ ਕਰਕੇ ਵੀ ਇਹ ਪ੍ਰੋਗਰਾਮ ਸੁਣ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਫੋਨ ਨੰਬਰ ਦੇ ਰਾਹੀਂ ਵੀ ਜਿਹੜਾ ਲਹਿਰਾਂ ਪ੍ਰੋਗਰਾਮ ਉਹ ਸੁਣ ਸਕਦੇ ਹੋ। ਸੋ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਪ੍ਰੋਗਰਾਮ ਸੁਣਨਾ ਚਾਹੋ ਤਾਂ ਤੁਸੀਂ 61 ਲਗਾ ਕੇ 28599 2811 ਯਾਨੀ 612 ਲਗਾ ਕੇ 8599 2811 ਜਿਹੜਾ ਆ ਫੋਨ ਨੰਬਰ ਉਹਦੇ ਉੱਤੇ ਤੁਸੀਂ ਸੁਣ ਸਕਦੇ ਹੋ। UK ਦੇ ਵਿੱਚ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤਾਂ ਤੁਸੀਂ 4420 1935 ਜਿਹੜਾ ਨੰਬਰ ਹੈ ਜੀ ਇਹਦੇ ਉੱਤੇ ਤੁਸੀਂ ਸੁਣ ਸਕਦੇ ਹੋ ਡਾਇਲ ਕਰਕੇ। ਇਸ ਤੋਂ ਇਲਾਵਾ USA ਦੇ ਵੀ ਤੁਸੀਂ ਰਹਿਰਾ ਪ੍ਰੋਗਰਾਮ ਜਿਹੜਾ ਉਹ ਸੁਣ ਸਕਦੇ ਹੋ ਫੋਨ ਦੇ ਰਾਹੀਂ 12-13-22-66-9। ਸੋ 121-322-66-09 ਤੁਸੀਂ ਇਸ ਨੰਬਰ ਤੇ ਵੀ ਲਹਿਰਾਂ ਪ੍ਰੋਗਰਾਮ ਜਿਹੜਾ ਜੀ ਉਹ ਸੁਣ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਕਰ ਸਕਦੇ ਹੋ। ਤੇ ਟੈਲੀਗ੍ਰਾਮ ਨੰਬਰ ਇੱਕ ਵਾਰ ਮੈਂ ਫੇਰ ਦੱਸ ਦਿੰਦੀ ਹਾਂ 9975-7480-1499 ਸਾਡਾ ਟੈਲੀਗ੍ਰਾਮ ਨੰਬਰ, request@harmanradio.com ਸਾਡਾ ਈਮੇਲ ਪਤਾ। ਤੇ ਇਸ ਤੋਂ ਬਿਨਾਂ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ 8499-2811 ਤੇ 2 ਲਗਾ ਕੇ ਅੱਗੇ। ਤੇ ਸਕਾਈ ਜੀ ਉਹ ਵੀ ਸਾਡੇ ਤੱਕ ਸੰਪਰਕ ਕਰਨ ਦੇ ਲਈ ਮਾਧਿਅਮ harman.radio.com ਦੇ ਜ਼ਰੀਏ harman.radio.com ਸਕਾਈਪ ਦੇ ਉੱਤੇ ਤੁਸੀਂ ਸਾਨੂੰ ਲੱਭ ਸਕਦੇ ਹੋ। ਸੋ ਇਹ ਸਾਰੇ ਜ਼ਰੀਏ ਆ ਜੀ ਤੁਹਾਡੀ ਸਾਡੇ ਤੱਕ ਪਹੁੰਚ ਕਰਨ ਚ। ਅਸੀਂ ਤੁਹਾਡੇ ਤੱਕ ਪਹੁੰਚ ਕਰ ਚੁੱਕੇ ਹਾਂ ਤੇ ਤੁਹਾਡੇ ਵੱਲੋਂ ਵੀ ਸਾਡੇ ਤੱਕ ਪਹੁੰਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਹੈ। ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਜੁੜਨੇ ਸ਼ੁਰੂ ਹੋ ਗਏ ਆ। ਅਸੀਂ ਤੁਹਾਨੂੰ ਸਾਰਿਆਂ ਨੂੰ ਸ਼ਾਮਲ ਕਰਦੇ ਹਾਂ। ਜਸਵਿੰਦਰ ਸਿੰਘ ਹੋਰੀ ਸ਼ਾਮਲ ਹੋਏ ਨੇ ਸਾਡੇ ਨਾਲ, ਦਲਜੀਤ ਸਿੰਘ ਢਿੱਲੋਂ ਹੋਰੀ ਵੀ ਸ਼ਾਮਲ ਹੋ ਚੁੱਕੇ ਨੇ, ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਨਿੱਘੀ ਜੀ ਆਇਆ। ਦਵਿੰਦਰ ਸਿੰਘ ਹੋਰੀ ਵੀ ਸਾਡੇ ਸਹਿਯੋਗੀ ਵੀ ਨੇ ਤੇ ਉਹ ਵੀ ਸਾਡੇ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਨੇ। ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਤੁਹਾਡੇ ਸੁਨੇਹੇ ਲੈਂਦੇ ਹਾਂ ਜੀ। ਇੱਕ ਗੀਤ ਤੋਂ ਬਾਅਦ ਪ੍ਰੋਗਰਾਮ ਦਾ ਪਹਿਲਾ ਗੀਤ ਪਹਿਲਾਂ ਤੁਹਾਨੂੰ ਸੁਣਵਾਉਂਦੇ ਹਾਂ ਤੇ ਬਹੁਤ ਜਲਦੀ ਵਾਪਸ ਆਉਂਦੇ ਹਾਂ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਦੇਵੀ ਦੇ ਪ੍ਰੋਗਰਾਮ ਦਾ ਰਾਹ।
ਪਾਸੀ ਚਾੜ ਪਾਸ ਦਾਮ ਕਿਹੜਾ ਲੈ ਲਿਆ ਏ ਨਾਮ, ਸਾਰੀ ਦੁਨੀਆ ਹੀ ਚਾਹੁੰਦੇ ਕੋਰੇ ਕਰਨੀ ਗਲਾਂ। ਪਾਸੀ ਚਾੜ ਪਾਸ ਦਾਮ ਕਿਹੜਾ ਲੈ ਲਿਆ ਏ ਨਾਮ, ਸਾਰੀ ਦੁਨੀਆ ਹੀ ਚਾਹੁੰਦੇ ਕੋਰੇ ਕਰਨੀ ਗਲਾਂ ਕਰਨੀ ਗਲਾਂ। ਇਹ ਨੀ ਚੱਲਣਾ ਸਰੀ ਕਮ ਜਾਊ ਅਮਰੀਕਾ ਵੀਰਾ, ਮੇਰੇ ਹੱਲ ਦੇਣ ਹੱਲ ਜੰਮਣੇ ਬੜੇ ਪੁੱਛਣੀ ਕਿਸੇ ਨਾ ਮਾੜੇ ਜੱਟ ਦੀ ਕਹਾਣੀ ਲੱਗੀ ਭੁੱਖ ਦੀ ਨਾ ਮੈਂ ਕਿਸੇ ਕਰਨੀ ਆਏ ਜਵੀਰਾ ਮੇਰੇ ਆਵੇ ਰੱਬੀ ਇੱਕ ਡੰਗ ਦੀ ਸਰੇ ਗੱਲਾਂ ਸੱਚੀਆਂ ਕਰੇ ਖੇਡਣੇ ਗਿਆ ਵੀ ਰੱਬਾ ਕਿਸੇ ਦਾ ਮਰੇ ਨਾ ਮਸਲਾ ਨੀ ਹੋਣਾ ਕਸ਼ਮੀਰ ਵਾਲਾ ਹੱਲ ਪਿੱਛੇ ਹਟਣ ਦੀ ਕਦੇ ਕਿਸੇ ਕਰਨੀ ਨਾ ਗੱਲ ਜਿਹੜਾ ਮੰਗਦਾ ਆਜ਼ਾਦੀਆਂ ਨੂੰ ਆਖ ਦਿੰਦੇ ਬਾਕੀ ਵੀਰਾ ਮੇਰੇ ਆਵੇ ਕੌਣ ਇੱਥੇ ਹੱਕ ਲਈ ਲੜੇ ਚੱਲੇ ਜਾ ਨਾ ਚੱਲੇ ਪਰ ਹਿੱਟ ਦੱਸੀ ਜਾਂਦੇ ਗੀਤ ਜਿਨ੍ਹਾਂ ਦੇ ਗਾਏ ਨੇ ਤੁਸੀਂ ਬਣ ਗਏ ਸਟਾਰ ਗੁੰਮ ਨਾਮ ਫਿਰਦੇ ਵਿਚਾਰੇ ਗੀਤਕਾਰ ਕਿੰਨੇ ਕਰਨੀ ਵਫਾਏ ਪਿੱਟੂ ਜੀ ਮੈਨੂੰ ਪਤਾ ਹੈ ਵੀਰਾ ਮੇਰੇ ਆਵੇ ਰੰਗ ਮੂਵੀ ਵੇਖੇ ਨੇ ਬੜੇ
ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਜੀ ਦੋਸਤੋ ਮਨਪ੍ਰੀਤ ਸੰਧੂ ਦੀ ਆਵਾਜ਼ ਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣ ਰਹੇ ਸੀ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਚ ਸਾਡੇ ਨਾਲ ਬਹੁਤ ਸਾਰੇ ਸਰੋਤੇ ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਸ਼ਾਮਲ ਹੋ ਚੁੱਕੇ ਨੇ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿਚ ਤੇ ਪ੍ਰੋਗਰਾਮ ਦੇ ਵਿਚ ਪਹਿਲਾ ਵਿਚਾਰ ਵੀ ਅੱਜ ਜ਼ਰੂਰ ਆਪਾਂ ਲੈ ਲੈਣੇ ਆ ਜੀ ਸੋ ਪਹਿਲਾ ਜਿਹੜਾ ਵਿਚਾਰ ਹੈ ਅੱਜ ਦਾ ਉਹ ਸਾਨੂੰ ਭੇਜਿਆ ਜੀ ਦਲਜੀਤ ਸਿੰਘ ਹੋਰਾਂ ਨੇ ਮਹਿਤਾ ਚੌਂਕ ਤੋਂ ਅੰਮ੍ਰਿਤਸਰ ਸਾਹਿਬ ਤੋਂ ਸੋ ਸਾਡੇ ਸਹਿਯੋਗੀ ਨੇ ਸਾਡੇ ਟੀਮ ਮੈਂਬਰ ਨੇ ਤੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੁਹਾਨੂੰ ਤੇ ਵਿਚਾਰ ਜਿਹੜਾ ਜੀ ਬਹੁਤ ਖੂਬਸੂਰਤ ਹੈ ਕਹਿੰਦੇ ਡੂ ਨਾਟ ਐਜੂਕੇਟ ਯੂਅਰ ਚਾਇਲਡ ਟੂ ਬੀ ਰਿਚ ਐਜੂਕੇਟ ਦੈਮ ਟੂ ਬੀ ਹੈਪੀ ਸੋ ਵੈਨ ਦੇ ਗਰੋ ਅਪ ਦੇ ਵਿਲ ਨੋ ਦ ਵੈਲਿਊ ਆਫ ਥਿੰਗਸ ਨਾਟ ਦ ਪ੍ਰਾਈਸ ਕਿਆ ਬਾਤ ਹੈ ਬਹੁਤ ਖੂਬਸੂਰਤ ਵਿਚਾਰ ਹੈ ਜੀ ਸੋ ਅਸੀਂ ਚਾਹਾਂਗੇ ਕਿ ਅਸੀਂ ਬਿਲਕੁਲ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਇਹੋ ਜਿਹੇ ਵਿਚਾਰ ਹੈ ਉਹਨਾਂ ਨੂੰ ਥਾਂ ਦੇਈਏ ਉਹਨਾਂ ਦੇ ਉੱਤੇ ਅਮਲ ਕਰੀਏ ਸੋ ਇਹਦੇ ਨਾਲ ਹੀ ਸਾਡੇ ਨਾਲ ਜਸਵਿੰਦਰ ਸਿੰਘ ਹੋਰੀ ਵੀ ਸ਼ਾਮਲ ਹੋਏ ਆ ਉਹਨਾਂ ਨੇ ਵੀ ਬਹੁਤ ਹੀ ਖੂਬਸੂਰਤ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਕਹਿੰਦੇ ਸਿਆਣਪ ਕੁਦਰਤ ਵਿੱਚ ਹੈ ਲੋੜ ਇਸ ਨੂੰ ਅਪਣਾਉਣ ਦੀ ਹੈ ਕੁਦਰਤ ਨੇ ਆਪਣੀ ਸਿਆਣਪ ਨਾਲ ਪੰਛੀਆਂ ਦੇ ਰਹਿਣ ਲਈ ਦਰਖਤ ਅਤੇ ਉੱਡਣ ਲਈ ਅਸਮਾਨ ਬਣਾਇਆ ਹੈ ਜਦੋਂ ਕਿ ਮਨੁੱਖ ਨੇ ਆਪਣੇ ਗਿਆਨ ਨਾਲ ਪਿੰਜਰੇ ਬਣਾਏ ਨੇ ਮਨੁੱਖ ਜਿਸ ਜੀਵ ਨੂੰ ਪਾਲਦਾ ਹੈ ਉਸ ਨੂੰ ਕੈਦ ਕਰ ਲੈਂਦਾ ਹੈ ਮਨੁੱਖ ਆਪਣੇ ਗਿਆਨ ਨੂੰ ਵਰਤ ਕੇ ਆਲੇ ਦੁਆਲੇ ਨੂੰ ਕਾਬੂ ਕਰਦਾ ਹੈ ਗਿਆਨ ਵਿੱਚ ਹਉਮੈ ਹੁੰਦੀ ਹੈ ਇਸ ਕਰਕੇ ਇਸ ਦੀ ਦੁਰਵਰਤੋਂ ਹੁੰਦੀ ਹੈ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਹੁਤ ਵਧੀਆ ਵਿਚਾਰ ਜਿਹੜੇ ਆ ਜੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕੀਤੇ ਨੇ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸੋ ਬਿਲਕੁਲ ਜਦੋਂ ਗਿਆਨ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਜਿਹੜੇ ਕਵੀ ਆ ਉਹਨਾਂ ਨੇ ਵੀ ਲਿਖਿਆ ਕਿ ਮੇਰਾ ਪੜ ਪੜ ਪੁਸਤਕ ਢੇਰ ਕੁੜੇ ਹਨਾ ਪਰ ਵੱਧਦਾ ਜਾਏ ਹਨੇਰ ਕੁੜੇ ਕੁਝ ਅਜਬ ਇਲਮ ਦੀਆਂ ਜ਼ਿੱਦਾਂ ਨੇ ਮੈਨੂੰ ਮਾਰਿਆ ਕਿਉਂਕਿ ਕਿੱਦਾਂ ਨੇ ਸੋ ਇਸੇ ਕਰਕੇ ਜਿਹੜਾ ਇਹ ਘੇਰਾ ਆ ਇਹ ਸਾਡੇ ਆਲੇ ਦੁਆਲੇ ਬਣਦਾ ਜਾਂਦਾ ਜਿੰਨਾ ਜਿੰਨਾ ਗਿਆਨ ਜਿਹੜਾ ਸਾਨੂੰ ਹਾਸਲ ਹੁੰਦਾ ਜਾਂਦਾ ਤੇ ਦੋਸਤੋ ਇਸ ਤੋਂ ਬਾਅਦ ਹੁਣ ਆਪਾਂ ਥੋੜੀ ਜਿਹੀ ਮੌਸਮ ਦੀ ਵੀ ਗੱਲ ਕਰਨੀ ਆ ਪਰ ਮੌਸਮ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਖਬਰਾਂ ਦੇ ਸਿਲਸਿਲੇ ਦੀ ਜਿਹੜੀ ਸ਼ੁਰੂਆਤ ਆ ਉਹ ਵੀ ਕਰ ਲੈਂਦੇ ਹਾਂ ਸੋ ਬਰਾੜ ਸਾਹਿਬ ਤੋਂ ਵੀ ਆਪਾਂ ਜਾਣਾਂਗੇ ਉਹਨਾਂ ਦਾ ਐਡੀਲੇਡ ਦਾ ਮੌਸਮ ਅੱਜ ਕੀ ਕਹਿ ਰਿਹਾ ਸੋ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਐਡੀਲੇਡ ਤੋਂ ਮਿੰਟੂ ਬਰਾੜਪੁਰੀ ਜਿਹੜੇ ਆ ਉਹ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਐਕਚੁਲੀ ਜਿਹੜਾ ਮੌਸਮ ਦੇ ਕਾਰਨ ਹੀ ਅੱਜ ਜਿਹੜਾ ਪ੍ਰੋਗਰਾਮ ਮੈਨੂੰ ਜਿਹੜੀ ਆਨ ਸਾਈਟ ਕਰਨਾ ਪੈ ਰਿਹਾ ਕਿਉਂਕਿ ਮੌਸਮ ਕਾਫੀ ਵਿਗੜਿਆ ਅੱਜ ਦਾ ਸਾਡੀ ਗਰਮੀ ਕਾਫੀ ਹੋਣੀ ਹੈ ਐਡਲੇਡ ਦੀ ਤੇ ਇਸ ਕਰਕੇ ਅੱਜ ਜਲਦੀ ਕੰਮ ਸ਼ੁਰੂ ਕਰਨ ਦੇ ਕਾਰਨ ਕੰਮ ਤੋਂ ਹੀ ਮੈਂ ਗੱਲ ਕਰ ਰਿਹਾ ਭਾਵੇਂ ਕੰਮ ਮੇਰਾ ਕੋਈ ਪਰਮਾਨੈਂਟ ਨਹੀਂ ਹੈ ਟੈਂਪਰੇਰੀ ਅੱਜ ਕੋਈ ਜ਼ਰੂਰੀ ਸੀ ਮੈਨੂੰ ਆਉਣਾ ਪੈਣਾ ਸੀ ਤੇ ਨਹੀਂ ਤਾਂ ਵਿਹਲੇ ਤੇ ਬੇਰੁਜ਼ਗਾਰ ਬੰਦੇ ਸੀ ਕੋਈ ਪ੍ਰੋਬਲਮ ਨਹੀਂ ਸੀ ਤੇ ਇਸ ਕਰਕੇ ਮਾਫੀ ਚਾਹਵਾਂਗੇ ਜੇ ਥੋੜੀ ਬਹੁਤ ਆਵਾਜ਼ ਦੇ ਵਿੱਚ ਪ੍ਰੋਬਲਮ ਆਵੇ ਪਰ ਕੋਈ ਨੀ ਆਪਾਂ ਪ੍ਰੋਗਰਾਮ ਦੇ ਵਿੱਚ ਜਿੰਨਾ ਵੀ ਕਰਾਂਗੇ ਵਧੀਆ ਕੋਸ਼ਿਸ਼ ਕਰਾਂਗੇ ਗੱਲਾਂ ਬਾਤਾਂ ਦੀ ਤੇ ਪਰ ਤੁਹਾਡੇ ਅੱਜ ਦੇ ਵਿਚਾਰ ਤੋਂ ਹੀ ਗੱਲ ਮੈਨੂੰ ਲੱਗਦਾ ਤੋਰ ਲਈਏ ਤਾਂ ਜਿਆਦਾ ਵਧੀਆ
ਜੀ ਜੀ ਜ਼ਰੂਰ
ਵਿਚਾਰ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਬੱਚਿਆਂ ਨੂੰ ਜਿਹੜਾ ਗਿਆਨ ਦੀਆਂ ਗੱਲਾਂ ਜਾਂ ਜਿਹੜੀਆਂ ਬੱਚਿਆਂ ਨੂੰ ਸਿੱਖਿਆ ਦੀਆਂ ਗੱਲਾਂ ਦਾ ਵਿਚਾਰ ਆਇਆ ਆਪਣੇ ਨਾ ਇੱਕ ਦੋ ਚੀਜ਼ਾਂ ਕਈ ਵਾਰੀ ਆਪਸ ਵਿੱਚ ਹੀ ਵਿਰੋਧ ਭਾਸ਼ਾ ਚ ਹੁੰਦੀਆਂ ਕੁਝ ਇੱਕ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਆਪਸ ਵਿੱਚ ਹੀ ਵਿਰੋਧ ਹੁੰਦਾ ਕਈ ਵਾਰ ਤਾਂ ਲੋਕ ਇੱਥੋਂ ਤੱਕ ਚਲੇ ਜਾਂਦੇ ਆ ਵੀ ਗੁਰਬਾਣੀ ਦੇ ਵਿੱਚ ਹੀ ਆਪਸ ਵਿੱਚ ਇੱਕ ਦੂਜੀ ਗੱਲ ਦੇ ਵਿੱਚ ਕਈ ਨਾ ਕਈ ਥਾਂ ਤੇ ਕਾਟ ਆ ਤੇ ਪਰ ਮੈਨੂੰ ਲੱਗਦਾ ਹੁੰਦਾ ਉਹ ਨਾ ਸਮਝੀ ਦੀ ਸਾਡੀ ਗੱਲ ਹੁੰਦੀ ਆ ਵੀ ਸਾਡੀ ਸਮਝ ਉੱਥੋਂ ਤੱਕ ਨਹੀਂ ਹੁੰਦੀ ਤੇ ਅਸੀਂ ਇੱਕ ਲਾਈਨ ਨੂੰ ਤਾਂ ਆਪਦੇ ਹੱਕ ਚ ਸਮਝ ਲੈਂਦੇ ਹਾਂ ਦੂਜੀ ਲਾਈਨ ਨੂੰ ਉਹਦੀ ਕਾਟ ਸਮਝ ਲੈਂਦੇ ਹਾਂ ਇਹ ਕਿਤੇ ਨਾ ਕਿਤੇ ਉਹਦਾ ਅਧੂਰਾ ਇੱਕ ਚੀਜ਼ ਮੈਂ ਉਹਦੀ ਇਹ ਨੋਟ ਕੀਤੀ ਹੈ ਦੂਜੀ ਮੈਂ ਇਹ ਨੋਟ ਕੀਤੀ ਹੈ ਵੀ ਸਾਡੀ ਨਾ ਜਿਹੜੀ ਅਧੂਰੀ ਚੀਜ਼ ਪੜ੍ਹਨੀ ਜੇ ਅਸੀਂ ਗੁਰਬਾਣੀ ਦੇ ਗੋ ਥਰੂ ਟੋਟਲ ਹੋਏ ਹੋਈਏ ਤਾਂ ਸ਼ਾਇਦ ਫੇਰ ਵੀ ਸਵਾਲ ਨਾ ਹੋਣ ਜਦੋਂ ਅਸੀਂ ਅਧੂਰੀ ਕੋਈ ਚੀਜ਼ ਪੜ੍ਹਦੇ ਹਾਂ ਤੇ ਉਦੋਂ ਕਈ ਵਾਰ ਨਾ ਸਾਡੇ ਇਹ ਜਿਹੀਆਂ ਚੀਜ਼ਾਂ ਦੀ ਨੌਬਤ ਆ ਜਾਂਦੀ ਆ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਇੱਕ ਸਿੱਖ ਕੌਮ ਦੇ ਵਿੱਚ ਜਾਂ ਸਾਨੂੰ ਗੁਰੂ ਸਾਹਿਬਾਨ ਨੇ ਇੱਕ ਗੱਲ ਕਹੀ ਆ ਵੀ ਬੰਦਿਆਂ ਮੂਹਰੇ ਨੀ ਸੀਸ ਝੁਕਾਉਣਾ ਜੇ ਜਾਂ ਕਿਸੇ ਪੱਥਰਾਂ ਮੂਹਰੇ ਜਾਂ ਏਦਾਂ ਸੀਸ ਨੀ ਝੁਕਾਉਣਾ ਤੇ ਅਕਾਲ ਪੁਰਖ ਮੂਹਰੇ ਹੀ ਸੀਸ ਝੁਕਾਉਣਾ ਇੱਕ ਇੱਕ ਸਾਡੇ ਇਹ ਗੱਲ ਆਈ ਆ ਤੇ ਜਾਂ ਅਸੀਂ ਇੱਕ ਬੜਾ ਗਿਲਾ ਮਨਾਉਣੇ ਆ ਜਦੋਂ ਸਾਡੇ ਕਈ ਵੱਡੇ ਜਿਹੜੇ ਸੰਤ ਮਹਾਤਮਾ ਕੁਝ ਹੈਗੇ ਵੀ ਕੁਝ ਕਹਾਉਂਦੇ ਆ ਤੇ ਉਹ ਜਦੋਂ ਪੈਰੀ ਹੱਥ ਲਵਾਉਂਦੇ ਆ ਤਾਂ ਅਸੀਂ ਉਸ ਚੀਜ਼ ਦਾ ਬੜਾ ਗਿਲਾ ਮਨਾਉਣੇ ਆ ਵੀ ਸਿੱਖ ਕੌਮ ਦੇ ਵਿੱਚ ਇਹਨੂੰ ਕਿੱਥੇ ਇਸ ਗੱਲਾਂ ਨੂੰ ਕਿੱਥੇ ਥਾਂ ਆਪਦੇ ਪੈਰੀ ਹੱਥ ਲਵਾਉਣ ਨੂੰ ਪਰ ਹੁਣ ਮੈਂ ਤੁਹਾਨੂੰ ਇੱਕ ਹੋਰ ਅਜੀਬ ਗੱਲ ਦੱਸਦਾ ਵੀ ਜਿਹੜੀ ਇੱਕ ਜਿਹੜੀ ਮੈਨੂੰ ਲੱਗਦਾ ਕਾਰਗਰ ਆ ਤੇ ਕਾਰਗਰ ਹੋ ਸਕਦੀ ਆ ਇੱਕ ਚੰਗਾ ਸਮਾਜ ਸਿਰਜਣ ਲਈ ਇੱਕ ਬੱਚੇ ਦੇ ਵਿੱਚ ਚੰਗੀਆਂ ਭਾਵਨਾਵਾਂ ਪਾਉਣ ਲਈ ਤੁਸੀਂ ਨੋਟ ਕੀਤਾ ਹੋਣਾ ਬਹੁਤ ਸਾਰੇ ਘਰਾਂ ਚ ਜਦੋਂ ਅਸੀਂ ਜਾਈਏ ਨਾ ਤੇ ਪਰਿਵਾਰ ਵਾਲੇ ਖਾਸ ਕਰਕੇ ਥੋੜਾ ਜਿਹਾ ਮੈਂ ਦੇਖਿਆ ਸ਼ਹਿਰੀ ਪਰਿਵਾਰਾਂ ਦੇ ਵਿੱਚ ਥੋੜਾ ਜਿਹਾ ਹੋਰ ਕੌਮਾਂ ਦੇ ਵਿੱਚ ਇਹ ਗੱਲ ਆਉਂਦੀ ਆ ਵੀ ਜਦੋਂ ਘਰੇ ਵੜੋ ਤੁਸੀਂ ਕਿਸੇ ਦੇ ਜਾਓ ਤਾਂ ਪਰਿਵਾਰ ਵਾਲੇ ਬੱਚੇ ਨੂੰ ਕਹਿਣਗੇ ਜੀ ਮੱਥਾ ਟੇਕੋ ਅੰਕਲ ਨੂੰ ਜਾਂ ਆਂਟੀ ਨੂੰ ਜਾਂ ਜੋ ਵੀ ਆਇਆ ਉਹਦੇ ਚਰਨ ਛੂਹੋ ਇਹ ਗੱਲ ਹੁੰਦੀ ਆ ਤੇ ਬੜੀ ਅਜੀਬ ਜੀ ਗੱਲ ਆਉਂਦੀ ਆ ਮੈਂ ਮੇਰੇ ਮਿੱਤਰ ਆ ਉਹਨਾਂ ਨੂੰ ਜੋ ਮੈਂ ਜੋ ਜਾਮਣਾ ਦਾ ਛੋਟਾ ਜਿਹਾ ਬੇਟਾ ਕੱਪੜੇ ਭਰਨਾ, ਦੋਨੇ ਹੱਥ ਮੇਰੇ ਪੈਰਾਂ ਤੇ ਧਰ ਕੇ ਤੇ ਫੇਰ ਆਪਦੇ ਮੱਥੇ ਨਾਲ ਲਾਉਂਦਾ, ਜੋ ਛੋਟਾ ਜਿਹਾ ਹਜੇ 5 ਸਾਲ ਦਾ ਵੀ ਨੀ ਹੋਣਾ। ਮੈਨੂੰ ਬੜੀ ਅਜੀਬ ਜੀ ਫੀਲਿੰਗ ਹੁੰਦੀ ਆ, ਮੈਂ ਮੱਲੋ ਜੁਰੀ ਮੈਂ ਨਾ ਬੱਚੇ ਨੂੰ ਨਨਕਾਰ ਕਰ ਸਕਦਾ, ਪਰ ਮੱਲੋ ਜੁਰੀ ਮੇਰੇ ਅੰਦਰੋਂ ਨਾ ਕੁਛ ਇੱਕ ਵੱਡੀ, ਮੈਂ ਉਸ ਟਾਈਮ ਆਪਦੇ ਆਪ ਚ ਹੋਰ ਕਿਸੇ ਫੀਲਿੰਗ ਚ ਹੁੰਦਾ ਤੇ ਪੱਧਰੋਂ ਆਪ ਮੁਹਾਰੇ ਜਿਹੜੇ ਆਮ ਮੁਹਾਰੇ ਦੁਆਵਾਂ ਨਿਕਲਣ ਲੱਗ ਜਾਂਦੀਆਂ ਤੇ ਨਾਲ ਐ ਨਿਕਲਦਾ ਪੁੱਤੇ ਕੀ ਕਰ ਰਿਹਾ ਤੂੰ, ਤੇ ਨਾਲ ਦੁਆਵਾਂ ਨਿਕਲਦੀਆਂ। ਪਰ ਮੈਂ ਇਸ ਤੇ ਕਾਫੀ ਰਿਸਰਚ ਕਰ ਰਿਹਾ ਸੀ, ਘੋਖ ਰਿਹਾ ਸੀ, ਪਰ ਉਹ ਚੀਜ਼ਾਂ ਜਿਹੜੀਆਂ ਲਿਖੀਆਂ ਪੜੀਆਂ ਨੂੰ ਛੱਡ ਦਈਏ ਜੇ ਗੱਲਾਂ ਨੂੰ, ਤਾਂ ਮੈਨੂੰ ਇੱਕ ਗੱਲ ਨੇ ਬੜਾ ਵਧੀਆ ਜਿਹੜਾ ਉਸ ਦੇ ਵਿੱਚੋਂ ਪੁਆਇੰਟ ਲੱਭਿਆ ਮੈਂ, ਉਹ ਪੁਆਇੰਟ ਮੈਨੂੰ ਇਹ ਆ ਵੀ ਜਿਹੜੇ ਬੱਚੇ ਨੂੰ ਜੇ ਸਾਡੇ ਪੁਰਾਣੇ ਲੋਕ ਇਹ ਕਹਿੰਦੇ ਸੀ ਮੱਥਾ ਟੇਕਣਾ, ਜਿਹਨੂੰ ਕਹਿੰਦੇ ਮੱਥਾ ਟੇਕੋ ਜੀ, ਆਮ ਇਹਨੂੰ ਆ ਸੱਤਾਂ ਤੱਕ ਰਹਿ ਕੇ ਸੀਮਤ ਹੋ ਕੇ ਰਹਿ ਗਿਆ ਜਾਂ ਹੋਰ, ਜਿਹੜਾ ਮੱਥਾ ਟੇਕਣਾ ਨਾ ਬੱਚੇ ਨੂੰ ਬਚਪਨ ਚ ਸਿਖਾਉਣਾ, ਅਸੀਂ ਇਹ ਨੀ ਉੱਥੇ ਉਹਨੂੰ ਸਿਖਾ ਰਹੇ ਵੀ ਭਾਈ ਤੂੰ ਵਹਿਮਾਂ ਭਰਮਾਂ ਚ ਪੈ ਜਾਂ ਤੁਸੀਂ ਅਕਾਲ ਪੁਰਖ ਨੂੰ ਨਾ ਮੰਨ, ਇਹ ਗੱਲਾਂ ਇੱਕ ਅੱਡ ਚੀਜ਼ ਆ। ਪਰ ਜਿਹੜਾ ਮੱਥਾ ਟੇਕਣਾ ਉਹ ਮੇਰੇ ਹਿਸਾਬ ਨਾਲ ਬਚਪਨ ਦੇ ਵਿੱਚ ਹੀ ਬੱਚੇ ਨੂੰ ਲਿਬਰਲ ਕਰਨਾ, ਝੁਕਣਾ ਸਿਖਾਉਣਾ, ਹੋਮਿਓ ਮਾਰਨਾ, ਇਹ ਜਿਹੀਆਂ ਚੀਜ਼ਾਂ ਕਿਤੇ ਨਾ ਕਿਤੇ ਉਹਦੇ ਅੰਦਰ ਡਿਵੈਲਪ ਹੁੰਦੀਆਂ। ਜੇ ਤੁਸੀਂ ਬੱਚੇ ਨੂੰ ਕਹਿਣੇ ਹੋ ਵੀ ਨਹੀਂ ਤੂੰ ਨੀ ਝੁਕਣਾ ਤੂੰ ਤਾਂ ਐ ਰਹਿਣਾ, ਤੇ ਹੋ ਸਕਦਾ ਵੀ ਚਾਰ ਦਿਨਾਂ ਨੂੰ ਉਹਦੇ ਜਿਹੜਾ ਮਾਫੀ ਵਾਲਾ ਸ਼ਬਦ ਆ, ਸੌਰੀ ਵਾਲਾ ਸ਼ਬਦ ਆ, ਜਾਂ ਕੋਈ ਨਾ ਕੋਈ ਚੀਜ਼ਾਂ ਇਹ ਕਿਤੇ ਉਹਦੇ ਉਹਦੇ ਜਿਹੜਾ ਡਾਟਾਬੇਸ ਚ ਨਾ ਪੈਣ। ਸੋ ਮੈਨੂੰ ਲੱਗਦਾ ਇਹ ਹਾਂਜੀ ਇਹ ਇੱਕ ਚੰਗੀ ਆਦਤ ਆ, ਜੇ ਬੱਚੇ ਨੂੰ ਤੁਸੀਂ ਕਹਿਣੇ ਆ ਨਾ ਵੀ ਕਿਸੇ ਨਾਲ ਵੀ ਵੱਡੇ ਨਾਲ ਸਤਿਕਾਰ ਨਾਲ ਉਹਦੇ ਉਹਨੂੰ ਉਹਦੇ ਨੂੰ ਮੱਥਾ ਟੇਕ, ਤਾਂ ਉਹਦੇ ਚ ਕੋਈ ਛੋਟਾਪਣ ਨੀ ਤੇ ਕੋਈ ਧਰਮ ਦੀ ਉਲੰਘਣਾ ਵੀ ਨੀ ਹੈ। ਪਰ ਉਹਦੇ ਵਿੱਚ ਭਾਵਨਾਵਾਂ ਸਾਡੀਆਂ ਕੀ ਆ, ਤੁਸੀਂ ਜਿਹੜਾ ਆਸ਼ੀਰਵਾਦ ਨੂੰ, ਗੁਰਬਾਣੀ ਨੇ ਵੀ ਬਹੁਤ ਕੁਛ ਕਿਹਾ ਆਸ਼ੀਰਵਾਦ ਦੇ, ਹਾਂਜੀ ਸਤਿਕਾਰ ਆ, ਗੁਰਬਾਣੀ ਨੇ ਵੀ ਆਸ਼ੀਰਵਾਦ ਦੇ ਮਾਮਲੇ ਚ ਨਾ ਵੀ ਦੁਆ ਲੈਣੀ ਬਹੁਤ ਥਾਂ ਦੇ ਉੱਤੇ ਜ਼ਿਕਰ ਆਉਂਦਾ, ਦੁਆ ਕਿਵੇਂ ਲੈਣੀ ਆ, ਕਿੱਥੋਂ ਲੈਣੀ ਆ, ਕਿਵੇਂ ਦੁਆ ਕੀ ਕੰਮ ਕਰਦੀ ਆ। ਪਰ ਉਹ ਅਸੀਂ ਤੁਸੀਂ ਨੋਟ ਕਰਕੇ ਦੇਖੋ ਵੀ ਚਾਹੇ ਲੱਖ ਤੁਹਾਡਾ ਕੋਈ ਮਾੜਾ ਹੋਵੇ, ਲੱਖ ਦੁਸ਼ਮਣ ਹੋਵੇ, ਜੇ ਤੁਹਾਡੇ ਕੋਲ ਹੈ ਆਉਂਦਾ ਤੇ ਤੁਹਾਡੇ ਦਿਲ ਦੇ ਅੰਦਰੋਂ ਅਸੀਸ ਨਿਕਲਦੀ ਆ ਵੀ ਜੇ ਆਉਂਦਾ ਵਸਦਾ ਰਹਿ ਭਾਈ। ਇਹ ਸ਼ਬਦ ਤਾਂ ਨਿਕਲਦੇ ਆ ਨਾ, ਉਹ ਅੰਦਰੋਂ ਧੁਰ ਅੰਦਰੋਂ ਨਿਕਲੇ ਹੋਏ ਸ਼ਬਦ ਹੁੰਦੇ ਆ। ਸੋ ਕੋਸ਼ਿਸ਼ ਹੋਣੀ ਚਾਹੀਦੀ ਆ, ਜੇ ਬੱਚਿਆਂ ਚ ਇਹ ਜੀ ਪਿਰਤ ਪੈਂਦੀ ਆ ਨਾ, ਉਹਨੂੰ ਇਹ ਵਿਰੋਧ ਭਾਸ਼ਾ ਨਾ ਸਮਝੋ ਵੀ ਅਸੀਂ ਸਿੱਖ ਕੌਮ ਦੇ ਵਿੱਚ ਸਾਨੂੰ ਕਿਸੇ ਦੇ ਪੈਰੀ ਹੱਥ ਲਾਉਣਾ ਮਨਾ ਕੀਤਾ ਹੋਇਆ, ਉਹ ਪੈਰੀ ਹੱਥ ਲਾਉਣ ਤੇ ਇਹ ਨਿਮਰਤਾ ਚ ਕਿਤੇ ਨਾ ਕਿਤੇ ਫਰਕ ਆ, ਨਿਮਰਤਾ ਦਾ ਫਲਸਫਾ, ਨਾ ਕਿ ਇਹਨੂੰ ਹੋਮਿਓ ਦੀ ਵਿਚਾੜੇ ਚ ਲੈ ਕੇ ਤੇ ਆਪਣੇ ਬੱਚਿਆਂ ਦੇ ਵਿੱਚ ਉਹ ਸੋਫਟਵੇਅਰ ਹੀ ਨਾ ਇੰਸਟਾਲ ਕਰੀਏ ਜਿਹੜੇ ਦੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਲੋੜ ਆ। ਇਹ ਗੱਲ ਇੱਕ ਮੰਨ ਲਈਏ ਵਿਗਿਆਨਿਕ ਲੋਕਾਂ ਨੂੰ, ਵਿਗਿਆਨਿਕ ਭਾਸ਼ਾ ਚ ਮੰਨ ਲਈਏ ਵੀ ਜੇ ਅੱਜ ਕੋਈ ਸਿਸਟਮ ਆ ਨਾ, ਕੋਈ ਵੀ ਸਿਸਟਮ ਜਦੋਂ ਲੈਂਦੇ ਆ ਉਹ ਚ ਪ੍ਰੀ ਲੋਡਡ ਕੱਲੀ ਵਿੰਡੋ ਹੀ ਆਉਂਦੀ ਆ, ਉਦੋਂ ਬਾਅਦ ਐਪਲੀਕੇਸ਼ਨਾਂ ਦਾ ਉਹਦੇ ਚ ਪਾਉਣੀਆਂ ਪੈਂਦੀਆਂ, ਡਾਊਨਲੋਡ ਕਰਨੀਆਂ ਪੈਂਦੀਆਂ ਜਾਂ ਉਹਦੇ ਚ ਇੰਸਟਾਲ ਕਰਨੀਆਂ ਪੈਂਦੀਆਂ। ਸੋ ਬੱਚਾ ਵੀ ਜਿਹੜਾ ਅਕਾਲ ਪੁਰਖ ਬਣੀ ਉਹ ਪ੍ਰੀ ਲੋਡਡ ਜਿਹੜਾ ਆਉਂਦਾ ਸੋਫਟਵੇਅਰ ਨਾਲ, ਤੇ ਉਦੋਂ ਬਾਅਦ ਬੱਚੇ ਦੇ ਵਿੱਚ ਇਹ ਜਿਹੜੇ ਸੰਸਕਾਰ ਆ, ਇਹ ਸੰਸਕਾਰ ਰੂਪੀ ਸੋਫਟਵੇਅਰ ਆ, ਤਾਂ ਇਹ ਤੁਸੀਂ ਇੰਸਟਾਲ ਕਰਨੇ ਆ। ਤੇ ਮੈਨੂੰ ਤਾਂ ਪਹਿਲਾਂ ਮੈਂ ਇਸ ਚੀਜ਼ ਦੇ ਸੀਗਾ ਵਿਰੋਧ ਚ, ਮੈਂ ਕਈ ਵਾਰੀ ਇਹ ਗੱਲ ਨੂੰ ਟੋਕ ਦਿੰਦਾ ਹੁੰਦਾ ਸੀ, ਪਰ ਮੈਂ ਹੁਣ ਇਸ ਚੀਜ਼ ਦੇ ਉੱਤੇ ਮੈਂ ਇੱਕ ਲਕੀਰ ਦਾ ਫਕੀਰ ਨਹੀਂ ਹਾਂ, ਮੈਂ ਆਪਦੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ, ਜਿੱਥੇ ਮੈਂ ਗਲਤ ਆ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ, ਪਰ ਮੈਂ ਹਜੇ ਤੱਕ ਇਸ ਗੱਲ ਦੀ ਥੋੜੀ ਜਿਹੀ ਨਾ ਹੋਰ ਬੁੱਧੀਜੀਵੀ ਵਰਗ ਦੇ ਵਿੱਚ ਵਿਚਾਰ ਕਰਨੀ ਚਾਹੁੰਦਾ। ਮੇਰੀ ਕੱਲ ਵੀ ਮੈਂ ਕੋਸ਼ਿਸ਼ ਕੀਤੀ ਸੀ, ਮੈਂ ਡਾਕਟਰ ਪੰਨੂ ਨੂੰ ਕਾਲ ਲਾ ਰਿਹਾ ਸੀ, ਮਿਲੀ ਨਹੀਂ, ਪਰ ਹੋਰ ਵੀ ਬਹੁਤ ਸਾਰੇ ਲੋਕਾਂ ਨਾਲ ਮੈਂ ਇਸ ਵਿਸ਼ੇ ਤੇ ਵਿਚਾਰ ਕਰੂੰਗਾ, ਲੰਮਾ ਚੌੜਾ ਵਿਚਾਰ ਕਰੂੰਗਾ, ਤੇ ਫਿਰ ਮੈਨੂੰ ਲੱਗਦਾ ਵੀ ਇਹ ਵੀ ਇੱਕ ਪ੍ਰਮੋਟ ਕਰਨ ਵਾਲਾ ਵਿਸ਼ਾ ਸਾਡੇ ਸਮਾਜ ਦੇ ਵਿੱਚ, ਤਾਂ ਕਿ ਆਉਣ ਵਾਲੀ ਜਨਰੇਸ਼ਨ ਇੱਕ ਲਿਬਰਲ ਨਰਮ ਲਚਕੀਲੀ ਹੋ ਸਕੇ। ਮੈਨੂੰ ਤਾਂ ਲੱਗਦਾ ਇਹ ਸੋਫਟਵੇਅਰ ਆ ਜਿਹੜਾ ਲਚਕੀਲਾ ਕਰਨ ਲਈ, ਹੋਮਿਓ ਨੂੰ ਨੀਵਾਂ ਕਰਨ ਲਈ ਤੇ ਬੰਦੇ ਨੂੰ ਨਿਮਰ ਬਣਾਉਣ ਲਈ ਜ਼ਰੂਰੀ ਆ।
ਜੀ ਬਿਲਕੁਲ, ਤੇ ਇਸੇ ਤਰ੍ਹਾਂ ਜਿਹੜਾ ਸਾਨੂੰ ਦਲਜੀਤ ਸਿੰਘ ਲੋਹਰਾਂ ਦਾ ਵਿਚਾਰ ਸਾਡੇ ਤੱਕ ਪਹੁੰਚਿਆ, ਉਹਨਾਂ ਵੀ ਸਿਰਫ ਮੈਨੂੰ ਲੱਗਦਾ ਇਹੋ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚੇ ਨੂੰ ਅਮੀਰ ਬਣਨਾ ਨਾ ਸਿਖਾਓ, ਕਿਉਂਕਿ ਜਦੋਂ ਅਸੀਂ ਸੰਸਕਾਰ ਹੀ ਉਹੋ ਜਿਹੇ ਦਿੰਦੇ ਹਾਂ ਤੇ ਜਦੋਂ ਪਦਾਰਥਕ ਜਿਹੜੀਆਂ ਉਹਨਾਂ ਦੇ ਲਈ ਗੋਲ ਰੱਖ ਦਿੰਦੇ ਹਾਂ ਨਾ, ਮਟੀਰੀਅਲਿਸਟਿਕ ਗੋਲ ਰੱਖਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਵੈਲਿਊਜ਼ ਆ ਜੀ ਉਹ ਵੀ ਮਟੀਰੀਅਲਿਸਟਿਕ ਹੀ ਹੋ ਜਾਂਦੀਆਂ, ਤੇ ਜੇ ਅਸੀਂ ਉਹਨਾਂ ਨੂੰ ਚਾਹੁੰਦੇ ਆ ਵੀ ਅਸੀਂ ਖੁਸ਼ ਦੇਖਣਾ ਜਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਸੁੱਖ ਆਨੰਦ ਵਾਲੀ ਹੋਵੇ, ਤਾਂ ਫੇਰ ਮੈਨੂੰ ਲੱਗਦਾ ਕਿ ਇਹ ਜਿਹੜੇ ਸੰਸਕਾਰ ਆ ਜਾਂ ਜਿਹੜੀਆਂ ਇਹ ਭਾਵਨਾਵਾਂ ਆ ਜਾਂ ਇਹ ਜਿਹੜੀਆਂ ਵੈਲਿਊਜ਼ ਆ ਇਹ ਸਿਖਾਉਣੀਆਂ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ। ਬ੍ਰਾਟ ਸਾਹਿਬ, ਮੈਨੂੰ ਕਿਤੇ ਨਾ ਕਿਤੇ ਮੈਨੂੰ ਆਪ ਵੀ ਲੱਗਦਾ ਕਿ ਜਦੋਂ ਅਸੀਂ ਵੀ ਜਿਹੜੀ ਪਹਿਲੀ ਏਜ ਸੀਗੇ ਉਹਦੇ ਵਿੱਚ ਇੱਦਾਂ ਲੱਗਦਾ ਹੁੰਦਾ ਸੀਗਾ ਹਨਾ, ਵੀ ਪੇਰੈਂਟਸ ਜਿਹੜੇ ਉਹ ਹਰ ਜਗ੍ਹਾ ਜਿੱਦਾਂ ਮੁੰਡਿਆਂ ਨੂੰ ਕਹਿ ਦਿੰਦੇ, ਕੁੜੀਆਂ ਨੂੰ ਵੈਸੇ ਜਿਆਦਾ ਰੋਕਿਆ ਜਾਂਦਾ ਕਿ ਤੁਸੀਂ ਝੁਕਣਾ ਨਹੀਂ ਹਨਾ, ਜੇ ਅਸੀਂ ਕਿਸੇ ਨੂੰ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਇਵਨ ਜਦੋਂ ਅਸੀਂ ਆਪਣੇ ਟੀਚਰਸ ਨੂੰ, ਮੇਰੇ ਅੰਦਰ ਸ਼ੁਰੂ ਤੋਂ ਇਹ ਰਹੀ ਹੈ ਕਿ ਜਦੋਂ ਅਸੀਂ ਚਾਹੇ ਅਸੀਂ ਥੀਏਟਰ ਦੇ ਵਿੱਚ ਜਿਹੜੇ ਸਾਡੇ ਗੁਰੂ ਸੀ ਅਸੀਂ ਉਹਨਾਂ ਦੇ ਵੀ ਪੈਰੀ ਹੱਥ ਲਾਉਂਦੇ ਸੀ ਜਿਨ੍ਹਾਂ ਤੋਂ ਅਸੀਂ ਪੜ੍ਹੇ ਹਾਂ, ਅੱਜ ਵੀ ਜੇ ਉਹ ਜੇ ਅਸੀਂ ਜਿਨ੍ਹਾਂ ਤੋਂ ਜੋ ਕੁਛ ਸਿੱਖਿਆ ਅੱਜ ਵੀ ਮੈਂ ਮਤਲਬ ਝੁਕਦੀ ਹਾਂ ਜੇ ਅਸੀਂ ਉਹਨਾਂ ਤੋਂ ਕੁਛ ਸਿੱਖਿਆ ਆ, ਕੁਛ ਪਾਇਆ ਆ ਲਾਈਫ ਦੇ ਵਿੱਚ। ਪਰ ਇੱਕ ਇਹ ਵੀ ਰੀਤ ਬਣੀ ਹੋਈ ਹੈ ਕਿ ਕੁੜੀਆਂ ਨੂੰ ਹਮੇਸ਼ਾ ਰੋਕਿਆ ਜਾਂਦਾ ਕਿ ਤੁਸੀਂ ਨੀ ਪੈਰੀ ਹੱਥ ਲਾਉਣਾ, ਜਿਹੜੇ ਮੁੰਡੇ ਆ ਉਹਨਾਂ ਨੇ ਪੈਰੀ ਹੱਥ ਲਾਉਣਾ। ਪਰ ਅਸਲ ਦੇ ਵਿੱਚ ਸਾਡੀ ਹਉਮੈ ਨੂੰ ਹੀ ਅਸਲ ਦੇ ਵਿੱਚ ਦੂਰ ਕਰਨ ਦਾ ਇਹ ਇੱਕ ਤਰੀਕਾ ਹੈ। ਇਹ ਇਹਦੇ ਨਾਲ ਮੈਨੂੰ ਲੱਗਦਾ ਕਿ ਝੁੱਕ ਕੇ ਕੋਈ ਅਸੀਂ ਆਪਣਾ ਜਾਂ ਜਿਹੜੀ ਅਣਖ ਆ ਉਹ ਨਹੀਂ ਮਾਰਦੇ, ਸਾਡਾ ਸਵਾਭਿਮਾਨ ਜਿਹੜਾ ਆ ਉਹ ਨਹੀਂ ਮੈਨੂੰ ਲੱਗਦਾ ਮਰਦਾ। ਪਰ ਇੱਕ ਅੰਦਰ ਦੀ ਜਿਹੜੀ ਸਫਾਈ ਆ ਉਹ ਜ਼ਰੂਰ ਹੁੰਦੀ ਆ, ਤੇ ਸਾਨੂੰ ਆਪਣੇ ਆਪ ਨੂੰ ਵੀ ਇੱਕ ਜਿਹੜੀ ਤਸੱਲੀ ਆ ਜਾਂ ਇੱਕ ਜਿਹੜਾ ਸਕੂਨ ਆ ਉਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ।
ਥੋੜੇ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਵਟਸਐਪ ਤੇ ਮੇਰੇ ਕੋਲ ਆਈ ਸੀ, ਮੈਂ ਪਾਲੂਗਾ ਕੋਸ਼ਿਸ਼ ਕਰੂੰਗਾ ਸ਼ੇਅਰ ਕਰਨ ਦੀ, ਮੈਨੂੰ ਇਹ ਜਿਹੀਆਂ ਵੀਡੀਓ ਸ਼ੇਅਰ ਕਰਨ ਚ ਬੜਾ ਆਨੰਦ ਆਉਂਦਾ। ਤੇ ਉਸ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਸੀ ਵੀ ਇੱਕ ਸੌਰੀ ਦਾ ਮਹੱਤਵ ਦਿਖਾਇਆ ਸੀ, ਸੌਰੀ ਨਾ ਮੰਨਣ ਦੇ ਕਾਰਨ ਦਿਖਾਏ ਸੀ। ਇੱਕ ਸ਼ਾਪਿੰਗ ਦੇ ਵਿੱਚ ਇੱਕ ਬਾਪ ਆਪਣੀਆਂ ਦੋ ਬੱਚੀਆਂ ਨਾਲ ਸ਼ਾਪਿੰਗ ਕਰ ਰਿਹਾ ਤੇ ਇੱਕ ਬੱਚੀ ਤੋਂ ਦੂਜੀ ਬੱਚੀ ਦੇ ਵਿੱਚ ਅਚਾਨਕ ਐਕਸੀਡੈਂਟਲੀ ਇੱਕ ਟਰਾਲੀ ਵੱਜ ਜਾਂਦੀ ਆ, ਤੇ ਉਹ ਬਾਪ ਉਹਨੂੰ ਕਹਿੰਦਾ ਵੀ ਤੂੰ ਸੌਰੀ ਫੀਲ ਕਰ ਇਹਦੇ ਤੋਂ, ਬੱਚੀ ਤੋਂ, ਵੱਡੀ ਤੋਂ। ਉਹ ਆਦੀ ਵੀ ਇੱਕ ਐਕਸੀਡੈਂਟ ਸੀ, ਮੈਂ ਕੁਝ ਜਾਣ ਕੇ ਨੀ ਕੀਤਾ, ਕਿਉਂ ਸੌਰੀ ਫੀਲ ਕਰਾਂ, ਉਹ ਤਾਂ ਕੋਈ ਡਜ਼ਨ ਮੈਟਰ ਕੁਛ ਵੀ ਸੀ, ਤੇ ਜੇ ਤੂੰ ਸੌਰੀ ਫੀਲ ਕਰ ਲੇਗੀ। ਪਰ ਉਹ ਬੱਚੀ ਸੀ, ਨਹੀਂ ਮੰਨੀ, ਲਿਟਰਨ ਲੱਗ ਗਈ ਜਿਵੇਂ ਆਪਣਾ ਸਾਰਾ ਉਹ ਦਿਖਾਇਆ। ਪਰ ਅਖੀਰ ਨੂੰ ਉਹ ਬਾਪ ਨੇ ਫਿਰ ਉਹਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਇਆ, ਕਹਿੰਦੇ ਜਿਹੜਾ ਸੌਰੀ ਹੈ ਨਾ ਇਹ ਮੈਜਿਕ ਸਾਊਂਡ ਆ, ਸੌਰੀ ਉਹਨੇ ਕਰ ਕਰਕੇ ਬੋਲ ਕੇ ਦਿਖਾਇਆ, ਬਸ ਇੱਕ ਸਾਊਂਡ ਆ, ਹੋਰ ਤਾਂ ਕੁਛ ਨੀ। ਤੇ ਜੋ ਤੂੰ ਕਹੇਂਗੀ ਇਹ ਗੱਲ, ਇਹ ਸਾਊਂਡ ਉਹਦੇ ਤੇ ਬਹੁਤ ਜ਼ਿਆਦਾ ਇਫੈਕਟ ਕਰੂਗਾ ਤੇ ਉਹਦੇ ਤੋਂ ਤੂੰ ਬਹੁਤ ਕੁਛ ਗ੍ਰਹਿਣ ਕਰੇਗੀ। ਤਾਂ ਉਹ ਬੱਚੀ ਨੂੰ ਸਿਖਾਇਆ ਉਹਨੇ ਕੀਤੀ ਸੌਰੀ, ਪਰ ਉਸ ਤੋਂ ਬਾਅਦ ਇੱਕ ਵੱਡੀ ਨੇ ਔਰਤ ਨੇ ਉੱਥੇ ਉਹੀ ਗਲਤੀ ਕੀਤੀ, ਤਾਂ ਫਿਰ ਉਹਨੇ ਉਸ ਨੂੰ ਕਿਹਾ ਵੀ ਤੂੰ ਬੱਚੀਆਂ ਤੋਂ ਸੌਰੀ ਫੀਲ ਕਰ, ਕਿਉਂਕਿ ਉਹ ਬੱਚੀਆਂ ਕੋਲ ਐਗਜ਼ਾਮਪਲ ਬਣਾਉਣਾ ਚਾਹੁੰਦਾ ਸੀ ਵੀ ਮੈਂ ਬੱਚੀਆਂ ਦੇ ਪ੍ਰੈਸ਼ਰ ਪਾ ਸਕਦਾ ਤਾਂ ਮੈਂ ਸਿਆਣੇ ਦੇ ਵੀ ਪਾ ਸਕਦਾ। ਤਾਂ ਉਹ ਬੜੀ ਵਧੀਆ ਇੱਕ ਵੀਡੀਓ ਆ 5 ਮਿੰਟ ਦੀ, ਤੇ ਬੜੀ ਪ੍ਰੇਰਨਾਦਾਇਕ ਆ, ਮੈਂ ਕੋਸ਼ਿਸ਼ ਕਰੂੰਗਾ ਲੱਭ ਕੇ ਉਹ ਸ਼ੇਅਰ ਕਰਨ ਦੀ। ਤੇ ਪਰ ਚਲੋ ਜੀ, ਗੱਲ ਖਬਰਾਂ ਤੋਂ ਕਿਸੇ ਪਾਸੇ ਹੋਰ ਚਲੀ ਗਈ ਆ, ਤੇ ਕੋਈ ਨੀ ਜੀ, ਹੁਣ ਆਪਾਂ ਗਿਆਨ ਬਿਆਨ ਤੇ ਛੱਡੀਏ, ਹੁਣ ਖਬਰਾਂ ਵਾਲੇ ਪਾਸੇ ਆਈਏ।
ਜੀ ਬਿਲਕੁਲ, ਖਬਰਾਂ ਵਾਲੇ ਪਾਸੇ ਆਉਣੇ ਆ, ਪਰ ਉਸ ਤੋਂ ਪਹਿਲਾਂ ਹੁਣ ਇਹਦੇ ਨਾਲ ਹੀ ਜੁੜਦੀ ਜਿਹੜੀ ਗੁਰਬਾਣੀ ਚੋਂ ਸਾਨੂੰ ਤੁਕ ਜਿਹੜੀ ਆ ਦਲਜੀਤ ਸਿੰਘ ਹੋਰਾਂ ਨੇ ਇੱਕ ਵਾਰ ਭੇਜੀ ਆ, ਅਸੀਂ ਉਹ ਵੀ ਸਾਂਝੀ ਜ਼ਰੂਰ ਕਰਦੇ ਆ। ਮਹੱਲਾ ਪੰਜਵਾਂ, ਸੂਹੀ ਮਹੱਲਾ ਪੰਜਵਾਂ ਦੇ ਵਿੱਚੋਂ ਸਾਨੂੰ ਸਾਂਝੀ ਕੀਤੀ ਆ ਜੀ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ। ਜੋਤ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗਿਓ ਪਾਏ ਜੀਓ, ਆਖਾ ਬਿਰਖਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ, ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਸੋ ਬਿਲਕੁਲ ਜੀ, ਗੁਰਬਾਣੀ ਵੀ ਸਾਨੂੰ ਜੀ ਇਹੋ ਹੀ ਉਪਦੇਸ਼ ਦਿੰਦੀ ਆ ਕਿ ਜੇ ਅਸੀਂ ਨਿਭਦੇ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਆਪਣੇ ਨੂੰ ਪਾਉਣ ਲਈ, ਅਸਲ ਦੇ ਵਿੱਚ ਇਹਦੇ ਵਿੱਚ ਗੁਰੂ ਨੂੰ ਉਸ ਪ੍ਰਮਾਤਮਾ ਨੂੰ ਪਾਉਣ ਦੀ ਜਿਹੜੀ ਇਸ਼ਾਰਾ ਜਿਹੜਾ ਉਹ ਕੀਤਾ ਗਿਆ। ਪਰ ਅਸਲ ਦੇ ਵਿੱਚ ਦੁਨਿਆਵੀ ਅਸੂਲ ਵੀ ਮੈਨੂੰ ਲੱਗਦਾ ਇਹੀ ਆ ਕਿ ਜੇ ਅਸੀਂ ਕਿਸੇ ਦੇ ਅੱਗੇ ਨਿਭਦੇ ਆ, ਜੇ ਅਸੀਂ ਜਿਹੜੀਆਂ ਸਾਡੇ ਨਾਲ ਕੋਈ ਰੋਸੇ ਆ ਜਾਂ ਕੋਈ ਗਿਲੇ ਆ, ਜੇ ਅਸੀਂ ਇੱਕ ਵਾਰ ਨਿਭ ਕੇ ਉਹਨੂੰ ਗੱਲ ਲਾ ਲੈਂਦੇ ਆ ਤਾਂ ਉਹ ਜਿਹੜੇ ਰੋਸੇ ਆ ਦੂਰ ਹੋ ਜਾਂਦੇ ਆ, ਤੇ ਇਹ ਜਿਹੜੀ ਹੰਬਲਨੈਸ ਆ ਜਾਂ ਇਹ ਜਿਹੜੀ ਨਿਮਰਤਾ ਆ ਉਹ ਜ਼ਰੂਰ ਸਾਨੂੰ ਆਪਣਿਆਂ ਦੇ ਨਾਲ ਮਿਲਾਉਣ ਦੇ ਵਿੱਚ ਮਦਦ ਕਰਦੀ ਹੈ।
ਬਿਲਕੁਲ ਜੀ, ਪਰ ਇੱਥੇ ਨਾ ਸਾਹਮਣੇ ਦਾ ਵੀ ਕਰੈਕਟਰ ਹੋਣਾ ਚਾਹੀਦਾ, ਇੱਕ ਬੂਰਲੇ ਦਾ ਵੀ ਇੱਕ ਗੱਲ ਹੁਣ ਇਹਦੇ ਚ ਇੰਨੀ ਕੁ ਐਡ ਕਰ ਦਈਏ ਵੀ ਮੰਨ ਲਈਏ ਮੈਂ ਕਿਸੇ ਤੋਂ ਮਾਫ਼ੀ ਮੰਗ ਲਈ ਆ, ਮੈਂ ਮਾਫ਼ੀ ਮੰਗ ਲਈ ਦੋ ਹੱਥਾਂ ਨਾਲ ਜੋੜ ਕੇ ਅਗਲੇ ਦੇ ਪੈਰੀ ਹੱਥ ਲਾ ਤਿਆ, ਕਿਸੇ ਵੀ ਰੂਪ ਚ ਮੰਗ ਲਈ
ਜੀ,
ਤਾਂ ਮੂਰਲੇ ਦਾ ਵੀ ਇਹ ਫਰਜ਼ ਬਣਦਾ ਵੀ ਉੱਥੇ ਵੱਡਾ ਜਿਗਰਾ ਦਿਖਾ ਕੇ ਤੇ ਇਸ ਨੂੰ ਇਸ ਫੀਲਿੰਗ ਚ ਲਵੇ ਵੀ ਯਾਰ ਜਦੋਂ ਉਹਨੇ ਆਪਣੇ ਆਪ ਨੂੰ ਸਮਰਪਿਤ ਕਰਤਾ ਤੁਹਾਨੂੰ, ਆਪਣੇ ਆਪ ਨੂੰ ਸਾਰਾ ਕੁਝ ਮੰਨ ਲਿਆ, ਤੇ ਉਸ ਗੱਲ ਨੂੰ ਉਸ ਵਰਕੇ ਨੂੰ ਉੱਥੇ ਹੀ ਪਾੜ ਕੇ ਇੱਕ ਨਾਲ ਲਾ ਲੇ। ਪਰ ਅੱਜ ਦੇ ਯੁੱਗ ਚ ਪਤਾ ਕੀ ਆ, ਅੱਜ ਦੇ ਯੁੱਗ ਚ ਇਹ ਪੋਜੀਸ਼ਨ ਆਉਂਦੀ ਆ, ਕੋਈ ਬੰਦਾ ਨਾ ਮੇਰੀ ਸਨੈਪਸ਼ਾਟ ਕੱਟ ਕੇ ਮੈਂ ਕਿਸੇ ਬੰਦੇ ਨੂੰ ਪਰਸਨਲ ਮੈਸੇਜ ਦੇ ਵਿੱਚ ਮਾਫ਼ੀ ਮੰਗੀ ਸਿਰਫ ਇਸ ਲਈ ਵੀ ਮਸਲੇ ਨੂੰ ਨਿਬੇੜੀਏ, ਕੋਈ ਰੌਲਾ ਨਹੀਂ ਸੀਗਾ ਤੇ ਉਹ ਬੰਦੇ ਦੀ ਸੋਝੀ ਚ ਨਹੀਂ ਆ ਰਹੀ ਸੀ ਉਹ ਗੱਲ, ਲੇਟਰ ਆਉਣ ਤਾਂ ਉਹਦੀ ਸੋਝੀ ਚ ਆਊਗੀ ਗੱਲ, ਪਰ ਉਹਦੀ ਸੋਝੀ ਚ ਆ ਨਹੀਂ ਰਹੀ ਸੀ ਗੱਲ। ਫਿਰ ਮੈਂ ਸੋਚਿਆ ਵੀ ਇਸ ਕਿਤਾਬ ਮਸਲੇ ਦਾ ਹੱਲ ਇੱਥੇ ਆ, ਵੀ ਇਹ ਤੋਂ ਮਾਫ਼ੀ ਮੰਗ ਲਓ ਤੇ ਮਾਫ਼ੀ ਮੰਗ ਕੇ ਨਿਬੇੜ ਦਿਓ। ਮੈਂ ਮਾਫ਼ੀ ਮੰਗ ਕੇ ਨਿਬੇੜਤਾ ਤਾਂ ਕਹਿੰਦੇ ਉਹਨੇ ਨਾਲ ਦੀ ਨਾਲ ਸਨੈਪਸ਼ਾਟ ਕੱਟਿਆ ਉਹਦਾ, ਤੇ ਸਨੈਪਸ਼ਾਟ ਕੱਟ ਕੇ ਘੱਟੋ ਘੱਟ ਮੇਰੇ ਹੀ 10 ਬੰਦਿਆਂ ਨੂੰ ਭੇਜਤਾ, ਆਹ ਦੇਖੋ ਤੁਹਾਡਾ ਵੱਡਾ ਮਿੰਟੂ ਬਰਾੜ ਮੈਥੋਂ ਮਾਫ਼ੀਆਂ ਮੰਗੀ ਜਾਂਦਾ ਹੈ। ਤੇ ਚਲੋ ਮੈਨੂੰ ਤਾਂ ਮੇਰਾ ਨੀ ਉਹਦੇ ਨਾਲ ਕੋਈ ਫਰਕ ਪਿਆ, ਉਹਦਾ ਫਰਕ ਪਿਆ ਤੇ ਮੈਨੂੰ ਇਹ ਜੇ ਸ਼ਬਦ ਵਰਤੇ ਗਏ ਕਿ ਜੇ ਤੂੰ ਇੰਨੀਆਂ ਮਾਫ਼ੀਆਂ ਮੰਗੀ ਗਿਆ ਨਾ ਰੋਜ਼, ਤੇ ਤੈਨੂੰ ਮਿੰਟੂ ਮਾਫੀਆਂ ਵਾਲਾ ਕਹਿਣ ਲੱਗ ਜਾਣਗੇ। ਮੈਂ ਕਿਹਾ ਯਾਰ ਮੈਂ ਤਾਂ ਬੜਾ ਵਧੀਆ ਖੁਸ਼ੀ ਹੋਊਗਾ ਮੈਨੂੰ ਤਾਂ ਵੀ ਮੈਂ ਫਿਰ ਸਭ ਤੋਂ ਨੀਵਾਂ ਹੋ ਗਿਆ, ਸਭ ਤੋਂ ਨੀਵਾਂ ਸਭ ਤੋਂ ਝੁਕਿਆ ਹੋਇਆ ਬੰਦਾ ਹੋ ਗਿਆ, ਇਹ ਤਾਂ ਮੈਂ ਸਾਬਤ ਹੋ ਗਿਆ ਨਾ ਫਿਰ ਇਸ ਚੀਜ਼ ਤੇ। ਗੁਰਬਾਣੀ ਇਹੀ ਕਹਿੰਦੀ ਆ ਵੀ ਤੁਸੀਂ ਸਭ ਤੋਂ ਨੀਵੇਂ ਹੋ ਜਾਓ।
ਜੀ ਜੀ ਸੋ ਬਿਲਕੁਲ ਜੀ, ਨਜ਼ਰੀਆ ਅਸਲ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਨਜ਼ਰ ਦਾ ਇਲਾਜ ਤਾਂ ਹੈਗਾ, ਨਜ਼ਰੀਏ ਦਾ ਇਲਾਜ ਜਿਹੜਾ ਇਸੇ ਕਰਕੇ ਮੁਸ਼ਕਲ ਆ ਬਰਾੜ ਸਾਹਿਬ। ਤੇ ਚਲੋ ਇਹ ਹਰ ਇੱਕ ਦਾ ਆਪਣਾ ਨਜ਼ਰੀਆ ਹੋ ਸਕਦਾ, ਤੇ ਜਦੋਂ ਤੱਕ ਅਸੀਂ ਨਜ਼ਰੀਆ ਨਹੀਂ ਬਦਲਦੇ ਅਸੀਂ ਸਮਾਜ ਨੂੰ ਵੀ ਨਹੀਂ ਬਦਲ ਸਕਦੇ ਮੈਨੂੰ ਲੱਗਦਾ ਹੁੰਦਾ ਜਿੱਥੋਂ ਤੱਕ। ਤੇ ਹੁਣ ਆਉਂਦੇ ਹਾਂ ਜੀ ਇੱਕ ਵਾਰ ਫੇਰ ਖ਼ਬਰਾਂ ਦੇ ਸਿਲਸਿਲੇ ਵੱਲ। ਤੇ ਖ਼ਬਰਾਂ ਦੇ ਸਿਲਸਿਲੇ ਵੱਲ ਸਭ ਤੋਂ ਪਹਿਲਾਂ ਆਪਾਂ ਖ਼ਬਰ ਲੈਂਦੇ ਹਾਂ ਕਿ ਜਿਹੜਾ ਲੰਬੀ ਦੇ ਵਿੱਚ ਕਸਮਾ ਆਣਿਆ ਜੀ ਉਹ ਪਾਇਆ ਗਿਆ। ਅਸਲ ਦੇ ਵਿੱਚ ਇੱਕ ਦੂਜੇ ਨੂੰ ਚੈਲੰਜ ਜਿਹੜਾ ਆ ਉਹ ਕੀਤਾ ਜਾ ਰਿਹਾ, ਚਾਹੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਆਪਸ ਖਾਨਾ ਚੰਗੀ ਚੱਲ ਰਹੀ ਆ ਉਹਦੇ ਬਾਰੇ ਚ ਹੋਵੇ, ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਮੈਂ ਕੱਲ ਖਬਰਾਂ ਸੁਣ ਰਿਹਾ ਸੀ, ਬਹੁਤ ਜ਼ਿਆਦਾ ਖਬਰਾਂ ਦੇ ਵਿੱਚ ਨਾ ਲੰਬੀ ਕੀ ਲਾਂਬੀ ਲਾਂਬੀ ਕਰਕੇ ਹਿੰਦੀ ਚੈਨਲ ਲੱਗੇ ਹੋਏ ਸੀਗੇ, ਤੇ ਉਹ ਮੈਂ ਇੱਕ ਦੋ ਚੈਨਲ ਵਾਲਿਆਂ ਦਾ ਕੱਲ ਫੀਡਬੈਕ ਵੀ ਪਾਈ ਵੀ ਇਹਨੂੰ ਲਾਂਬੀ ਨੀ ਹੈ ਜੀ ਲੰਬੀ ਆ, ਤੇ ਮਾੜਾ ਜਿਹਾ ਚਲੋ ਹਿੰਦੀ ਪੰਜਾਬੀ ਦੇ ਵਿੱਚ ਫਰਕ ਤਾਂ ਆ ਜਾਂਦਾ ਪਰ ਇੰਨਾ ਵੀ ਨਾ ਲੰਮੀ ਕਰੋ ਇਹਨੂੰ ਮੈਂ। ਤੇ ਹੁਣ ਗੱਲ ਇਹ ਹੈਗੀ ਜੀ ਵੀ ਜਿਹੜਾ ਉੱਥੇ ਕੈਪਟਨ ਨੇ ਜਾਣਾ, ਰਵਨੀਤ ਬਿੱਟੂ ਨੇ ਜਾਣਾ, ਤੇ ਜਿਹੜਾ ਉਹ ਮੁਕਾਬਲਾ ਉਹ ਹੋਊਗਾ ਦਿਲਚਸਪ। ਰਵਨੀਤ ਬਿੱਟੂ ਨੂੰ ਤਾਂ ਉਹਨਾਂ ਨੇ ਭੇਜਿਆ ਉਸ ਸੀਟ ਤੇ ਜਲਾਲਾਬਾਦ, ਤੇ ਇੱਥੇ ਭੇਜਿਆ ਕੈਪਟਨ ਨੂੰ, ਤੇ ਮੁਕਾਬਲਾ ਤਾਂ ਹੋ ਗਿਆ ਹੁਣ ਪੂਰਾ ਫਿੱਟ ਫਾਰ। ਤੇ ਜਿਹੜੀ ਹੁਣ ਦੀ ਜਿਹੜੀ ਲੇਟੈਸਟ ਰਿਪੋਰਟ ਮੇਰੇ ਕੋਲੇ ਆਈ ਆ ਜਿਹੜੀ ਮੇਨ ਡਿਪਾਰਟਮੈਂਟਸ ਦੀਆਂ ਜਿਹੜੀਆਂ ਕੈਲਕੂਲੇਸ਼ਨਸ ਹੁੰਦੀਆਂ, ਉਹਨਾਂ ਕੈਲਕੂਲੇਸ਼ਨਾਂ ਦੇ ਤਹਿਤ ਜਿਹੜੀ ਕਾਂਗਰਸ ਆ ਜਿਹੜੀ ਉਹ ਥੋੜੀ ਜਿਹੀ ਹਵਾ ਦੇ ਵਿੱਚ ਤਾਂ ਹੋਈ ਆ ਵੀ ਕਾਂਗਰਸ ਦੇ ਮਾਹਰਾਂ ਨੇ ਇਹ ਕਿਹਾ ਵੀ ਜੋ ਹਾਲ PPP ਨੇ ਜਿਹੜਾ ਕਾਂਗਰਸ ਦਾ ਪਿਛਲੇ ਵਾਰੀ ਕੀਤਾ ਸੀ ਐਤਕੀ ਆਮ ਆਦਮੀ ਪਾਰਟੀ ਉਹੀ ਹਾਲ ਅਕਾਲੀ ਦਲ ਦਾ ਕਰਨ ਜਾ ਰਹੀ ਆ, ਤੇ ਅਕਾਲੀ ਦਲ ਦੀਆਂ ਵੱਡੇ ਪੱਧਰ ਦੇ ਉੱਤੇ ਵੋਟਾਂ ਟੁੱਟਣਗੀਆਂ। ਲੋੜ ਆ ਕਾਂਗਰਸ ਨੂੰ ਆਪਣੀ ਟਕਸਾਲੀ ਲੋਕਾਂ ਨੂੰ ਬਸ ਜੋੜੀ ਰੱਖਣ ਦੀ, ਜੇ ਕਾਂਗਰਸ ਆਪਦੇ ਟਕਸਾਲੀ ਲੋਕਾਂ ਨੂੰ ਜੋੜੀ ਰੱਖੂਗੀ ਤਾਂ ਉਹਨਾਂ ਨੇ ਪਰਸੈਂਟੇਜ ਦਿਖਾਈ ਆ ਵੀ ਟੋਟਲ ਵੋਟ ਪੈਣੀ ਆ 65%, ਉਹਨਾਂ ਨੇ 65% ਤੋਂ 67% ਵੋਟ ਦੀ ਕੈਲਕੂਲੇਸ਼ਨ ਕੀਤੀ ਆ ਜਿਹੜੀ ਰਿਪੋਰਟ ਦੇ ਵਿੱਚ। ਭਾਵੇਂ ਕੌਨਫੀਡੈਂਸ਼ੀਅਲ ਚੀਜ਼ਾਂ, ਚਲੋ ਕੋਈ ਚੱਕਰ ਨੀ, ਮੈਂ ਕੁਝ ਇੱਕ ਚੀਜ਼ਾਂ ਉਹਨਾਂ ਤੇ ਵਿਚਾਰ ਕਰ ਸਕਦਾ, 65% ਤੋਂ 67% ਜਿਹੜੀ ਵੋਟ ਦੀ ਕਹਿੰਦੇ ਜੀ ਇੱਥੇ ਹੋਣੀ ਆ, ਉਹਦੇ ਦੇ ਵਿੱਚੋਂ ਜਿਹੜੀ ਪਿਛਲੇ ਅੰਕੜੇ ਦੱਸਦੇ ਆ ਉਸ ਢੰਗ ਨਾਲ ਜਿਹੜੀ ਪਰਸੈਂਟੇਜ ਆਫ ਵੋਟ ਆ ਉਹ ਜੇ ਕਾਂਗਰਸ ਦੀ ਕਾਂਗਰਸ ਨੂੰ ਪੈ ਜੇ ਤਾਂ ਕਾਂਗਰਸ ਸਰਕਾਰ ਬਣਾਉਣ ਚ ਕਾਮਯਾਬ ਹੁੰਦੀ ਆ। ਜਿਹੜੀ ਇਹ ਕਾਂਗਰਸ ਦੀ ਜਿਹੜੀ ਚਾਹੇ ਉਹਨੂੰ ਵਹਿਮ ਪਾਲ ਲਓ, ਭਰਮ ਪਾਲ ਲਓ ਜਾਂ ਕਾਂਗਰਸ ਦੀ ਇਹ ਜਿਹੜੀ ਨੀਤੀ ਲਾ ਲਓ ਇਹ ਆ। ਤੇ ਬਾਦਲ ਦੇ ਖਿਲਾਫ਼ ਜਿਹੜੀ ਗੱਲ ਆ ਰਹੀ ਆ ਵੀ ਬਾਦਲ ਦੇ ਪਹਿਲੇ ਵਾਰ ਤਾਂ ਜਿਹੜਾ ਚਲੋ ਪਹਿਲੇ ਇਲੈਕਸ਼ਨ ਤਾਂ ਗੱਲ ਹੋਰ ਹੋਈ, ਪਰ ਐਤਕੀ ਜਿਹੜੀ ਪਾਵਰ ਦੇ ਅਗੇਂਸਟ ਵੋਟ ਪੈਂਦੀ ਹੁੰਦੀ ਆ, ਸੱਤਾ ਦੇ ਅਗੇਂਸਟ ਵੋਟ ਪੈਂਦੀ ਹੁੰਦੀ ਆ, ਉਹ ਐਤਕੀ ਉਹਦੀ ਪਰਸੈਂਟੇਜ ਕਾਫੀ ਵਧਣ ਜਾ ਰਹੀ ਆ, ਇਹ ਜਿਹੜੇ ਅੰਕੜੇ ਦੱਸਦੇ ਆ। ਜਿਹੜੇ ਹੁਣ ਤੱਕ 46 ਸੀਟਾਂ ਤੱਕ ਦਿੰਦੇ ਸੀ ਅਕਾਲੀ ਦਲ ਨੂੰ ਤੇ 12 ਸੀਟਾਂ ਭਾਜਪਾ ਨੂੰ ਦਿੰਦੇ ਸੀ, ਉਹਨਾਂ ਚ ਪਹਿਲੀ ਵਾਰ ਰਿਪੋਰਟ ਦੇ ਵਿੱਚ ਕਮੀ ਆਈ ਆ, ਤੇ ਉਹ ਕਮੀ ਆ ਕੇ ਉਹ ਆਮ ਆਦਮੀ ਪਾਰਟੀ ਨੂੰ ਟਿਕਟਾਂ ਸੀਟਾਂ ਵੱਧਦੀਆਂ ਨੀ ਦਿਖਾਈਆਂ ਗਈਆਂ, ਉਹ ਸੀਟਾਂ ਕਾਂਗਰਸ ਨੂੰ ਵੱਧਦੀਆਂ ਦਿਖਾਈਆਂ ਗਈਆਂ। ਸੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਾਂਗਰਸ ਦਾ ਜਿਹੜਾ ਆਇਆ, ਕਈ ਵਾਰੀ ਕੀ ਹੁੰਦਾ ਨਾ ਵੀ ਜੋ ਇੱਕ ਗੇਂਦ ਦੇ ਹਿੱਟ ਲਾਈ ਤੇ ਉਹਨਾਂ ਨੂੰ ਲੱਗਿਆ ਵੀ ਇਹ ਹਿੱਟ ਸਹੀ ਲੱਗ ਗਈ ਤਾਂ ਉਹ ਫਿਰ ਇੱਕ ਹੋਰ ਲਾਉਂਦੇ ਆ ਵੀ ਹੁਣ ਲੱਗਦੇ ਹੱਥ ਇਹਦੇ ਤੇ ਪ੍ਰੈਸ਼ਰ ਹੋਰ ਬਣਾਈਏ, ਤਾਂ ਉਹਨਾਂ ਨੂੰ ਇਹ ਲੱਗ ਰਿਹਾ ਵੀ ਵੱਡੇ ਨਾਵਾਂ ਨੂੰ ਘੇਰਨ ਤੇ ਕੌਨਫੀਡੈਂਸ ਸ਼ੋ ਹੋ ਰਿਹਾ ਵੀ ਜੇ ਬਾਦਲ ਦੇ ਖਿਲਾਫ਼ ਕੈਪਟਨ ਸ਼ੁਰੂ ਖੜੇ ਹੁੰਦੇ ਆ ਤਾਂ ਇੱਕ ਕੌਨਫੀਡੈਂਸ ਸ਼ੋ ਹੋ ਰਿਹਾ, ਤੇ ਦੂਜਾ ਬਾਦਲ ਦੇ ਉੱਤੇ ਇੱਕ ਐਕਸਟਰਾ ਪ੍ਰੈਸ਼ਰ ਕ੍ਰੀਏਟ ਹੋ ਰਿਹਾ, ਪਰ ਦੂਜੇ ਪਾਸੇ ਉਹ ਸੇਫ ਸਾਈਡ ਵੀ ਖੇਡਣਾ ਚਾਹੁੰਦੇ ਆ। ਸੇਫ ਸਾਈਡ ਉਹਨਾਂ ਨੇ ਦੇਖੋ ਪਟਿਆਲਾ ਸੀਟ ਵੀ ਨੀ ਛੱਡੀ, ਜੇ ਹੁਣ ਪਟਿਆਲਾ ਸੀਟ ਦੇ ਉੱਤੇ ਕੈਪਟਨ ਛੱਡ ਕੇ ਤੇ ਕੱਲੇ ਲੰਮੀ ਦੇ ਉੱਤੇ ਕੇਂਦਰਿਤ ਹੁੰਦੇ ਆ, ਜੋ ਕਿ ਮੇਰੇ ਹਿਸਾਬ ਨਾਲ ਕਾਂਗਰਸ ਦੀ ਇੱਕ ਅੰਦਰੂਨੀ ਰਣਨੀਤੀ ਵੀ ਸੀ। ਕਾਂਗਰਸ ਦੀ ਅੰਦਰੂਨੀ ਰਣਨੀਤੀ ਇਹ ਸੀ ਵੀ ਕੈਪਟਨ ਅਮਰਿੰਦਰ ਸਿੰਘ ਜਿੱਤਣ ਤੋਂ ਬਾਅਦ ਕਾਫੀ ਕੁਝ ਜਿਹੜੀਆਂ ਪ੍ਰੋਬਲਮਸ ਵੀ ਕ੍ਰੀਏਟ ਕਰ ਸਕਦੇ ਆ ਖਾਸ ਕਰਕੇ ਕਾਂਗਰਸ ਲਈ, ਤਾਂ ਉਹਨਾਂ ਨੂੰ ਲੱਗਦਾ ਸੀ ਵੀ ਜੇ ਕਿਵੇਂ ਨਾ ਕਿਵੇਂ ਇੱਦਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਸ਼ੀਏ ਤੇ ਧੱਕ ਦਿੱਤਾ ਜਾਵੇ, ਜੇ ਤਾਂ ਬਾਦਲ ਨੂੰ ਹਰਾ ਕੇ ਆਉਂਦੇ ਆ ਤਾਂ ਚਲੋ ਉਹੀ ਡਿਜ਼ਰਵਿੰਗ ਹੋ ਜਾਣਗੇ, ਜੇ ਨਹੀਂ ਹਰਾ ਪਾਉਂਦੇ ਤਾਂ ਉਹ MLA ਨਹੀਂ ਬਣਨਗੇ ਜੇ ਇੱਕ ਸੀਟ ਹੋਊਗੀ। ਪਰ ਕੈਪਟਨ ਨੇ ਦੋਨਾਂ ਸੀਟਾਂ ਦੇ ਉੱਤੇ ਆਪਦਾ ਰੱਖਿਆ ਜੀ, ਤੇ ਇਸ ਕਰਕੇ ਵੀ ਜਿਹੜੀ ਅੰਦਰੂਨੀ ਰਣਨੀਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਫੀ ਹਿਲਚੁਲ ਦਿਖਾਈ ਦੇ ਰਹੀ ਆ। ਪਰ ਅੱਜ ਦੀ ਜਿਹੜੀ ਲੰਮੀ ਸੀਟ ਦੀ ਜਿਹੜੀ ਸਿਚੁਏਸ਼ਨ ਇਹ ਬਣ ਚੁੱਕੀ ਆ ਵੀ ਲੰਮੀ ਸੀਟ ਦੇ ਉੱਤੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਅਜੇਤੂ ਰਹੇ ਆ ਹੁਣ ਤੱਕ, ਤਕਰੀਬਨ ਮੈਨੂੰ ਲੱਗਦਾ 8 ਤੋਂ 9 ਵਾਰ ਜਿਹੜੀਆਂ ਟੋਟਲ ਵੋਟਾਂ ਪਈਆਂ ਉਸ ਸੀਟ ਦੇ ਉੱਤੇ, ਕਿਉਂਕਿ ਕੰਸਟੀਟਿਊਸੀ ਥੋੜੀ ਜਿਹੀ ਲੇਟ ਬਣੀ ਆ ਲੰਮੀ ਦੀ
ਜੀ,
ਤੇ ਉਹਦੇ ਚ ਇੱਕ ਵਾਰੀ ਮੇਰੇ ਯਾਦ ਆ ਕਾਂਗਰਸ ਦੇ ਗੁਰਨਾਮ ਸਿੰਘ ਜਿੱਤੇ ਸਨ 1992 ਚ, ਗੁਰਨਾਮ ਸਿੰਘ ਅਬਲ ਖੁਰਾਣਾ, ਉਹਨਾਂ ਦੇ ਜਿੱਤਣ ਦਾ ਕਾਰਨ ਇਹ ਸੀਗਾ ਵੀ ਉਸ ਟਾਈਮ ਅਕਾਲੀ ਦਲ ਬਾਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਸੀ, ਉਦੋਂ ਅਕਾਲੀ ਦਲ ਬਾਦਲ ਵੀ ਨਹੀਂ ਸੀ, ਅਕਾਲੀ ਦਲ ਲੌਂਗੋਵਾਲ ਤੇ ਸਾਰਾ ਇਕੱਠਾ ਸੀ ਧੜਾ, ਤਾਂ ਇਹਨਾਂ ਨੇ ਉਦੋਂ ਚੋਣਾਂ ਦਾ ਬਾਈਕਾਟ ਕੀਤਾ ਸੀਗਾ ਤੇ ਬਰਨਾਲਾ ਧੜਾ ਅੱਡ ਹੋ ਕੇ ਇਕੱਲਾ ਇਲੈਕਸ਼ਨ ਲੜਿਆ ਸੀ ਉਸ ਟਾਈਮ, ਤੇ ਉਹਨਾਂ ਨੇ ਉਦੋਂ ਕਾਂਗਰਸ ਨੇ ਸੀਟ ਜਿੱਤ ਲਈ ਸੀ, ਪਰ ਉਦੋਂ ਵੋਟਾਂ ਦੀ ਜਿਹੜੀ ਗਿਣਤੀ ਆ ਜਾਂ ਪਰਸੈਂਟੇਜ ਆ, ਕਿਉਂਕਿ ਇੱਕ ਲੀਕ ਖਿੱਚੀ ਹੋਈ ਸੀ ਵੀ ਵੋਟਾਂ ਦੀ ਜਿਹੜਾ ਵੀ ਪਾਊਗਾ ਉਹਨੂੰ ਮਾਰਾਂਗੇ ਉਸ ਟਾਈਮ ਦੇ ਵਿੱਚ ਕੁਝ ਜਥੇਬੰਦੀਆਂ ਨੇ, ਤਾਂ ਉਸ ਟਾਈਮ ਵੋਟਾਂ ਦੀ ਗਿਣਤੀ ਸੀਟਾਂ ਦੇ ਉੱਤੇ ਕਿਸੇ ਸੀਟ ਤੇ 2000 ਵੋਟ ਪਈ ਸੀ, ਕਿਸੇ ਤੇ 4 ਪਈ ਸੀ, ਤੇ ਉਹਨੂੰ ਅਸੀਂ ਜਿੱਤ ਹਾਰ ਦੇ ਵਿੱਚ ਨਹੀਂ ਮੰਨ ਸਕਦੇ। ਸੋ 8 ਵਾਰੀ ਲਗਾਤਾਰ ਜਿਹੜੀ ਅਕਾਲੀਆਂ ਦਾ ਗੜ੍ਹ ਰਹੀ ਆ ਉਹ ਸੀਟ, ਤੇ ਉਹ ਸੀਟ ਦੇ ਉੱਤੇ ਜਿਹੜੇ ਉਹ ਸੀਟ ਦੇ ਹਲਕਾ ਇੰਚਾਰਜ ਸਨ ਦਾਸ ਜੀ, ਜਿਹਨਾਂ ਨੂੰ ਗੁਰਦਾਸ ਬਾਦਲ ਵੀ ਕਹਿੰਦੇ ਆ, ਬਾਦਲ ਸਾਹਿਬ ਦੇ ਛੋਟੇ ਭਰਾ, ਤੇ ਉਹ ਸਦਾ ਹੀ ਹਲਕਾ ਇੰਚਾਰਜ ਰਹੇ ਆ ਇੱਕ ਵਾਰੀ ਨੂੰ ਛੱਡ ਕੇ, ਇੱਕ ਵਾਰੀ ਮੇਜਰ ਭੁਪਿੰਦਰ ਸਿੰਘ ਉਹਦੇ ਹਲਕਾ ਇੰਚਾਰਜ ਬਣੇ ਆ, ਤੇ ਉਸ ਟਾਈਮ ਉਹ ਆਪ ਖੜੇ ਹੋਏ ਆ ਤੇ ਪਰ ਆਪ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਸੋ ਇਹ ਕੁਝ ਕੁ ਗੱਲਾਂ ਜਿਹੜੀਆਂ ਦਿਖਾਉਂਦੀਆਂ ਵੀ ਬਾਦਲ ਨੂੰ ਹਰਾਉਣਾ ਉਸ ਸੀਟ ਦੇ ਉੱਤੋਂ ਐਡਾ ਸੌਖਾ ਕੰਮ ਨਹੀਂ ਹੈ ਜਿੰਨਾ ਇਹ ਸਮਝੀ ਬੈਠੇ ਆ। ਹਾਂ, ਪਰ ਅੱਜ ਇੱਕ ਬੜਾ ਚੰਗਾ ਲੱਗਿਆ, ਅਕਸਰ ਮੈਂ ਅੱਜ ਤੋਂ 10 ਸਾਲ ਤੋਂ ਇੱਕ ਲਾਈਨ ਵਰਤਦਾ ਹੁਣ ਆਰਟੀਕਲ ਦੇ ਵਿੱਚ ਆਪਦੇ ਚ, ਤਾਂ ਉਹ ਲਾਈਨ ਕਾਫੀ ਪਾਪੂਲਰ ਹੋਈ ਆ ਆਮ ਸਾਡੇ, ਹੁਣ ਵਿਦੇਸ਼ਾਂ ਦੇ ਵਿੱਚ ਵੀ ਉਹ ਬਹੁਤ ਜ਼ਿਆਦਾ ਵਰਤੀ ਜਾਂਦੀ ਆ। ਈਵਨ ਮੇਰੇ ਤੇ ਬਾਅਦ ਚ ਦੋਸ਼ ਹੀ ਲੱਗਦਾ ਸੀ ਵੀ ਉਹ ਚੋਰੀ ਉਹਨੇ ਕੀਤੀ ਹੈ, ਪਰ ਹਾਲਾਂਕਿ ਮੈਂ ਤਾਂ ਕੁਦਰਤੀ ਸ਼ਬਦਾਂ ਚੋਂ ਸ਼ਬਦ ਨਿਕਲੇ ਸੀ। ਤਾਂ ਅੱਜ ਕੈਪਟਨ ਨੇ ਵੀ ਕਿਹਾ ਜੀ, ਕਹਿੰਦੇ ਵੀ ਮੇਰੀ ਜਨਮ ਭੂਮੀ ਆ ਪਟਿਆਲਾ ਤੇ ਮੇਰੀ ਕਰਮ ਭੂਮੀ ਆ ਜਿਹੜੀ ਉਹ ਲੰਮੀ ਆ। ਹੁਣ ਪਤਾ ਨੀ ਕਰਮ ਭੂਮੀ ਕੈਪਟਨ ਦੀ ਪਹਿਲਾਂ ਤਲਵੰਡੀ ਸਾਬੋ ਵੀ ਹੁੰਦੀ ਸੀਗੀ, ਉੱਥੇ ਪਤਾ ਨੀ ਕੀ ਕਰਮ ਕੀਤੇ ਆ, ਤੇ ਹੁਣ ਜਿਹੜੀ ਜਿਹੜੀ ਕਰਮ ਭੂਮੀ ਆ ਕੈਪਟਨ ਦੀ ਉਹ ਬਣ ਚੁੱਕੀ ਆ ਲੰਮੀ। ਤੇ ਪਰ ਮੇਰੇ ਹਿਸਾਬ ਨਾਲ ਹਜੇ ਤੱਕ ਮੈਨੂੰ ਨੀ, ਮੇਰਾ ਜੀ ਮਨ ਨੀ ਮੰਨਦਾ, ਤਿੰਨ ਕੋਣੀ ਟੱਕਰ ਹੋਣ ਕਰਕੇ ਹੋ ਸਕਦਾ ਵੀ ਨੌਜਵਾਨ ਆ ਜਾਂ ਐਤਕੀ ਫੈਸਲਾ ਕਾਫੀ ਵੱਡਾ ਕਰਨ ਤੇ ਦੋਨੇ ਜਾਣੇ ਝਾਕਦੇ ਰਹਿ ਜਾਣ ਤੇ ਜਰਨੈਲ ਸਿੰਘ ਜਿੱਤ ਜਾਣ ਤੇ ਵਾਕਈ ਜਰਨੈਲ ਬਣ ਕੇ ਆਉਣ ਸਾਹਮਣੇ, ਪਰ ਮੈਨੂੰ ਨੀ ਲੱਗਦਾ ਵੀ ਪ੍ਰਕਾਸ਼ ਸਿੰਘ ਬਾਦਲ ਉੱਥੋਂ ਸੀਟ ਹਾਰਨਗੇ।
ਜੀ ਜੀ ਬਰਾੜ ਸਾਹਿਬ, ਚਲੋ ਲੰਬੀ ਦਾ ਜਿਹੜਾ ਕਲੇਸ਼ ਆ ਉਹ ਚੱਲ ਰਿਹਾ, ਜਦੋਂ ਤੱਕ ਇਲੈਕਸ਼ਨ ਜਿਹੜੀਆਂ ਉਹ ਰਿਜ਼ਲਟ ਲੈ ਕੇ ਸਾਹਮਣੇ ਆ ਨਹੀਂ ਜਾਂਦੀਆਂ ਉਦੋਂ ਤੱਕ ਮੈਨੂੰ ਲੱਗਦਾ ਕਿ ਇਹ ਸਾਰੀ ਜਿਹੜੀ ਦੂਸ਼ਣਬਾਜ਼ੀ ਆ ਇੱਦਾਂ ਹੀ ਜਾਰੀ ਰਹਿਣੀ ਆ। ਦੂਜੇ ਪਾਸੇ ਇੱਕ ਹੋਰ ਜਿਹੜਾ ਨਾਟਕੀ ਮੋੜ ਸੀਗਾ ਉਹ ਆਖਿਰ ਕੱਲ ਕਲੀਅਰ ਹੋ ਗਿਆ ਕਿ ਕੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੀ ਕਾਂਗਰਸ ਚ ਸ਼ਾਮਲ ਹੋਣ ਦੀਆਂ ਜਿਹੜੀਆਂ ਖ਼ਬਰਾਂ ਆ ਕਾਫੀ ਜ਼ਿਆਦਾ ਫੈਲੀਆਂ, ਚਾਹੇ ਸੋਸ਼ਲ ਮੀਡੀਆ ਸੀ ਚਾਹੇ ਸਾਰੀਆਂ ਅਖਬਾਰਾਂ ਸੀਗੀਆਂ, ਪਰ ਜਿਹੜੀ ਇੱਕ ਗੱਲ ਆ ਉਹ ਸਾਰੇ ਹੀ ਜਿਹੜੇ ਰਾਜਨੀਤੀਵਾਨ ਆ ਜਾਂ ਫਿਰ ਜਿਹੜੇ ਆਮ ਲੋਕ ਵੀ ਆ ਉਹ ਜ਼ਰੂਰ ਉਹਨਾਂ ਦੇ ਉੱਤੇ ਤਿੱਖੇ ਹਮਲੇ ਜਿਹੜੇ ਉਹ ਕਰ ਰਹੇ ਆ, ਕਿਉਂਕਿ ਹੁਣ ਤੱਕ ਨਵਜੋਤ ਸਿੰਘ ਸਿੱਧੂ ਜਿਸ ਕਾਂਗਰਸ ਪਾਰਟੀ ਦੇ ਵੱਖ ਵੱਖ ਲੀਡਰਾਂ ਦੇ ਉੱਤੇ ਬਹੁਤ ਵੱਡੇ ਵੱਡੇ ਵਿਅੰਗ ਕੱਸਦੇ ਆਏ ਆ, ਉਸ ਕਾਂਗਰਸ ਪਾਰਟੀ ਦੇ ਵਿੱਚ ਹੁਣ ਉਹਨਾਂ ਦੇ ਜੁਆਇਨ ਕਰਨ ਦੇ ਨਾਲ ਜਿਹੜੀ ਇਹ ਗੱਲ ਆ ਇਹ ਆਮ ਲੋਕਾਂ ਨੂੰ ਵੀ ਹਜ਼ਮ ਨਹੀਂ ਹੋ ਰਹੀ। ਸੋ ਮੈਂ ਚਾਹੇ ਉਹ ਅਸੀਂ ਦੇਖਦੇ ਹਾਂ ਕਿ ਰਾਹੁਲ ਗਾਂਧੀ ਹੋਣ ਚਾਹੇ ਉਹ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣ, ਉਹਨਾਂ ਨੇ ਹਰ ਇੱਕ ਜਿਹੜਾ ਮੰਤਰੀ ਹੈ ਜੀ ਉਹਦੇ ਉੱਤੇ ਤਵਾ ਲਾਇਆ, ਹਰ ਇੱਕ ਤੇ ਵਿਅੰਗ ਕੱਸਿਆ ਹੋਇਆ, ਤੇ ਉਹਨਾਂ ਦੀਆਂ ਜਿਹੜੀਆਂ ਵੀਡੀਓ ਰਿਕਾਰਡਿੰਗ ਵੀ ਆ ਉਹਨਾਂ ਦੇ ਉਹ ਬਿਆਨ ਜਿਹੜੇ ਆ ਉਹ ਅਖਬਾਰਾਂ ਦੇ ਵਿੱਚ ਵੀ ਉਹਨਾਂ ਦੇ ਕੈਪਸ਼ਨ ਜਿਹੜੇ ਆ ਬਣਾ ਬਣਾ ਕੇ ਕੱਲ ਛਾਪੇ ਗਏ ਆ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਜਿਹੜਾ ਨਵਜੋਤ ਸਿੱਧੂ ਦੇ ਮਾਮਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਇੱਕ ਗੱਲ ਤੇ ਮੁੱਕਦੀ ਹੈ ਵੀ ਜਿਹਦੇ ਜਵਾਨ ਚੱਲਦੀ ਆ ਉਹਦੇ 7 ਹਾਲ ਚੱਲਦੇ ਆ, ਤੇ ਨਵਜੋਤ ਸਿੱਧੂ ਦੇ ਚੱਲਦੇ ਆ 7 ਹਾਲ, ਤੇ ਉਹ 7 ਹਾਲ ਆਪਦੇ ਪੂਰੇ ਰੂਪ ਚ ਵਰਤੂਗਾ, ਤੇ ਇੱਕ ਮਹੀਨੇ ਦੇ ਵਿੱਚ ਹੀ ਆ ਲੋਕ ਜਿਹੜੇ ਬਿਆਨਬਾਜ਼ੀਆਂ ਕਰਦੇ ਆ ਸਭ ਦੀਆਂ ਬੋਲਤੀਆਂ ਬੰਦ ਕਰ ਦੂ ਆਪਦੇ ਸ਼ੇਰਾਂ ਡਾਇਲੋਗਾਂ ਨਾਲ ਤੇ ਗੱਲਾਂ ਨਾਲ। ਇਹਨਾਂ ਚੀਜ਼ਾਂ ਦੇ ਵਿੱਚ ਜਿਹੜੀ ਇੱਕ ਕੱਲੀ ਨਵਜੋਤ ਸਿੱਧੂ ਨਾਲ ਨੀ ਆੜੇ ਆਈ ਗੱਲ, ਇਹ ਆੜੇ ਸਾਰਿਆਂ ਨਾਲ ਹੀ ਆਉਂਦੀ ਹੈ ਜਦੋਂ ਕੋਈ ਬੰਦਾ ਪਾਰਟੀ ਬਦਲਦਾ। ਜਿਹੜਾ ਬੰਦਾ ਪਹਿਲਾਂ ਮਨਪ੍ਰੀਤ ਬਾਦਲ ਨਾਲ ਕਿਹੜਾ ਨਹੀਂ ਸੀਗੀ, ਮਨਪ੍ਰੀਤ ਬਾਦਲ ਵੀ ਤਾਂ ਕਾਂਗਰਸ ਨੂੰ ਸਾਰੀ ਉਮਰ ਗਾਲਾਂ ਹੀ ਦਿੰਦਾ ਰਿਹਾ, ਅਕਾਲੀ ਹੋ ਕੇ ਪੀਪੀਪੀ ਹੋ ਕੇ ਫੇਰ ਗਾਲਾਂ ਦਿੰਦਾ ਰਿਹਾ, ਤੇ ਅਖੀਰ ਉਹੀ ਕਾਂਗਰਸ ਦੇ ਹੁਣ ਉਹ ਗੁਣਗਾਣ ਗਾ ਰਿਹਾ, ਤੇ ਹੁਣ ਕਾਂਗਰਸ ਕਿੱਧਰ ਗਈ ਜਿਹੜੀ 84 ਦੇ ਹਾਦਸਿਆਂ ਚ ਮਾੜੀ ਜਿਹੜੀ ਵਿੱਚ ਇਨਵੋਲਵ ਸੀ ਕਾਂਗਰਸ ਦੇ ਰਾਜ ਚ ਜਾਂ ਕਾਂਗਰਸ ਵੱਲੋਂ ਕਰਾਏ ਗਏ ਸੀ, ਤੇ ਹੁਣ ਕਿਉਂ ਨੀ ਉਹ ਦੇਖਦੇ ਹੁਣ ਕੋਈ? ਪਰ ਗੱਲ ਇਹ ਆ ਜਾਂਦੀ ਆ ਵੀ ਜਿਹੜਾ ਜਿਆਦਾ ਬੜਬੋਲਾ ਬੰਦਾ ਹੁੰਦਾ ਨਾ ਉਹਨੂੰ ਉਹਨੂੰ ਇਹ ਚੀਜ਼ਾਂ ਸਾਰੀ ਉਮਰ ਹੀ ਭੁਗਤਣੀਆਂ ਪੈਂਦੀਆਂ, ਉਹਦੇ ਉਹਦੇ ਇਹੋ ਜਿਹੀਆਂ ਗੱਲਾਂ ਆੜੇ ਆਉਂਦੀਆਂ ਰਹਿੰਦੀਆਂ। ਤੇ ਉਹ ਬਿਆਨਬਾਜ਼ੀ ਦੇਣ ਲੱਗੇ ਵੀ ਨਾ ਕਈ ਵਾਰੀ ਕੀ ਹੁੰਦਾ, ਮੈਨੂੰ ਮੈਂ ਕਈ ਵਾਰੀ ਉਦਾਹਰਣ ਦਿੱਤੀ ਆ ਵੀ ਸਾਨੂੰ ਲਿਖਣ ਵੇਲੇ ਵੀ ਨਾ ਸਾਨੂੰ ਬੈਲੈਂਸ ਬਣਾਉਣਾ ਪੈਂਦਾ, ਕਿ ਕੋਸ਼ਿਸ਼ ਹੁੰਦੀ ਆ ਵੀ ਜਦੋਂ ਕੋਈ ਵੀ ਚੀਜ਼ ਲਿਖਦੇ ਆ ਤਾਂ ਲਿਖਣ ਵੇਲੇ ਕਈ ਵਾਰੀ ਭਾਵੁਕਤਾ ਦੇ ਬਹਿਣ ਚ ਬਹਿ ਜਾਈਦਾ, ਤੇ ਜਦੋਂ ਭਾਵੁਕਤਾ ਦੇ ਬਹਿਣ ਚ ਬਹਿ ਗਏ ਤੇ ਉਦੋਂ ਬਾਅਦ ਕਈ ਸਾਲਾਂ ਬਾਅਦ ਜਦੋਂ ਤੁਸੀਂ ਉਹ ਪੜੋਗੇ ਤੇ ਉਹ ਕਰੈਕਟਰ ਜਿਹਦੇ ਤੇ ਤੁਸੀਂ ਲਿਖਿਆ ਹੁੰਦਾ ਭਾਵੁਕਤਾ ਚ ਬਹਿ ਕੇ, ਉਹ ਕਰੈਕਟਰ ਤਾਂ ਕੁਛ ਹੋਰ ਹੀ ਬਣ ਜਾਂਦਾ, ਤਾਂ ਉਹ ਫਸ ਜਾਂਦਾ ਮੇਰੇ ਵਰਗਾ ਲੇਖਕ ਜਿਹਨੇ ਉਸ ਟਾਈਮ ਦੇ ਵਿੱਚ ਉਹਨੂੰ ਰੱਬ ਦਾ ਦਰਜਾ ਦੇ ਦਿੱਤਾ ਹੁੰਦਾ। ਤਾਂ ਇਹ ਚੀਜ਼ਾਂ ਅਕਸਰ ਥੋੜੀ ਹੌਲੀ ਜਦੋਂ ਅੰਦਰ ਵੜਦੇ ਆ ਤਜਰਬੇ ਨਾਲ ਆਉਂਦੀਆਂ। ਮੈਂ ਕੱਲ ਪਰਸੋਂ ਮੁੰਡੇ ਦੀ ਇੰਟਰਵਿਊ ਕੀਤੀ ਸੀ ਗਿੱਲ ਰੌਂਤਾ ਦੀ, ਤੇ ਬੜੀ ਵਧੀਆ ਇੰਟਰਵਿਊ ਸੀ, ਮੈਨੂੰ ਮੁੰਡੇ ਦੇ ਗਾਣੇ ਦਿਲੋਂ ਭਾਏ, ਮੈਨੂੰ ਸਭ ਕੁਛ ਹੋਇਆ। ਤੇ ਮੈਂ ਸਹੁੰ ਪਾਈ ਹੋਈ ਸੀ ਵੀ ਮੈਂ ਜਿਉਂਦੇ ਜੀ ਕਿਸੇ ਕਰੈਕਟਰ ਦੇ ਉੱਤੇ ਹੁਣ ਲਿਖਣਾ ਨਹੀਂ ਆ, ਕਿਸੇ ਬੰਦੇ ਤੇ ਨਹੀਂ ਲਿਖਣਾ, ਕਿਉਂਕਿ ਮੈਨੂੰ ਇਹ ਲੱਗਦਾ ਸੀਗਾ ਵੀ ਬੰਦਾ ਜਦੋਂ ਮਰਜ਼ੀ ਆ ਤਿਲਕ ਜਾਂਦਾ, ਜਦੋਂ ਮਰਜ਼ੀ ਆ ਬੰਦਾ ਪਤਾ ਨਹੀਂ ਕੀ ਕਰਨ ਲੱਗ ਜਾਂਦਾ, ਤੇ ਉਹ ਫਿਰ ਸ਼ਰਮ ਮੇਰੇ ਵਰਗਿਆਂ ਨੂੰ ਝੱਲਣੀ ਪੈਂਦੀ ਆ। ਪਰ ਮੈਥੋਂ ਰਿਹਾ ਨੀ ਗਿਆ, ਮੈਂ ਉਹ ਬੈਠੇ ਬੈਠੇ ਨੇ ਉਹਦੇ ਤੇ ਆਰਟੀਕਲ ਲਿਖਤਾ, ਇੱਕ ਪਰਸੋਂ ਚੌਥੇ ਦੀ ਗੱਲ ਆ, ਤੇ ਮੈਂ ਉਹ ਆਰਟੀਕਲ ਦੇ, ਪਰ ਫਿਰ ਮੈਨੂੰ ਜਦੋਂ ਮੈਂ ਲਿਖਤਾ ਭਾਵਨਾ ਚ ਬਹਿ ਕੇ, ਉਦੋਂ ਬਾਅਦ ਮੈਂ ਉਹਨੂੰ ਬੈਲੈਂਸ ਬਣਾਇਆ ਬੈਠ ਕੇ, ਮੈਂ ਉਹਦੇ ਉਹਦੇ ਤੇ ਉਹ ਸੋਚ ਲਾਗੂ ਕੀਤੀ ਵੀ ਜੇ ਕੱਲ ਨੂੰ ਇਹ ਮੁੰਡਾ ਤਿਲਕ ਗਿਆ ਤਾਂ ਫਿਰ ਮੈਂ ਉਹਦੇ ਵਿੱਚ ਪਹਿਰਾ ਲਿਖਿਆ ਵੀ ਭਾਈ ਅੱਜ ਤੱਕ ਦੇ ਇਹਦੇ ਸਫ਼ਰ ਤੇ ਮੈਂ ਆਹ ਗੱਲਾਂ ਲਿਖਤੀਆਂ, ਤਾਂ ਜਿਹੜਾ ਕੱਲ ਨੂੰ ਕੋਈ ਹੋਊਗਾ ਤਾਂ ਉਹ ਫਿਰ ਇਹ ਜ਼ਿੰਮੇਵਾਰ ਹੋਊਗਾ, ਜੇ ਤਿਲਕਦਾ ਤਾਂ ਫਿਰ ਭਾਈ ਮੈਂ ਫੇਰ ਵੀ ਲਿਖੂਗਾ। ਸੋ ਕਹਿਣ ਦਾ ਮੇਰਾ ਭਾਵ ਇਹ ਆ ਵੀ ਜਦੋਂ ਅਸੀਂ ਬੋਲਦੇ ਆ ਲਿਖਦੇ ਆ ਉਦੋਂ ਸਾਨੂੰ ਭਵਿੱਖ ਬਾਰੇ ਸੋਚਣਾ ਚਾਹੀਦਾ, ਜਦੋਂ ਕਿਸੇ ਬੰਦੇ ਨੂੰ ਰੱਬ ਦਾ ਦਰਜਾ ਦਿੰਨੇ ਆ ਉਦੋਂ ਤੁਸੀਂ ਆਪਦੇ ਮੰਨਿਓ ਪਾਕ ਪਵਿੱਤਰ ਹੋ ਸਕਦੇ ਹੋ, ਤੁਹਾਡੀ ਸੋਚ ਪਾਕ ਪਵਿੱਤਰ ਹੋ ਸਕਦੀ ਹੈ, ਪਰ ਉਹ ਰੱਬ ਕਿਦੋਂ ਤਿਲਕ ਜੇ ਜਿਹੜਾ, ਕਿਉਂਕਿ ਉਹ ਬੰਦਾ ਉਹ ਅਸਲੀ ਨਹੀਂ ਹੈਗਾ, ਉਹ ਤੁਹਾਡਾ ਬਣਾਇਆ ਹੋਇਆ, ਤਾਂ ਉਹ ਕਿਦੋਂ ਤਿਲਕ ਜੇ, ਇਹ ਨੀ ਸਾਨੂੰ ਪਤਾ ਹੁੰਦਾ। ਸੋ ਸਾਨੂੰ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ। ਤੇ ਉਹ ਸਿੱਧੂ ਦੇ ਹੁਣ ਆੜੇ ਆ ਰਹੀਆਂ, ਸਿੱਧੂ ਨੇ ਹੁਣ ਇੱਕ ਹੋਰ ਬੜਾ ਬਿਆਨ ਦਿੱਤਾ, ਕਹਿੰਦਾ ਜੀ ਦੇਖੋ ਉਹ ਸਿੱਧੂ ਜਿਹੜਾ ਹਿੰਦੂਤਵ ਨੂੰ ਕਾਫੀ ਫਾਲੋ ਕਰਦਾ, ਇਸੇ ਲਈ ਉਹ ਭਾਜਪਾ ਚ ਗਿਆ ਸੀ, ਇਹ ਗੱਲ ਮੰਨਣੀ ਪੈਣੀ ਹੈ, ਇਹਦੇ ਚ ਕੋਈ ਦੋ ਰਹਿਣੀ ਹੈ, ਚਾਹੇ ਉਹ ਸਿੱਖ ਪਰਿਵਾਰ ਚ ਪੈਦਾ ਹੋਇਆ ਪਰ ਉਹ ਹਿੰਦੂਤਵ ਨੂੰ ਫਾਲੋ ਕਰਦਾ ਗਾ, ਉਹ ਗ੍ਰਹਿਆਂ ਚਾਲਾਂ ਚ ਤੇ ਜਿਹੜੇ ਨਗਾਂ ਚ ਤੇ ਜੱਗ ਜੱਗ ਹਵਨ ਕੁੰਡਾਂ ਚ ਇਹਨਾਂ ਚੀਜ਼ਾਂ ਚ ਵਿਸ਼ਵਾਸ ਰੱਖਦਾ। ਉਸੇ ਤਹਿਤ ਉਹਦੇ ਬਿਆਨਾਂ ਚ ਵੀ ਉਹ ਗੱਲਾਂ ਝਲਕਦੀਆਂ ਅਕਸਰ, ਉਸ ਚ ਉਹਨੇ ਹੁਣ ਕੱਲ ਵੀ ਬਿਆਨ ਦਿੱਤਾ ਵੀ ਜਿਹੜੀ ਕਾਂਗਰਸ ਸੀ ਉਹ ਕਕਈ ਸੀ, ਤੇ ਜਿਹੜੀ ਆਪਣੀ ਭਾਜਪਾ ਸੀ ਤੇ ਜਿਹੜੀ ਕਾਂਗਰਸ ਆ ਉਹ ਕੁਸ਼ਲਿਆ। ਬਹੁਤ ਸਾਰੇ ਲੋਕ ਕਕਈ ਤੇ ਕੁਸ਼ਲਿਆ ਦੇ ਕਰੈਕਟਰ ਨੂੰ ਜਾਣਦੇ ਹੋਣਗੇ, ਪਰ ਨਹੀਂ ਜਾਣਦੇ ਤਾਂ ਬਰੀਫ ਚ ਦੱਸਦੇ ਆ ਜੀ ਵੀ ਦਸ਼ਰਥ ਮਹਾਰਾਜਾ ਜਿਹੜਾ ਹੋਏ ਆ, ਦਸ਼ਰਥ ਦੀਆਂ ਇਹ ਰਾਣੀਆਂ ਸਨ ਤਿੰਨ ਟੋਟਲ, ਤਿੰਨ ਚੋਂ ਦੋ ਰਾਣੀਆਂ ਦਾ ਕਕਈ ਤੇ ਕੁਸ਼ਲਿਆ ਨਾਂ ਸੀ, ਕਕਈ ਸੀ ਜਿਹੜੀ ਉਹ ਪੁੱਤਰ ਮੋਹ ਚ ਸੀ ਭਾਰਤ ਦੀ ਮਾਂ ਸੀ, ਤੇ ਕੁਸ਼ਲਿਆ ਸੀ ਜਿਹੜੀ ਉਹ ਰਾਮ ਚੰਦਰ ਹੋਰਾਂ ਦੀ ਮਾਤਾ ਸੀ। ਸੋ ਇਸ ਕਰਕੇ ਉਹਨੇ ਕਕਈ ਨੇ ਆਪਦੀ ਸੌਕਣਪਣਾ ਉਸ ਟਾਈਮ ਚ ਪਗਾਇਆ ਸੀ ਤੇ ਆਪਦੇ ਸਤੇਲੇ ਪੁੱਤਾਂ ਨੂੰ ਬਣਵਾਸ ਦਵਾਇਆ ਸੀ। ਸੋ ਉਹ ਜੀ ਚੀਜ਼ਾਂ ਉਹਨਾਂ ਨੇ ਤਾਂ ਕਹੀਆਂ ਕਿਉਂਕਿ ਜਿਹੜੀ ਕੁਸ਼ਲਿਆ ਦਾ ਦਰਜਾ ਤਾਂ ਦਿੱਤਾ ਕਿਉਂਕਿ ਮੈਂ ਬਹੁਤ ਵਾਰੀ ਦੱਸਿਆ ਵੀ ਨਵਜੋਤ ਸਿੱਧੂ ਦੇ ਬਾਪ ਜਿਹੜੇ ਸੀ ਸਰਦਾਰ ਭੁਪਿੰਦਰ ਸਿੰਘ, ਉਹ ਪਟਿਆਲੇ ਦੇ ਇੱਕ ਬਹੁਤ ਹੀ ਵੱਡੇ ਮਨਾਮੀ ਵਕੀਲ ਸਨ, ਤੇ ਉਹ ਇੱਕ ਕਾਂਗਰਸ ਦੇ ਇੱਕ ਸਿਰਕੱਢ ਉੱਥੋਂ ਦੇ ਕਾਂਗਰਸ ਦੇ ਜਿਹੜੇ ਵਰਕਰ ਸਨ, ਤੇ ਉਹਨਾਂ ਨੇ ਆਪਣੀ ਸਾਰੀ ਉਮਰ ਕਾਂਗਰਸ ਚ ਗੁਜ਼ਾਰੀ ਆ। ਸੋ ਇਸ ਕਰਕੇ ਨਵਜੋਤ ਸਿੱਧੂ ਕੋਲ ਹੁਣ ਇਹੀ ਬਿਆਨ ਵਧੀਆ ਸੀ ਦੇਣ ਨੂੰ ਵੀ ਮੇਰੀ ਘਰ ਵਾਪਸੀ ਹੋਈ ਆ ਤੇ ਮੈਂ ਆਪਣੀ ਅਸਲੀ ਮਾਂ ਦੀ ਝੋਲੀ ਚ ਆ ਗਿਆ।
ਜੀ ਜੀ, ਸੋ ਹੁਣ ਤੱਕ ਉਹਨਾਂ ਦੇ ਜਿਹੜੇ ਇਸੇ ਤਰ੍ਹਾਂ ਹਾਸੋਹੀਣੇ ਲਹਿਜੇ ਦੇ ਵਿੱਚ ਦਿੱਤੇ ਗਏ ਬਿਆਨ ਜਿਹੜੇ ਆ ਉਹ ਇਸੇ ਲਈ ਹੁਣ ਮੈਨੂੰ ਲੱਗਦਾ ਕਿ ਉਹ ਆਪ ਹਾਸੋਹੀਣੇ ਹੋ ਗਏ ਆ। ਹੁਣ ਤੱਕ ਇਹੋ ਜਿਹੀ ਬਿਆਨਬਾਜ਼ੀ ਕਰਨ ਕਰਕੇ ਉਹ ਹਰਮਨ ਪਿਆਰੇ ਵੀ ਬਣਦੇ ਰਹੇ ਆ, ਤੇ ਪਰ ਹੁਣ ਜਿਸ ਢੰਗ ਦੇ ਨਾਲ ਉਹਨਾਂ ਨੇ ਇਕਦਮ ਪਾਸਾ ਪਲਟਿਆ ਤੇ ਇਹ ਜਿਹੜੀ ਗੱਲ ਆ ਉਹ ਹਾਜ਼ਮ ਅਜੇ ਤੱਕ ਹੋ ਨਹੀਂ ਰਹੀ। ਸੋ ਹੋ ਸਕਦਾ ਜੀ ਕਿ ਸਾਡੇ ਲੋਕ ਜਿਹੜੇ ਆ ਉਹ ਹੌਲੀ ਹੌਲੀ ਆਦਤ ਪਾ ਲੈਂਦੇ ਆ ਕਿਸੇ ਵੀ ਸ਼ਖਸੀਅਤ ਦੀ। ਜੀ
ਅਮਰਦੀਪ, ਮੈਂ ਵੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਵੀ ਜੋਤਿਸ਼ ਵਿਦਿਆ ਦਾ ਮਾਹਰ ਆ ਤੇ ਮੈਂ ਵੀ ਪੜਿਆ ਹੋਇਆ, ਮੇਰੇ ਕੋਲ ਰਜਿਸਟਰਡ ਆ, ਸਰਟੀਫਿਕੇਟ ਹੈਗਾ, ਮੈਂ ਕਿਤੇ ਵੀ ਫੱਟੀ ਲਾ ਕੇ ਬਹਿ ਸਕਦਾ। ਤਾਂ ਮੈਂ ਤੁਹਾਨੂੰ ਇੱਕ ਭਵਿੱਖਬਾਣੀ ਕਰਾਂ, ਮੈਂ ਤੁਹਾਨੂੰ ਦੱਸਾਂ ਵੀ ਕੀ ਜਿਹੜਾ ਸਿੱਧੂ ਨੇ ਇੰਨੇ ਦਿਨ ਡਿਲੇ ਕਰਕੇ ਤਾਰਾ ਚੜਨ ਦੀ ਆਸ ਕਰੀ, ਫਿਰ ਤਾਰਾ ਚੜਨ ਤੋਂ ਬਾਅਦ ਸਾਹਮਣੇ ਆਇਆ, ਇੰਨੇ ਮਹੀਨੇ ਉਹ ਕੀਤਾ, ਤਾਂ ਉਹ ਜਿਹੜੇ ਜਿਹੜਾ ਜਿਹੜਾ ਸਾਡਾ ਭਾਈਚਾਰਾ ਨਾ, ਪੰਡਿਤ ਭਾਈਚਾਰਾ ਜਿਹੜਾ ਇਸ ਲਾਈਨ ਵਾਲਾ ਭਾਈਚਾਰਾ, ਉਹਨਾਂ ਨੇ ਇਹ ਦੱਸਿਆ ਵੀ ਜਿਹੜੇ ਤਾਰੇ ਆ ਨਾ ਅਚਾਨਕ ਇੰਨੇ ਕੁ ਫੇਰ ਬਦਲ ਆਉਣਗੇ ਤਾਰਿਆਂ ਦੇ, ਇਹ ਜਿਹੜੀ ਬਿੱਲੀਆਂ ਦੀ ਲੜਾਈ ਚ ਬਾਂਦਰ ਨੇ ਫਾਇਦਾ ਉਠਾਇਆ ਸੀ ਨਾ, ਬਿੱਲੀਆਂ ਦੀ ਲੜਾਈ ਹੋਊਗੀ। ਮੈਂ ਇੱਥੇ ਕਿਸੇ ਇਨਸਾਨ ਨੂੰ ਨਹੀਂ ਇਹ ਗੱਲ ਕਹਿ ਰਿਹਾ, ਪਲੀਜ਼ ਮਾਫ਼ ਕਰਿਓ, ਇਹ ਨਾ ਲਾਇਓ ਵੀ ਮੈਂ ਸਿੱਧੂ ਨੂੰ ਕੋਈ ਮਾੜੇ ਸ਼ਬਦ ਵਰਤ ਰਿਹਾ, ਪਰ ਇੱਕੋ ਕਹਾਵਤ ਕਹਿ ਸਕਦਾ ਮੈਂ ਵੀ ਦੋ ਧਿਰਾਂ ਦੀ ਲੜਾਈ ਹੋਊਗੀ, ਉਸ ਲੜਾਈ ਦੇ ਵਿੱਚ ਫਿਰ ਤੁਹਾਨੂੰ ਨਾ ਬੈਨੀਫਿਟ ਮਿਲੂਗਾ। ਉਹ ਬੈਨੀਫਿਟ ਇਹ ਮਿਲੂਗਾ ਵੀ ਤੁਹਾਡੇ ਸਟਾਰ ਇੱਕਦਮ ਜਾਗਣਗੇ ਤੇ ਕੈਪਟਨ ਕਿਸੇ ਪਾਸੇ ਇਹੋ ਜਿਹੇ ਖੁੱਡੇ ਲੈਣ ਲੱਗ ਜੂਗਾ ਤੇ ਕਾਂਗਰਸ ਕੋਲੇ ਮੁੱਖ ਮੰਤਰੀ ਦੀ ਚੋਇਸ ਸਿੱਧੂ ਰਹਿ ਜੂਗਾ। ਸੋ ਇਸ ਟਾਈਮ ਲੋਹਾ ਗਰਮ ਆ, ਇਸ ਟਾਈਮ ਗ੍ਰਹਿ ਆ ਜਿਹੜੇ ਸਾਰੇ ਤੁਹਾਡੀ ਚਾਲ ਚ ਚੱਲ ਰਹੇ ਆ, ਤੇ ਤੁਸੀਂ ਇਸ ਟਾਈਮ ਆ ਕੰਮ ਕਰੋ ਤੇ ਆਉਣ ਵਾਲੇ ਤੁਸੀਂ ਮੁੱਖ ਮੰਤਰੀ ਆ। ਇਹ ਇਹ ਸੁਪਨਾ ਲੈ ਕੇ ਸਿੱਧੂ ਜਿਹੜਾ ਇਲੈਕਸ਼ਨਾਂ ਚ ਆਇਆ, ਇਹ ਤੁਸੀਂ ਜਾ ਕੇ ਸਿੱਧੂ ਤੋਂ ਹਿਪਨੋਟਾਈਜ਼ ਕਰਕੇ ਪੁੱਛ ਸਕਦੇ ਹੋ। ਊਂ ਤਾਂ ਸਿੱਧੂ ਨੇ ਦੱਸਣਾ ਨੀ, ਜੇ ਉਹਨੂੰ ਹਿਪਨੋਟਾਈਜ਼ ਕਰਕੇ ਜਿਵੇਂ ਆਪਣੇ ਰਿਸ਼ੀ ਗੁਲਾਟੀ ਕਰਦੇ ਅੱਜ ਕੱਲ ਲੋਕਾਂ ਨੂੰ, ਤਾਂ ਫੇਰ ਪੁੱਛਿਆ ਜਾ ਸਕਦਾ ਵੀ ਭਾਈ ਤੁਸੀਂ ਸਿੱਧੂ ਸਾਹਿਬ ਵੀ ਕੀ ਕੀ ਸੁਪਨਾ ਲੈ ਕੇ ਆਏ ਹੋ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਮੇਰੀ 99% ਮੈਂ ਇਹਦੇ ਤੇ ਗੱਲ ਦੇ ਉੱਤੇ ਖੜਾ ਖੜਾ ਵੀ ਜਿਹਦੇ ਚ ਸਿੱਧੂ ਨੂੰ ਇਹੀ ਸਬਜ ਬਹਿ ਕੇ ਲੈ ਕੇ ਆਇਆ ਵੀ ਕਾਂਗਰਸ ਦੇ ਵਿੱਚ ਉਹ ਪੰਜਾਬ ਦਾ ਮੁੱਖ ਮੰਤਰੀ ਬਣੇਗਾ, ਛੇਤੀ ਬਣੇਗਾ, ਆਹ ਉਹਦੀ ਸੋਚ ਆ। ਹੁਣ ਇਹ ਸੋਚ ਦੇ ਉੱਤੇ ਵੋਟਰ ਕਿੰਨੀ ਮੋਹਰ ਲਾਉਂਦੇ ਆ ਤੇ ਪੰਡਤਾਂ ਨੂੰ ਕਿੰਨਾ ਕੁ ਸੱਚਾ ਪਾਉਂਦੇ ਆ, ਇਹ ਹੁਣ ਵੋਟਰਾਂ ਤੇ ਆ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ, ਇੱਕ ਹੋਰ ਜਿਹੜੀ ਭਾਰਤੀ ਚੋਣ ਕਮਿਸ਼ਨ ਵੱਲੋਂ ਪ੍ਰਾਪਤੀ ਜਿਹੜੀ ਆ ਉਹ ਇਹ ਹੈ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਪਹਿਲੀ ਮੋਬਾਈਲ ਐਪ ਜਿਹੜੀ ਆ ECI 360 ਉਹ ਸ਼ੁਰੂ ਕੀਤੀ ਗਈ ਆ ਜੀ। ਤੇ ਇਹ ਜਿਹੜੀ ਐਪ ਆ ਇਹ ਮੀਡੀਆ ਤੇ ਉਮੀਦਵਾਰਾਂ ਦੇ ਲਈ ਲਾਹੇਵੰਦ ਕਹਿੰਦੇ ਸਿੱਧ ਹੋਣੀ ਆ, ਕਿਉਂਕਿ ਉਹਨਾਂ ਨੂੰ ਚੋਣ ਨਤੀਜੇ ਗਤੀਵਿਧੀਆਂ ਤੇ ਸੂਚਨਾਵਾਂ ਜਿਹੜੀਆਂ ਆ ਉਹ ਮਿਲ ਸਕੂਗੀਆਂ ਨਾਲ ਦੀ ਨਾਲ। ਤੇ ਇਸੇ ਕਰਕੇ ਚੋਣ ਕਮਿਸ਼ਨ ਦੇ ਵੱਲੋਂ ਇਹ ਜਿਹੜੀ ਐਪ ਆ ਉਹ ਸ਼ੁਰੂ ਕੀਤੀ ਗਈ, ਯਾਨੀ ਕਿ ਤਿਆਰ ਹੋ ਗਈ ਆ, ਬਹੁਤ ਜਲਦੀ ਜਿਹੜੀ ਆ ਇਹ ਐਪਲੀਕੇਸ਼ਨ ਜਿਹੜੀ ਆ ਵੋਟਰਾਂ ਤੱਕ ਪਹੁੰਚ ਜਾਣੀ ਆ। ਸੋ ਮੀਡੀਆ ਤੱਕ ਵੀ ਤੇ ਉਮੀਦਵਾਰਾਂ ਦੇ ਲਈ ਵੀ ਕਹਿੰਦੇ ਸਾਰਿਆਂ ਦੇ ਲਈ ਇਹ ਬਹੁਤ ਲਾਹੇਵੰਦ ਸਿੱਧ ਹੋਣੀ ਆ।
ਜੀ 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 ਜੀ, ਮੈਂ ਅਗਲੀ ਭਵਿੱਖਬਾਣੀ ਮੈਂ ਕਰ ਦਿੰਦਾ ਜੀ, ਤੇ ਜਿੱਥੇ ਐਪ ਲਾਂਚ ਹੋ ਗਈ ਉਦੋਂ ਪੰਜਵੇਂ ਚੌਥੇ ਦਿਨ ਹੀ ਹੈਂਗ ਹੋਜੂਗੀ। ਇਹ ਮੈਂ ਤੁਹਾਨੂੰ ਦੱਸਦਾ ਵੀ ਹੈਕ ਨੀ ਹੋਜੂ, ਹੈਂਗ ਹੋਜੂਗੀ, ਹੈਂਗ ਹੋਜੂਗੀ। ਉਹਦਾ ਮਤਲਬ ਹੈਂਗ ਹੋਣ ਦਾ ਮੇਰਾ ਭਾਵ ਇਹ ਆ ਵੀ ਸਾਡੇ ਲੋਕ ਹੁਣ ਅਰਬਾਂ ਚੋਂ ਕਰੋੜਾਂ ਦੀ ਗਿਣਤੀ ਦੇ ਵਿੱਚ ਚਲੇ ਗਏ ਆ, ਤੇ ਹਰੇਕ ਬੰਦਾ ਇਹ ਐਪ ਡਾਊਨਲੋਡ ਕਰੂਗਾ। ਜਦੋਂ ਡਾਊਨਲੋਡ ਕਰੂਗਾ ਇੰਨਾ ਕਿ ਸਾਡੀ ਲੰਮੀ ਸੋਚ ਨਾਲ ਅਸੀਂ ਬਣਾਉਂਦੇ ਨੀ, ਕਿਉਂਕਿ ਅਸੀਂ ਚਾਰ ਚਾਰ ਵਾਰੀ ਉਸ ਚੀਜ਼ ਚੋਂ ਪੈਸੇ ਖਾਣੇ ਹੁੰਦੇ ਆ ਉਸ ਚੀਜ਼ ਨੂੰ ਅਪਗ੍ਰੇਡ ਕਰਨ ਲਈ, ਤਾਂ ਉਹ ਤੁਹਾਡੇ ਸਾਹਮਣੇ ਆ ਵੀ ਇਹ ਇਲੈਕਸ਼ਨਾਂ ਤੱਕ ਆਉਂਦੀ ਆਉਂਦੀ ਉਹ ਅਪਗ੍ਰੇਡ ਤੇ ਅਟਕੀ ਰਹਿ ਜੂਗੀ। ਜੇ ਉਹਨੂੰ ਵੱਡੇ ਪੱਧਰ ਤੇ ਲੈ ਆਉਣ ਤਾਂ ਚੰਗੀ ਗੱਲ ਆ, ਵਧੀਆ ਚੀਜ਼ ਆ। ਅਸੀਂ ਵੀ ਐਤਕੀ ਉਪਰਾਲਾ ਕਰ ਰਹੇ ਹਾਂ, ਅਸੀਂ ਵੀ ਹੁਣ ਸਿੱਖ ਖੇਡਾਂ ਲਈ ਇੱਕ ਸਪੈਸ਼ਲ ਐਪ ਤਿਆਰ ਕਰ ਰਹੇ ਹਾਂ, ਕਿਉਂਕਿ ਸਿੱਖ ਖੇਡਾਂ ਚ ਬੜੀ ਦਿੱਕਤ ਆਉਂਦੀ ਆ ਵੀ ਜਦੋਂ ਮੈਚ ਹੁੰਦੇ ਆ ਦੂਰ ਦੁਰਾਡੇ ਘੇਰੀ ਗਰਾਊਂਡਾਂ ਚ ਹੁੰਦੇ ਆ ਤੇ ਕਿਸੇ ਨੂੰ ਕੋਈ ਅੰਕੜਿਆਂ ਦਾ ਪਤਾ ਹੀ ਨਹੀਂ ਹੁੰਦਾ ਵੀ ਕੌਣ ਜਿੱਤਿਆ ਕੌਣ ਹਾਰਿਆ, ਤੇ ਅਖੀਰਲੇ ਦਿਨ ਕੋਈ ਪੱਤਰਕਾਰ ਭਾਲਦੇ ਫਿਰਦੇ ਹੁੰਦੇ ਆ, ਰਿਪੋਰਟਾਂ ਵੀ ਦੱਸ ਦਿਓ ਯਾਰ ਕੌਣ ਜਿੱਤਿਆ ਕੌਣ ਹਾਰਿਆ, ਫੁੱਟਬਾਲ ਕਿਹਨੇ ਜਿੱਤੀ। ਬਸ ਉਹ ਨਾ ਹੀ ਈਵਨ ਜਿਹੜੇ ਕਬੱਡੀ ਦੇ ਗਰਾਊਂਡ ਦੇ ਆਲੇ ਦੁਆਲੇ 10,000 ਬੰਦਾ ਖੜਾ ਹੁੰਦਾ ਉਹਨਾਂ ਨੂੰ ਇਹ ਨੀ ਪਤਾ ਲੱਗਦਾ ਵੀ ਕੌਣ ਮੈਚ ਜਿੱਤ ਗਿਆ, ਉਹ ਤਾਂ ਜਿਹੜੇ ਹੱਥ ਜੇ ਖੜੇ ਕਰ ਲੈਂਦੇ ਆ ਵੀ ਉਹ ਆਂਦਾ ਜਿੱਤ ਗਿਆ, ਜਾਂ ਫਿਰ 5-7 ਮਿੰਟਾਂ ਬਾਅਦ ਜਿਹੜਾ ਮੈਚ ਤੇ ਬੋਲਿਆ ਜਾਂਦਾ। ਤੇ ਜੇ ਇਹੋ ਜਿਹਾ ਐਪ ਬਣ ਜੇ ਤਾਂ ਉਹ ਐਪ ਹਰ ਬੰਦੇ ਨੂੰ ਅਪਡੇਟ ਕਰੂਗਾ, ਤੇ ਇਹ ਵਧੀਆ ਚੀਜ਼ ਆ ਜੀ। ਅਸੀਂ ਤਾਂ ਉਡੀਕ ਕਰਦੇ ਆ ਵੀ ਗਵਰਨਮੈਂਟ ਵਧੀਆ ਢੰਗ ਨਾਲ ਪੱਕੇ ਪੈਰੀ ਇਹ ਐਪ ਲੈ ਕੇ ਆਵੇ।
ਜੀ ਜੀ। ਤੇ ਬਰਾੜ ਸਾਹਿਬ, ਇੱਕ ਹੋਰ ਜਿਹੜੀ ਕਾਫੀ ਨਿਰਾਸ਼ ਕਰਨ ਵਾਲੀ ਵੀ ਆ ਖਬਰ ਕਿ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਜਿਹੜੇ ਮੁਕੱਦਮੇ ਲਟਕ ਰਹੇ ਆ ਉਹਨਾਂ ਦੀ ਜਿਹੜੀ ਗਿਣਤੀ ਆ 2.81 ਕਰੋੜ, ਜਿਹੜੇ 2.81 ਕਰੋੜ ਜਿਹੜੇ ਮੁਕੱਦਮੇ ਆ ਉਹ ਅਜੇ ਲਟਕ ਰਹੇ ਆ। ਤੇ ਸੁਪਰੀਮ ਕੋਰਟ ਦੀ ਰਿਪੋਰਟ ਚ ਦੱਸਿਆ ਗਿਆ ਆ ਕਿ 15,000 ਹੋਰ ਜਿਹੜੇ ਜੱਜਾਂ ਦੀ ਲੋੜ ਅਜੇ ਦੇਸ਼ ਨੂੰ ਹੈਗੀ ਆ, ਤੇ 10 ਲੱਖ ਦੀ ਆਬਾਦੀ ਤੇ 50 ਜੱਜ ਹੋਣ ਇਹਦੇ ਲਈ ਵੀ ਜਿਹੜਾ ਹੁਕਮ ਆ ਉਹ ਜਾਰੀ ਕੀਤਾ ਗਿਆ ਆ। ਤੇ ਇਹ ਸਾਰਾ ਜਿਹੜਾ ਜਿਹੜੀ ਸਾਰੀ ਰਿਪੋਰਟ ਆ ਇਹ 2016 ਦੇ ਵਿੱਚ ਜਿਹੜਾ ਬੀਤਿਆ ਸਾਲ ਆ ਉਹਦੇ ਵਿੱਚ ਹੀ ਸਾਹਮਣੇ ਆਈ ਆ। ਸੋ ਦੇਸ਼ ਭਰ ਦੀਆਂ ਅਦਾਲਤਾਂ ਚ ਕਹਿੰਦੇ ਲੰਬਿਤ ਮੁਕੱਦਮਿਆਂ ਦੀ ਭਿਆਨਕ ਤਸਵੀਰ ਇਹਦੇ ਨਾਲ ਸਾਹਮਣੇ ਆ ਗਈ ਆ। ਨਵੇਂ ਅੰਕੜਿਆਂ ਮੁਤਾਬਕ ਵੱਖ ਵੱਖ ਜ਼ਿਲ੍ਹਾ ਅਦਾਲਤਾਂ ਚ ਤਕਰੀਬਨ 2.81 ਕਰੋੜ ਮੁਕੱਦਮੇ ਲੰਬਿਤ ਹਨ, ਤੇ ਦੂਜੇ ਪਾਸੇ ਇਨ੍ਹਾਂ ਅਦਾਲਤਾਂ ਚ ਕਰੀਬ 5,000 ਜੱਜਾਂ ਦੀ ਕਮੀ ਆ। ਸੁਪਰੀਮ ਕੋਰਟ ਨੇ ਇੰਡੀਅਨ ਜੁਡੀਸ਼ਰੀ ਐਨੁਅਲ ਰਿਪੋਰਟ 2015-16 ਤੇ ਸਬ ਆਰਡੀਨੈਂਟ ਕੋਰਟਸ ਆਫ਼ ਇੰਡੀਆ ਇਹ ਰਿਪੋਰਟ ਆਨ ਐਕਸੈਸ ਟੂ ਜਸਟਿਸ 2016 ਸਿਰਲੇਖ ਦੇ ਹੇਠ ਜਿਹੜੀਆਂ ਦੋ ਰਿਪੋਰਟਾਂ ਜਾਰੀ ਕੀਤੀਆਂ ਆ ਤੇ ਇਨ੍ਹਾਂ ਰਿਪੋਰਟਾਂ ਚ ਮੌਜੂਦਾ ਸਥਿਤੀ ਤੋਂ ਨਿਜਾਤ ਹਾਸਲ ਕਰਨ ਲਈ ਅਗਲੇ 3 ਸਾਲਾਂ ਚ ਕਰੀਬ 15,000 ਹੋਰ ਜੱਜਾਂ ਦੀ ਜਿਹੜੀ ਨਿਯੁਕਤੀ ਦੀ ਲੋੜ ਦੱਸੀ ਗਈ ਆ ਤੇ ਅੰਕੜਿਆਂ ਮੁਤਾਬਕ ਜ਼ਿਲ੍ਹਾ ਅਦਾਲਤਾਂ ਚ 1 ਜੁਲਾਈ 2015 ਤੋਂ 30 ਜੂਨ 2016 ਤੱਕ ਦੇ ਸਮੇਂ ਦੌਰਾਨ 2,81,25,066 ਮੁਕੱਦਮੇ ਜਿਹੜੇ ਆ ਜੀ ਉਹ ਲੰਬਿਤ ਰਹੇ ਆ ਤੇ ਦੂਜੇ ਪਾਸੇ ਇਸ ਸਮੇਂ ਚ ਕੁੱਲ 1,94,422 ਮਾਮਲਿਆਂ ਦਾ ਜਿਹੜਾ ਨਿਪਟਾਰਾ ਆ ਉਹ ਹੋਇਆ ਤੇ ਇੱਕ ਵੱਡੀ ਤ੍ਰਾਸਦੀ ਆ। ਅਸੀਂ ਕਹਿੰਦੇ ਆ ਕਿ ਜਿਹੜੇ ਆਮ ਛੋਟੇ ਛੋਟੇ ਜਿਹੜੇ ਕੇਸ ਆ ਅਸੀਂ ਉਹਨਾਂ ਦਾ ਨਿਪਟਾਰਾ ਚਾਹੁੰਦੇ ਆ, ਪਰ ਬਹੁਤ ਸਾਰੇ ਜਿਹੜੇ ਵੱਡੇ ਮੁਕੱਦਮੇ ਜਿਹੜੇ ਆ ਉਹ ਵੀ ਇਹਨਾਂ ਅਦਾਲਤਾਂ ਦੇ ਵਿੱਚ ਰੋਲ ਰਹੇ ਆ।
ਬਿਲਕੁਲ ਅਮਰਦੀਪ, ਬੜੀ ਵਧੀਆ ਤੁਸੀਂ ਜਿਹੜੇ ਅੰਕੜਿਆਂ ਨਾਲ ਜਿਹੜੀ ਗੱਲ ਕਹੀ ਆ, ਪਰ ਇਹਦਾ ਕਾਰਨ ਕੀ ਹੈ ਤੇ ਮਗਰ ਕਾਰਨ ਕੀ ਆ? ਕਾਰਨ ਦੇਖੋ, ਕੋਈ ਲਾਅ ਦੀ ਪੜ੍ਹਾਈ ਕਰਨ ਵਾਲਿਆਂ ਦੀ ਕਮੀ ਨਹੀਂ ਹੈ, ਵੀ ਇੰਡੀਆ ਦੇ ਵਿੱਚ ਟੈਲੈਂਟ ਹੈ ਨਹੀਂ ਤੇ ਇੱਕ ਪਾਸੇ ਇੰਡੀਆ ਦੇ ਵਿੱਚ ਜੋਬਾਂ ਨਹੀਂ ਮਿਲ ਰਹੀਆਂ ਤੇ ਲੋਕ ਕਹਿੰਦੇ ਵੀ ਜੋਬਾਂ ਕ੍ਰੀਏਟ ਕਰੋ, ਜਿਵੇਂ ਹੁਣ ਟਰੰਪ ਕਹੀ ਜਾਂਦਾ ਵੀ ਮੈਂ ਇੰਨੀਆਂ ਜੋਬਾਂ ਕ੍ਰੀਏਟ ਕਰੂੰਗਾ, ਮੈਂ ਇਹ ਕਰੂੰਗਾ ਵੋ ਕਰੂੰਗਾ, ਪਰ ਉਹ ਜੋਬਾਂ ਤਾਂ ਕ੍ਰੀਏਟ ਤਾਂ ਹੀ ਹੋਣਗੀਆਂ ਨਾ ਜੇ ਤੁਸੀਂ ਉਹ ਕਰੋਗੇ, ਕੋਈ ਜੋਬਾਂ ਨੂੰ ਉਹਦੀ ਉਹਦੇ ਲਈ ਕੋਈ ਬੇਸ ਬਣਾਓਗੇ, ਪਰ ਇੱਥੇ ਤਾਂ ਬੇਸ ਬਣਿਆ ਬਣਿਆ ਇੱਥੇ ਤਾਂ ਆਲਰੇਡੀ ਚਾਹੀਦੀਆਂ, ਪਰ ਪ੍ਰੋਬਲਮ ਕਿੱਥੇ ਆਉਂਦੀ ਆ ਵੀ ਸਰਕਾਰਾਂ ਉਹੀ ਕੰਮ ਕਰਦੀਆਂ ਜਿਹੜੇ 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 ਸਰਕਾਰਾਂ ਨੂੰ ਜਿਨ੍ਹਾਂ ਚ ਬੋਝ ਨਾ ਬਣਦਾ ਹੋਵੇ ਸਰਕਾਰਾਂ ਦੇ ਉੱਤੇ ਕਿਸੇ ਕਿਸਮ ਦਾ, ਤੇ ਸਰਕਾਰਾਂ ਨੂੰ ਇਹ ਰਹਿੰਦਾ ਵੀ ਅਸੀਂ ਆਪਦਾ ਕੋਈ ਬੋਝ ਨਾ ਪੈ ਜੇ ਸਾਡੇ ਦੇ ਉੱਤੇ, ਕੋਈ ਤਨਖਾਹਾਂ ਦਾ ਕਿਸੇ ਹੋਰ ਚੀਜ਼ ਦਾ, ਕਿਉਂ ਨਾ ਉਹ ਤੋਂ ਬਿਹਤਰ ਆ ਵੀ ਅਸੀਂ ਚੁੱਪ ਕਰਕੇ ਸਰੀ ਜਾਂਦਾ ਤੇ ਸਰਦਾ ਰਵੇ। ਸੋ ਇਹ ਕੰਮ ਬਿਨਾ ਜਾਣੀ ਕਿ ਜ਼ਰੂਰੀ ਕੰਮਾਂ ਚ ਨਹੀਂ ਮੰਨਿਆ ਜਾਂਦਾ ਇਸ ਚੀਜ਼ ਨੂੰ, ਭਾਵੇਂ ਕਿਸੇ ਨਾ ਕਿਸੇ ਬੰਦੇ ਦੀਆਂ ਜ਼ਿੰਦਗੀਆਂ ਜੇਲ੍ਹਾਂ ਚ ਰੁਲ ਰਹੀਆਂ ਇਸ ਕਾਰਨ, ਬਹੁਤ ਸਾਰੇ ਲੋਕਾਂ ਦੇ ਕੇਸ ਜੇਲ੍ਹਾਂ ਚ ਰੁਲ ਰਹੇ ਆ ਤੇ 10 ਸਾਲਾਂ ਬਾਅਦ ਉਹਨੂੰ ਸਜ਼ਾ 5 ਸਾਲਾਂ ਦੀ ਹੋਣੀ ਸੀਗੀ, ਪਰ 10 ਸਾਲਾਂ ਬਾਅਦ ਉਹਨਾਂ ਨੂੰ ਬਾਇਜ਼ਤ ਕਈ ਵਾਰੀ ਬਰੀ ਵੀ ਕਰ ਦਿੰਦਾ ਦਿੱਤਾ ਜਾਂਦਾ, ਤੇ ਜੇ ਉਹਦੇ ਅੰਗੇਜ਼ ਕੋਈ ਸਰਕਾਰ ਦੇ ਖਿਲਾਫ਼ ਵੀ ਇਸਤਗਾਸੇ ਹੁੰਦੇ ਹੋਣ ਨਾ ਤਾਂ ਜਾ ਕੇ ਲੋਕਾਂ ਦੇ ਉੱਤੇ ਸ਼ਿਕੰਜਾ ਕਸਿਆ ਜਾ ਸਕਦਾ, ਤਾਂ ਜਾ ਕੇ ਹੋ ਸਕਦਾ। ਇਹ ਤਾਂ ਪਾਤਰ ਸਾਹਿਬ ਨੇ ਜਿਹੜੀ ਰਚਨਾ ਅੱਜ ਤੋਂ ਬਹੁਤ ਸਾਲ ਪਹਿਲਾਂ ਹੀ ਲਿਖਤੀ ਸੀ ਵੀ ਰੁੱਖ ਬਣ ਜਾਂਦੇ ਅਦਾਲਤਾਂ ਚ ਖੜੇ ਲੋਕ, ਤਾਂ ਉਹ ਰੁੱਖ ਬਣ ਜਿਹਦੇ ਤੇ ਅਦਾਲਤੀ ਕੇਸ ਪਏ ਆ ਨਾ, ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦੀ ਜ਼ਿੰਦਗੀ ਕਿਵੇਂ ਰੁਲੀ ਆ। ਬਜ਼ੁਰਗ ਨਾ ਤੜਕੇ ਝੋਲਾ ਲੈ ਕੇ ਤਰੀਕਾਂ ਤੇ ਜਾਂਦੇ ਦੇਖਿਆ ਮੈਂ, ਤੇ ਸਾਰੀ ਉਮਰ ਉਹਨਾਂ ਦੀ ਤਰੀਕਾਂ ਤੇ ਲੰਘ ਜਾਂਦੀ ਆ, ਜਿਹੜੇ 4 ਪੈਸੇ ਆਉਂਦੇ ਉਹ ਵਕੀਲਾਂ ਨੂੰ ਦੇਈ ਜਾਂਦੇ ਆ, ਤੇ ਜੇ ਇਹੀ ਫਾਸਟ ਟਰੈਕ ਹੋ ਜੇ ਸਾਰਾ ਕੁਛ ਤਾਂ ਮੈਨੂੰ ਨੀ ਲੱਗਦਾ ਵੀ ਉਹਨਾਂ ਨੂੰ ਚੱਲ ਮੰਨ ਲੈਂਦੇ ਆ ਵੀ ਵਕੀਲ ਦੀ ਫੀਸ ਉਹੀ ਦੇਣੀ ਪਊਗੀ, ਪਰ ਉਹਦੇ ਜਿਹੜੇ ਗੇੜੇ ਆ ਇੰਨੀ ਦੁਨੀਆ ਦੇ, ਜਿਹੜਾ ਮਾਨਸਿਕ ਤੌਰ ਤੇ ਜਿਹੜੀ ਹਰਾਸ਼ਮੈਂਟ ਆ ਉਹ ਤਾਂ ਬਚੂਗੀ ਨਾ ਕਿਤੇ ਨਾ ਕਿਤੇ।
ਬਿਲਕੁਲ ਜੀ, ਤੇ ਬ੍ਰਾਟ ਸਾਹਿਬ ਸਾਡੇ ਨਾਲ ਕੁਛ ਸਰੋਤੇ ਵੀ ਜੁੜੇ ਆ ਤੇ ਉਹਨਾਂ ਨੇ ਵੀ ਕੁਛ ਜਿਹੜੀਆਂ ਖ਼ਬਰਾਂ ਉਹਨਾਂ ਦੇ ਉੱਤੇ ਤੁਹਾਡੀ ਟਿੱਪਣੀ ਮੰਗੀ ਆ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆ, ਉਹਨਾਂ ਦਾ ਵਿਚਾਰ ਜਿਹੜਾ ਮੈਂ ਬਾਅਦ ਚ ਲਵਾਂਗੀ, ਫਿਲਹਾਲ ਉਹਨਾਂ ਨੇ ਜਿਹੜੀਆਂ ਖ਼ਬਰਾਂ ਵੱਲ ਇਸ਼ਾਰਾ ਕੀਤਾ ਆਪਾਂ ਉਹਨਾਂ ਨੂੰ ਸਾਂਝਾ ਕਰਾਂਗੇ। ਸਤਿ ਸ੍ਰੀ ਅਕਾਲ, ਬੁਲਾ ਰਹੇ ਆ। ਸਿੱਖ ਫਲਸਫਾ ਸ਼ਬਦ ਦਾ ਨਾਂ ਹੈ ਨਾ ਕਿ ਸਰੋਤੇ ਪਾਂਦਾ, ਸਿੱਖ ਫਲਸਫਾ ਸ਼ਬਦ ਦਾ ਹੈ ਨਾ ਕਿ ਸਰੋਤੇ ਪਨ ਦਾ। ਕੀ ਮਿੰਟੂ ਜੀ, ਤੁਹਾਨੂੰ ਇਹ ਨੀ ਲੱਗਦਾ ਅਸੀਂ ਸ਼ਬਦ ਨਾਲੋਂ ਟੁੱਟ ਕੇ ਸਰੋਤੇ ਪਨ ਨਾਲ ਜ਼ਿਆਦਾ ਜੁੜ ਰਹੇ ਹਾਂ? ਮਤਲਬ ਪੜ੍ਹਨ ਨਾਲੋਂ ਸੁਣਨ ਨੂੰ ਤਰਜੀਹ ਦੇਣਾ ਵੀ ਇਸੇ ਚੀਜ਼ ਦਾ ਹਿੱਸਾ ਹੈ। ਇੱਕ ਇਹਨਾਂ ਨੇ ਇਹ ਗੱਲ ਕਹੀ ਆ ਤੇ ਅਗਲੀ ਗੱਲ ਜਿਹੜੀ ਆ, ਕਾਂਗਰਸ ਨੇ ਕਹਿੰਦੇ ਡਬਲ ਚਾਲ ਖੇਡੀ ਹੈ, ਪਟਿਆਲਾ ਤੇ ਲੰਬੀ ਸੀਟ ਅੰਦਰ ਖਾਤੇ ਸਮਝੌਤਾ ਹੀ ਲੱਗਦਾ, ਬਿੱਟੂ ਤੇ ਮਾਨ ਦੋਵੇਂ ਬਰਾਬਰ ਚਾਲ ਚ ਨੇ। ਕੁੱਲ ਮਿਲਾ ਕੇ ਕਹਿੰਦੇ ਦੋਹਾਂ ਦੀ ਮਿਲੀ ਭੁਗਤ ਲੱਗਦੀ ਹੈ, ਹਰ ਲੀਡਰ ਤੇ ਕਟਾਕਸ਼ ਕੱਸਣ ਵਾਲਾ ਖੁਦ ਸਿੱਧੂ ਘੇਰੇ ਚ ਆਇਆ।
ਦੇਖੋ ਬਿਲਕੁਲ, ਪਹਿਲਾਂ ਤਾਂ ਇਹਨਾਂ ਦੀ ਜਿਹੜੀ ਸ਼ਬਦ ਤੇ ਸਰੋਤੇ ਦੀ ਗੱਲ ਦੇ ਉੱਤੇ ਜ਼ਰੂਰ ਗੱਲ ਕਰਨੀ ਬਣਦੀ ਆ। ਦੇਖੋ ਦੋਨੇ ਚੀਜ਼ਾਂ ਹੀ ਜ਼ਰੂਰੀ ਆ, ਇੱਕ ਚੰਗਾ ਸਰੋਤਾ ਹੋਣਾ, ਸੁਣਨ ਦੀ ਹਿੰਮਤ ਰੱਖਣੀ ਉਹ ਵੀ ਜ਼ਰੂਰੀ ਆ, ਤੇ ਜੇ ਸ਼ਬਦ ਗੁਰੂ ਸਾਨੂੰ ਦਿੱਤਾ ਤਾਂ ਸ਼ਬਦ ਗੁਰੂ ਦਾ ਗਿਆਨ ਲੈਣਾ, ਸਾਨੂੰ ਉਹਦੇ ਨਾਲ ਵਿਚਰਨਾ, ਉਹਨੂੰ ਪੜ੍ਹਨਾ, ਉਹ ਤੋਂ ਸਿੱਖਣਾ ਉਹ ਵੀ ਜ਼ਰੂਰੀ ਆ। ਪਰ ਕਈ ਵਾਰੀ ਕੀ ਹੁੰਦਾ ਨਾ ਸਾਡੇ ਚ ਪ੍ਰੋਬਲਮ ਇਹ ਹੈ ਵੀ ਜਿਹੜੇ ਜੇ ਅਸੀਂ ਸ਼ਬਦ ਗੁਰੂ ਤੋਂ ਤਾਂ ਆਪਦੇ ਆਪ ਨੂੰ ਦੂਰ ਕਰ ਹੀ ਲਿਆ, ਇੱਕ ਸਾਡੇ ਮਹੂਆ ਮਾਹੌਲ ਹੀ ਇਹ ਬਣਾਤਾ ਵੀ ਤੁਸੀਂ ਸ਼ਬਦ ਗੁਰੂ ਨੂੰ ਸੁਣ ਹੀ ਸਕਦੇ ਹੋ, ਤੁਸੀਂ ਪੜ੍ਹੋਗੇ ਤਾਂ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਮਾੜਾ ਕੰਮ ਕਰ ਦਿਓਗੇ, ਕਿਉਂਕਿ ਤੁਸੀਂ ਜਿਹੜੀ ਬੇਅਦਬੀ ਕਰ ਰਹੇ ਹੋਵੋਗੇ ਸ਼ਬਦ ਦੀ ਜਦੋਂ ਤੁਸੀਂ ਗਲਤ ਪੜ੍ਹ ਰਹੇ ਹੋਵੋਗੇ ਜਾਂ ਤੁਸੀਂ ਉਸ ਢੰਗ ਨਾਲ ਨਹੀਂ ਪੜ੍ਹ ਰਹੇ ਹੋਵੋਗੇ, ਇਹੋ ਜਿਹਾ ਮਾਹੌਲ ਕ੍ਰੀਏਟ ਕਰਤਾ ਵੀ ਸਾਨੂੰ ਸ਼ਬਦ ਤੋਂ ਤਾਂ ਦੂਰ ਕਰਤਾ, ਤੇ ਜਿਹੜਾ ਸਾਨੂੰ ਸਰੋਤਾ ਸਰੋਤੇ ਪਣ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਰੋਤੇ ਬਣੋ, ਪਰ ਸਰੋਤੇ ਦੇ ਵਿੱਚ ਇਹ ਕਮੀ ਆ ਗਈ ਵੀ ਅਸੀਂ ਸੁਣਨਾ ਚਾਹੁੰਦੇ ਕਿੱਥੇ ਆ, ਉਹ ਸਾਡੀ ਹੋਮੇ ਵਾੜੇ ਆਉਂਦੀ, ਅਸੀਂ ਸੁਣਾਉਣਾ ਚਾਹੁੰਦੇ ਆ, ਸੁਣਾਉਣਾ ਬਹੁਤ ਕੁਛ ਚਾਹੁੰਦੇ ਆ, ਅਸੀਂ ਸੁਣਨਾ ਨੀ ਚਾਹੁੰਦੇ। ਜੇ ਇਹ ਕੱਲੀ ਗੁਰਬਾਣੀ ਤੇ ਨਾ ਲਾਈਏ ਨਾ, ਤੇ ਆਮ ਵੀ ਜ਼ਿੰਦਗੀ ਤੇ ਲਾਈਏ, ਤਾਂ ਤੁਸੀਂ ਆਪਣੇ ਆਪ ਨੂੰ ਪੜਤਾਲ ਕੇ ਦੇਖੋ ਤੁਸੀਂ ਕਿੰਨਾ ਕੁ ਸੁਣ ਸਰੋਤੇ ਹੋ, ਕਿੰਨਾ ਕੁ ਸੁਣਦੇ ਹੋ। ਕੋਈ ਮੈਂ ਤਾਂ ਸੁਣਦਾ ਨੀ, ਮੈਂ ਤਾਂ ਆਪਦੇ ਆਪ ਨੂੰ ਐਵੇਂ ਦੂਜੇ ਨੂੰ ਕਿਉਂ ਕਹਾਂ। ਤਾਂ ਇਸ ਕਰਕੇ ਇਹ ਜਿਹੜੀ ਇਹ ਚੀਜ਼ ਦੇ ਵਿੱਚ ਇਹ ਦੋਨੇ ਚੀਜ਼ਾਂ ਹੀ ਹੋਣੀਆਂ ਲਾਜ਼ਮੀ ਆ, ਤੇ ਜਿੱਦੇ ਦੋਨੇ ਚੀਜ਼ਾਂ ਤੁਹਾਡੇ ਅੰਦਰ ਘਰ ਕਰ ਗਈਆਂ ਤੇ ਇੱਕ ਚੰਗਾ ਸਮਾਜ ਬਣ ਜੂ, ਆਪ ਹੀ ਲੋੜ ਹੀ ਨੀ ਪੈਂਦੀ ਕੁਛ ਕਿਸੇ ਨੂੰ ਕੁਛ ਕਰਨ ਦੀ। ਤੇ ਦੂਜੀ ਜਿਹੜੀ ਇਲੈਕਸ਼ਨਾਂ ਦੀਆਂ ਮਿਲੀ ਭੁਗਤਾਂ ਦੀਆਂ ਗੱਲਾਂ ਆਈ ਜਾਂਦੀਆਂ ਜਾਂ ਹੋਰ ਆਈ ਜਾਂਦੀਆਂ, ਦੇਖੋ ਕਾਂਗਰਸ ਤੇ ਅਕਾਲੀ ਦਲ ਦੇ ਉੱਤੇ ਆਮ ਲੋਕ ਇੱਕ ਦੋਸ਼ ਲਾ ਰਹੇ ਆ ਵੀ ਉਹ ਇੱਕ ਮੈਚ ਫਿਕਸ ਕਰ ਲਿਆ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਡਰਦਿਆਂ ਨੇ, ਪਰ ਮੇਰਾ ਇਹ ਮੰਨਣਾ ਨਹੀਂ ਹੈਗਾ। ਮੇਰਾ ਮੰਨਣਾ ਇਹ ਆ ਵੀ ਕਾਂਗਰਸ ਨੂੰ ਹਾਇਸ ਟਾਈਮ ਕੁਰਸੀ ਦਿਖਾਈ ਦੇ ਰਹੀ ਆ, ਤੇ ਕਾਂਗਰਸ ਜੇ ਸਮਝੌਤਾ ਕਰੂਗੀ ਨਾ ਅਕਾਲੀ ਦਲ ਨਾਲ, ਉਹ ਇਸ ਪੱਧਰ ਦੇ ਉੱਤੇ ਕਰੂਗੀ ਵੀ ਭਾਈ ਸਾਨੂੰ ਤੁਸੀਂ ਐਤਕੀ ਜਿਤਾਓ ਤੇ ਅਸੀਂ ਤੁਹਾਨੂੰ ਬਾਅਦ ਚ ਨਾ ਕੁੱਟਾਂਗੇ ਨਾ ਮਾਰਾਂਗੇ ਨਾ ਜੇਲਾਂ ਅੰਦਰ ਭੇਜਾਂਗੇ। ਇਹ ਸਮਝੌਤਾ ਕਾਂਗਰਸ ਕਰੂਗੀ, ਪਰ ਇਹ ਸਮਝੌਤਾ ਬਾਦਲ ਸਾਹਿਬ ਦੀ ਸੋਝੀ ਜਾਂ ਬਾਦਲ ਕਰ ਸਕਦਾ, ਉਹ ਉਹਨੂੰ ਦੂਰਅੰਦਾਸ਼ੀ ਚ ਦੇਖ ਸਕਦਾ ਵੀ ਕੁਰਸੀ ਤਾਂ ਗਈ ਜਾਂ ਹੋ ਸਕਦਾ। ਸੁਖਵੀਰ ਆ ਜਿਹੜਾ ਉਹਦਾ ਜਿਹੜਾ ਕਲਚਰ ਆ ਜਾਂ ਸੁਖਵੀਰ ਦਾ ਜਿਹੜੀ ਸੋਚ ਆ ਜਾਂ ਸੁਖਵੀਰ ਦਾ ਜਿਹੜਾ ਲਾਈਫ ਸਟਾਈਲ ਆ, ਤੁਹਾਨੂੰ ਲੱਗਦਾ ਉਹ ਪਰੋਸ ਕੇ ਕਿਸੇ ਨੂੰ ਥਾਲੀ ਚ ਦੇ ਦੂਗਾ ਕੁਰਸੀ? ਉਹ ਏਦਾਂ ਨਹੀਂ ਦੇ ਸਕਦਾ। ਉਹ ਜਦੋਂ ਕਿਸੇ ਬੰਦੇ ਦੀਆਂ ਅੱਖਾਂ ਤੇ ਪੱਟੀ ਵੱਜ ਜੇ ਨਾ, ਉਹਦੀ ਇਹੋ ਜਿਹੇ ਰੋਲ ਅਦਾ ਕਰਦੇ ਹੁੰਦੇ ਆ। ਜਿਹੜਾ ਹੁਣ ਅਕਾਲੀ ਦਲ ਨੂੰ 10 ਸਾਲ ਮਿਲੇ ਸੀ, ਤੇ 10 ਸਾਲਾਂ ਚ ਲੋਕਾਂ ਦੇ ਦਿਲ ਜਿੱਤਣ ਦੀ ਥਾਂ ਤੇ ਕੁੱਟਾਂ ਮਾਰਾਂ ਚ ਕੱਢੇ ਉਹਨਾਂ ਨੇ, ਤਾਂ ਹੁਣ ਉਹ ਤਾਂ ਕੱਢੇ ਜੇ ਉਹਨਾਂ ਦੀ ਸੋਝੀ ਤੇ ਅੱਖਾਂ ਤੇ ਪੱਟੀ ਬੰਨੀ ਹੋਈ ਸੀ, ਉਹਨਾਂ ਨੂੰ ਲੱਗਦਾ ਸੀ ਵੀ ਰਾਜ ਤਾਂ ਡਾਂਗ ਨਾਲ ਹੀ ਹੁੰਦਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਚੋਂ ਮੈਨੂੰ ਲੱਗਦਾ ਵੀ ਸਾਨੂੰ ਨਾ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਵੀ ਕਿਹਨੇ ਕਿਹਦੇ ਨਾਲ ਕੀ ਸਮਝੌਤਾ ਕੀਤਾ। ਸਾਨੂੰ ਚਾਹੀਦਾ ਇਹ ਵੀ ਅਸੀਂ ਜਿਹੜਾ ਅਸਲੀ ਕੈਂਡੀਡੇਟ ਆ ਉਹਦੇ ਲਈ ਆਪਾਂ ਵਾਰੀਏ, ਜੋ ਵੀ ਵਧੀਆ ਕੈਂਡੀਡੇਟ ਆ ਨਾ ਕਿਤੋਂ ਵੀ ਜਿੱਥੋਂ ਵੀ ਹਰੇਕ ਆਪੋ ਆਪਦੀ ਸੀਟ ਤੇ, ਉਹਦੇ ਲਈ ਕੁਛ ਕਰੀਏ। ਇਹ ਨਾ ਹੋਵੇ ਬਸ ਕੱਲੀਆਂ ਗੱਲਾਂ ਕਰੀਏ, ਜ਼ਮੀਨੀ ਪੱਧਰ ਦੇ ਉੱਤੇ ਕੁਛ ਕਰੀਏ। ਜਿਵੇਂ ਕੱਲ ਵੀ ਮਿੱਤਰਾਂ ਨੇ ਦੱਸਿਆ, ਕੋਈ ਫੋਨ ਕਰ ਰਿਹਾ, ਕੋਈ ਕਾਲਾਂ ਕਰਕੇ ਕਰ ਰਿਹਾ, ਕੋਈ ਇੰਡੀਆ ਗਿਆ ਹੋਇਆ, ਅੱਡੋ ਅੱਡ ਦੇਖੋ ਵੱਖੋ ਵੱਖਰੇ ਜਿਹੜੇ ਤਰੀਕੇ ਅਪਣਾਏ ਹੋਏ ਆ ਸੱਜਣਾ ਮਿੱਤਰਾਂ ਨੇ। ਸੋ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ ਵੀ ਸਾਨੂੰ ਹੁਣ ਜ਼ਮੀਨੀ ਪੱਧਰ ਦੇ ਉੱਤੇ ਆ 15-20 ਦਿਨ ਕੰਮ ਕਰਨ ਦੇ, ਤੇ ਜ਼ਮੀਨੀ ਪੱਧਰ ਦੇ ਉੱਤੇ ਛੱਡ ਦਈਏ ਨਿੰਦਿਆ ਭਿੰਡੀਆਂ ਹੋਰ ਸਭ ਕੁਛ। ਨਿੰਦਿਆ ਭਿੰਡੀਆਂ ਦਾ ਦੇਖੋ ਸਾਰੀ ਦੁਨੀਆਂ ਨੂੰ ਪਤਾ ਹੀ ਆ, ਸਾਰੀ ਇਕੱਲੇ ਇਕੱਲੇ ਬੰਦੇ ਨੂੰ ਪਤਾ ਵੀ ਕੀ ਅਸਲ ਦੇ ਵਿੱਚ ਹੋਇਆ ਤੇ ਕੀ ਹੋਣ ਜਾ ਰਿਹਾ। ਸੋ ਕੋਸ਼ਿਸ਼ ਕਰੀਏ ਵੀ ਚੰਗੇ ਨੂੰ ਸਲਾਹੀਏ ਤੇ ਚੰਗੇ ਨੂੰ ਵੋਟ ਪਾਉਣ ਲਈ ਪ੍ਰੇਰੀਏ ਹਰੇਕ ਬੰਦੇ ਨੂੰ।
ਜੀ ਜੀ ਬਿਲਕੁਲ, ਤੇ ਨਾਲ ਹੀ ਢੁੱਡੀ ਕੇ ਸਾਹਿਬ ਨੇ ਉਹਦੀ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਉਹੀ ਗੱਲ ਅੱਗੇ ਚਲਾਈ ਹੈ ਤੇ ਕਹਿੰਦੇ ਜਿੱਥੋਂ ਤੱਕ ਨਵਜੋਤ ਸਿੱਧੂ ਦੀ ਗੱਲ ਹੈ, ਚਾਹੇ ਉਹ ਕਿੰਨਾ ਵੀ ਚਰਚਾ ਚ ਹੋਵੇ ਪਰ ਕੋਈ ਪ੍ਰਾਪਤੀ ਹੈ, MP ਬਣ ਕੇ ਪੰਜਾਬ ਲਈ ਸਵਾਲ ਕੀਤਾ ਉਹਨਾਂ ਨੇ, ਤੇ ਨਾਲ ਹੀ ਕਹਿੰਦੇ ਜਿਸ ਦੀ ਬਣਾ ਤੇ ਉਹ ਮੁੱਖ ਮੰਤਰੀ ਦਾ ਦਾਅਵੇਦਾਰ ਹੈ, ਕੁਐਸਚਨ ਮਾਰਕ ਪਾਇਆ ਜੀ ਕਿ ਇਹ ਵੀ ਸਵਾਲ ਆ ਉਹਨਾਂ ਦਾ।
ਦੇਖੋ ਪ੍ਰਾਪਤੀਆਂ ਦਾ ਲੋਕਲ ਜਿੱਥੇ ਜਿਹੜੀਆਂ ਜੇ 3-4 ਵਾਰੀ ਉਹ ਜਿੱਤਿਆ ਤਾਂ ਲੋਕਲ ਕੰਮ ਕੁੰਮ ਤਾਂ ਕੀਤੇ ਹੀ ਆ, ਇਹ ਤਾਂ ਨੀ ਹੁੰਦਾ ਵੀ ਕੰਮ ਨਹੀਂ ਕੀਤੇ। ਪਰ ਦੂਜੇ ਪਾਸੇ ਜਿਹੜੀ ਹੁੰਦੀ ਆ ਨਾ ਵੀ ਇਹ ਹਰ ਬੰਦੇ ਦੀ ਕੈਟਾਗਰੀ ਹੁੰਦੀ ਆ, ਲੈਵਲ ਹੁੰਦੇ ਆ, ਕੋਈ ਇੱਕ ਬੰਦਾ ਲੀਡ ਕਰਨ ਵਾਲਾ ਹੁੰਦਾ, ਕੋਈ ਬੰਦਾ ਹੁੰਦਾ ਜਿਹੜਾ ਉਹ ਪਿੱਛੇ ਰਹਿ ਕੇ ਕੰਮ ਕਰਨ ਵਾਲਿਆਂ ਚ ਹੁੰਦਾ, ਕੋਈ ਬੰਦਾ ਬੁਲਾਰਾ ਹੁੰਦਾ। ਸੋ ਉਸ ਕੈਟਾਗਰੀ ਦੇ ਵਿੱਚ ਉਹਨੂੰ ਐਜ ਏ ਸਟਾਰ ਪ੍ਰਚਾਰਕ ਹੋਣ ਤੱਕ ਭਾਜਪਾ ਵਰਤਦੀ ਰਹੀ ਆ। ਸਟਾਰ ਪ੍ਰਚਾਰਕ ਉਹ ਹੈ, ਉਹ ਚ ਕੋਈ ਸ਼ੱਕ ਨੀ, ਉਹਨੂੰ ਬੋਲਣਾ ਆਉਂਦਾ, ਉਹਨੂੰ ਸਮੇਂ ਦੀ ਨਜਾਕਤਾ ਦੇ ਮੁਤਾਬਕ ਬੋਲਣਾ ਆਉਂਦਾ। ਸੋ ਇਹਦੇ ਚ ਤਾਂ ਆਪਾਂ ਨੀ ਉਹਨੂੰ ਕਹਿ ਸਕਦੇ ਵੀ ਉਹਨੂੰ ਇੰਨਾ ਪਤਾ ਨੀ ਹੈ ਤੇ। ਪਰ ਕੁੱਲ ਮਿਲਾ ਕੇ ਜਿਹੜੀ ਜੇ ਵੱਡੀ ਪ੍ਰਾਪਤੀ ਦੀ ਅਸੀਂ ਗੱਲ ਕਰੀਏ ਤਾਂ ਵੱਡੀ ਪ੍ਰਾਪਤੀ ਹਲੇ ਤੱਕ ਮੈਨੂੰ ਵੀ ਕੋਈ ਦਿਖਾਈ ਨੀ ਦਿੰਦੀ। ਤੇ ਹੋ ਸਕਦਾ ਇਹੀ ਆ ਵੀ ਜਿਵੇਂ ਉਹਨੇ ਕਿਹਾ ਵੀ ਮੈਨੂੰ ਕੱਲਾ ਸਟਾਰ ਪ੍ਰਚਾਰਕ ਰੱਖ ਕੇ ਤੇ ਉਦੋਂ ਬਾਅਦ ਪਾਸੇ ਰੱਖ ਕਰ ਦਿੱਤਾ ਜਾਂਦਾ ਸੀ, ਇਸੇ ਲਈ ਉਹ ਵੱਡੀ ਪ੍ਰਾਪਤੀ ਨਾ ਕਰ ਸਕਿਆ ਹੋਵੇ। ਤੇ ਪਰ ਕੁੱਲ ਮਿਲਾ ਕੇ ਦੇਖੋ ਜੀ, ਜਿਹੜੀ ਉਹਦੇ ਤੇ ਜੇ ਇੱਕ ਪਲੱਸ ਪੁਆਇੰਟ ਇਹ ਹੈਗਾ ਵੀ ਹਜੇ ਤੱਕ ਭ੍ਰਿਸ਼ਟਾਚਾਰੀ ਦਾ ਉਹਦੇ ਤੇ ਕਿਤੇ ਦੋਸ਼ ਨਹੀਂ ਲੱਗਿਆ।
ਜੀ ਜੀ ਬਿਲਕੁਲ, ਤੇ ਬਰਾੜ ਸਾਹਿਬ ਅੱਗੇ ਕੁਲਦੀਪ ਸਿੰਘ ਔਲਖ ਮੈਲਬਨ ਤੋਂ ਸਾਡੇ ਨਾਲ ਜੁੜੇ ਸੀਗੇ ਤੇ ਇਹਨਾਂ ਨੇ ਵੀ ਮੈਨੂੰ ਲੱਗਦਾ ਖਬਰਾਂ ਦੇ ਹੀ ਉਸ ਸਿਲਸਿਲੇ ਦੇ ਵਿਚ ਇਸ਼ਾਰਾ ਕੀਤਾ ਜੀ ਕਿ ਬਾਦਲ ਕੈਪਟਨ ਹੋਏ ਕਿ ਉਹ ਖਿਚੜੀ, ਬਾਦਲ ਨੂੰ ਜਿਤਾਉਣ ਵਾਸਤੇ ਕੈਪਟਨ ਲੰਬੀ ਵਿਚ ਆਏ ਹਨ ਐਂਡ ਪਟਿਆਲਾ ਤੋਂ ਬਾਦਲ ਕੈਪਟਨ ਨੂੰ ਜਿਤਾਉਣਗੇ, ਬਟ ਕਹਿੰਦੇ ਲੋਕ ਇਸ ਵਾਰ ਇਹਨਾਂ ਦੀ ਤਿੱਕੜਮਬਾਜ਼ੀ ਫੇਲ ਕਰਨਗੇ।
ਦੇਖੋ ਇਹੀ ਆ ਜੀ, ਫੇਲ ਕਰਨ ਦਾ ਇਹੀ ਤਰੀਕਾ ਜੀ, ਕੁਛ ਇਹਨਾਂ ਦੀ ਖਿਚੜੀ ਬਣੀ ਆ, ਪਰ ਮੇਰਾ ਤਾਂ ਨੀ ਮੰਨਣਾ ਵੀ ਇਹਨਾਂ ਦੀ ਖਿਚੜੀ ਬਣੀ ਆ, ਇਹ ਤਾਂ ਓਵਰ ਕੌਨਫੀਡੈਂਸ ਦੇ ਵਿੱਚ ਆ ਕੇ ਗੱਲਾਂ ਕੀਤੀਆਂ ਜਾ ਰਹੀਆਂ। ਪਰ ਜੇ ਇਹਨਾਂ ਦੀ ਖਿਚੜੀ ਬਣੀ ਆ ਤਾਂ ਤਰੀਕਾ ਹੀ ਹੈ ਜੀ ਵੀ ਹਰ ਵੋਟਰ ਨੂੰ ਇੱਕ ਤਾਂ ਐਤਕੀ ਵੋਟ ਦੀ ਪਰਸੈਂਟੇਜ ਵਧਾ ਦੇਣੀ ਚਾਹੀਦੀ ਆ। ਜੇ ਉਹ 60% ਵੋਟ ਅੰਕੜੇ ਸਰਕਾਰੀ ਕਹਿੰਦੇ ਆ ਪਊਗੀ ਤਾਂ ਜਿਹੜੀ ਉਤਲੀ 10% ਜੇ ਵੋਟ ਵਧਾਉਣ ਚ ਕਾਮਯਾਬ ਹੋ ਜੇ ਯੂਥ 10% ਵੋਟ ਵੱਧ ਪਵਾਉਣ ਚ ਕਾਮਯਾਬ ਹੋ ਜੇ ਤਾਂ ਜਿਹੜੇ ਨਤੀਜੇ ਆ ਉਹ ਸੋਚ ਤੋਂ ਬਾਹਰ ਆ ਜਾਣਗੇ, ਉਲਟ ਸਾਰੇ ਉਲਟ ਪੁਲਟ ਹੋ ਜਾਣਗੇ ਕਿਉਂਕਿ ਜਿਹੜਾ ਐਤਕੀ ਇਲੈਕਸ਼ਨਾਂ ਦੇ ਰਿਜ਼ਲਟ ਆ ਉਹ ਐਤਕੀ ਮਾਰਜਨ ਵੋਟਾਂ ਦੇ ਹੋਣੇ ਆ। ਐਤਕੀ ਰਿਜ਼ਲਟ ਇਹ ਨੀ ਹੁੰਦੇ ਵੀ ਫਲਾਨਾ ਬੰਦਾ 4 ਲੱਖ ਤੇ ਜਿੱਤ ਗਿਆ, ਫਲਾਨਾ 2 ਲੱਖ ਤੇ ਜਿੱਤ ਗਿਆ, ਫਲਾਨਾ 25,000 ਤੇ ਜਿੱਤ ਗਿਆ। ਇਹ ਨਤੀਜੇ ਬਹੁਤ ਰੇਅਰ ਆਉਣਗੇ ਐਤਕੀ, ਤੇ ਐਤਕੀ ਜਿਹੜੇ ਨਤੀਜੇ ਫਸਵੇਂ ਆਉਣਗੇ। ਹਾਂ, ਬਹੁਤ ਸਾਰੀਆਂ ਸੀਟਾਂ ਇਹੋ ਜਿਹੀਆਂ ਆਈਆਂ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਨੌਜਵਾਨਾਂ ਨੇ ਕਾਫੀ ਜਿੱਤੇ ਵੱਡੇ ਪੱਧਰ ਤੇ, ਕਿਹਾ ਹੋ ਸਕਦਾ ਉੱਥੇ ਹੂੰਝਾ ਫੇਰ ਵੋਟਾਂ ਪੈ ਜਾਣ। ਪਰ ਟੋਟਲ ਜੇ ਕੁੱਲ ਮਿਲਾ ਕੇ ਅਸੀਂ ਰੇਸ਼ੋ ਦੇ ਹਿਸਾਬ ਨਾਲ ਦੇਖਾਂਗੇ ਤਾਂ ਜਿਹੜੀਆਂ ਵੱਧ ਸੀਟਾਂ ਉਹ ਹੋਣਗੀਆਂ ਜਿਨ੍ਹਾਂ ਦੇ ਉੱਤੇ ਮਾਰਜਨ ਬਹੁਤ ਹੀ ਲਿਮਿਟਿਡ ਹੋਊਗਾ।
ਜੀ ਜੀ ਬਿਲਕੁਲ। ਸੋ ਮੈਨੂੰ ਲੱਗਦਾ ਕਿ ਖਬਰਾਂ ਦੇ ਸਿਲਸਿਲੇ ਚ ਆਪਾਂ ਕਾਫੀ ਹੱਦ ਤੱਕ ਜਿਹੜੀਆਂ ਖਬਰਾਂ ਜੀ ਉਹਨਾਂ ਦੇ ਉੱਤੇ ਝਾਤ ਮਾਰੀ ਹੈ, ਪਰ ਜਿਹੜਾ ਮੁਕਤੀ ਗੱਲ ਇਹੀ ਹੈ ਕਿ ਜੇ ਵੋਟਾਂ ਪੈ ਰਹੀਆਂ ਜਾਂ ਇਲੈਕਸ਼ਨ ਆ ਰਹੀਆਂ ਆ, ਅਸੀਂ ਸਾਰੇ ਕਾਫੀ ਉਤਸ਼ਾਹਿਤ ਆ। ਅਸੀਂ ਵਿਦੇਸ਼ਾਂ ਚ ਬੈਠੇ ਹੋਏ ਆ, ਜਿਹੜੇ ਸਾਡੇ ਭੈਣ ਭਰਾ ਜਾਂ ਸਾਡੇ ਰਿਸ਼ਤੇਦਾਰ ਉਹ ਦੇਸ਼ ਦੇ ਵਿੱਚ ਬੈਠੇ ਹੋਏ ਆ, ਪਰ ਸਾਡੇ ਫਰਜ਼ ਜਿਹੜੇ ਉਹ ਇਹੋ ਹੀ ਆ। ਜੇ ਅਸੀਂ ਇੱਥੇ ਵੀ ਬੈਠੇ ਆ ਤੇ ਅਸੀਂ ਉਹਨਾਂ ਨੂੰ ਸਮਝਾ ਸਕਦੇ ਆ ਕਿ ਉਹ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਆ, ਵੋਟ ਦੀ ਜਿਹੜੀ ਵਰਤੋਂ ਆ, ਉਹ ਸੂਝ ਬੂਝ ਨਾਲ ਕਰਨ, ਬਜਾਏ ਕਿ ਅਸੀਂ ਜਿਵੇਂ ਜਿਹੜੀਆਂ ਸਿਆਸਤ ਦੇ ਵਿੱਚ ਪਾਰਟੀਆਂ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਕਰ ਰਹੀਆਂ, ਅਸੀਂ ਉਸ ਦੂਸ਼ਣਬਾਜ਼ੀ ਦਾ ਹਿੱਸਾ ਬਣੀਏ, ਸਗੋਂ ਆਪਣੀ ਅਸੀਂ ਸੂਝ ਬੂਝ ਦੇ ਨਾਲ ਆਪ ਸਮਝੀਏ ਕਿ ਹੁਣ ਤੱਕ ਕਿਹਨਾਂ ਚੀਜ਼ਾਂ ਨੇ ਸਾਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਆ, ਤੇ ਜਿਹੜੀਆਂ ਚੀਜ਼ਾਂ ਤੋਂ ਅਸੀਂ ਨੁਕਸਾਨ ਝੱਲਿਆ ਆ, ਅਸੀਂ ਉਹਨਾਂ ਤੋਂ ਆਪਣਾ ਪਿੱਛਾ ਛੁਡਾਈਏ, ਤੇ ਜੇਕਰ ਕੋਈ ਨਵਾਂ ਰਸਤਾ ਜੇ ਕੋਈ ਸਾਨੂੰ ਦਿਖਾਈ ਦਿੰਦਾ ਹੈ ਤਾਂ ਕਿਉਂ ਨਾ ਅਸੀਂ ਉਸ ਰਸਤੇ ਨੂੰ ਅਪਣਾਈਏ, ਜਾਂ ਫਿਰ ਇੱਕ ਨਵੇਂ ਢੰਗ ਦੇ ਨਾਲ ਇੱਕ ਨਵੀਂ ਜਿਹੜੀ ਕੋਸ਼ਿਸ਼ ਆ, ਇੱਕ ਨਵਾਂ ਜਿਹੜਾ ਤਜਰਬਾ ਆ ਉਹ ਕਰੀਏ। ਸੋ ਮੈਨੂੰ ਲੱਗਦਾ ਕਿ ਆਪਣੇ ਪੰਜਾਬ ਚ ਰਹਿੰਦੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ, ਮਿੱਤਰਾਂ ਨੂੰ ਅਸੀਂ ਆਪ ਜ਼ਰੂਰ ਜਗਾ ਸਕਦੇ ਹਾਂ, ਉਹਨਾਂ ਨੂੰ ਮੈਨੂੰ ਲੱਗਦਾ ਕਿ ਅਵੇਅਰ ਕਰ ਸਕਦੇ ਹਾਂ, ਜਾਗਰੂਕ ਕਰ ਸਕਦੇ ਹਾਂ, ਤੇ ਅਸੀਂ ਆਪਣੇ ਇਹ ਜਿਹੜੇ ਫਰਜ਼ ਆ ਉਹ ਜ਼ਰੂਰ ਨਿਭਾਈਏ।
ਬਿਲਕੁਲ ਜੀ ਬਿਲਕੁਲ, ਇਹੀ ਆਸ ਨਾਲ ਵੀ ਅਸੀਂ ਤਬਦੀਲੀ ਚਾਹੁੰਦੇ ਹਾਂ, ਚੰਗਾ ਸਮਾਜ ਚਾਹੁੰਦੇ ਹਾਂ, ਤੇ ਆਉਣ ਵਾਲੇ 20 ਸਾਲਾਂ ਬਾਅਦ ਜਿਹੜੀ ਅਗਲੀ ਜਨਰੇਸ਼ਨ 20 ਸਾਲਾਂ ਨੂੰ ਆਵੇ ਉਹ ਪਹਿਲੀ ਇਹੋ ਜਿਹੀ ਜਨਰੇਸ਼ਨ ਹੋਵੇ ਜਿਹਨੂੰ ਪਾਸਪੋਰਟ ਬਣਾਉਣ ਦੀ ਲੋੜ ਨਾ ਪਵੇ, ਜਿਹਦੀ ਵਿਦੇਸ਼ ਉਹਦੇ ਲਈ ਖਿੱਚ ਦਾ ਕੇਂਦਰ ਨਾ ਹੋਵੇ। ਇਹੋ ਜਿਹੇ ਪੰਜਾਬ ਦੇ ਸੁਪਨੇ ਅਸੀਂ ਲੈਣੇ ਆ ਵੀ ਇਹੋ ਜਿਹਾ ਪੰਜਾਬ ਹੋਵੇ ਵੀ ਸਾਡੀ ਜਿਹੜੀ 20 ਸਾਲਾਂ ਵਾਲੀ ਜਨਰੇਸ਼ਨ ਹੋਵੇ ਉਹ ਆਖੇ ਲੋਕ ਕਹਿਣ ਵੀ ਅਸੀਂ ਪੰਜਾਬ ਜਾ ਕੇ ਵੱਸਦੇ ਹਾਂ, ਇਹੋ ਜਿਹਾ ਮਾਹੌਲ ਚਾਹੁੰਦੇ ਹਾਂ ਅਸੀਂ ਅਸਲ ਦੇ ਵਿੱਚ। ਸਾਡੀ ਇਹ ਏਡੀ ਵੱਡੀ ਤਬਦੀਲੀ ਦੀ ਸੋਚ ਆ ਕਿਉਂਕਿ ਅਸੀਂ ਵੱਡੀ ਪੱਧਰ ਦੇ ਉੱਤੇ ਵਿਦੇਸ਼ਾਂ ਚ ਆ, ਤੇ ਇਸ ਕਰਕੇ ਉਮੀਦ ਇਸ ਉਮੀਦ ਨੂੰ ਤਾਂ ਹੀ ਪੂਰਾ ਉਤਰ ਸਕਦਾ ਜੇ ਅਸੀਂ ਇਹਨੂੰ ਆਪਾਂ ਪ੍ਰੋਪਰ ਵੇ ਨਾਲ, ਜਿਹੜਾ ਹੁਣ ਟਾਈਮ ਆ, ਹੁਣ ਲੋਹਾ ਗਰਮ ਆ ਤੇ ਗੇਂਦ ਆ ਜਿਹੜੀ ਉਹ ਸਾਡੇ ਪਾਲੇ ਦੇ ਵਿੱਚ ਆ, ਹੁਣ ਅਸੀਂ ਦੇਖਣਾ ਵੀ ਅਸੀਂ ਇਹਦੇ ਉੱਤੇ ਕਿਹੜੇ ਢੰਗ ਦਾ ਸ਼ਾਟ ਲਾਉਣਾ, ਤੇ ਹੁਣ ਜੇ ਅਸੀਂ ਉੱਕ ਗਏ ਜਾਂ ਖੁੰਝ ਗਏ ਫਿਰ 5 ਸਾਲ ਛਿੱਤਰ ਖਾਈ ਜਾਵਾਂਗੇ। ਚਲੋ ਜੀ ਉਹ ਤਾਂ ਚੱਲਦਾ ਹੀ ਰਿਹਾ ਪਿਛਲੇ 60 ਸਾਲਾਂ ਤੋਂ, 60-60 ਸਾਲਾਂ ਤੋਂ ਚੱਲਦਾ ਰਿਹਾ, ਗਾਂ ਚੱਲਦਾ ਰਹਿਣਾ।
ਜੀ ਬਿਲਕੁਲ। ਤੇ ਬ੍ਰਦਰ ਸਾਹਿਬ ਅੱਜ ਖਬਰਾਂ ਦੇ ਸਿਲਸਿਲੇ ਚ ਇੰਨਾ ਹੀ, ਤੁਸੀਂ ਜਾਂਦੇ ਜਾਂਦੇ ਕੋਈ ਸੁਨੇਹਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ।
ਬਸ ਜੀ ਅਸੀਂ ਤਾਂ ਦਿਨ ਰਾਤ ਕੀਤੀ ਹੋਈ ਹੈ, ਸਿੱਖ ਖੇਡਾਂ ਦੀਆਂ ਰਹਿ ਗਈਆਂ ਸਾਡੇ ਕੋਲ ਤਾਂ ਹੁਣ ਗੱਲਾਂ, ਤੇ ਅਸੀਂ ਉਸ ਦੇ ਉੱਤੇ ਜ਼ੋਰ ਲਾਇਆ ਹੋਇਆ ਪੂਰਾ। ਤੇ ਕੱਲ ਜਿਹੜੀ ਇੱਕ ਕਿਤਾਬਾਂ ਦੀ ਵੱਡੀ ਸ਼ਿਪਮੈਂਟ ਜਿਹਨੂੰ ਵੱਡੀ ਖੇਪ ਕਹਿੰਦੇ ਆ ਕਿਤਾਬਾਂ ਦੀ, ਉਹ ਰਿਲੀਜ਼ ਹੋ ਗਈ ਆ ਇੰਡੀਆ ਦੇ ਉੱਤੋਂ, ਤੇ ਸਾਰੇ ਸਰੋਤਿਆਂ ਨੂੰ ਬੇਨਤੀ ਆ ਵੀ ਤੁਸੀਂ ਹੁਣ ਐਡਲੇਡ ਦੀਆਂ ਖੇਡਾਂ ਮਿਸ ਨਾ ਕਰ ਜਾਓ, ਐਡਲੇਡ ਦੀਆਂ ਖੇਡਾਂ ਵਿੱਚ ਬਹੁਤ ਕੁਛ ਆ, ਤੇ ਹੁਣ ਜਿਹੜਾ ਟਾਈਮ ਆ ਜਿਹੜੇ ਹੋਟਲ ਬੁੱਕ ਕਰਾਉਣ ਦਾ, ਰਹਿਣ ਸਹਿਣ ਆਉਣ ਜਾਣ ਦਾ ਇੰਤਜ਼ਾਮ ਕਰਨ ਦਾ, ਤੇ ਜੇ ਕਿਸੇ ਵੀ ਬੰਦੇ ਨੇ ਕਿਸੇ ਵੀ ਰੂਪ ਚ ਹੈਲਪ ਕਰਨੀ ਆ ਤਾਂ ਵੈਬਸਾਈਟ ਤੇ ਜਾ ਕੇ ਤੁਸੀਂ ਵਲੰਟੀਅਰ ਰਜਿਸਟਰ ਕਰ ਸਕਦੇ ਹੋ, ਕੋਈ ਵੀ ਹੈਲਪ ਚ ਵੀ ਹਿੱਸਾ ਪਾ ਸਕਦੇ ਹੋ। ਸੋ ਬੇਨਤੀ ਹੈ ਜੀ ਰਲ ਮਿਲ ਕੇ ਆਪਾਂ ਇਹਨਾਂ ਨੂੰ ਕਾਮਯਾਬ ਕਰੀਏ, ਤੇ ਹੁਣ ਮੈਨੂੰ ਇਜਾਜ਼ਤ ਦਿਓ ਅਮਨਦੀਪ ਜੀ, ਤੇ ਆਪਾਂ ਮਿਲਦੇ ਹਾਂ ਕੱਲ ਦੇ ਪ੍ਰੋਗਰਾਮ ਚ ਖਬਰਾਂ ਚ ਫਿਰ।
ਜੀ ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਜੀ,
ਮਿਹਰਬਾਨੀ ਜੀ।
ਜੀ ਦੋਸਤੋ, ਸਨ ਮਿੰਟੂ ਬਰਾਡ ਖਬਰਾਂ ਦੇ ਸਿਲਸਿਲੇ ਚ ਸਾਡੇ ਨਾਲ ਸਾਂਝ ਪਾ ਰਹੇ ਸਨ, ਤੇ ਹੁਣ ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਦੇ ਆ। ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਜੁੜੇ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਉਹਨਾਂ ਦੇ ਸੁਨੇਹੇ ਲੈਣੇ ਵੀ ਬਹੁਤ ਜ਼ਰੂਰੀ ਨੇ, ਤੇ ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਚ ਵੀ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਪ੍ਰੋਗਰਾਮ ਦੇ ਇਸ ਹਿੱਸੇ ਚ ਇੱਕ ਖਾਸ ਮੁਲਾਕਾਤ ਵੀ ਕਰਨ ਜਾ ਰਹੇ ਹਾਂ। ਸੋ ਉਹ ਖਾਸ ਮੁਲਾਕਾਤ ਜਿਹੜੀ ਆ ਜੀ ਉਹ VSL ਯਾਨੀ ਕਿ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਦੇ ਬਾਰੇ ਚ ਆ, ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚੋਂ ਜਿਹੜੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਜਾਣਨਾ ਚਾਹੁੰਦੇ ਹੁੰਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਲੈਂਗੁਏਜ ਸਿਖਾਉਣਾ ਚਾਹੁੰਦੇ ਆ, ਚਾਹੇ ਉਹ ਪੰਜਾਬੀ ਆ ਚਾਹੇ ਉਹ ਹਿੰਦੀ ਆ, ਹਨਾ, ਪਰ ਉਹਨਾਂ ਨੂੰ ਉਹ ਜਿਹੜਾ ਜ਼ਰੀਆ ਨਹੀਂ ਪਤਾ ਹੁੰਦਾ ਕਿ ਕਿਸ ਢੰਗ ਦੇ ਨਾਲ ਉਹ ਸਿਖਾ ਸਕਦੇ ਆ। ਸੋ ਅੱਜ ਅਸੀਂ VSL ਤੋਂ ਡਾਕਟਰ ਮਿਸਟਰ GM ਸਿੰਘ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਾਂਗੇ ਆਪਣੇ ਆਉਣ ਵਾਲੇ ਸਿਲਸਿਲੇ ਦੇ ਵਿੱਚ, ਤੇ ਇਹਦੇ ਰਾਹੀਂ ਉਹ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀ ਦੇਣਗੇ VSL ਦੇ ਬਾਰੇ ਚ। ਫਿਲਹਾਲ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਤੁਹਾਡੇ ਸੁਨੇਹੇ ਮੈਂ ਲਵਾਂਗੀ ਤੇ ਨਾਲ ਹੀ ਆਉਂਦੇ ਹਾਂ ਜੀ ਇੱਕ ਬ੍ਰੇਕ, ਇੱਕ ਗੀਤ ਤੋਂ ਬਾਅਦ ਆਪਣੇ ਮਹਿਮਾਨ ਦੇ ਨਾਲ ਤੇ ਤੁਹਾਡੇ ਸੁਨੇਹਿਆਂ ਦੇ ਨਾਲ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਏਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੋਰਿੰਡਾ ਮੋਟਰਸ ਕਲਪਨ ਚ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਦੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ
4 ਇਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135582। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਤੇ ਗੀਤ ਆਪਾਂ ਸੁਣਾ ਨਹੀਂ ਸਕੇ, ਗੀਤ ਆਪਾਂ ਅਗਲੇ ਸਿਲਸਿਲੇ ਤੋਂ ਬਾਅਦ ਜ਼ਰੂਰ ਸੁਣਾਵਾਂਗੇ ਤੁਹਾਨੂੰ, ਕਿਉਂਕਿ ਸਾਡੇ ਤੱਕ ਬਹੁਤ ਸਾਰੇ ਜਿਹੜੇ ਸਰੋਤੇ ਆ ਉਹ ਮੈਸੇਜਸ ਭੇਜ ਰਹੇ ਆ ਤੇ ਉਹਨਾਂ ਦੇ ਮੈਸੇਜਸ ਲੈਣੇ ਵੀ ਬਹੁਤ ਜ਼ਰੂਰੀ ਆ। ਤੇ ਜਿਹੜੀ ਮੁਲਾਕਾਤ ਦਾ ਜ਼ਿਕਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਮੈਂ ਕਰਦੀ ਆ ਰਹੀ ਹਾਂ, ਉਹ ਮੁਲਾਕਾਤ ਵੀ ਅਸੀਂ ਤੁਹਾਡੇ ਨਾਲ ਕਰਵਾਉਣੀ ਆ। ਸੋ ਅੱਜ ਉਹ ਮੁਲਾਕਾਤ ਜਿਹੜੀ ਆ ਜੀ ਉਹ ਹੋਣੀ ਆ VSL ਦੇ ਬਾਰੇ ਚ, ਯਾਨੀ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ। ਆਪਾਂ ਸਾਰੇ ਜਾਣਦੇ ਹਾਂ ਕਿ ਆਪਣੇ ਭਾਈਚਾਰੇ ਦੇ ਲਈ, ਆਪਣੇ ਭਾਈਚਾਰੇ ਦੇ ਲਈ ਵੀ ਤੇ ਹੋਰ ਭਾਈਚਾਰਿਆਂ ਲਈ ਵੀ, ਜਦੋਂ ਕੋਈ ਵੀ ਭਾਈਚਾਰਾ ਪ੍ਰਵਾਸ ਕਰਕੇ ਕਿਸੇ ਦੂਜੀ ਧਰਤੀ ਦੇ ਉੱਤੇ ਨਿਵਾਸ ਕਰਦਾ ਤਾਂ ਉਹਨਾਂ ਦੇ ਲਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਉਹ ਆਪਣੇ ਸੱਭਿਆਚਾਰ ਦੇ ਨਾਲ ਤੇ ਆਪਣੀ ਭਾਸ਼ਾ ਦੇ ਨਾਲ ਜੁੜਿਆ ਰਹਿਣਾ ਚਾਹੁੰਦੇ ਹੁੰਦੇ ਆ। ਤੇ ਜੁੜਿਆ ਰਹਿਣ ਦੇ ਲਈ ਉਹਨਾਂ ਨੂੰ ਜ਼ਰੂਰੀ ਹੁੰਦਾ ਕਿ ਉਹ ਆਪਣੀਆਂ ਜਿਹੜੀਆਂ ਜਨਰੇਸ਼ਨ ਦੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹਨਾਂ ਨੂੰ ਜੋੜੀ ਰੱਖਣ। ਸੋ ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ, ਸਭ ਤੋਂ ਵੱਡੀ ਵੰਗਾਰ ਇਹ ਹੁੰਦੀ ਆ ਕਿ ਅਸੀਂ ਆਪਣੀ ਭਾਸ਼ਾ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਕਿਸ ਤਰ੍ਹਾਂ ਆਪਣੀਆਂ ਪੀੜ੍ਹੀਆਂ ਨੂੰ ਜੋੜ ਕੇ ਰੱਖਣਾ। ਤੇ ਇਹਦੇ ਲਈ ਕੀ ਉਪਰਾਲੇ ਜਿਹੜੇ ਆ ਉਹ ਸਰਕਾਰਾਂ ਦੁਆਰਾ ਕੀਤੇ ਜਾਂਦੇ ਆ, ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਜਿਹੜੀਆਂ ਕਿਸ ਤਰ੍ਹਾਂ ਯੋਗਦਾਨ ਪਾਉਂਦੀਆਂ, ਉਹਦੇ ਬਾਰੇ ਚ ਆਪਾਂ ਗੱਲਬਾਤ ਜਿਹੜੀ ਉਹ ਆਪਣੇ ਮਹਿਮਾਨ ਦੇ ਨਾਲ ਕਰਨੀ ਆ। ਸੋ ਸਾਡੇ ਉਹ ਮਹਿਮਾਨ ਜਿਹੜੇ ਆ ਕੁਝ ਪਲਾਂ ਦੇ ਵਿੱਚ ਹੀ ਆਨ ਏਅਰ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਜਿਹੜੇ ਸੁਨੇਹੇ ਆ ਉਹ ਜ਼ਰੂਰ ਸ਼ਾਮਲ ਕਰ ਲੈਂਦੀ ਹਾਂ। ਸਾਡੇ ਨਾਲ ਕਾਫੀ ਦੇਰ ਤੋਂ ਸਾਡੇ ਕੁਝ ਦੋਸਤ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਆ, ਮੈਂ ਉਹਨਾਂ ਨੂੰ ਸ਼ਾਮਲ ਕਰਦੀ ਹਾਂ ਤੇ ਜੀ ਆਇਆਂ ਨੂੰ ਕਹਿੰਦੀ ਹਾਂ। ਸਾਡੇ ਨਾਲ ਦਵਿੰਦਰ ਸਿੰਘ ਹੁਰੀ, ਸੀਡੀ ਬੈਟਰੀ ਵਾਲੇ, ਕਾਫੀ ਦੇਰ ਤੋਂ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਲਗਾ ਦੋ ਹਾਜ਼ਰੀ। ਸੋ ਦਵਿੰਦਰ ਸਿੰਘ ਹੁਰੀ ਸਾਡੇ ਸਹਿਯੋਗੀ ਵੀ ਨੇ ਹਰਮਨ ਰੇਡੀਓ ਦੇ, ਤੇ ਨਾਲ ਹੀ ਨਾਲ ਸਾਡੇ ਬਹੁਤ ਹੀ ਵਧੀਆ ਸਰੋਤੇ ਨੇ। ਦਵਿੰਦਰ ਸਿੰਘ ਦੀ ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ, ਤੇ ਹਾਜ਼ਰੀ ਤੁਹਾਡੀ ਬਹੁਤ ਦੇਰ ਦੀ ਲੱਗੀ ਆ ਜੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ, ਤੁਹਾਡੀ ਹਾਜ਼ਰੀ ਜਿਹੜੀ ਆ ਉਹ ਆਪਾਂ ਲਾ ਦਿੱਤੀ ਆ। ਤੇ ਇਹਦੇ ਨਾਲ ਹੀ ਉਸ ਤੋਂ ਬਾਅਦ ਸਾਡੇ ਨਾਲ ਕੁਝ ਹੋਰ ਦੋਸਤ ਜਿਹੜੇ ਆ ਉਹ ਵੀ ਜੁੜੇ ਆ। ਜਸਵਿੰਦਰ ਸਿੰਘ ਕਾਫੀ ਦੇਰ ਤੋਂ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ। ਜਸਵਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਸਿੰਘ ਤੁਹਾਨੂੰ। ਤੇ ਇਹਦੇ ਨਾਲ ਹੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋਏ ਹੋਏ ਆ ਪ੍ਰੋਗਰਾਮ ਦੇ ਵਿੱਚ, ਕਾਫੀ ਦੇਰ ਤੋਂ 8:17 ਤੋਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਨੇ। ਤੇ ਹਰਪ੍ਰੀਤ ਕਹਿੰਦੇ ਕਿ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ, ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਪ੍ਰੀਤ ਵੀਰ ਤੁਹਾਨੂੰ। ਤੇ ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ ਆ। ਹਾਲ ਚਾਲ ਸਾਡਾ ਬਹੁਤ ਵਧੀਆ ਤੇ ਉਮੀਦ ਕਰਦੇ ਹਾਂ ਤੁਹਾਡਾ ਵੀ ਬਹੁਤ ਵਧੀਆ ਹੋਣਾ ਤੇ ਸਾਡੇ ਸਰੋਤੇ ਵੀ ਜਿਹੜੇ ਵਧੀਆ ਹਾਲ ਚਾਲ ਚ ਹੋਣਗੇ ਇਸ ਦੀ ਅਸੀਂ ਉਮੀਦ ਕਰ ਸਕਦੇ ਹਾਂ। ਤੇ ਉਹ ਲਿਖਦੇ ਨੇ ਜੀ ਅਸੀਂ ਉਹਨਾਂ ਅੱਗੇ ਝੁਕਦੇ ਆ ਜੋ ਰਿਸ਼ਤੇ ਬਚਾ ਕੇ ਖੁਸ਼ ਆ ਉਹਨਾਂ ਅੱਗੇ ਨਹੀਂ ਜੋ ਸਾਨੂੰ ਝੁਕਾ ਕੇ ਖੁਸ਼ ਆ ਕਿਆ ਖੂਬ ਹੈ ਜੀ ਬਹੁਤ ਖੂਬ ਬਹੁਤ ਵਧੀਆ ਵੈਸੇ ਕਹਿੰਦੇ ਹੁੰਦੇ ਆ ਕਿ ਕਈ ਵਾਰ ਜੇ ਕਿਤੇ ਨਾਰਾਜ਼ਗੀ ਹੋਵੇ ਜਾਂ ਗੁੱਸਾ ਗਿਲਾ ਹੋਵੇ ਤਾਂ ਝੁਕਣ ਦੇ ਨਾਲ ਕਈ ਵਾਰ ਦੂਰ ਹੋ ਜਾਂਦੀ ਆ ਪਰ ਗੱਲ ਫਿਰ ਉਹੀ ਆ ਜਾਂਦੀ ਆ ਕਿ ਅਸੀਂ ਝੁਕਦੇ ਆ ਤੇ ਅੱਗੇ ਜਿਹੜਾ ਜਿਹਦੇ ਅੱਗੇ ਅਸੀਂ ਝੁਕ ਰਹੇ ਆ ਉਹ ਕਿੰਨਾ ਕੁ ਨਿਮਰ ਆ ਹਨਾ ਇਹਦੇ ਤੇ ਵੀ ਬਹੁਤ ਕੁਛ ਨਿਰਭਰ ਕਰਦਾ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਦੇ ਲਈ ਬਣੇ ਰਹੋ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਤੇ ਅੱਗੇ ਸਾਡੇ ਨਾਲ ਰਾਜ ਮਹਿੰਦਰ ਸਿੰਘ ਜੁੜੇ ਹੋਏ ਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜ ਮਹਿੰਦਰ ਜੀ ਤੁਹਾਨੂੰ ਕਹਿੰਦੇ ਛੂਲੇ ਆਸਮਾ ਜਮੀ ਕੀ ਤਲਾਸ਼ ਨਾ ਕਰ ਛੂਲੇ ਆਸਮਾ ਜਮੀ ਕੀ ਤਲਾਸ਼ ਨਾ ਕਰ ਜੀਲੇ ਜ਼ਿੰਦਗੀ ਖੁਸ਼ੀ ਕੀ ਤਲਾਸ਼ ਨਾ ਕਰ ਬਦਲ ਜਾਏਗੀ ਤਕਦੀਰ ਖੁਦ ਹੀ ਮੇਰੇ ਦੋਸਤ ਮੁਸਕਰਾਨਾ ਸਿੱਖ ਲੈ ਵਜ੍ਹਾ ਕੀ ਤਲਾਸ਼ ਨਾ ਕਰ ਗੁਡ ਮਾਰਨਿੰਗ ਜੀ ਤੇ ਅੱਗੇ ਜੀ ਸਾਡੇ ਨਾਲ ਬਿੱਟੂ ਬੋਪਾ ਰਾਏ ਮਿਲਡੂਰਾ ਵਾਲੇ ਵੀ ਜੁੜ ਚੁੱਕੇ ਆ ਤੇ ਉਹਨਾਂ ਨੇ ਅੱਜ ਦੇ ਵੈਦਰ ਦੇ ਉੱਤੇ ਜੀ ਝਾਤ ਪੁਆਈ ਆ ਵੈਸੇ ਗਰਮੀ ਜਿਹੜੀ ਆ ਉਹ ਸਾਡੇ ਮੈਲਬਨ ਦੇ ਵਿੱਚ ਵੀ ਬਿੱਟੂ ਜੀ ਕਾਫੀ ਜ਼ਿਆਦਾ ਅੱਜ 38 ਡਿਗਰੀ ਦੱਸਿਆ ਗਿਆ ਪਰ ਤੁਹਾਡੇ ਜਿਹੜੀ ਵੈਦਰ ਰਿਪੋਰਟ ਦੇਖ ਕੇ ਤਾਂ ਵੈਸੇ ਵਾਕਈ ਕਾਫੀ ਡਰ ਲੱਗ ਰਿਹਾ ਉਹਨਾਂ ਨੇ ਅੱਜ ਦਾ ਜਿਹੜਾ ਤਾਪਮਾਨ ਮਿਲਡੂਰੇ ਦਾ ਦੱਸਿਆ ਜੀ 42 ਡਿਗਰੀ ਤੱਕ ਜਾਣ ਦੀ ਜਿਹੜੀ ਸੰਭਾਵਨਾ ਦੱਸੀ ਗਈ ਆ ਤੇ ਰਾਤ ਦਾ ਜਿਹੜਾ ਆ ਉਹ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਉੱਥੇ ਦੱਸਿਆ ਗਿਆ ਸੋ ਕਾਫੀ ਜ਼ਿਆਦਾ ਗਰਮ ਦਿਨ ਮਿਲਡੂਰਾ ਵਾਲਿਓ ਤੁਹਾਨੂੰ ਤੇ ਤੁਸੀਂ ਆਪਣਾ ਜਿਹੜਾ ਬਚਾਅ ਆ ਉਹ ਰੱਖਿਓ ਗਰਮੀ ਤੋਂ ਪਾਣੀ ਜਿਹੜਾ ਆ ਉਹ ਭਰਪੂਰ ਮਾਤਰਾ ਚ ਲਓ ਸੋ ਇਸ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਲੋੜ ਹੁੰਦੀ ਆ ਕਿ ਅਸੀਂ ਇਹਤਿਆਤ ਵਰਤੀਏ ਤੇ ਗਰਮੀ ਦੇ ਮੌਸਮ ਤੋਂ ਨਜ਼ਾਤ ਪਾਉਣ ਦੇ ਲਈ ਜਿਹੜਾ ਪਾਣੀ ਦਾ ਪ੍ਰਬੰਧ ਹੈ ਉਹ ਪੂਰਾ ਰੱਖੀਏ ਤੇ ਜਿਹੜੀਆਂ ਠੰਡੀਆਂ ਚੀਜ਼ਾਂ ਆ ਜਿਹੜੀਆਂ ਉਹ ਲਈਏ ਹਨਾ ਸੋ ਮੈਲਬਨ ਵੀ ਕਾਫੀ ਗਰਮ ਹੈ ਐਡੀਲੇਡ ਵੀ ਅੱਜ ਕਾਫੀ ਗਰਮ ਹੈ ਤੇ ਆਪਾਂ ਗਰਮੀ ਦੇ ਇਸ ਮੌਸਮ ਦੇ ਵਿੱਚ ਆਪਣਾ ਜਿਹੜਾ ਬਚਾਅ ਆ ਉਹ ਜ਼ਰੂਰ ਰੱਖਣਾ ਹੈ ਚਾਹੇ ਕੰਮ ਕਾਰ ਜਿਹੜੇ ਆ ਜੀ ਉਹ ਚੱਲਦੇ ਰਹਿਣੇ ਆ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਸਾਂਝ ਪਾਉਣ ਦੇ ਲਈ ਨਰਿੰਦਰ ਰਾਠੌਰ ਅੱਗੇ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਨੇ ਵਿਸ਼ੇ ਨੂੰ ਪਸੰਦ ਕੀਤਾ ਸੋ ਵਿਸ਼ਾ ਜਿਹੜਾ ਸੀ ਉਹ ਅਚਨਚੇਤ ਅੱਜ ਸ਼ੁਰੂ ਹੋ ਗਿਆ ਸੀਗਾ ਸੋ ਨਿਵਣਾ ਜਿਹੜਾ ਆ ਉਹ ਜਿਹਦੇ ਵਿੱਚ ਕਿਉਂ ਜ਼ਰੂਰੀ ਆ ਤੇ ਜਿਹੜੀ ਹਉਮੈ ਆ ਜਿਹੜੀ ਜਿਹੜਾ ਹੰਕਾਰ ਆ ਉਸ ਨੂੰ ਇਹਦੇ ਨਾਲ ਕਿਵੇਂ ਦੂਰ ਕੀਤਾ ਜਾ ਸਕਦਾ ਸੋ ਨਿਮਰਤਾ ਦੇ ਬਾਰੇ ਚ ਵਿਸ਼ਾ ਜਿਹੜਾ ਸੀ ਉਹ ਚੱਲ ਪਿਆ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੇ ਤੁਸੀਂ ਪਸੰਦ ਕੀਤਾ ਨਾ ਜੀ ਇਹਦੇ ਲਈ ਬਹੁਤ ਬਹੁਤ ਧੰਨਵਾਦ ਸਾਡਾ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਗੇ ਸਾਡੇ ਇੱਕ ਹੋਰ ਦੋਸਤ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹਨਾਂ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ ਸੋ ਉਹਨਾਂ ਦਾ ਨੰਬਰ ਸਾਡੇ ਕੋਲ ਹੈ ਜੀ 743 ਪਿਛਲੇ ਡਿਜਿਟਸ ਨੇ ਉਹਨਾਂ ਦੇ ਨੰਬਰ ਦੇ ਕਹਿੰਦੇ ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ ਅਕੜਨਾ ਤੋਂ ਮੁਰਦੇ ਕੀ ਪਹਿਚਾਨ ਹੋਤੀ ਹੈ ਸੋ ਬਿਲਕੁਲ ਵੈਸੇ ਇਹ ਜਿਹੜੀਆਂ ਗੱਲਾਂ ਜੇ ਵਾਕਈ ਜ਼ਿੰਦਗੀ ਦੇ ਵਿੱਚ ਅਸੀਂ ਅਜ਼ਮਾਈਏ ਤਾਂ ਇਹਨਾਂ ਨੂੰ ਲਾਗੂ ਕਰੀਏ ਤਾਂ ਬਹੁਤ ਕੁਛ ਜਿਹੜਾ ਆ ਉਹ ਮੈਨੂੰ ਲੱਗਦਾ ਕਿ ਆਸਾਨ ਹੋ ਸਕਦਾ ਸੌਖਾ ਹੋ ਸਕਦਾ ਬਹੁਤ ਬਹੁਤ ਧੰਨਵਾਦ ਵੀਰ ਜਾਂ ਭੈਣ ਜੋ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਰਹੇ ਹੋ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਇੱਕ ਹੋਰ ਸਰੋਤੇ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਇਹਨਾਂ ਦੇ ਨੰਬਰ ਦੀਆਂ ਡਿਜਿਟਸ ਨੇ ਜੀ 159 ਸੋ ਇਹਨਾਂ ਦਾ ਵੀ ਸਾਡੇ ਤੱਕ ਨਾਮ ਤੇ ਪਤਾ ਨਹੀਂ ਪਹੁੰਚਿਆ ਕਿੱਥੋਂ ਤੁਸੀਂ ਸਾਨੂੰ ਮੈਸੇਜ ਕਰ ਰਹੇ ਹੋ ਸੋ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ ਤੇ ਇਸ ਤੋਂ ਬਾਅਦ ਅੱਗੇ ਮਧੂਸੂਦਨ ਹੋਰੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ ਈਮੇਲ ਦੇ ਜ਼ਰੀਏ ਤੇ ਇਹਨਾਂ ਨੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਬਾਰੇ ਪੁੱਛਿਆ ਜੀ ਕਿ ਵੀਕਐਂਡਸ ਤੇ ਆਉਂਦਾ ਜਾਂ ਵੀਕਡੇਸ ਨਹੀਂ ਜੀ ਦਿਲ ਵਾਲੀ ਗੱਲ ਜਿਹੜਾ ਹਰ ਸ਼ਨੀਵਾਰ 9 ਤੋਂ 11 ਵਜੇ ਤੱਕ ਪ੍ਰੋਗਰਾਮ ਜਿਹੜਾ ਜੀ ਤੁਸੀਂ ਸੁਣਦੇ ਹੋ ਸ਼ਨੀਵਾਰ ਤੇ ਐਤਵਾਰ ਸੋ ਇਹ ਵੀਕਐਂਡ ਤੇ ਹੀ ਆਉਂਦਾ ਜੀ ਤੇ ਤੁਸੀਂ ਜੇ ਸੁਣਨਾ ਚਾਹੋ ਤਾਂ ਹਰ ਸ਼ਨੀਵਾਰ ਤੇ ਐਤਵਾਰ ਤੁਸੀਂ ਸੁਣ ਸਕਦੇ ਹੋ ਅੱਗੇ ਸਾਡੇ ਨਾਲ ਧਨੀ ਹੋਰੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਅੱਗੇ ਵਰਿੰਦਰ ਚੀਮਾ ਜੁੜੇ ਨੇ ਬਚਿੱਤਰ ਮੌੜ ਭੁੱਲਰ ਹੋਰੀ ਜੁੜੇ ਨੇ ਸੋ ਤੁਹਾਡੇ ਸੁਨੇਹੇ ਜਿਹੜੇ ਆ ਮੈਂ ਬਹੁਤ ਜਲਦੀ ਲਵਾਂਗੀ ਫਿਲਹਾਲ ਸਾਡੇ ਜਿਹੜੇ ਮਹਿਮਾਨ ਨੇ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਹਾਂ ਪ੍ਰੋਗਰਾਮ ਦੇ ਵਿੱਚ ਸੋ ਸਾਡੇ ਨਾਲ ਗੱਲਬਾਤ ਪ੍ਰੋਗਰਾਮ ਦੇ ਵਿੱਚ ਕਰਨ ਜਾ ਰਹੇ ਨੇ ਜੀ ਮਿਸਟਰ ਜੀ ਐਮ ਸਿੰਘ ਹੋਰੀ ਜਿਹੜੇ ਕਿ VSL ਤੋਂ ਨੇ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਤੋਂ ਸੋ ਅਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਜੀ ਐਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਮੈਨੂੰ ਲੱਗਦਾ ਕਿ ਉਹ ਮੇਰੀ ਆਵਾਜ਼ ਸੁਣ ਨਹੀਂ ਪਾ ਰਹੇ ਜੀ ਅਸੀਂ ਕੋਸ਼ਿਸ਼ ਕਰਦੇ ਉਹਨਾਂ ਨੂੰ ਦੁਬਾਰਾ ਜਿਹੜੀ ਕਾਲ ਆ ਉਹ ਲਗਾਈਏ ਸੋ ਅਸੀਂ ਆਪਣੇ ਮਹਿਮਾਨ ਦੇ ਨਾਲ ਛੇਤੀ ਤੁਹਾਨੂੰ ਇੰਟਰੋਡਿਊਸ ਕਰਾਉਂਦੇ ਹਾਂ ਉਸ ਤੋਂ ਪਹਿਲਾਂ ਵਰਿੰਦਰ ਚੀਮਾ ਸਾਡੇ ਨਾਲ ਜੁੜੇ ਨੇ ਵਰਿੰਦਰ ਚੀਮਾ ਹੋਰਾਂ ਨੂੰ ਵੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀ ਤੇ ਬਚਿੱਤਰ ਮਾਡਪੁਲਰ ਫਿਰੋਜ਼ਪੁਰ ਵਾਲੇ ਜਿਹੜੇ ਆ ਜੀ ਉਹਨਾਂ ਨੇ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਕੀਤਾ ਤੇ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਜੀ ਭੈਣ ਜੀ ਭਾਰਤ ਦਾ ਟਾਈਮ ਵੀ ਦੱਸ ਦਿਆ ਕਰੋ ਤੇ ਟਾਈਮ ਜ਼ਰੂਰ ਜੀ ਦੱਸਦੀ ਹੁੰਦੀ ਆ ਕਈ ਵਾਰ ਹੁੰਦਾ ਕਿ ਅੱਗੇ ਪਿੱਛੇ ਥੋੜਾ ਹੋ ਜਾਂਦਾ ਟਾਈਮ ਸੋ ਸ਼ਾਮਲ ਜ਼ਰੂਰ ਕਰੀਦਾ ਜੀ ਭਾਰਤ ਦਾ ਟਾਈਮ ਵੀ ਤੇ ਇਹਨਾਂ ਨੇ ਬਾਕੀ ਬਰਾੜ ਸਾਹਿਬ ਦੇ ਖਬਰ ਵਾਲੇ ਸਿਲਸਿਲੇ ਦੇ ਵਿੱਚ ਇਸ਼ਾਰਾ ਕੀਤਾ ਜੀ ਇੱਕ ਖਬਰ ਵੱਲ ਸੋ ਬਰਾੜ ਸਾਹਿਬ ਤਾਂ ਜਾ ਚੁੱਕੇ ਨੇ ਤੁਸੀਂ ਕੱਲ ਦੀ ਜਿਹੜੀ ਖਬਰਾਂ ਦਾ ਸਿਲਸਿਲਾ ਹੋਏਗਾ ਉਹਦੇ ਵਿੱਚ ਤੁਸੀਂ ਜ਼ਰੂਰ ਸਾਂਝ ਪਾਇਓ ਬਚਿੱਤਰ ਜੀ ਸੋ ਇਸ ਵੇਲੇ ਸਾਡੇ ਨਾਲ VSL ਤੋਂ ਜੀ ਸਰਦਾਰ GM ਸਿੰਘ ਹੋਰੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ
ਸਤਿ ਸ੍ਰੀ ਅਕਾਲ ਭੈਣ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ GM ਸਿੰਘ ਜੀ ਤੇ ਨਾਲ ਹੀ ਨਾਲ ਅਸੀਂ ਸਰੋਤਿਆਂ ਨੂੰ ਵੈਸੇ ਜਿਹੜੀ ਭੂਮਿਕਾ ਆ ਉਹ ਦੱਸ ਚੁੱਕੇ ਹਾਂ ਕਿ ਆਪਾਂ VSL ਦੇ ਬਾਰੇ ਚ ਅੱਜ ਸਰੋਤਿਆਂ ਨੂੰ ਜਾਣਕਾਰੀ ਦੇਵਾਂਗੇ ਤੇ ਤੁਸੀਂ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਜੀ VSL ਦੇ ਨਾਲ ਸਭ ਤੋਂ ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ VSL ਦੇ ਬਾਰੇ ਚ ਦੱਸੋ ਕਿ ਜਿਹੜਾ ਵਿਕਟੋਰੀਅਨ ਸਕੂਲ ਆਫ ਲੈਜਿਸਲੇਸ਼ਨ ਦੇ ਵਿੱਚ ਕੀ ਹੈ ਤੇ ਕਿਸ ਤਰ੍ਹਾਂ ਕੰਮ ਕਰਦਾ ਹੈ
ਹਾਂਜੀ ਜਿਹੜਾ VSL ਆ ਇਹਦਾ ਮਤਲਬ ਹੈਗਾ ਵਿਕਟੋਰੀਅਨ ਸਕੂਲ ਆਫ ਲੈਂਗੁਏਜ ਇਹ ਮਤਲਬ ਸਰਕਾਰੀ ਸਕੂਲ ਨੇ ਤੇ ਜਿਹੜੇ ਸਰਕਾਰ ਨੇ ਸਪੈਸ਼ਲ ਜਿਹੜੇ ਨੇ ਇਹ ਲੈਂਗੁਏਜ ਸਿੱਖਣ ਵਾਸਤੇ ਚਾਲੂ ਕੀਤੇ ਸੀਗੇ 1935 ਦੇ ਵਿੱਚ ਤੇ ਹੁਣ ਤੱਕ ਤਕਰੀਬਨ ਕੋਈ 40 ਕੁ ਸੈਂਟਰ ਖੁੱਲ ਚੁੱਕੇ ਨੇ VSL ਦੇ ਜਿਹੜੇ ਨੇ ਤੇ ਇਹਨਾਂ ਵਿੱਚ ਤਕਰੀਬਨ 50 ਕੁ ਭਾਸ਼ਾ ਇਹ ਸਿਖਾ ਰਹੇ ਨੇ ਪਿਛਲੇ 80 ਸਾਲਾਂ ਤੋਂ ਕਹਿ ਲੋ
ਜੀ ਜੀ ਤੇ ਜਿਵੇਂ GM ਸਿੰਘ ਜੀ ਜਿਵੇਂ ਸ਼ੁਰੂਆਤ ਦੀ ਗੱਲ ਕਰ ਰਹੀ ਸੀ ਸਰੋਤਿਆਂ ਦੇ ਨਾਲ ਕਿ ਜਦੋਂ ਅਸੀਂ ਆਪਣੇ ਦੇਸ਼ ਤੋਂ ਬਗਾਨੀ ਧਰਤੀ ਦੇ ਉੱਤੇ ਆਉਂਦੇ ਹਾਂ ਤੇ ਸਾਡੇ ਲਈ ਸਭ ਦੀ ਵੰਗਾਰ ਵੀ ਇਹੀ ਹੁੰਦੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਨਾਲ ਜੋੜੀ ਰੱਖੀਏ ਹਨਾ ਤੇ ਸਭਿਆਚਾਰ ਨਾਲ ਜੋੜੀ ਰੱਖੀਏ ਸੋ ਸਭਿਆਚਾਰ ਨਾਲ ਵੀ ਜੁੜਨਾ ਜ਼ਰੂਰੀ ਹੁੰਦਾ ਪਰ ਉਹਦੇ ਲਈ ਵੀ ਭਾਸ਼ਾ ਨਾਲ ਜੁੜਨਾ ਜਿਹੜਾ ਉਹ ਸਭ ਤੋਂ ਜ਼ਰੂਰੀ ਹੁੰਦਾ ਸੋ ਜਿਵੇਂ ਤੁਸੀਂ ਦੱਸਿਆ ਕਿ ਜਿਹੜੇ VSL ਪ੍ਰੋਗਰਾਮਸ ਨੇ ਇਹ ਅਸਲ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਚਲਾਏ ਜਾ ਰਹੇ ਆ ਸੋ ਸਰਕਾਰ ਵੱਲੋਂ ਹੀ ਇਹ ਜਿਹੜੀਆਂ ਸਕੀਮਸ ਆ ਉਹ ਸ਼ੁਰੂ ਕੀਤੀਆਂ ਗਈਆਂ ਲੈਂਗੁਏਜਿਸ ਨੂੰ ਉਤਸ਼ਾਹਿਤ ਕਰਨ ਦੇ ਲਈ ਤੇ ਜੇ ਅਸੀਂ ਗੱਲ ਕਰੀਏ ਵੀ ਜਿਹੜੀ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਲੈਂਗੁਏਜ ਸਿੱਖਣੀ ਜਿਹੜੀ ਆ ਉਹ ਸਰਕਾਰ ਵੱਲੋਂ ਜ਼ਰੂਰੀ ਕੀਤੀ ਗਈ ਆ ਜਾਂ ਫਿਰ ਕੀ ਕਾਰਨ ਰਿਹਾ ਕਿ VSL ਦੀ ਜਿਹੜੀ ਸ਼ੁਰੂਆਤ ਆ ਆਸਟ੍ਰੇਲੀਆ ਦੇ ਵਿੱਚ ਕੀਤੀ ਗਈ
ਹਾਂਜੀ ਪਹਿਲੀ ਗੱਲ ਤੇ ਮੈਂ ਇਸ ਇਥੋਂ ਦੀ ਜਿਹੜੀ ਸਰਕਾਰ ਆ ਉਹਨੂੰ ਮੈਂ ਸ਼ਾਬਾਸ਼ ਦੇਣਾ ਚਾਹੁੰਦਾ ਹਾਂ ਜੀ ਉਹ ਇੱਕ ਬਾਹਰਲੇ ਮੁਲਕਾਂ ਦੇ ਜਿਹੜੇ ਲੋਕ ਆਏ ਆ ਉਹਨਾਂ ਨੂੰ ਆਪਣੀ ਆਪਣੀ ਭਾਸ਼ਾ ਸਿੱਖਣ ਦਾ ਮੌਕਾ ਪ੍ਰਦਾਨ ਕਰਦੇ ਪਏ ਨੇ ਤੇ ਇੱਥੇ ਹੁਣ ਤੁਸੀਂ ਦੇਖੋ ਵੀ ਜਦੋਂ ਬੱਚੇ ਇੱਥੇ ਆਉਂਦੇ ਨੇ ਇੱਥੇ ਅੰਗਰੇਜ਼ੀ ਮਾਹੌਲ ਹੈ ਇੱਥੇ ਬੱਚਾ ਅੰਗਰੇਜ਼ੀ ਦੇ ਆਪਣੇ ਆਪ ਸਿੱਖ ਜਾਂਦਾ ਜਿਸ ਤਰ੍ਹਾਂ ਅਸੀਂ ਪੰਜਾਬ ਚ ਰਹਿੰਦੇ ਪੰਜਾਬੀ ਆਪਣੇ ਆਪ ਸਿੱਖ ਜਾਂਦੇ ਭਾਵੇਂ ਨਾ ਹੀ ਸਕੂਲੇ ਜਾਈਏ ਇੱਥੇ ਜਿਹੜੀ ਪੰਜਾਬੀ ਜਾਂ ਹੋਰ ਭਾਸ਼ਾ ਸਿੱਖਣੀ ਆ ਉਹ ਅਸੀਂ ਮਾਪਿਆਂ ਨੇ ਉਪਰਾਲੇ ਕਰਨੇ ਹੁੰਦੇ ਜਾਂ ਸਰਕਾਰ ਨੇ ਕਰਨੇ ਆ ਤੇ ਸਰਕਾਰ ਉਪਰਾਲਾ ਕਰ ਰਹੀ ਹੈ ਹੁਣ ਸਾਡਾ ਫਰਜ਼ ਬਣਦਾ ਵੀ ਅਸੀਂ ਮਤਲਬ ਇਸ ਜਿਹੜਾ ਉਹਨਾਂ ਨੇ ਆਪਣਾ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਹਾਇਕ ਕਰੀਏ ਤੇ ਅਸੀਂ ਪੰਜਾਬੀ ਜਾਂ ਸਿੱਖੀਏ ਜਾਂ ਜਿਹੜੀ ਜਿਹੜੇ ਜਿਹੜੇ ਮੁਲਕ ਤੋਂ ਵੀ ਲੋਕੀ ਆਏ ਨੇ ਚਾਹੇ ਜਰਮਨ ਤੋਂ ਆਏ ਫਰੈਂਚ ਤੋਂ ਆਏ ਆਪਣੇ ਆਪਣੇ ਜਿਹੜੇ ਕੰਟਰੀਆਂ ਤੋਂ ਆਏ ਨੇ ਆਪਣੀ ਆਪਣੀ ਭਾਸ਼ਾ ਸਿੱਖਣੀ ਚਾਹੀਦੀ ਉਹਨਾਂ ਨੂੰ ਤੇ ਮੈਂ ਹੁਣ ਤੁਹਾਨੂੰ ਪਹਿਲਾਂ ਇਹ ਦੱਸਣਾ ਚਾਹੁੰਦਾ ਵੀ ਇਹਦਾ ਜਿਹੜਾ ਫਾਇਦਾ ਕੀ ਹੋਣਾ ਭਾਸ਼ਾ ਸਿੱਖਣ ਦਾ ਜਦੋਂ ਬੱਚੇ ਇੱਥੇ ਆਉਂਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਕਿਸਮ ਦੀ ਕ੍ਰੀਏਟਿਵਿਟੀ ਹੁੰਦੀ ਹੈ ਬੱਚੇ ਦੀ ਆਪਣੀ ਜਿਹੜੀ ਹੈ ਤੇ ਜਦੋਂ ਬੱਚਾ ਦੂਜੀ ਭਾਸ਼ਾ ਸਿੱਖ ਲੈਂਦਾ ਅੰਗਰੇਜ਼ੀ ਤਾਂ ਉਹਨਾਂ ਨੂੰ ਆ ਹੀ ਜਾਣੀ ਇੱਥੋਂ ਦੇ ਮਾਹੌਲ ਦੇ ਨਾਲ ਜਦੋਂ ਤੁਸੀਂ ਦੂਜੀ ਭਾਸ਼ਾ ਸਿੱਖਦੇ ਹੋ ਤਾਂ ਤੁਹਾਡੀ ਜਿਹੜੀ ਕ੍ਰੀਏਟਿਵਿਟੀ ਆ ਜਾਂ ਨਵੀਆਂ ਚੀਜ਼ਾਂ ਨੀ ਇੱਕ ਆਪਾਂ ਆਪਣੇ ਮਨ ਚ ਖਿਆਲ ਆਉਂਦੇ ਨੇ ਉਹ ਤੁਹਾਡੇ ਖਿਆਲ ਹੀ ਸਿੱਧੇ ਦੂਣੇ ਤੀਣੇ ਹੋ ਜਾਂਦੇ ਨੇ ਉਸੇ ਦਮੇ ਕਿਉਂਕਿ ਤੁਹਾਡੇ ਕੋਲ ਇੱਕ ਹੋਰ ਨਵਾਂ ਸਰਮਾਇਆ ਆ ਜਾਂਦਾ ਨਵੇਂ ਤੁਹਾਡੇ ਕੋਲ ਸਰੋਤ ਆ ਜਾਂਦੇ ਨੇ ਤੁਸੀਂ ਉਹਨਾਂ ਨੂੰ ਵੀ ਵਿੱਚ ਵਰਤੋਂ ਕਰਦੇ ਆਪਣੀ ਦੂਸਰਾ ਜਿਹੜਾ ਸਭਿਆਚਾਰ ਦੇ ਵਿੱਚ ਜਿਹੜੀ ਤੁਹਾਡੀ ਪਹਿਚਾਣ ਉਹ ਤਾਂ ਹੀ ਬਣੀ ਰਹਿੰਦੀ ਜੇ ਤੁਹਾਡੀ ਭਾਸ਼ਾ ਕਾਇਮ ਹੈ ਕਹਿੰਦੇ ਨੇ ਜੇ ਲੋਕਾਂ ਦੀ ਤੁਸੀਂ ਸਭਿਆਚਾਰ ਖਤਮ ਕਰਨਾ ਤਾਂ ਉਹਨਾਂ ਦੀ ਭਾਸ਼ਾ ਖਤਮ ਕਰ ਦਿਓ ਜੇ ਭਾਸ਼ਾ ਖਤਮ ਹੋ ਗਈ ਤਾਂ ਉਹਨਾਂ ਦਾ ਸਭਿਆਚਾਰ ਆਪਣੇ ਆਪ ਹੀ ਖਤਮ ਹੋ ਜਾਣਾ ਤੇ ਇਸ ਲਈ ਮਤਲਬ ਅਸੀਂ ਆਪਣੇ ਸਭਿਆਚਾਰ ਨੂੰ ਆਪਣਾ ਵਿਰਸਾ ਜਿਹੜਾ ਸਾਡਾ ਹੈਰੀਟੇਜ ਆ ਉਹਨੂੰ ਜੇ ਆਪਾਂ ਸਾਂਭ ਕੇ ਰੱਖਣਾ ਇਹ ਸਾਡਾ ਬਹੁਤ ਜ਼ਰੂਰੀ ਬਣਦਾ ਕਿ ਅਸੀਂ ਬੱਚਿਆਂ ਨੂੰ ਆਪਣੀ ਇੱਥੇ ਜਿਹੜੀ ਭਾਸ਼ਾ ਪੰਜਾਬੀ ਸਿਖਾਈਏ ਇੱਥੇ
ਜੀ
ਤੇ ਦੂਸਰਾ ਮੈਂ ਦੱਸਣਾ ਚਾਹੁੰਦਾ ਸੀ ਵੀ ਇਹ ਜਦੋਂ ਹਾਂਜੀ
ਜੀ ਜੀ ਕੰਟੀਨਿਊ
ਹਾਂਜੀ ਹਾਂਜੀ ਜਿਸੋ ਅਸੀਂ ਇੱਥੇ ਆਏ ਸੀਗੇ ਅਸੀਂ ਤਕਰੀਬਨ ਇੱਥੇ 2000 ਵਿੱਚ ਆਏ ਸੀ ਇੱਥੇ ਸਨ 2000 ਵਿੱਚ ਤੇ ਉਦੋਂ ਅਜੇ ਇੰਨਾ VSL ਦੇ ਸਕੂਲ ਜ਼ਿਆਦਾ ਨਹੀਂ ਸੀ ਖੁੱਲੇ ਦੇ ਤੇ 2001 ਦੇ ਵਿਚ ਅਸੀਂ ਇਥੇ ਸ਼ੁਰੂ ਕੀਤੀ ਭਾਸ਼ਾ ਜਿਹੜੀ ਆਪਣੀ ਥੋਮਸ ਟਾਊਨ ਸਕੂਲ ਵਿਚ ਸ਼ੁਰੂ ਕੀਤੀ ਉਸਦੇ ਨਾਲ ਹੀ ਉਧਰ ਟੇਲਰ ਲੇਕ ਸੈਕੰਡਰੀ ਕਾਲਜ ਵਿਚ ਵੀ ਉਹਨਾਂ ਨੇ BSL ਦੇ ਰਾਹੀਂ ਆਪਣੀ ਪੰਜਾਬੀ ਕਲਾਸਾਂ ਸ਼ੁਰੂ ਕਰ ਦਿੱਤੀਆਂ ਪਰ ਉਦੋਂ ਅਜੇ ਪੰਜਾਬੀ ਨੂੰ ਮਾਨਤਾ ਨਹੀਂ ਸੀ ਪ੍ਰਾਪਤ ਹੋਈ ਦੀ ਮਾਨਤਾ ਦਾ ਮਤਲਬ ਜਿਹੜੇ ਇਹਦੇ ਨੰਬਰ ਜਿਹੜੇ ਲੱਗਦੇ ਆ VC ਦੇ ਵਿਚ ਲੱਗਦੇ ਆ ਜਾਂ ਜਦੋਂ ਤੁਹਾਡਾ 8 ਸਕੋਰ ਬੰਦਾ ਐਡਮਿਸ਼ਨ ਵਾਸਤੇ ਜਿਹੜੇ ਉਹਦੇ ਚ ਲੱਗਦੇ ਆ ਉਦੋਂ ਨਹੀਂ ਸੀ ਲੱਗਦੇ ਅਜੇ ਤੇ ਫਿਰ ਸਾਰੇ ਇੱਥੇ ਭਾਈ ਨੇ ਕਹ ਲੋ ਸਾਂਝਾ ਉਦਮ ਕਰਕੇ ਤੇ ਇਸ ਨੂੰ ਇਸ ਕਾਰਜ ਨੂੰ ਨੇਪਰੇ ਚਾੜਿਆ ਤੇ ਪੰਜਾਬੀ 2004 ਦੇ ਵਿਚ ਪਹਿਲੀ ਵਾਰੀ ਪ੍ਰਵਾਨਿਤ ਹੋ ਗਈ ਤੇ 2005 ਤੋਂ ਉਹਨਾਂ ਨੇ ਕਿਹਾ ਵੀ VC ਦੀਆਂ ਹੁਣ ਕਲਾਸਾਂ ਦੇ ਵਿਚ ਪੰਜਾਬੀ ਅਪਰੂਵਡ ਲੈਂਗੁਏਜ ਹੈ ਤੇ ਇਹਨੂੰ ਮਾਨਤਾ ਪੂਰੀ ਹੈ ਤੇ ਫਿਰ 2006 ਤੋਂ ਉਦੋਂ 12ਵੀਂ ਦਾ ਜਿਹੜਾ ਪਹਿਲੀ ਵਾਰੀ ਇਮਤਿਹਾਨ ਹੋਇਆ ਉਦੋਂ ਫਿਰ ਪੰਜਾਬੀ ਇੱਕ ਮਾਨਤਾ ਪ੍ਰਾਪਤ ਭਾਸ਼ਾ ਦੇ ਤੌਰ ਦੇ ਉੱਤੇ ਉਦੋਂ ਬਣੀ ਸੀ ਹੈ
ਜੀ
ਹਾਂਜੀ
ਤੇ ਜੀਐਮ ਸਿੰਘ ਜੀ ਇੱਥੇ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਬਹੁਤ ਸਾਰੇ ਜਿਹੜੇ ਭਾਈਚਾਰੇ ਲੋਕ ਆ ਉਹਨਾਂ ਨੂੰ ਜਿਹੜੀ ਪੰਜਾਬੀ ਭਾਸ਼ਾ ਦੀ ਮਾਨਤਾ ਦੇ ਬਾਰੇ ਕਈ ਜਿਹੜੀਆਂ ਕਨਫਿਊਜ਼ਨ ਆ ਕਈ ਦੁਵਿਧਾਵਾਂ ਆ ਤੇ ਇਹ ਜਿਹੜਾ VCE ਜਾਂ ਜਿਹੜਾ HR ਜਿਹੜਾ ਆ ਇਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਖੋਲ ਕੇ ਦੱਸੋ ਕਿ ਜਿਹੜੀ ਪੰਜਾਬੀ ਭਾਸ਼ਾ ਸਿੱਖਣ ਦਾ ਜਿਹੜਾ ਲਾਭ ਆ ਉਹ ਕਿਹੜੀਆਂ ਕਲਾਸਾਂ ਦੇ ਵਿਚ ਹੁੰਦਾ ਤੇ ਕਿਸ ਢੰਗ ਦੇ ਨਾਲ ਜਿਹੜਾ ਇਹ ਲਾਭ ਆ ਉਹ ਲਿਆ ਜਾ ਸਕਦਾ ਇਸ ਲੈਂਗੁਏਜ ਦੇ ਥਰੂ
ਹਾਂਜੀ ਇਸ ਤਰ੍ਹਾਂ ਜਿੰਨੇ ਵੀ ਇੱਥੇ ਦੇ ਸਕੂਲ ਨੇ ਉਹਨਾਂ ਸਾਰਿਆਂ ਦੇ ਵਿਚ ਨਾ ਕੋਈ ਨਾ ਕੋਈ ਭਾਸ਼ਾ ਸਿਖਾਉਣੀ ਜ਼ਰੂਰੀ ਹੈ ਮਤਲਬ ਗੌਰਮੈਂਟ ਦਾ ਹੀ ਉਪਰਾਲਾ ਹੈ ਕਿ ਤੁਸੀਂ ਨਾ ਦੂਜੀ ਭਾਸ਼ਾ ਜ਼ਰੂਰ ਸਿਖਾਉਣੀ ਹੈ ਜੇ ਸੈਕੰਡ ਲੈਂਗੁਏਜ ਸਿਖਾਉਣੀ ਹੈ ਤੁਸੀਂ ਕਿਸੇ ਸਕੂਲ ਵਿਚ ਜਾਓ ਉਹਨਾਂ ਨੇ ਤੁਸੀਂ ਦੇਖੋਗੇ ਉੱਥੇ ਕਦੀ ਉਹ ਜਰਮਨ ਜੈਪਨੀਜ਼ ਫ੍ਰੈਂਚ ਕੋਈ ਨਾ ਕੋਈ ਉਹਨਾਂ ਕੋਲ ਭਾਸ਼ਾ ਵਾਲਾ ਜ਼ਰੂਰ ਨਾਲ ਕੇਂਦਰ ਬਣੇਗਾ ਉਹਦੇ ਵਿਚ ਹੁਣ ਜੇ ਅਸੀਂ ਇੱਥੇ ਪੰਜਾਬੀ ਸਿੱਖਦੇ ਹਾਂ ਤੇ ਤੁਸੀਂ ਉੱਥੇ ਜਾ ਕੇ ਕਹਿ ਸਕਦੇ ਹੋ ਵੀ ਅਸੀਂ ਪੰਜਾਬੀ ਸਾਡਾ ਬੱਚਾ ਸ਼ਨਿਚਰਵਾਦ BSL ਦੇ ਸਕੂਲ ਵਿਚ ਸਿੱਖ ਰਿਹਾ ਹੈ ਤੇ ਅਸੀਂ ਉਹਨੂੰ ਕੰਟੀਨਿਊ ਕਰਨਾ ਤੇ ਉਹਨੇ 12ਵੀਂ ਇਮਤਿਹਾਨ ਵੀ ਉਹਦੇ ਵਿਚ ਹੀ ਦੇਣਾ ਹੈ ਤੇ ਉੱਥੇ ਤੁਸੀਂ ਉਹਨੂੰ ਡਿਸਕੰਟੀਨਿਊ ਕਰ ਸਕਦੇ ਹੋ 10ਵੀਂ ਤੋਂ ਬਾਅਦ ਜਿਹੜੇ ਸਕੂਲ ਦੇ ਵਿਚ ਤੇ ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇਹਦਾ ਜਿਹੜਾ ਸਕੋਰ ਜਿਹੜਾ 8 ਸਕੋਰ ਉਹ ਕੀ ਹੁੰਦਾ 8 ਦਾ ਮਤਲਬ ਹੈ AGAR ਆਸਟ੍ਰੇਲੀਅਨ ਟਰਸ਼ਰੀ ਐਡਮਿਸ਼ਨ ਰੈਂਕ ਇਹ ਇੱਕ ਆਸਟ੍ਰੇਲੀਆ ਵਾਈਡ ਇੱਕ ਰੈਂਕ ਬਣਦਾ ਹੈ ਜਿਹਦੇ ਆਧਾਰ ਦੇ ਉੱਤੇ ਤੁਹਾਨੂੰ ਯੂਨੀਵਰਸਿਟੀ ਵਿਚ ਜਿਹੜੀ ਉਚੇਰੀ ਪੜ੍ਹਾਈ ਆ ਉਹਦੇ ਵਿਚ ਦਾਖਲਾ ਜਿਹੜਾ ਮਿਲਣਾ ਉਹ ਇਸ ਸਕੋਰ ਦੇ ਆਧਾਰ ਤੇ ਮਿਲਣਾ ਹੈ ਉਹ ਸਕੋਰ ਜਿਹੜਾ ਹੁੰਦਾ ਹੈ ਉਹ ਤੁਹਾਡਾ ਵੱਧ ਤੋਂ ਵੱਧ 99.95 ਹੁੰਦਾ ਉਹਨੂੰ ਮੈਕਸੀਮਮ ਸਕੋਰ ਕਹਿੰਦੇ ਨੇ ਹੈ ਤਾਂ 0 ਤੋਂ 100 ਦੀ ਸਕੇਲ ਹੈ ਪਰ ਜਿਹਦਾ ਸਕੋਰ ਹੈ ਮੈਕਸੀਮਮ 99.95 ਹੈ ਹੁਣ ਉਹ ਸਕੋਰ ਨੂੰ ਬਣਨ ਤੋਂ ਪਹਿਲਾਂ ਇੱਕ ਐਗਰੀਗੇਟ ਸਕੋਰ ਬਣਾਉਂਦੇ ਨੇ ਉਹਨੂੰ ਜਿੱਦਾਂ ਆਪਾਂ ਕੁੱਲ ਜੋੜ ਪੰਜਾਬੀ ਚ ਕਹਿ ਸਕਦੇ ਹਾਂ ਉਹ ਐਗਰੀਗੇਟ ਜਿਹੜਾ ਜੋੜ ਹੈ ਉਹ ਕਿਵੇਂ ਬਣਦਾ ਹੈ ਜੋ ਤੁਸੀਂ 12ਵੀਂ ਜਮਾਤ ਵਿਚ ਜਿਹੜੇ ਵਿਸ਼ੇ ਲੈਂਦੇ ਹੋ ਜਿਹੜੇ ਸਬਜੈਕਟ ਲੈਂਦੇ ਹੋ ਉਹ ਤੁਸੀਂ ਵੱਧ ਤੋਂ ਵੱਧ ਇਹਨੂੰ 6 ਵਿਸ਼ਿਆਂ ਦਾ ਫਾਇਦਾ ਹੋਣਾ ਉਹਦੇ ਵਿਚ ਉਦਾਂ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਪਰ 6 ਵਿਸ਼ਿਆਂ ਦੇ ਜਿਹੜੇ ਨੰਬਰ ਆ ਤੁਹਾਡੇ ਲੱਗਣੇ ਆ ਉਹਨਾਂ 6 ਵਿਸ਼ਿਆਂ ਦੇ ਵਿੱਚੋਂ ਅੰਗਰੇਜ਼ੀ ਦੇ ਨੰਬਰ ਜਿਹੜੇ ਨੇ ਉਹ ਜ਼ਰੂਰੀ ਨੇ ਕੰਪਲਸਰੀ ਨੇ ਲਾਜ਼ਮੀ ਨੇ ਉਹ ਜਿੰਨੇ ਵੀ ਆ ਗਏ ਉਹ ਲੱਗਣੇ ਨੇ ਚਾਹੇ 50ਵਾਂ ਚੋਂ 50 ਆ ਗਏ ਤਾਂ ਵੀ ਲੱਗਣੇ ਜੇ 50ਵਾਂ ਚੋਂ 20 ਆਏ ਤਾਂ ਵੀ ਲੱਗਣੇ ਨੇ ਤੇ ਉਹਦੇ ਤੇ ਕੋਈ ਵੀ ਉਹਨਾਂ ਨੇ ਛੋਟ ਨਹੀਂ ਦਿੱਤੀ ਅੰਗਰੇਜ਼ੀ ਤੋਂ ਛੋਟ ਉਹਨਾਂ ਨੇ ਫਿਰ ਕਿਹਾ ਜਿਹੜੇ ਉੱਪਰਲੇ ਤੁਹਾਡੇ 3 ਵਿਸ਼ੇ ਨੇ ਜਿਹੜੇ ਮਤਲਬ
ਜੀ ਜੀ ਦੋਸਤੋ ਜੀਐਮ ਸਿੰਘ ਹੋਰਾਂ ਨੇ VC ਜਾਂ ਜਿਹੜਾ HR ਰੈਂਕ ਦੇ ਬਾਰੇ ਚ ਸਾਨੂੰ ਜਿਹੜੀ ਜਾਣਕਾਰੀ ਆ ਉਹ ਦੇ ਰਹੇ ਆ ਕਿ ਜਿਹੜਾ ਲੈਂਗੁਏਜ ਦਾ ਜਿਹੜਾ ਫਾਇਦਾ ਆ ਲੈਂਗੁਏਜ ਪੜ੍ਹਾਉਣ ਦਾ ਜਿਹੜਾ ਫਾਇਦਾ ਆ ਉਹ ਅਸਲ ਦੇ ਵਿਚ ਸਾਡੇ ਟੋਟਲ ਸਕੋਰ ਦੇ ਵਿਚ ਕਿਸ ਤਰ੍ਹਾਂ ਸ਼ਾਮਲ ਹੁੰਦਾ ਆ ਬੱਚਿਆਂ ਦੇ ਸੋ 12ਵੀਂ ਜਮਾਤ ਦੇ ਵਿਚ ਇਹਦਾ ਜਿਹੜਾ ਫਾਇਦਾ ਆ ਉਹ ਕਿਸ ਤਰ੍ਹਾਂ ਲਿਆ ਜਾ ਸਕਦਾ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਸਾਡੀ ਚੱਲ ਰਹੀ ਆ ਕਿਸੇ ਕਾਰਨ ਜਿਹੜੀ ਕਾਲ ਡ੍ਰੌਪ ਹੋ ਗਈ ਅਸੀਂ ਉਹਨਾਂ ਨੂੰ ਦੁਬਾਰਾ ਲੈ ਰਹੇ ਹਾਂ ਜੀ ਗੱਲਬਾਤ ਦੇ ਵਿਚ ਸੋ ਮੈਨੂੰ ਲੱਗਦਾ ਕਿ ਜ਼ਰੂਰ ਕਿਸੇ ਨਾ ਕਿਸੇ ਹੱਦ ਤੱਕ ਇਹ ਜਿਹੜੀ ਜਾਣਕਾਰੀ ਆ ਸਾਡੇ ਲਈ ਕਾਫੀ ਫਾਇਦੇਮੰਦ ਹੋ ਸਕਦੀ ਆ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਲੈਂਗੁਏਜ ਇਹਨਾਂ ਸਕੂਲਾਂ ਦੇ ਰਾਹੀਂ ਸਿਖਾਉਂਦੇ ਹਾਂ ਕਿਉਂਕਿ ਜਿਵੇਂ ਉਹਨਾਂ ਨੇ ਦੱਸਿਆ ਕਿ ਇਹ ਸਿਰਫ ਪੰਜਾਬੀ ਲੈਂਗੁਏਜ ਦੇ ਲਈ ਹੀ ਨਹੀਂ ਆ ਸਗੋਂ ਜਿੰਨੀਆਂ ਮੈਨੂੰ ਲੱਗਦਾ ਕਿ 50 ਦੇ ਲਗਭਗ ਜਿਹੜੀਆਂ ਲੈਂਗੁਏਜਿਸ ਆ ਉਹ ਪ੍ਰਵਾਨਿਤ ਕੀਤੀਆਂ ਗਈਆਂ ਸੋ ਮਾਨਤਾ ਜਿਹੜੀ ਆ ਉਹ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਦਿੱਤੀ ਗਈ ਆ ਤੇ ਇਸ ਕਰਕੇ ਜਿਹੜੇ ਲੈਂਗੁਏਜ ਸਕੂਲ ਆ ਉਹ ਚਲਾਏ ਜਾ ਰਹੇ ਆ ਤੇ ਅੱਗੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਆਪਾਂ ਜਾਰੀ ਰੱਖਦੇ ਹਾਂ ਤੇ ਜਿਵੇਂ ਉਹਨਾਂ ਨੇ HR ਦੇ ਬਾਰੇ ਗੱਲ ਕੀਤੀ ਆ ਇਹਦੇ ਵਿਚ ਉਹਨਾਂ ਨੇ ਹੁਣ ਤੱਕ ਦੱਸਿਆ ਸਾਨੂੰ ਕਿ ਅੰਗਰੇਜ਼ੀ ਦੇ ਜਿਹੜੇ ਸਕੋਰ ਆ ਉਹ ਜਿੰਨੇ ਵੀ ਹੁੰਦੇ ਆ ਉਹ ਓਨੇ ਹੀ ਐਸ ਇਟ ਇਜ਼ ਲੱਗਦੇ ਆ ਪਰ ਦੂਸਰੇ ਜਿਹੜੇ ਸਬਜੈਕਟ ਆ ਜਿਹੜੇ ਅਗਲੇ ਵਿਸ਼ੇ ਆ ਜਿਹੜੇ ਤੁਸੀਂ ਅੰਗਰੇਜ਼ੀ ਤੋਂ ਇਲਾਵਾ ਲਏ ਹੋਏ ਆ ਉਹਨਾਂ ਦੇ ਜਿਹੜੇ ਸਕੋਰ ਆ ਉਹਨਾਂ ਦੇ ਬਾਰੇ ਉਹ ਗੱਲਬਾਤ ਸਾਡੇ ਨਾਲ ਕਰ ਰਹੇ ਸੀ ਮੈਨੂੰ ਲੱਗਦਾ ਕਿ ਇੱਕ ਵਾਰ ਫੇਰ ਉਹ ਸਾਡੇ ਨਾਲ ਇਸ ਗੱਲਬਾਤ ਚ ਸ਼ਾਮਲ ਹੋਣਗੇ ਫਿਲਹਾਲ ਅਸੀਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਦੁਬਾਰਾ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਵਧਾਉਂਦੇ ਹਾਂ।
ਬਦਲਈਆਂ ਰੀਤਾਂ ਤੇਰਾ ਵਾਜ ਬਦਲੇ ਹੋ ਰਾਜ ਬਦਲੀ ਤੱਕੇ ਤਾਜ ਬਦਲੇ ਬਦਲਈਆਂ ਰੀਤਾਂ ਤੇਰਾ ਵਾਜ ਬਦਲੇ ਮੈਂ ਹੁਣ ਤੱਕ ਬਦਲੀ ਨਾ ਹੁਣ ਤੱਕ ਬਦਲੀ ਨਾ ਮੈਂ ਹੁਣ ਤੱਕ ਬਦਲੀ ਨਾ ਭਾਵੇਂ ਭੁੱਲੀ ਜਾਏ ਜ਼ਮਾਨਾ ਮੈਂ ਪੰਜਾਬੀ ਬੋਲੀ ਆ ਤੇਰੀ ਬੋਲੀ ਆ ਕਿਤੇ ਭੁੱਲ ਨਾ ਜਾਈ ਜਵਾਨਾ ਮੈਂ ਤੇਰੀ ਬੋਲੀ ਆ ਮੈਂ ਤੇਰੀ ਬੋਲੀ ਆ ਮੈਂ ਪੰਜਾਬੀ ਬੋਲੀ ਆ ਕਿਤੇ ਭੁੱਲ ਨਾ ਜਾਈ ਜਵਾਨਾ ਇੱਕ ਵਕਤ ਸੀ ਐਸਾ ਵੇ ਜਦੋਂ ਮੇਰੀ ਦੁਨੀਆਂ ਵਿੱਚ ਸੀ ਚੰਡੀ ਸੱਟਾ ਨਹੀਂ ਦੇ ਗਈ ਦੋ ਹਿੱਸਿਆਂ ਵਿੱਚ ਵੰਡੀ ਇੱਕ ਭੋਲੀ ਹੋਣੇ ਦਾ ਮੈਨੂੰ ਭੋਲੀ ਹੋਣੇ ਦਾ ਲੱਗਿਆ ਤੁਹਾਡਾ ਇਹ ਹਰ ਜਾਨਾ ਮੈਂ ਤੇਰੀ ਬੋਲੀਆ ਮੈਂ ਤੇਰੀ ਬੋਲੀਆ ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ ਛੁਰੀ ਚਲਾਈ ਛੱਡ ਉੜੇ ਅੜੇ ਨੂੰ ABC ਪ੍ਰਧਾਨ ਬਣਾਈ ਕੁੱਖ ਤੋਂ ਜੰਮ ਕੇ ਅਮੜੀ ਨੂੰ ਕਿਉਂ ਬੇਕਦਰਾ ਭੁੱਲੀ ਜਾਨਾ ਮੈਂ ਤੇਰੀ ਬੋਲੀਆ ਮੈਂ ਤੇਰੀ ਬੋਲੀਆ ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ ਮੁੜ ਕੇ ਐਸਾ ਹੋਣਾ ਮੇਰਾ ਪਹਿਲਾ ਬਾਂਗਰਾ ਵੇ ਪਰਚਮ ਦੁਨੀਆ ਤੇ ਲਹਿਰਾਉਣਾ ਸ਼ਿਵ ਪਾਤਰ ਵਰਗਿਆ ਦਾ ਟੰਡੀਆਂ ਬੁੱਕੜ ਵਿੱਚ ਖਜਾਨਾ ਮੈਂ ਤੇਰੀ ਬੋਲੀਆ ਮੈਂ ਤੇਰੀ ਬੋਲੀਆ ਮੈਂ ਪੰਜਾਬੀ ਬੋਲੀਆ ਕਿਤੇ ਭੁੱਲ ਨਾ ਜਾਈ ਜਵਾਨਾ
ਜੀ ਦੋਸਤੋ ਜੈਜ਼ ਧਾਮੀ ਦੀ ਆਵਾਜ਼ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਮੈਂ ਪੰਜਾਬੀ ਬੋਲੀ ਆ ਕਿਤੇ ਭੁੱਲ ਨਾ ਜਾਈ ਜਵਾਨਾ ਸੋ ਬਿਲਕੁਲ ਪੰਜਾਬੀ ਲੈਂਗੁਏਜ ਦੇ ਉੱਤੇ ਅਸੀਂ ਪੰਜਾਬੀ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਇਸ ਵੇਲੇ VSL ਤੋਂ ਸਾਡੇ ਨਾਲ ਸਰਦਾਰ GM ਸਿੰਘ ਹੋਈ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਜਿਹੜੇ VSL ਦੇ ਵਿੱਚ ਜਿਹੜੇ ਵਿਦਿਆਰਥੀ ਖਾਸ ਜਿਹੜਾ ਆਪਣਾ ਵਿਸ਼ਾ ਪੜ੍ਹਦੇ ਆ ਜਿਹੜਾ ਲੈਂਗੁਏਜ ਜਿਹੜੀ ਉਹ ਪੜ੍ਹਦੇ ਆ ਉਹਦਾ ਕੀ ਫਾਇਦਾ ਜਿਹੜਾ ਆ ਉਹਨਾਂ ਨੂੰ VCE ਦੇ ਵਿੱਚ ਹੁੰਦਾ ਆ ਜਾਂ ATAR ਦੇ ਵਿੱਚ ਉਹਨਾਂ ਨੂੰ ਕੀ ਫਾਇਦਾ ਹੁੰਦਾ ਉਹਦੇ ਬਾਰੇ ਉਹ ਸਾਨੂੰ ਦੱਸ ਰਹੇ ਸੀ ਕਿ ਅੰਗਰੇਜ਼ੀ ਦੇ ਜਿਹੜੇ ਵਿਸ਼ੇ ਦੇ ਜਿਹੜੇ ਮਾਰਕਸ ਆ ਉਹ ਜੁੜਦੇ ਆ ਇਸ ਤੋਂ ਇਲਾਵਾ ਜਿਹੜੇ ਹੋਰ ਉਹਨਾਂ ਨੇ ਜਿਹੜੇ ਵਿਸ਼ੇ ਲਏ ਹੁੰਦੇ ਆ 12ਵੀਂ ਦੇ ਵਿੱਚ ਉਹਨਾਂ ਦੇ ਮਾਰਕਸ ਜਿਹੜੇ ਆ ਉਹ ਜੁੜਦੇ ਆ ਤੇ ਇਹਦੇ ਬਾਰੇ ਹੋਰ ਅਸੀਂ ਜਾਣਨਾ ਚਾਹਾਂਗੇ GM ਸਿੰਘ ਹੋਰੀ ਇੱਕ ਵਾਰ ਫੇਰ ਸਾਡੇ ਨਾਲ ਸ਼ਾਮਲ ਨੇ ਇੱਕ ਵਾਰ ਫੇਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ GM ਸਿੰਘ ਜੀ ਤੇ ਅਸੀਂ ਗੱਲਬਾਤ ਜਿਹੜੀ ਆ ਉਹਨੂੰ ਅੱਗੇ ਵਧਾਵਾਂਗੇ ਜੀ
ਹਾਂਜੀ ਹਾਂ ਮੈਂ ਜਿਹੜਾ ਦੱਸ ਰਿਹਾ ਸੀ ਜਿਸ ਤਰ੍ਹਾਂ ਅੰਗਰੇਜ਼ੀ ਦੇ ਨੰਬਰ ਜਿਹੜੇ ਜਿੰਨੇ ਆ ਗਏ ਉਨੇ ਲੱਗਦੇ ਆ ਬਾਕੀ ਜਿਹੜੇ ਤਿੰਨ ਤੁਹਾਡੇ ਉੱਪਰਲੇ ਵਿਸ਼ੇ ਆ ਜਿਨ੍ਹਾਂ ਚ ਜਿਆਦਾ ਨੰਬਰ ਆਇਆ ਉਹਨਾਂ ਦੇ ਵੀ ਪੂਰੇ ਦੇ ਪੂਰੇ ਨੰਬਰ ਲੱਗਦੇ ਆ ਉਸ ਤੋਂ ਬਾਅਦ ਤੁਹਾਡੇ ਦੋ ਵਿਸ਼ੇ ਹੋਰ ਬਚ ਗਏ ਉਹਨਾਂ ਦੇ ਫਿਰ 10% ਨੰਬਰ ਜਿਹੜੇ ਆ ਉਹ ਵੀ ਤੁਹਾਡੇ ਕੁੱਲ ਜੋੜ ਜਿਹੜਾ ਐਗਰੀਗੇਟ ਸਕੋਰ ਆ ਉਹਦੇ ਵਿੱਚ ਜਾ ਕੇ ਲੱਗਦੇ ਆ ਤੇ ਜਦੋਂ ਇਹ ਸਾਰਾ ਸਕੋਰ ਇਕੱਠਾ ਹੋ ਜਾਂਦਾ ਤੇ ਇਹਦੇ ਇਹਨੂੰ ਫਿਰ ਇਸ ਸਕੋਰ ਨੂੰ ਦੇਖ ਕੇ ਫਿਰ ਉਹ ਰੈਂਕ ਬਣਾਉਂਦੇ ਆ ਇਹ ਬੱਚਾ ਕਿੱਥੇ ਸੈੱਟ ਬਹਿੰਦਾ ਪਿਆ ਸੋ ਟੋਟਲ ਜਿਹੜਾ ਸਕੇਲ ਆ ਉਹ 0 ਤੋਂ ਲੈ ਕੇ 100 ਹੈ ਤੇ 0 ਤੋਂ ਲੈ ਕੇ 100 ਦੇ ਵਿੱਚ ਤਕਰੀਬਨ 50,000 ਵਿਦਿਆਰਥੀ ਜਿਹੜੇ ਆ ਉਹ ਸਾਰੇ ਫਿੱਟ ਕਰਨੇ ਹੁੰਦੇ ਆ ਤੇ ਇੱਕ ਇੱਕ ਨੰਬਰ ਦੇ ਉੱਤੇ ਤੁਸੀਂ ਦੇਖੋ ਤਕਰੀਬਨ 500-500 ਬੱਚਾ ਜਿਹੜਾ ਫਿੱਟ ਹੋ ਜਾਂਦਾ ਉਹਦੇ ਵਿੱਚ ਤੇ ਜੇ ਇੱਕ ਵੀ ਨੰਬਰ ਤੁਹਾਡਾ 8R ਸਕੋਰ ਤੁਹਾਡਾ ਉੱਪਰ ਚੱਲ ਜਾਵੇ ਤੇ ਉਹਦੇ ਚ ਤੁਸੀਂ 500 ਬੱਚੇ ਨੂੰ ਹੋਰ ਤੁਸੀਂ ਉੱਪਰ ਕ੍ਰੋਸ ਕਰ ਜਾਂਦੇ ਸਿੱਧਾ ਤੁਸੀਂ ਤੇ ਜੇ ਹੁਣ ਮੰਨ ਲਓ ਕਈ ਸਾਲ ਪਿਛਲੇ ਸਾਲਾਂ ਨੂੰ ਦੇਖਿਆ ਗਿਆ ਹੈ ਕਿ ਕਈ ਬੱਚਿਆਂ ਦੇ ਨੰਬਰ ਜਿਹੜੇ ਪੰਜਾਬੀ ਚ ਜਿਹੜੇ ਦੂਜੇ ਵਿਸ਼ਿਆਂ ਦੇ ਨਾਲੋਂ ਜ਼ਿਆਦਾ ਆ ਗਏ ਨੇ ਜਦੋਂ ਜ਼ਿਆਦਾ ਆ ਗਏ ਉਹਨਾਂ ਦੇ ਤੇ ਪੂਰੇ ਪੂਰੇ ਨੰਬਰ ਹੀ ਪੰਜਾਬੀ ਚ ਲੱਗ ਗਏ ਨੇ ਹੁਣ ਮੈਂ ਤੁਹਾਨੂੰ ਉਦਾਹਰਨ ਦੇਣੀ ਹੈ ਪਿਛਲੇ ਸਾਲ ਇੱਕ ਬੇਟੀ ਸੀ ਬੱਚੀ ਸੀਗੀ ਉਹਦੇ ਨੰਬਰ ਆਏ ਆ 50 ਦੇ ਵਿੱਚੋਂ 49 ਨੰਬਰ ਆਏ ਆ ਉਹਦਾ ਫਿਰ ਉਹ ਸਕੋਰ ਨੂੰ ਸਕੇਲ ਅਪ ਹੀ ਕੀਤਾ ਉਹਨਾਂ ਨੇ ਸਕੇਲ ਅਪ ਹੋ ਕੇ ਉਹ ਸਕੋਰ 51 ਬਣ ਗਿਆ ਸੋ ਉਹਦੇ ਨਾਲ ਉਹਨੂੰ ਇੱਕ ਬੜਾ ਤਗੜਾ ਕਲੋ ਬੂਸਟ ਮਿਲਿਆ ਆਪਣੇ ਟੋਟਲ ਸਕੋਰ ਦੇ ਵਿੱਚ ਨਾ, ਤੇ ਉਹਦਾ ਜਿਹੜਾ ਸਕੋਰ ਆ ਤੁਸੀਂ ਦੇਖੋ ਕਿੰਨਾ ਅੱਗੇ ਚਲਾ ਗਿਆ ਹੋਏਗਾ। ਤੇ ਜੇ ਬੱਚੇ ਦੇ ਨੰਬਰ ਮੰਨ ਲਓ ਪੰਜਾਹਾਂ ਚੋਂ ਨਹੀਂ ਇੰਨੇ ਜ਼ਿਆਦਾ ਹੁੰਦੇ, ਦੂਜੇ ਵਿਸ਼ਿਆਂ 'ਚ ਜ਼ਿਆਦਾ ਆ ਗਏ, ਜੇ ਮੰਨ ਲਓ 35 ਵੀ ਆ ਗਏ, 32 ਵੀ ਆ ਗਏ, ਜੇ 35 ਆ ਗਏ ਤਾਂ ਵੀ ਤੁਹਾਨੂੰ 3.5 ਮਾਰਕਸ ਉੱਤੇ ਤੁਹਾਡੇ ਐਡ ਹੋ ਜਾਣੇ ਵਿੱਚ, ਉਹ ਬੋਨਸ ਹੀ ਹੈ। 3.5 ਦੇ ਨਾਲ ਤੁਸੀਂ ਸਮਝ ਲਓ ਕਿ 2-3 ਹਜ਼ਾਰ ਬੱਚੇ ਨੂੰ ਤੁਸੀਂ ਸਿੱਧਾ ਜੰਪ ਮਿਲ ਗਿਆ, ਤੁਹਾਨੂੰ ਕ੍ਰੋਸ ਕਰ ਗਿਆ ਤੁਸੀਂ ਉੱਪਰ। ਤੇ ਇਸ ਤਰ੍ਹਾਂ ਇਹ 8-hour ਸਕੋਰ ਵਿੱਚ ਫਾਇਦਾ ਹੁੰਦਾ ਹੈ। ਦੂਸਰਾ ਮੈਂ ਤੁਹਾਨੂੰ ਜਿਸ ਥੋੜਾ ਜਿਹਾ ਦੱਸਿਆ ਵੀ ਸਕੇਲ ਅਪ ਕਿਉਂ ਕਰਦੇ ਆ, ਉਹਦੀਆਂ ਬਾਹਰਲੀਆਂ ਭਾਸ਼ਾਵਾਂ ਨੂੰ ਥੋੜਾ ਜਿਹਾ ਹੋਰ ਉਜਾਗਰ ਕਰਨ ਵਾਸਤੇ ਨਾ, ਇੱਥੋਂ ਦੀ ਜਿਹੜੀ ਸਰਕਾਰ ਹੈ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਉਹ ਕਹਿੰਦੇ ਵੀ ਜਿਹੜੀਆਂ ਛੋਟੀਆਂ ਲੈਂਗੁਏਜ ਨੇ, ਜਿਹੜੀਆਂ ਨਵੀਆਂ ਲੈਂਗੁਏਜ ਨੇ, ਇਹਨਾਂ ਨੂੰ ਸਕੇਲ ਅਪ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ 'ਚ ਉਤਸ਼ਾਹ ਹੋਣ ਵੀ ਕਰਨਗੇ। ਠੀਕ ਹੈ, ਜੇ ਸਕੇਲ ਅਪ ਕਰਦੇ ਆ ਤੇ ਬੱਚੇ ਦੇ ਮੰਨ ਲਓ ਨੰਬਰ ਜਿੱਦਾਂ 30 ਆਏ ਆ, 30 ਦੇ ਉਹ 34 ਬਣਾਉਂਦੇ ਆ ਜਾਂ 35 ਬਣਾਉਂਦੇ ਆ, ਜੇ 4 ਜਾਂ 5 ਨੰਬਰ ਦਾ ਕਿਵਰੀ ਨੂੰ ਜੰਪ ਦੇ ਦਿੰਦੇ ਆ, ਉਹ ਇੱਕ ਤੁਹਾਨੂੰ ਹੋਰ ਕਹੋ ਐਡਿਡ ਬੋਨਸ ਮਿਲ ਗਿਆ, ਤੁਹਾਨੂੰ ਹੋਰ ਤੁਹਾਡਾ ਸਕੇਲ ਜਿਹੜਾ ਸਕੋਰ ਆ ਸਕੇਲ ਅਪ ਹੋ ਗਿਆ ਉਹਦੇ ਵਿੱਚ ਜਾ ਕੇ। ਤੇ ਜਿਹੜਾ 8-hour ਸਕੋਰ ਹੈ ਇਹਦੇ ਬੇਸ ਤੇ ਤੁਹਾਨੂੰ ਨਾ ਅੱਗੋਂ ਯੂਨੀਵਰਸਿਟੀ ਵਿੱਚ ਦਾਖਲਾ ਮਿਲਣਾ ਹੈ। ਤੇ ਜੇ ਤੇ ਤੁਹਾਡਾ ਸਕੋਰ ਜਿਹੜਾ 8-hour ਸਕੋਰ ਜਿਹੜਾ ATAR ਸਕੋਰ ਹੈ ਬਹੁਤ ਵਧੀਆ ਆ ਗਿਆ, ਤੇ ਸਾਰਾ ਸਾਰੀ ਜਿਹੜੀ ਖੇਡ ਆ ਤੁਹਾਡੇ ਹੱਥ ਵਿੱਚ ਆ ਗਈ, ਤੁਹਾਡਾ ਕੰਟਰੋਲ ਤੁਹਾਡੇ ਕੋਲ ਹੈ, ਤੁਸੀਂ ਜਿੱਥੇ ਮਰਜ਼ੀ ਅਪਲਾਈ ਕਰ ਸਕਦੇ ਹੋ, ਜਿਹੜੇ ਮਰਜ਼ੀ ਯੂਨੀਵਰਸਿਟੀ ਦੱਸ ਦਿਓ, ਜਿਹੜੇ ਮਰਜ਼ੀ ਕੋਰਸ ਜਾ ਸਕਦੇ ਹੋ। ਪਰ ਜੇ 8-hour ਸਕੋਰ ਤੁਹਾਡਾ ਘੱਟ ਹੈ ਫਿਰ ਖੇਡ ਜਿਹੜੀ ਤੁਹਾਡੇ ਹੱਥ ਚ ਨਹੀਂ ਰਹਿੰਦੀ, ਖੇਡ ਫਿਰ ਯੂਨੀਵਰਸਿਟੀ ਦੇ ਹੱਥ ਚ ਚਲ ਜਾਂਦੀ ਆ, ਫਿਰ ਤੁਹਾਨੂੰ ਰਹਿਣ ਖੂਨ ਜਿਹੜੀ ਸੀਟ ਆ ਤੁਹਾਨੂੰ ਉਹ ਦਿੰਦੇ ਨੇ। ਤੇ ਸਾਡਾ ਹੁਣ ਇਹ ਮਤਲਬ ਕਿ ਉਪਰਾਲਾ ਜਿਹੜਾ ਕੀਤਾ ਸਰਕਾਰ ਨੇ, ਇਹਦਾ ਫਾਇਦਾ ਪੂਰਾ ਲੈਣਾ ਚਾਹੀਦਾ ਤਾਂ ਕਿ ਬੱਚੇ ਵੱਧ ਤੋਂ ਵੱਧ ਪੰਜਾਬੀ ਪੜ੍ਹਨ, ਆਪਣੀ ਭਾਸ਼ਾ ਸਿੱਖਣ, ਉਹਦੇ ਨਾਲ ਜਿਹੜਾ 8-hour ਸਕੋਰ ਚ ਫਾਇਦਾ ਹੋ ਰਿਹਾ ਉਹਦੇ ਕਰਕੇ ਨਾ ਯੂਨੀਵਰਸਿਟੀ ਵਿੱਚ ਆਪਣੀ ਮਰਜ਼ੀ ਦਾ ਕੋਰਸ ਆਪਣੀ ਮਰਜ਼ੀ ਦੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਸਕਦੇ ਨੇ।
ਜੀ ਐਮ ਸਿੰਘ ਜੀ, ਆਪਾਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਲੈਂਗੁਏਜ ਦੀ, ਕਿੰਨੀਆਂ ਲੈਂਗੁਏਜ ਜਿਹੜੀਆਂ ਆ ਉਹ ਚੁਣੀਆਂ ਜਾ ਸਕਦੀਆਂ ਜੇ ਅਸੀਂ VSL ਦੇ ਲਈ ਦੇਖੀਏ ਤਾਂ?
ਜਿਹੜੇ VSL ਤੇ ਤਕਰੀਬਨ 50 ਲੈਂਗੁਏਜ ਸਿਖਾ ਰਹੇ ਨੇ, 50 ਭਾਸ਼ਾ ਸਿਖਾ ਰਹੇ ਨੇ, ਪਰ ਇਹ ਹੈ ਬੱਚੇ ਨੂੰ ਜਿਸ ਤਰ੍ਹਾਂ ਤੁਸੀਂ ਇੰਗਲਿਸ਼ ਸਿੱਖ ਲੈਣੀ ਹੈ, ਇੱਕ ਪੰਜਾਬੀ ਸਿੱਖ ਲਈ ਹੈ, ਜੇ ਤੁਸੀਂ ਹੋਰ ਸਿੱਖਣਾ ਚਾਹੋ ਤਾਂ ਤੁਸੀਂ ਸਿੱਖ ਸਕਦੇ ਹੋ, ਤੁਹਾਡੇ ਚ ਕੋਈ ਰੋਕ ਨਹੀਂ ਹੈਗੀ ਇਹਦੇ ਵਿੱਚ, ਤੁਸੀਂ ਜਿੰਨੀਆਂ ਮਰਜ਼ੀ ਲੈਂਗੁਏਜ ਸਿੱਖ ਸਕਦੇ ਹੋ। ਜੇ ਤੁਸੀਂ ਕੱਲ ਨੂੰ ਕਰੋ ਕਿਸੇ ਜਿਹੜੇ ਹੁੰਦੇ ਨੇ ਇੰਟਰਪ੍ਰੇਟਰ ਜਾਂ ਟਰਾਂਸਲੇਟਰ ਵਗੈਰਾ ਦੀ ਕੋਈ ਇਦਾਂ ਦੀ ਨੌਕਰੀ ਵਾਸਤੇ ਕਰਨਾ ਤੁਸੀਂ, ਤੇ ਫਿਰ ਤੁਸੀਂ ਇੱਕ ਤੋਂ ਵੱਧ ਜਾਂ 2 ਤੋਂ ਵੱਧ ਵੀ ਭਾਸ਼ਾ ਸਿੱਖ ਸਕਦੇ ਹੋ, ਤੁਹਾਨੂੰ ਮਤਲਬ ਮੌਕਾ ਦਿੰਦੇ ਨੇ। ਤੇ ਇਹਦੇ VSL ਦੇ ਵਿੱਚ ਜਿਹੜੀਆਂ ਕਲਾਸਾਂ ਨੇ ਉਹ 1 ਤੋਂ ਲੈ ਕੇ 10th ਤੱਕ ਦੀਆਂ ਲੱਗਦੀਆਂ ਨੇ, ਉਸ ਤੋਂ ਬਾਅਦ ਫਿਰ 11th-12th ਵਾਲੀਆਂ ਨੂੰ VC ਦੀ ਕਲਾਸਾਂ ਕਹਿੰਦੇ ਨੇ, ਤੇ ਇੱਕ ਅਡਲਟ ਐਜੂਕੇਸ਼ਨ ਵਾਲੀ ਵੀ ਕਲਾਸਾਂ ਹੈਗੀਆਂ ਨੇ ਜਿਹਨਾਂ ਵਿੱਚ ਕਹੋ ਜ਼ਿਆਦਾ ਉਮਰ ਵਾਲੇ ਬੱਚੇ ਜਿਹੜੇ ਲੋਕ ਹੈ ਉਹ ਵੀ ਸਿੱਖ ਸਕਦੇ ਨੇ ਇਹਦੇ ਵਿੱਚ।
ਜੀ ਜੀ, ਤੇ ਇੱਥੇ ਇੱਕ ਹੋਰ ਜਿਹੜਾ ਸਵਾਲ ਮੇਰੇ ਦਿਮਾਗ ਚ ਇਸ ਵੇਲੇ ਆ ਰਿਹਾ, ਕਿਉਂਕਿ ਬਹੁਤ ਸਾਰੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਇੱਕ ਲੈਂਗੁਏਜ ਵਿਸ਼ਾ ਜਿਹੜਾ ਆਮ ਤੌਰ ਤੇ ਪੜ੍ਹਾਇਆ ਜਾਂਦਾ, ਜਿਵੇਂ ਸਰਕਾਰੀ ਸਕੂਲਾਂ ਦੇ ਵਿੱਚ ਇਟਾਲੀਅਨ ਲੈਂਗੁਏਜ ਆ, ਹਨਾ, ਜਾਂ ਇਹੋ ਜਿਹੀਆਂ ਜਿਹੜੀਆਂ ਲੈਂਗੁਏਜਿਸ ਆ ਉਹ ਵੀ ਇੰਟਰੋਡਿਊਸ ਕੀਤੀਆਂ ਗਈਆਂ ਨੇ, ਤੇ ਜੇਕਰ ਵਿਦਿਆਰਥੀ ਉਹ ਲੈਂਗੁਏਜ ਐਜ਼ ਅ ਸਬਜੈਕਟ ਪੜ੍ਹ ਰਹੇ ਆ ਕਿਸੇ ਸਕੂਲ ਵਿੱਚ, ਤੇ ਉਹਨਾਂ ਨੇ ਆਪਣੀ ਜਿਹੜੀ ਲੈਂਗੁਏਜ ਆ, ਜਿਹੜੀ ਉਹਨਾਂ ਦੀ ਮਾਤ ਭਾਸ਼ਾ ਆ, ਉਹ ਉਹਨਾਂ ਨੇ ਸਿੱਖਣੀ ਆ, ਹਨਾ, ਤੇ ਕੀ ਇਹਨਾਂ ਦੋਵਾਂ ਇਸ ਸਥਿਤੀ ਦੇ ਵਿੱਚ ਇਹਨਾਂ ਦੋਵਾਂ ਤੋਂ ਉਹਨਾਂ ਨੂੰ ਫਾਇਦਾ ਹੋਣ ਵਾਲਾ ਆ ਜਾਂ ਫਿਰ ਉਹਨਾਂ ਨੂੰ ਕਿਸੇ ਇੱਕ ਚੋਂ ਫਾਇਦਾ ਹੋਣਾ ਆ?
ਹਾਂਜੀ, ਇਹ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ ਹੈ, ਕਿਉਂਕਿ ਹੁਣ ਇੱਕ ਕਿਸਮ ਦੀ ਮੁਸ਼ਕਿਲ ਵੀ ਬੱਚਿਆਂ ਦੇ ਸਾਹਮਣੇ ਆ ਰਹੀ ਹੈ ਵੀ ਸਕੂਲ ਦੇ ਵਿੱਚ ਉਹ ਜਰਮਨ ਲੈਂਗੁਏਜ ਸਿੱਖਦੇ ਆ ਤੇ ਇੱਥੇ ਆ ਕੇ ਮਤਲਬ ਪੰਜਾਬੀ ਸਿੱਖਦੇ ਟੀਚਰ ਵਾਰ ਨੂੰ, ਤੇ ਉਧਰ ਨਾਲ ਹੀ ਅਜੇ ਅੰਗਰੇਜ਼ੀ ਉਹਨਾਂ ਸਿੱਖਣੀ ਕੀਤੀ ਹੁੰਦੀ, ਸੋ 3 ਭਾਸ਼ਾ ਉਹਨਾਂ ਦੇ ਮਨ ਚ ਨਾ ਛੋਟੇ ਬੱਚੇ ਦੇ ਤੁਸੀਂ ਦਿਮਾਗ ਦੇ ਉੱਤੇ ਪਾ ਰਹੇ ਹੁੰਦੇ ਹੋ। ਇਹ ਹੈ ਵੀ ਜਿਹੜੇ ਸਕੂਲ ਹੈ, ਕੁਛ ਸਕੂਲ ਤੇ ਹੈਗੇ ਜਿਹੜੇ ਉਹ ਆਪਸ ਚ ਸਮਝੌਤਾ ਕਰ ਲੈਂਦੇ, ਜੇ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਅਸੀਂ ਪੰਜਾਬੀ ਸਿੱਖਦੇ ਪਏ ਹਾਂ ਚਿੰਤਵਾਰ ਨੂੰ ਸਕੂਲ ਦੇ ਵਿੱਚ, ਤੇ ਤੁਹਾਨੂੰ ਉੱਥੇ ਛੋੜ ਦਿੰਦੇ ਨੇ ਆਪਣੇ ਸਕੂਲ ਦੇ ਵਿੱਚ। ਪਰ ਕਈ ਸਕੂਲ ਇੱਦਾਂ ਦੇ ਹੈਗੇ ਨੇ ਜਿਹੜੇ ਉਹਨਾਂ ਨੇ ਕੋਲੋਂ ਕੰਪਲਸਰੀ ਕੀਤਾ ਜਾਂ ਜ਼ਰੂਰੀ ਹੈ, ਲਾਜ਼ਮੀ ਹੈ ਉੱਥੇ ਜਿਹੜੀ ਭਾਸ਼ਾ ਉਹਨੇ ਸਿੱਖਣੀ ਹੈ, ਜਿਹੜੀ ਵੀ ਉਹਨਾਂ ਨੇ ਸਿਖਾਉਂਦੇ ਚਾਹੇ ਇੰਡੋਨੇਸ਼ੀਅਨ ਸਿਖਾਉਂਦੇ ਚਾਹੇ ਜਰਮਨ ਸਿਖਾਉਂਦੇ ਆ, ਉਹ ਸਿਖਾਉਂਦੀ ਹੈ। ਉਹਦੇ ਲਈ ਹੈ ਵੀ ਉਹ ਸਕੂਲ ਜਿਹੜੇ 7th-8th ਤੱਕ ਜ਼ਿਆਦਾ ਲਾਜ਼ਮੀ ਕਰਦੇ ਨੇ, ਇਸ ਤੋਂ ਬਾਅਦ ਨਹੀਂ ਲਾਜ਼ਮੀ ਕਰਦੇ ਉਹ, 8th ਤੱਕ ਮੇਰੇ ਖਿਆਲ ਚ ਉਸ ਭਾਸ਼ਾ ਨੂੰ ਲਾਜ਼ਮੀ ਕਰਦੇ ਨੇ, 9th ਦੇ ਵਿੱਚ ਜਾ ਕੇ 10th ਵਿੱਚ ਉਸ ਤੇ ਉੱਥੇ ਬਹੁਤਾ ਜ਼ੋਰ ਨਹੀਂ ਦਿੰਦੇ, ਫਿਰ ਉਹ ਤੁਸੀਂ ਉਸ ਤੋਂ 8th ਤੱਕ ਤੁਹਾਨੂੰ ਉਹ ਭਾਸ਼ਾ ਸਿੱਖਣੀ ਪਏਗੀ। ਉਹ ਇੱਕ ਕਿਸਮ ਦਾ ਤੁਹਾਨੂੰ ਇੱਕ ਹੋਰ ਫਾਇਦਾ ਹੀ ਹੈ, ਜੇ ਤੁਹਾਨੂੰ ਇੱਕ 8th ਤੱਕ ਦਾ ਲਿਟਰੇਚਰ ਪੜ੍ਹਨ ਦਾ ਜਾਂ ਸਾਹਿਤ ਪੜ੍ਹਨ ਦਾ ਦੂਜੀ ਭਾਸ਼ਾ ਦਾ ਵੀ ਮੌਕਾ ਮਿਲ ਗਿਆ ਤੇ ਸਿੱਖ ਲੈਣਾ, ਜਦੋਂ ਜੇ ਹਰਜ ਨਹੀਂਗਾ। ਪਰ ਜਿਹੜਾ VC ਦੇ ਵਿੱਚ ਜਿਹੜਾ ਫਾਇਦਾ ਲੈਣਾ ਹੈ ਉਹ ਤਾਂ ਹੀ ਮਿਲਣਾ ਜੇ ਤੁਸੀਂ ਉਹ ਭਾਸ਼ਾ 12th ਤੱਕ ਕਰੋਗੇ, 11th-12th ਵਿੱਚ। ਹੁਣ 11th ਦੇ ਜਿਹੜੇ ਹੁੰਦੇ ਆ ਯੂਨਿਟ 1-2 ਕਹਿੰਦੇ ਨੇ, ਜਿਹੜੇ 12th ਦੇ ਯੂਨਿਟ 3 and 4 ਕਹਿੰਦੇ ਨੇ, ਜਿਹੜੇ ਯੂਨਿਟ 3 ਤੇ 4 ਹੈ ਉਹਨਾਂ ਦੇ ਨੰਬਰ ਜਿਹੜੇ ਨੇ ਉਹ 12th ਦੇ ਸਕੋਰ ਵਿੱਚ ਜਾ ਕੇ ਲੱਗਦੇ ਨੇ, ਤੇ ਜਿੰਦੇ ਜੇ ਤੇ ਬੱਚਾ
ਅੱਛਾ ਜੀ ਸੋ ਮੈਨੂੰ ਲੱਗਦਾ ਕਿ ਅੱਠਵੀਂ ਤੱਕ ਜੇਕਰ ਵਿਦਿਆਰਥੀ ਜਿਹੜਾ ਹੈ ਉਹ ਇੱਕ ਤੋਂ ਵੱਧ ਭਾਸ਼ਾਵਾਂ ਜਿਹੜੀਆਂ ਉਹ ਪੜ੍ਹ ਰਿਹਾ ਸਕੂਲ ਦੇ ਵਿੱਚ ਤਾਂ ਉਹ ਅਸਲ ਦੇ ਵਿੱਚ ਆਪਣੇ ਗਿਆਨ ਚ ਵਾਧਾ ਤਾਂ ਕਰ ਹੀ ਰਿਹਾ ਆ ਪਰ ਉਹਦਾ ਜਿਹੜਾ ਫਾਇਦਾ ਆ ਲੇਟਰ ਆਨ ਉਹ ਸਿਰਫ ਇੱਕ ਲੈਂਗੁਏਜ ਤੋਂ ਹੀ ਉਹਨੂੰ ਹੋਣਾ ਸੋ ਇਹਦਾ ਮਤਲਬ ਆ ਕਿ ਅੱਠਵੀਂ ਤੋਂ ਬਾਅਦ ਜੇਕਰ ਜੀ ਜੇਕਰ ਉਹ ਸਿਰਫ ਆਪਣੀ ਭਾਸ਼ਾ ਹੀ ਸਿੱਖਣਾ ਚਾਹੁੰਦਾ ਤੇ ਫਿਰ ਉਹਨੂੰ ਬਾਰਵੀਂ ਤੱਕ ਉਹ ਕੰਟੀਨਿਊ ਕਰਨੀ ਪੈਣੀ ਆ
ਜੇ ਉਹਨੇ ਮਤਲਬ ਯੂਨੀਵਰਸਿਟੀ ਵਿੱਚ ਦਾਖਲਾ ਲੈਣਾ ਜਾਂ 8 ਆਰ ਸਕੋਰ ਵਿੱਚ ਦਾਖਲਾ ਲੈਣਾ ਫਾਇਦਾ ਲੈਣਾ ਜਾਂ ਵੀਸੀ ਦੇ ਸਕੋਰ ਵਿੱਚ ਫਾਇਦਾ ਲੈਣਾ ਤੇ ਉਹਨੂੰ ਬਾਰਵੀਂ ਤੱਕ ਉਹ ਭਾਸ਼ਾ ਸਿੱਖਣੀ ਪੈਣੀ ਹੈ ਬਾਰਵੀਂ ਤੱਕ ਉਹਦਾ ਧਿਆਨ ਦੇਣਾ ਪੈਣਾ ਤੇ ਇਹਦੇ ਵਿੱਚ ਇਹ ਮੈਂ ਦੱਸ ਦਵਾਂ ਕਿ ਜਿਹੜੇ ਪਹਿਲੀ ਤੋਂ ਲੈ ਕੇ 11ਵੀਂ ਤੱਕ ਦੇ ਜਿਹੜੇ ਇਮਤਿਹਾਨ ਨੇ ਜਾਂ ਸਾਰੇ ਟੈਸਟ ਨੇ ਉਹ ਸਾਰੇ ਸਕੂਲ ਪੱਧਰ ਤੇ ਹੁੰਦੇ ਨੇ ਉਹ ਬਾਹਰ ਨਹੀਂ ਹੁੰਦੇ ਤੇ ਜਿਹੜਾ 12ਵੀਂ ਇਮਤਿਹਾਨ ਆ ਉਹ ਬੋਰਡ ਦਾ ਇਮਤਿਹਾਨ ਹੁੰਦਾ ਜਿਸ ਤਰ੍ਹਾਂ ਆਪਣੇ ਭਾਰਤ ਵਿੱਚ ਜਾਂ ਪੰਜਾਬ ਵਿੱਚ ਆਪਣਾ ਜਿਹੜਾ 10ਵੀਂ ਵਿੱਚ ਬੋਰਡ ਹੁੰਦਾ 8ਵੀਂ ਵਿੱਚ ਬੋਰਡ ਹੁੰਦਾ ਤੇ 12ਵੀਂ ਦਾ ਤੇ ਚਲੋ ਹੈ ਹੀ ਹੈ ਇੱਥੇ ਜਿਹੜਾ ਸਿਰਫ 12ਵੀਂ ਵਿੱਚ ਹੀ ਬੋਰਡ ਦੇ ਇਮਤਿਹਾਨ ਨੇ ਬਾਕੀ ਦੇ ਇਮਤਿਹਾਨ ਸਾਰੇ ਉਹ ਸਕੂਲ ਲੈਵਲ ਤੇ ਆਪਣੇ ਪੱਧਰ ਤੇ ਕਰਦੇ ਆ
ਜੀ ਜੀ ਬਿਲਕੁਲ ਤੇ ਜੀ ਐਮ ਸਿੰਘ ਜੀ ਅਸੀਂ ਇਹ ਵੀ ਨਾਲ ਜਾਣਨਾ ਚਾਹਾਂਗੇ ਆਪਣੇ ਸਰੋਤਿਆਂ ਦੀ ਜਾਣਕਾਰੀ ਦੇ ਲਈ ਕਿ ਜਿਹੜੀਆਂ ਇਹ ਪੰਜਾਬੀ ਦੀਆਂ ਕਲਾਸਿਸ ਆ ਬੱਚੇ ਨੂੰ ਕਿਸ ਸਾਲ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਜਾਂ ਕਿਸ ਗ੍ਰੇਡ ਤੋਂ ਜਿਹੜੀਆਂ ਕਲਾਸਾਂ ਆ ਉਹ ਮੁਹੱਈਆ ਕੀਤੀਆਂ ਜਾਂਦੀਆਂ ਉਮਰ ਵਰਗ ਜਿਹੜਾ ਆ ਉਹ ਕੀ ਹੋ ਸਕਦਾ ਇਹਦੇ ਬਾਰੇ ਵੀ ਥੋੜਾ ਜਿਹਾ ਜਾਣਨਾ ਪਾਓ
ਹਾਂਜੀ ਪਹਿਲੀ ਗੱਲ ਤੇ ਜਿਹੜੀਆਂ ਕਲਾਸਾਂ ਨੇ ਇਹ ਜਦੋਂ ਬੱਚਾ ਪ੍ਰੈਪ ਚ ਜਾਂਦਾ ਆਪਣੇ ਇੰਡੀਆ ਵਿੱਚ ਪ੍ਰੈਪ 11ਵੀਂ ਜਮਾਤ ਨੂੰ ਕਹਿੰਦੇ ਸੀਗੇ ਇੱਥੇ ਪ੍ਰੈਪ ਉਹਨੂੰ ਕਹਿੰਦੇ ਜਿਹੜੀ ਕੱਚੀ ਕਲਾਸ ਹੈ ਜਿਹੜੀ ਪਹਿਲੀ ਤੋਂ ਪਹਿਲਾਂ ਵਾਲੀ ਕਲਾਸ ਉਹਨੂੰ ਕਹਿੰਦੇ ਆ ਤੇ ਜਦੋਂ ਬੱਚਾ ਪ੍ਰੈਪ ਚ ਜਾਂਦਾ ਜਦੋਂ ਕੱਲੋ 5 ਸਾਲ ਦਾ ਬੱਚਾ ਹੋ ਜਾਂਦਾ ਤੇ ਤੁਹਾਨੂੰ ਹੁਣ ਤੁਸੀਂ ਪ੍ਰਾਇਮਰੀ ਸਕੂਲ ਚ ਬੱਚਾ ਭੇਜਤਾ ਪ੍ਰੈਪ ਦੇ ਵਿੱਚ ਜਦੋਂ ਉਧਰ ਦਾਖਲ ਹੋਇਆ ਨਾਲ ਹੀ ਇੱਧਰ ਦਾਖਲਾ ਲੈ ਸਕਦਾ ਪ੍ਰੈਪ ਦੇ ਵਿੱਚ ਤੇ ਪ੍ਰੈਪ ਤੋਂ ਬਾਅਦ ਫਿਰ ਇਹ 12ਵੀਂ ਤੱਕ ਬੱਚਾ ਉਧਰ ਵੀ ਸਕੂਲ ਜਾਏਗਾ ਤੇ ਇੱਧਰ ਵੀ ਜਾਏਗਾ ਤੇ ਇਹ ਜ਼ਰੂਰੀ ਹੈ ਕਿ ਬੱਚਾ ਕੱਲਾ VSL ਵਿੱਚ ਨਹੀਂ ਪੜ੍ਹ ਸਕਦਾ ਉਹਦਾ ਦੂਜੇ ਸਕੂਲ ਵਿੱਚ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਇਹਨਾਂ ਦਾ ਨਾ ਇਹ ਕਿਸਮ ਦਾ ਅੰਦਰ ਅੰਦਰ ਇੱਕ ਰਾਬਤਾ ਬਣਿਆ ਜਾਂ ਇੰਟਰਲਿੰਕ ਬਣਿਆ ਆ ਕਿ ਉਹ ਇਹਨਾਂ ਦਾ ਰੋਲ ਨੰਬਰ ਹੈ ਜਿਹੜਾ VC ਦਾ ਆ ਉਹ ਜੋ ਰੋਲ ਨੰਬਰ ਉਧਰ ਚੱਲਦਾ ਤੁਹਾਡਾ ਜਿਹੜੇ ਸਕੂਲ ਚ ਪੜ੍ਹਦਾ ਪਿਆ ਉਹੀ ਰੋਲ ਨੰਬਰ ਇੱਧਰ ਚੱਲਦਾ 12ਵੀਂ ਦੇ ਵਿੱਚ ਇਹਨਾਂ ਦਾ ਤੇ ਉਹ ਬੱਚਾ ਉਧਰ ਜ਼ਰੂਰ ਪੜ੍ਹਨਾ ਚਾਹੀਦਾ ਉਹਨੂੰ ਕਲੋ ਜਿਦਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਿਹੜੀਆਂ ਕਲਾਸਾਂ ਲਾਉਂਦਾ ਜਿਹਨੂੰ ਆਪਾਂ ਵੀਕ ਡੇ ਦੀਆਂ ਕਲਾਸਾਂ ਕਹਿੰਦੇ ਆ ਉਹ ਉਧਰ ਲਗਾਉਂਦਾ ਪਿਆ ਤਾਂ ਹੀ ਉਹ ਇਹ ਵੀਕਐਂਡ ਵਾਲੀ ਕਲਾਸ ਜਿਹੜੀ ਸ਼ਨਿਚਰ ਵਾਲੀ ਕਲਾਸ ਹੈ ਇੱਧਰ ਲਗਾ ਸਕਦਾ
ਜੀ
ਤੇ ਉਧਰ ਜ਼ਰੂਰ ਪੜ੍ਹਨਾ
ਹੁੰਦਾ
ਜ਼ਰੂਰੀ ਹੈ
ਜੀ ਸੋ ਐਲੀਜੀਬਿਲਿਟੀ ਕ੍ਰਾਈਟੇਰੀਆ ਜਿਹੜਾ ਆ ਉਹ ਸੇਮ ਜਿਹੜਾ ਤੁਸੀਂ ਆਮ ਸਕੂਲ ਵਾਲਾ ਆ ਜਿਹੜਾ ਪਬਲਿਕ ਸਕੂਲ ਜਾਂ ਪ੍ਰਾਈਵੇਟ ਸਕੂਲ ਜਿਨ੍ਹਾਂ ਦੇ ਵਿੱਚ ਵੀ ਇੱਕ ਵਿਦਿਆਰਥੀ ਜਿਹੜਾ ਉਹ ਦਾਖਲ ਹੁੰਦਾ ਆ ਤੇ ਐਲੀਜੀਬਿਲਿਟੀ ਜਿਹੜੀ ਆ ਉਹ ਸੇਮ ਹੀ ਆ 5 ਸਾਲ ਦਾ ਜਿਹੜਾ ਬੱਚਾ ਆ ਉਹ ਪ੍ਰੈਪ ਦੇ ਵਿੱਚ ਜਿਵੇਂ ਉੱਥੇ ਦਾਖਲ ਹੁੰਦਾ
ਜਾਣ ਲੱਗ ਪਿਆ
ਜੀ 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 ਤੇ ਇਹਦੇ ਨਾਲ ਹੀ ਜੀ ਐਮ ਸਿੰਘ ਜੀ ਆਪਾਂ ਜਾਣਨਾ ਚਾਹਾਂਗੇ ਕਿ ਕਿਉਂਕਿ ਜਦੋਂ ਸਕੂਲ ਦੀ ਗੱਲ ਹੁੰਦੀ ਆ ਸਕੂਲ ਤਾਂ ਸਾਰੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਦੀਆਂ ਸੇਮ ਆ ਤੇ VSL ਜਿਹੜਾ ਆ ਉਹ ਵੀ ਸੇਮ ਪਾਲਿਸੀਜ਼ ਦੇ ਅੰਡਰ ਜਾ ਰਿਹਾ ਤੇ ਇਹਨਾਂ ਨੂੰ ਪੜ੍ਹਾਉਣ ਵਾਲੇ ਜਿਹੜੇ ਟੀਚਰ ਆ ਕਿ ਇਹ ਵੀ ਸਾਡੇ ਆਪਣੇ ਹੀ ਭਾਈਚਾਰੇ ਦੇ ਲੋਕ ਹੁੰਦੇ ਆ ਜਾਂ ਫਿਰ ਜਿਹੜੇ ਟੀਚਰ ਆ ਉਹ ਗਵਰਨਮੈਂਟ ਦੀਆਂ ਕੁਛ ਸਪੈਸ਼ਲ ਇੰਸਟਰਕਸ਼ਨ ਦੇ ਅਕੋਰਡਿੰਗ ਲਿਆਂਦੇ ਜਾਂਦੇ ਆ
ਹਾਂਜੀ ਇਸ ਤੇ ਚਾਹੇ ਜਿਹੜੇ ਸਕੂਲ ਹੈ ਪਹਿਲੀ ਗੱਲ ਤੋਂ ਟੀਚਰ ਜਿਹੜਾ ਉਹ ਪੰਜਾਬੀ ਵਿੱਚ ਕੁਆਲੀਫਾਈਡ ਹੋਣਾ ਚਾਹੀਦਾ ਹੈ ਜਿਹਨੇ ਪੰਜਾਬੀ ਪੜ੍ਹਾਉਣੀ ਹੈ ਦੂਸਰਾ ਜਿਹੜੀ ਇੱਥੋਂ ਦੀ ਸੰਸਥਾ ਹੈ VIT ਵਿਕਟੋਰੀਅਨ ਇੰਸਟੀਚਿਊਟ ਆਫ ਟੀਚਿੰਗ ਹੈ ਉਹ ਇੱਕ ਨਾ ਲਾਇਸੈਂਸ ਇਸ਼ੂ ਕਰਦੇ ਨੇ ਟੀਚਰ ਵਾਸਤੇ ਜਿਸ ਤਰ੍ਹਾਂ ਇੱਥੇ ਹਰ ਕੰਮ ਵਾਸਤੇ ਲਾਇਸੈਂਸ ਮਿਲਦਾ ਤੁਹਾਨੂੰ ਕੋਈ ਆਪਾਂ ਕੋਈ ਕਾਰਪੈਂਟਰ ਜਾਂ ਟੈਕਨੀਸ਼ੀਅਨ ਜਾਂ ਕੋਈ ਕਿਸੇ ਤਰ੍ਹਾਂ ਕੋਈ ਕੰਮ ਕਰਨਾ ਤੇ ਉਹਦੇ ਲਾਇਸੈਂਸ ਲੈਣਾ ਪੈਂਦਾ ਲਾਇਸੈਂਸ ਹੀ ਹੋਣਾ ਚਾਹੀਦਾ ਬੰਦਾ ਇਸੇ ਤਰ੍ਹਾਂ ਇੱਕ ਟੀਚਰ ਦਾ ਲਾਇਸੈਂਸ ਉਹ ਹਰ ਸਾਲ ਰਿਨਿਊ ਹੁੰਦਾ ਇਹਨਾਂ ਦਾ ਇੱਥੇ ਤੇ ਉਹ ਲਾਇਸੈਂਸ ਵਾਸਤੇ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਉਹਨਾਂ ਦੀ ਕੰਡੀਸ਼ਨਾਂ ਲਿਖੀਆਂ ਨੇ ਵੀ ਇੰਨਾ ਉਹਨਾਂ ਦਾ ਅੰਗਰੇਜ਼ੀ ਦਾ ਸਕੋਰ ਆਇਲਟੈਕਸ ਦਾ ਸਕੋਰ ਹੋਣਾ ਚਾਹੀਦਾ ਜੇ ਬੰਦਾ ਕੋਈ ਬਾਹਰੋਂ ਪੜ੍ਹ ਕੇ ਆਇਆ ਤੇ ਉਹਦੀ ਜਿਹੜੀ ਪੜ੍ਹਾਈ ਆ ਉਹ ਤੁਹਾਨੂੰ ਅਸੈਸ ਕਰਾਉਣਾ ਪੈਂਦਾ ਕੁਆਲੀਫਿਕੇਸ਼ਨ ਨੂੰ ਜੇ ਉਹਨੇ ਆਲਰੇਡੀ ਉਹਦੀ BEd ਵਗੈਰਾ ਕੀਤੀ ਹੈ ਟੀਚਿੰਗ ਕੁਆਲੀਫਿਕੇਸ਼ਨ ਕੋਈ ਹੈਗੀ ਹੈ ਤਾਂ ਉਹ ਵੀ ਅਸੈਸ ਕਰਾਉਣੀ ਪੈਂਦੀ ਹੈ ਤੇ ਇੱਕ ਲਾਇਸੈਂਸ ਇਸ਼ੂ ਕਰਦੇ ਨੇ ਤੇ ਉਹ ਜਿਹੜੇ ਟੀਚਰ ਨੇ ਫਿਰ ਜਦੋਂ ਲਾਇਸੈਂਸ ਮਿਲ ਜਾਂਦਾ ਫਿਰ ਉਹ ਟੀਚਰ ਇੱਧਰ ਇਹਨਾਂ ਸਕੂਲਾਂ ਚ ਜਾਂ ਦੂਸਰੇ ਸਕੂਲਾਂ ਚ ਅਪਲਾਈ ਕਰ ਸਕਦੇ ਨੇ ਚਲੋ ਫਿਰ ਜੋ ਦੂਜੇ ਸਕੂਲਾਂ ਦਾ ਕ੍ਰਾਈਟੀਰੀਆ ਹੈਗਾ ਸੇਮ ਹੀ ਇਸ ਸਕੂਲ ਦਾ ਕ੍ਰਾਈਟੀਰੀਆ ਟੀਚਰ ਵਾਸਤੇ ਤੇ ਫਿਰ ਜਦੋਂ ਕੋਈ ਨਵਾਂ ਸਿਲੇਬਸ ਬਣਦਾ ਹੈ ਜਾਂ ਕੋਈ ਨਵਾਂ ਕੋਈ ਕਰੀਕਲਮ ਹੋਰ ਐਡ ਹੁੰਦਾ ਹੈ ਉਹਦੇ ਵਾਸਤੇ ਇਹਦੀਆਂ ਪ੍ਰੋਫੈਸ਼ਨਲ ਡਿਵੈਲਪਮੈਂਟ ਜਿਹੜੀਆਂ ਨੇ ਨਾਲ ਨਾਲ ਕਰਾਉਂਦੇ ਰਹਿੰਦੇ ਨੇ ਤੇ ਤਕਰੀਬਨ 1 ਸਾਲ ਦੇ ਵਿੱਚ 2 ਪ੍ਰੋਫੈਸ਼ਨਲ ਡਿਵੈਲਪਮੈਂਟ ਹਰ ਸਾਲ VSL ਕਰਾਉਂਦਾ ਹੈ ਕਈ ਵਾਰੀ ਇਹ 2 ਤੋਂ ਵੱਧ ਇਹਨਾਂ ਜੇ ਲੋੜ ਪਵੇ ਤੇ 3 ਵੀ ਕਰਾਉਂਦੇ ਨੇ 4 ਵੀ ਕਰਾਉਂਦੇ ਨੇ ਕਲੋ ਆਪਣੇ ਖਰਚੇ ਦੇ ਉੱਤੇ ਉਦੋਂ ਬੱਚਿਆਂ ਨੂੰ ਛੁੱਟੀ 1 ਦਿਨ ਦੀ ਕਰਕੇ ਤੇ ਸਾਰੇ ਟੀਚਰਾਂ ਨੂੰ ਜਿਹੜੀ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਾਉਂਦੇ ਨੇ ਫਿਰ ਉਹਦੇ ਵਿੱਚ ਦੱਸਦੇ ਨੇ ਵੀ ਕੋਈ ਨਵਾਂ ਕਰੀਕਲਮ ਆਇਆ ਜਾਂ ਕੋਈ ਨਵਾਂ ਕੋਈ ਸਿਲੇਬਸ ਆਇਆ ਹੈ ਜਾਂ ਕੋਈ ਨਵਾਂ ਹੋਰ ਕੋਈ ਸਟੱਡੀ ਡਿਜ਼ਾਈਨ ਆਇਆ ਤਾਂ ਉਹਦੇ ਵਾਸਤੇ ਟੀਚਰਾਂ ਨੂੰ ਵੀ ਤਿਆਰ ਕਰਦੇ ਨੇ ਉਹਦੇ ਵਿੱਚ।
ਜੀ ਬਿਲਕੁਲ, ਰਿਫਰੈਸ਼ਰ ਜਿਵੇਂ ਭਾਰਤ ਦੇ ਵਿੱਚ ਲੱਗਦੇ ਆ ਟੀਚਰਸ ਦੇ, ਉਸੇ ਤਰ੍ਹਾਂ
ਜਿਸ ਤਰ੍ਹਾਂ ਆਪਾਂ ਭਾਰਤ ਦੇ ਅਸਲ ਦੇ ਵਿੱਚ ਉਦੋਂ ਦੇ ਲੱਗਦੇ ਰਹਿੰਦੇ ਆ।
ਜੀ ਜੀ, ਅਸਲ ਦੇ ਵਿੱਚ ਇਹ ਪੁੱਛਣ ਦਾ ਕਾਰਨ ਇਹੀ ਸੀ ਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਲੈਂਗੁਏਜ ਸਕੂਲ ਦੇ ਵਿੱਚ ਭੇਜਦੇ ਹਾਂ ਤੇ ਕਈ ਵਾਰ ਜਿਹੜੇ ਮਾਪੇ ਆ ਉਹ ਇਸ ਕਰਕੇ ਥੋੜਾ ਜਿਹਾ ਝਿਜਕਦੇ ਰਹਿੰਦੇ ਆ ਕਿ ਪਤਾ ਨੀ ਜਿਹੜੇ ਟੀਚਰਸ ਆ ਉਹ ਕਿਸ ਤਰ੍ਹਾਂ ਉਹਨਾਂ ਨੂੰ ਹਨਾ ਉੱਥੇ ਸਿਖਾਉਣਗੇ ਜਾਂ ਫਿਰ ਜਿਹੜਾ ਇਹਦਾ ਕਰੀਕੁਲਮ ਆ ਉਹ ਕਿਸ ਤਰ੍ਹਾਂ ਦਾ ਹੋਏਗਾ। ਪਰ ਮੈਨੂੰ ਲੱਗਦਾ ਕਿ ਕਾਫੀ ਸਰੋਤਿਆਂ ਕਾਫੀ ਵਿਸਥਾਰ ਦੇ ਵਿੱਚ ਤੁਸੀਂ ਇਹ ਸਾਰੀਆਂ ਗੱਲਾਂ ਦੱਸੀਆਂ ਤੇ ਉਹਨਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਹੋਣਗੀਆਂ ਕਿ ਇੱਕ ਸਪੈਸ਼ਲ ਜਿਹੜਾ ਸਿਲੇਬਸ ਆ ਪੂਰਾ ਕਰੀਕੁਲਮ ਜਿਹੜਾ ਆ ਉਹ VSL ਦਾ ਆਪਣਾ ਹੁੰਦਾ ਤੇ ਉਹਦੇ ਕਰੀਕੁਲਮ ਦੇ ਅੰਡਰ ਜਿਹੜਾ ਸਾਰਾ ਇਹਦੇ ਵਿੱਚ ਸੈਸ਼ਨ ਆ ਜੀ ਉਹ ਕੰਪਲੀਟ ਕੀਤਾ ਜਾਂਦਾ। ਤੇ GM ਸਿੰਘ ਜੀ, ਤੁਸੀਂ ਪਲੀਜ਼ ਸਾਡੇ ਸਰੋਤਿਆਂ ਨੂੰ ਦੱਸੋ ਕਿ ਜਿਹੜੇ ਪੰਜਾਬੀ ਦੀਆਂ ਜਿਹੜੀਆਂ ਇਹ ਕਲਾਸਾਂ ਆ VSL ਦੇ ਕਿਹੜੇ ਸੈਂਟਰਸ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਆ ਤੇ ਜੇਕਰ ਕੋਈ ਹੁਣ ਆਪਣੇ ਬੱਚਿਆਂ ਨੂੰ ਦਾਖਲ ਕਰਾਉਣਾ ਚਾਹੁੰਦਾ ਹੋਵੇ ਤਾਂ ਕਦੋਂ ਤੋਂ ਉਹ ਜਿਹੜੇ ਦਾਖਲੇ ਆ ਉਹ ਲਏ ਜਾ ਸਕਦੇ ਆ?
ਹਾਂਜੀ, ਇਸ ਤਰ੍ਹਾਂ ਵੀ ਵਿਕਟੋਰੀਆ ਦੇ ਵਿੱਚ ਤਕਰੀਬਨ 8 ਸੈਂਟਰ ਨੇ ਜਿਹੜੇ ਪੰਜਾਬੀ ਵਾਸਤੇ ਨੇ ਤੇ ਉਹਨਾਂ ਦੇ ਮੈਂ ਤੁਹਾਨੂੰ ਨਾਂ ਦੱਸ ਦਿੰਦਾ ਵਾ। ਜਿਸ ਤਰ੍ਹਾਂ ਬਲੈਕਵਨ ਵਿੱਚ ਬਲੈਕਵਨ ਹਾਈ ਸਕੂਲ ਹੈ ਤੇ ਇੱਕ ਸੈਂਟਰ ਨਵਾਂ ਕੈਰੋਲੀਨ ਸਪ੍ਰਿੰਗ ਵਿੱਚ ਖੁੱਲਿਆ, ਉਹਦਾ ਨਾਂ ਹੈਗਾ ਕ੍ਰੀਕ ਸਾਈਡ ਕਾਲਜ ਹੈ, ਕੈਰੋਲੀਨ ਸਪ੍ਰਿੰਗ ਦੇ ਵਿੱਚ ਹੈ। ਤੇ ਇੱਕ ਸੈਂਟਰ ਹੈ ਹੈਮਪਟਨ ਪਾਰਕ ਸੈਕੰਡਰੀ ਕਾਲਜ, ਇਹ ਹੈਮਪਟਨ ਪਾਰਕ ਦੇ ਵਿੱਚ ਹੈ। ਤੇ ਫਿਰ ਸ਼ੈਪਰਟਨ ਹਾਈ ਸਕੂਲ ਹੈ, ਸ਼ੈਪਰਟਨ ਵਿੱਚ ਹੈ, ਇਹ ਕਹੋ ਕੰਟਰੀ ਸਾਈਡ ਵਾਲਾ ਸਕੂਲ ਹੋ ਗਿਆ ਹੈ। ਤੇ ਇੱਕ ਹੈਗਾ ਟੇਲਰ ਲੇਕਸ ਸੈਕੰਡਰੀ ਕਾਲਜ, ਇਹ ਟੇਲਰ ਲੇਕਸ ਵਿੱਚ ਹੈ। ਤੇ ਥੋਮਸ ਟਾਊਨ ਸੈਕੰਡਰੀ ਕਾਲਜ, ਮੈਂ ਜਿੱਥੇ ਪੰਜਾਬੀ ਪੜ੍ਹਾ ਰਿਹਾ ਵਾਂ, ਇਹ ਥੋਮਸ ਟਾਊਨ ਦੇ ਵਿੱਚ ਹੈ। ਤੇ ਇੱਕ ਹਾਂਜੀ ਥੋਮਸ ਟਾਊਨ ਦੇ ਵਿੱਚ, ਤੇ ਇਹ ਇੱਕ ਹੈਗਾ ਜੀ ਸੁਜੇਨ ਕੋਰੀ ਹਾਈ ਸਕੂਲ, ਇਹ ਹੋਪਰ ਕਰੋਸਿੰਗ ਵਿੱਚ ਹੈ, ਵਿਰਬੀ ਦੇ ਨੇੜੇ ਹੈ ਗੱਲ ਹੋਏ। ਤੇ ਇੱਕ ਸੈਂਟਰ ਵਡੋਂਗਾ ਦੇ ਵਿੱਚ ਹੈ, ਵਡੋਂਗਾ ਵੀ ਕੰਟਰੀ ਸਾਈਡ ਵਿੱਚ ਪੈ ਜਾਂਦਾ, ਇਹ ਇੱਕ ਨਵਾਂ ਸੈਂਟਰ ਖੁੱਲਿਆ ਸੀਗਾ ਤੇ ਵਡੋਂਗਾ ਵਿੱਚ ਚੱਲਦਾ ਪਿਆ ਹੈ। ਤੇ ਇਸ ਤਰ੍ਹਾਂ ਤਕਰੀਬਨ 8 ਕੁ ਸੈਂਟਰ ਨੇ ਜਿਹੜੇ ਵਿਕਟੋਰੀਆ ਵਿੱਚ ਚੱਲਦੇ ਪਏ। ਇੱਕ ਸੈਂਟਰ ਜੀ ਰੌਕਸਬਰਗ ਸੈਕੰਡਰੀ ਕਾਲਜ ਹੈ, ਰੌਕਸਬਰਗ ਵਿੱਚ ਵੀ ਸੈਂਟਰ ਹੈਗਾ। ਤੇ ਜਿਹੜੇ ਹੁਣ ਇੱਥੋਂ ਦੇ ਕਹੋ ਨੌਰਥ ਸਾਈਡ ਦੇ ਜਾਂ ਉੱਤਰ ਵਾਲੇ ਖੇਤਰ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਵਾਸਤੇ ਜਿਸ ਤਰ੍ਹਾਂ ਸ਼ੈਪਰਟਨ, ਜੇ ਤਾਂ ਉਹਨਾਂ ਨੂੰ ਉਧਰ ਨੇੜੇ ਪੈਂਦਾ ਸ਼ੈਪਰਟਨ ਜਾ ਸਕਦਾ, ਰੌਕਸਬਰਗ ਜਾ ਸਕਦੇ ਆ, ਥੋਮਸ ਟਾਊਨ ਜਾ ਸਕਦੇ ਆ। ਤੇ ਜਿਸ ਤਰ੍ਹਾਂ ਫਿਰ ਜਿਹੜਾ ਥੋੜਾ ਜਿਹਾ ਨੌਰਥ ਵੈਸਟ ਵਾਲੇ ਪਾਸੇ ਆ ਜਾਏ ਟੇਲਰ ਲੇਕਸ ਆ ਸਕਦਾ, ਕੈਰੋਲੀਨ ਸਪ੍ਰਿੰਗ ਜਾ ਸਕਦਾ, ਤੇ ਟੇਲਰ ਲੇਕਸ ਤੇ ਆਪਣਾ ਵੈਰਬੀ ਵਾਲਾ ਆ ਗਿਆ ਸੈਂਟਰ ਉਹਨਾਂ ਦੇ ਕੋਲ। ਹਾਂਜੀ, ਤੇ ਸੁਜੇਨ ਕੋਰੀ ਤੇ ਇੱਕ ਕੈਰੋਲੀਨ ਸਪ੍ਰਿੰਗ ਵਿੱਚ ਜਿਹੜਾ ਸਕੂਲ ਖੁੱਲਿਆ ਕ੍ਰੀਕ ਸਾਈਡ ਕਾਲਜ ਹੈ, ਕੈਰੋਲੀਨ ਸਪ੍ਰਿੰਗ ਵਿੱਚ ਕ੍ਰੀਕ ਸਾਈਡ ਕਾਲਜ, ਉਹ ਇੱਧਰ ਦੇ ਪਾਸੇ ਹੈ। ਸੋ ਇਹ ਜਿਹੜੇ ਸਕੂਲ ਨੇ ਕਹਿ ਲਓ ਟੇਲਰ ਲੇਕ ਵਾਲੇ ਸਕੂਲ ਜਾਂ ਵਿਰਬੀ ਵਾਲੇ, ਇਹ ਸਾਰਾ ਜਿਹੜਾ ਵੈਸਟ ਵਾਲਾ ਏਰੀਆ ਜਿਹੜਾ ਬੈਕਸ ਮਾਰਚ ਮੈਲਟਨ ਵਾਲਾ ਏਰੀਆ ਸਾਰਾ ਇਹਨੂੰ ਕਵਰ ਕਰ ਸਕਦੇ ਨੇ। ਤੇ ਜਿਹੜਾ ਇਹ ਸੈਂਟਰ ਵਾਲਾ ਕਹਿ ਲਓ ਥੋੜਾ ਜਿਹਾ ਈਸਟ ਤੇ ਆ ਜਾਂਦਾ ਸਿਟੀ ਦੇ ਨੇੜੇ ਨੇੜੇ, ਉਹਦੇ ਵਾਸਤੇ ਬਲੈਕਬਰਨ ਹਾਈ ਸਕੂਲ ਹੈ। ਤੇ ਜੇ ਆਪਾਂ ਫਾਰ ਈਸਟ ਚੱਲ ਜਾਈਏ ਜਾਂ ਸਾਊਥ ਈਸਟ ਚੱਲ ਜਾਈਏ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਹੈਮਪਟਨ ਪਾਰਕ ਸੈਕੰਡਰੀ ਕਾਲਜ ਹੈ, ਉਹ ਵੀ ਉਹਨਾਂ ਨੇੜੇ ਪੈ ਸਕਦਾ ਹੈ। ਤੇ ਇਹ ਸੈਂਟਰ ਬੜੇ ਵਧੀਆ ਚੱਲ ਰਹੇ ਜੀ, ਇਹਨਾਂ ਦੇ ਵਿੱਚ ਜਿਹੜੇ ਟੀਚਰ ਨੇ ਤਕਰੀਬਨ ਸਾਰੇ ਸੈਂਟਰਾਂ ਵਿੱਚ ਜਿਹੜੇ ਸਟੈਬਲਿਸ਼ ਸੈਂਟਰ ਨੇ ਉਹਨਾਂ ਵਿੱਚ 8-8, 9-9 ਕਲਾਸਾਂ ਨੇ। ਤੇ ਜਿਹੜੇ ਸਿਲੇਬਸ ਨੇ, ਤੁਹਾਨੂੰ ਮੈਂ ਥੋੜਾ ਜਿਹਾ ਸਿਲੇਬਸ ਬਾਰੇ ਹੋਰ ਥੋੜੀ ਜਾਣਕਾਰੀ ਦੇਣਾ ਚਾਹੁੰਦਾ ਸੀਗਾ। ਜਿਹੜਾ ਪਹਿਲਾਂ ਸਿਲੇਬਸ ਹੁੰਦਾ ਸੀਗਾ 1990 ਦੇ ਵਿੱਚ ਜਦੋਂ ਅਜੇ ਇਹ ਸੈਂਟਰ ਨਹੀਂ ਸੀ ਖੁੱਲੇ, ਉਹਨੂੰ ਕਹਿੰਦੇ ਹੁੰਦੇ ਸੀ CSF ਕਰੀਕਲਮ ਸਟੈਂਡਰਡ ਫਰੇਮਵਰਕ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਸਿਲੇਬਸ ਦਾ ਨਾਂ ਰੱਖਿਆ ਵੈਲਸ, VELS ਵਿਕਟੋਰੀਅਨ ਅਸੈਂਸ਼ੀਅਲ ਲਰਨਿੰਗ ਸਟੈਂਡਰਡ, ਇਹ 2000 ਤੋਂ ਤਕਰੀਬਨ ਸ਼ੁਰੂ ਹੋ ਗਿਆ ਸੀਗਾ। ਤੇ ਹੁਣ ਫਿਰ 2016 ਤੋਂ ਜਿਹੜਾ ਨਵਾਂ ਕਰੀਕਲਮ ਚਲਾਇਆ ਵਿਕਟੋਰੀਅਨ ਕਰੀਕਲਮ ਰੱਖਿਆ ਉਹਦਾ ਨਾਂ, ਉਹ ਵਿਕਟੋਰੀਅਨ ਕਰੀਕਲਮ ਜਿਹੜਾ ਹੁਣ ਇੰਪਲੀਮੈਂਟ ਹੋਏਗਾ। ਕਹੋ ਦੂਜੇ ਸਕੂਲਾਂ ਚ 2016 ਚ ਹੋ ਗਿਆ ਸੀਗਾ, ਜਿਹੜੀਆਂ ਲੈਂਗੁਏਜ ਵਾਸਤੇ 2017 ਤੋਂ ਕਹੋ ਨਵਾਂ ਕਰੀਕਲਮ ਜਿਹੜਾ ਇੰਪਲੀਮੈਂਟ ਹੋ ਜਾਏਗਾ। ਤੇ ਜਦੋਂ ਇਹ ਹੋਏਗਾ ਤੇ ਉਹਦੇ ਵਾਸਤੇ ਜਿਹੜਾ ਇਹਨਾਂ ਦਾ ਪ੍ਰੋਫੈਸ਼ਨਲ ਡਿਵੈਲਪਮੈਂਟ ਹੈ ਉਹ ਨਾਲ ਨਾਲ ਸਾਰਾ ਸਾਲ ਕਰਾਉਂਦੇ ਰਹਿਣਗੇ VSL ਵਾਲੇ ਇਹਦੇ ਵਿੱਚ।
ਹਾਂਜੀ, ਜੀਮ ਸਿੰਘ ਜੀ, ਆਪਾਂ ਇਹ ਵੀ ਜਾਣਨਾ ਚਾਹਾਂਗੇ ਜਿਵੇਂ ਅਸੀਂ ਵਿਕਟੋਰੀਅਨ ਸਕੂਲ ਆਫ ਲੈਂਗੁਏਜਿਸ ਦੇ ਨਾਮ ਤੋਂ ਆਪਾਂ ਵਿਕਟੋਰੀਆ ਦੇ ਵਿੱਚ ਜਾਣਦੇ ਆ ਵੀ ਇਹ ਸਾਰੀ ਜਿਹੜੀ ਪਲਾਨਿੰਗ ਆ ਗਵਰਨਮੈਂਟ ਦੀ ਚੱਲ ਰਹੀ ਆ ਤੇ ਸਕੂਲਾਂ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਕਾਫੀ ਗਿਣਤੀ ਦੇ ਵਿੱਚ ਜਿਹੜੇ ਸਕੂਲ ਨਵੇਂ ਵੀ ਖੁੱਲਣੇ ਸ਼ੁਰੂ ਹੋ ਗਏ ਹਨਾ VSL ਦੇ ਅੰਡਰ। ਅਸੀਂ ਇਹ ਵੀ ਜਾਣਨਾ ਚਾਹਾਂਗੇ ਆਸਟ੍ਰੇਲੀਆ ਦੇ ਦੂਸਰੀਆਂ ਸਟੇਟਸ ਜਿਹੜੀਆਂ ਆ ਉਹਨਾਂ ਦੇ ਵਿੱਚ ਵੀ ਪੰਜਾਬੀ ਵਿਸ਼ੇ ਨੂੰ ਲੈ ਕੇ ਜਾਂ ਫਿਰ ਹੋਰ ਜਿਹੜੀਆਂ ਲੈਂਗੁਏਜਿਸ ਆ ਉਹਨਾਂ ਨੂੰ ਲੈ ਕੇ ਇਹੋ ਜਿਹੇ ਕੋਈ ਕਾਰਜ ਆ ਸ਼ੁਰੂ ਕੀਤੇ ਗਏ ਆ ਜਾਂ ਪੰਜਾਬੀ ਦੀ ਹੀ ਜੇ ਅਸੀਂ ਗੱਲ ਕਰੀਏ ਤਾਂ ਪੰਜਾਬੀ ਨੂੰ ਲੈ ਕੇ ਜੀ।
ਹਾਂਜੀ, ਮੇਰੀ ਜਾਣਕਾਰੀ ਮੁਤਾਬਕ ਤੇ ਮੈਂ ਤਕਰੀਬਨ 4 ਕੁ ਹੋਰ ਸਟੇਟ ਦੇ ਬਾਰੇ ਜਾਣਦਾ ਵਾ ਜਿੱਥੇ ਮਤਲਬ ਪੰਜਾਬੀ ਜਿਹੜੀ ਐਜ ਏ ਅਪਰੂਵਡ ਸਬਜੈਕਟ ਕਰ ਦਿੱਤਾ ਉਹਨਾਂ ਨੇ, ਉਹਨਾਂ ਨੂੰ ਮਾਨਤਾ ਮਿਲ ਗਈ ਹੈ। ਜਿਸ ਤਰ੍ਹਾਂ ਐਡੀਲੇਡ ਵਿੱਚ ਸਾਊਥ ਆਸਟ੍ਰੇਲੀਆ ਵਿੱਚ ਵੀ ਉਹਨੂੰ ਮਿਲ ਗਈ ਹੈ, ਸੋ ਉੱਥੇ ਵੀ ਬੱਚੇ ਹੁਣ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਉਹਨਾਂ ਦੇ ਜਿਹੜਾ ਸਾਊਥ ਆਸਟ੍ਰੇਲੀਆ ਦੇ ਸਕੂਲ ਹੋਣਗੇ ਲੈਂਗੁਏਜ ਸਕੂਲ ਹੈ ਉਹਨਾਂ ਵਿੱਚੋਂ ਪੰਜਾਬੀ ਪੜ੍ਹਾ ਰਹੇ ਨੇ। ਇਸੇ ਤਰ੍ਹਾਂ ਕੁਈਨਜ਼ਲੈਂਡ ਵਿੱਚ ਵੀ ਉਹਨਾਂ ਨੇ ਪੰਜਾਬੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਤੁਸੀਂ ਜੇ ਉਹਨਾਂ ਦੀ ਵੈਬਸਾਈਟ ਤੇ ਜਾਓ, ਕੁਈਨਜ਼ਲੈਂਡ ਗੌਰਮੈਂਟ ਜਿਹੜੀ ਐਜੂਕੇਸ਼ਨ ਦੀ ਵੈਬਸਾਈਟ ਹੈ, ਤੇ ਉੱਥੋਂ ਤੁਹਾਨੂੰ ਲਿੰਕ ਮਿਲ ਜਾਏਗਾ ਪੰਜਾਬੀ ਵਾਸਤੇ। ਇਸੇ ਤਰ੍ਹਾਂ ਨਿਊ ਸਾਊਥ ਵੇਲ ਦੇ ਵਿੱਚ ਵੀ ਕਾਫੀ ਉਪਰਾਲਾ ਕੀਤਾ ਉਹਨਾਂ ਨੇ, ਤੇ ਉੱਥੇ ਵੀ ਉਹਨੂੰ ਮਾਨਤਾ ਮਿਲ ਗਈ ਹੈ, ਤੇ ਉੱਥੇ ਵੀ ਹੁਣ ਕਾਫੀ ਲੋਕੀ ਜਿਹੜੇ ਪੰਜਾਬੀ ਪੜ੍ਹਦੇ ਪਏ ਨੇ। ਪਰ ਨਿਊ ਸਾਊਥ ਵੇਲ ਵਿੱਚ ਜਿਹੜੇ ਜ਼ਿਆਦਾ ਸਕੂਲ ਨੇ ਹਜੇ ਗੁਰਦੁਆਰਿਆਂ ਵਿੱਚ ਹੀ ਲੱਗਦੇ ਪਏ ਨੇ ਜ਼ਿਆਦਾ। ਮੇਰੇ ਖਿਆਲ ਚ 1-2 ਸਕੂਲ ਨੇ ਜਿਹੜੇ ਬਿਨਾਂ ਗੁਰਦੁਆਰੇ ਤੋਂ ਵੀ ਪੰਜਾਬੀ ਪੜ੍ਹਾ ਰਹੇ ਨੇ। ਪਰ ਜਿਹੜਾ ਵਿਕਟੋਰੀਆ ਵਾਲਾ ਕੰਮ ਹੈ ਨਾ, ਇਹ ਬਹੁਤ ਆਲਾ ਦਰਜੇ ਦਾ ਜੀ, ਕਿਉਂਕਿ ਗੁਰਦੁਆਰੇ ਵਿੱਚ ਜਿਹੜੀ ਕਲਾਸਾਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਅਸੀਂ ਜ਼ਿਆਦਾ ਧਾਰਮਿਕ ਜਿਹੜਾ ਪੱਖ ਹੈ ਉਹਨੂੰ ਜ਼ਿਆਦਾ ਅੱਗੇ ਰੱਖ ਸਕਦੇ ਹਾਂ, ਉਹ ਰੱਖਣਾ ਵੀ ਚਾਹੀਦਾ, ਸਾਨੂੰ ਬੱਚੇ ਨੂੰ ਕਹਿੰਦੇ ਸਿਖਾਉਣਾ ਚਾਹੀਦਾ ਹੈ। ਪਰ ਜਿਹੜਾ ਇਹ ਵਿਕਟੋਰੀਅਨ ਸਕੂਲ ਲੈਂਗੁਏਜ ਹੈ, ਇਹ ਕਿਉਂਕਿ ਆਪਣਾ ਇੱਕ ਨੈਸ਼ਨਲ ਕਰੀਕਲਮ ਹੈ ਜਿਹੜਾ ਵਿਕਟੋਰੀਅਨ ਕਰੀਕਲਮ ਹੈ ਉਹਨੂੰ ਫੋਲੋ ਕਰਦੇ ਆ, ਤੇ ਉਹਦੇ ਮੁਤਾਬਕ ਉਹਨਾਂ ਨੇ ਇੱਕ ਸੈੱਟ ਸਟੈਂਡਰਡ ਜੇ ਬਣਾਏ ਨੇ, ਮਾਪਦੰਡ ਜੇ ਬਣਾਏ ਆ ਵੀ ਜਿਹੜਾ ਬੱਚਾ ਪ੍ਰੈਪ ਚ ਪੜ੍ਹਦਾ ਜਾਂ ਪਹਿਲੀ ਚ ਪੜ੍ਹਦਾ ਜਾਂ ਤੀਜੀ ਚ ਪੜ੍ਹਦਾ, ਉਹਨੂੰ ਜਿਹੜਾ ਜੇ ਉਹਨੇ ਲੈਂਗੁਏਜ ਸਿੱਖਣੀ ਹੈ ਤਾਂ ਉਹਨੂੰ ਲੈਂਗੁਏਜ ਕਿੰਨੀ ਕੁ ਹੋਣੀ ਚਾਹੀਦੀ ਹੈ। ਤੇ ਜਿਸ ਤਰ੍ਹਾਂ ਕਹੋ ਪਹਿਲੀ ਦਾ ਬੱਚਾ ਉਹਨੂੰ ਕਹੋ ਅਲਫਾਬੈਟ ਆ ਜਾਣਾ, ਰੰਗਾਂ ਦੇ ਨਾਂ ਆ ਜਾਣਾ, ਜੇ ਕੋਈ 7ਵੀਂ ਦਾ ਬੱਚਾ ਹੈ ਤੇ ਉਹਨੂੰ ਕਹੋ ਇੱਕ ਚਿੱਠੀ ਲਿਖਣੀ ਆਉਣੀ ਚਾਹੀਦੀ ਹੈ, ਉਹਨੂੰ ਕੋਈ ਲੇਖ ਲਿਖਣਾ ਆਉਣਾ ਚਾਹੀਦਾ ਹੈ, ਉਹਨੂੰ ਕੋਈ ਪੈਰਾ ਲਿਖਣਾ ਆਉਣਾ ਚਾਹੀਦਾ ਹੈ, ਜੋ ਉਹਨਾਂ ਨੇ ਇੱਕ ਮਾਪਦੰਡ ਜੇ ਸੈੱਟ ਕੀਤੇ ਨੇ, ਤੇ ਉਹ ਜਿਹੜਾ ਸਿਲੇਬਸ ਹੈ ਕਰੋ ਇੱਕ ਯੂਨੀਫਾਰਮ ਫਾਰਮਿਟੀ ਲਿਆਉਂਦਾ ਹੈ। ਉਹਦੇ ਚ ਇਹ ਫਾਇਦਾ ਹੈ ਵੀ ਜੇ ਬੱਚਾ ਅੱਜ ਵਿਕਟੋਰੀਆ ਚ ਪੜ੍ਹਦਾ ਪਿਆ ਹੈ ਤੇ ਅੱਜ ਉਹ ਕਿਤੇ ਉਹਦੇ ਮਾਂ ਬਾਪ ਆਪਣੇ ਜਿਹੜੇ ਰੁਜ਼ਗਾਰ ਦੇ ਰੁਝੇਵੇਂ ਕਰਕੇ ਮਤਲਬ ਮੂਵ ਕਰ ਗਏ ਨੇ, ਸ਼ਿਫਟ ਕਰ ਗਏ ਉਧਰਲੇ ਪਾਸੇ ਨਿਊ ਸਾਊਥ ਵੇਲ ਵਿੱਚ ਚਲੇ ਗਏ ਨੇ, ਤੇ ਜੇ ਉੱਥੇ ਜਾਏ ਤਾਂ ਉੱਥੇ ਉਹਨੂੰ ਮੁਸ਼ਕਲ ਨਾ ਆਵੇ, ਕੋਈ ਉਹ ਦੱਸੇਗਾ ਵੀ ਮੈਂ 7ਵੀਂ ਵਿੱਚ ਆਹ ਚੀਜ਼ ਪੜ੍ਹ ਕੇ ਆਇਆ, ਉੱਥੇ ਦੇ ਬੱਚੇ ਵੀ 7ਵੀਂ ਵਿੱਚ ਇਹੀ ਚੀਜ਼ ਪੜ੍ਹਦੇ ਹੋਣਗੇ ਉੱਥੇ, ਠੀਕ ਹੈ, ਤਾਂ ਉਹਦੇ ਫਿਰ ਨਾਲ ਸਕੂਲ ਦੇ ਨਾਲ ਜਾਂ ਆਪਣੀ ਕਲਾਸ ਦੇ ਨਾਲ ਫਿਰ ਉਹ ਰਲ ਜਾਏਗਾ ਉੱਥੇ ਜਾ ਕੇ ਉਹ।
ਜੀ ਜੀ ਬਿਲਕੁਲ। ਤੇ ਜੀਐਮ ਸਿੰਘ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਜਿਹੜੀਆਂ ਐਨਰੋਲਮੈਂਟਸ ਆ, ਮੈਨੂੰ ਲੱਗਦਾ ਵੈਸੇ ਤਾਂ ਨਵੰਬਰ ਦਸੰਬਰ ਦੀ ਮਹੀਨੇ ਸ਼ੁਰੂ ਹੋ ਜਾਂਦੀਆਂ ਹਨਾ ਨਵੇਂ ਸੈਸ਼ਨ ਦੇ ਲਈ, ਪਰ ਜੇ ਇਸ ਵੇਲੇ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਆ ਉਹ ਆਪਣੇ ਬੱਚਿਆਂ ਨੂੰ ਐਡਮਿਸ਼ਨ ਦਵਾਉਣਾ ਚਾਹੁੰਦੇ ਹੋਣ ਤਾਂ ਕੀ ਉਹ ਦਾਖਲੇ ਜਿਹੜੇ ਆ ਉਹ ਖੁੱਲੇ ਆ? ਜੇ ਖੁੱਲੇ ਆ ਤੇ ਕਦੋਂ ਤੋਂ ਉਹ ਆਪਣੇ ਬੱਚਿਆਂ ਨੂੰ ਐਡਮਿਸ਼ਨ ਦਵਾ ਸਕਦੇ ਆ?
ਹਾਂਜੀ, ਜਿਹੜੀਆਂ ਐਨਰੋਲਮੈਂਟਸ ਨੇ, ਇੱਕ ਤੇ ਜਿਹੜੇ ਬੱਚੇ ਪੁਰਾਣੇ ਨੇ ਜਿਹੜੇ ਪਹਿਲਾਂ ਪੜ੍ਹਦੇ ਪਏ ਨੇ ਉੱਥੇ ਕਹ ਲੋ VSL ਸਕੂਲਾਂ ਵਿੱਚ, ਉਹਨਾਂ ਦੇ ਮਾਪਿਆਂ ਨੂੰ ਜਾਂ ਬੱਚਿਆਂ ਦਾ ਜੇ ਈਮੇਲ ਦਿੱਤਾ ਤਾਂ ਉਹਨਾਂ ਨੂੰ ਈਮੇਲ ਦੇ ਰਾਹੀਂ ਆ ਗਿਆ ਹੋਏਗਾ ਵੀ ਤੁਸੀਂ ਅਗਲੇ ਸਾਲ ਦੀ ਜਿਹੜੀ ਆਪਣੀ ਐਨਰੋਲਮੈਂਟ ਕਰਵਾ ਲਓ, ਤੇ ਉਹ ਮਾਪਿਆਂ ਨੇ ਸਿਰਫ ਆਪਣਾ ਉਹਦੇ ਚ ਨਾ ਐਡਰੈਸ ਹੀ ਚੇਂਜ ਜੇ ਕੀਤਾ ਤਾਂ ਉਹ ਦੱਸਣਾ, ਜਾਂ ਕੋਈ ਟੈਲੀਫੋਨ ਜਾਂ ਕੋਈ ਵੀ ਕੰਟੈਕਟ ਵਾਲੀ ਜਿਹੜੀ ਚੀਜ਼ ਹੈ ਉਹ ਚੇਂਜ ਕੀਤੀ ਹੈ ਤਾਂ ਤੁਸੀਂ ਅਪਡੇਟ ਕਰਨੀ ਹੈ, ਤੇ ਜੇ ਕੋਈ ਨੋ ਚੇਂਜ ਹੈ ਤਾਂ ਤੁਸੀਂ ਉਹਨੂੰ ਦੁਬਾਰਾ ਸਬਮਿਟ ਕਰ ਸਕਦੇ ਹੋ। ਤੇ ਜਦੋਂ ਤੁਸੀਂ ਉਹ ਸਬਮਿਟ ਕਰਦੇ ਹੋ ਤਾਂ ਉਹ ਇੱਕ ਕੰਪਿਊਟਰ ਸਿਸਟਮ ਜਿਹੜਾ ਇਨਵਾਇਸ ਜੀ ਜਨਰੇਟ ਕਰਦਾ ਹੈ, ਜਿਹੜਾ ਬਿੱਲ ਤਿਆਰ ਕਰਦਾ ਤੁਹਾਡਾ ਜਿਹੜਾ ਪੈਸਿਆਂ ਵਾਲਾ ਹੈ, ਤੇ ਫਿਰ ਤੁਹਾਨੂੰ ਫੀਸ ਵਾਲਾ ਜਿਹੜਾ ਬਿੱਲ ਤੁਹਾਡਾ ਈਮੇਲ ਦਾ ਨਹੀਂ ਆ ਜਾਂਦਾ ਹੈ, ਤੇ ਤੁਸੀਂ ਉਹ ਪੇ ਕਰਨੀ ਹੈ। ਜਿਹੜੇ ਬੱਚੇ ਨਵੇਂ ਨੇ ਜਿਨ੍ਹਾਂ ਨੇ ਨਵੀਂ ਕਲੋ ਐਡਮਿਸ਼ਨ ਲੈਣੀ, ਨਵਾਂ ਦਾਖਲਾ ਲੈਣਾ ਤੇ ਨਵੇਂ ਸੈਂਟਰ ਕਿਸੇ ਚ ਜਾਣਾ ਹੈਗਾ, ਉਹਨਾਂ ਨੂੰ ਇੱਕ ਤਾਂ ਤਰੀਕਾ ਹੈਗਾ ਵੀ ਉਹਨਾਂ ਦੀ ਵੈਬਸਾਈਟ ਤੇ ਜਾਓ, www.vsl.vic.edu.au, ਇਹ ਮੈਂ ਦੁਬਾਰਾ ਦੁਹਰਾ ਦੇਣਾ ਜੀ, www.vsl.vic.edu.au। ਜੇ ਤੁਸੀਂ ਇਸ ਵੈਬਸਾਈਟ ਤੇ ਜਾਂਦੇ ਹੋ ਤਾਂ ਉਹਦੇ ਉੱਪਰ ਨਾ ਤੁਹਾਡੇ ਕੋਲ ਵੱਖਰੀਆਂ ਵੱਖਰੀਆਂ ਆਪਸ਼ਨ ਆ ਜਾਂਦੇ ਨੇ, ਉਹਨਾਂ ਵਿੱਚ ਇੱਕ ਐਨਰੋਲਮੈਂਟ ਵਾਲੀ ਆਪਸ਼ਨ ਹੋਏਗੀ। ਤੁਸੀਂ ਜਦੋਂ ਐਨਰੋਲਮੈਂਟ ਵਾਲੀ ਆਪਸ਼ਨ ਤੇ ਜਾਓਗੇ ਤਾਂ ਤੁਹਾਨੂੰ ਪੁੱਛਣਗੇ ਵੀ ਤੁਸੀਂ ਕਿਹੜੇ ਸੈਂਟਰ ਚ ਦਾਖਲਾ ਲੈਣਾ ਚਾਹੁੰਦੇ ਹੋ, ਤੇ ਤੁਸੀਂ ਜਿਹੜੇ ਇਲਾਕੇ ਚ ਰਹਿੰਦੇ ਹੋ, ਜੇ ਤੁਸੀਂ ਵੈਸਟ ਵਾਲੀ ਸਾਈਡ ਤੇ ਰਹਿੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਵੀ ਮੈਂ ਕੈਰੋਲਿਨ ਸਪ੍ਰਿੰਗ ਹੀ ਲੈਣਾ, ਤੇ ਇੱਧਰ ਨੌਰਥ ਵਾਲ ਚ ਰਹਿੰਦੇ ਤੁਸੀਂ ਰੌਕਸਬਰਗ ਹੀ ਲੈਣਾ, ਜਿੱਥੇ ਵੀ ਜਾਣਾ ਤੁਸੀਂ ਸੈਂਟਰ ਚੂਜ਼ ਕਰ ਲਓ ਆਪਣਾ ਪਹਿਲਾਂ। ਉਹ ਜਿਹੜੇ ਪੰਜਾਬੀ ਦੇ ਸੈਂਟਰ ਹੈ ਨਾ, ਸਭ ਤੋਂ ਪਹਿਲਾਂ ਤਾਂ ਸੱਚ ਲੈਂਗੁਏਜ ਸਿੱਖਣੀ ਹੈ ਪਹਿਲਾਂ ਸਭ ਤੋਂ, ਹਾਂ ਮੇਰੇ ਕੋਲ ਮਾਫੀ ਦੇ ਜਾਂਦਾ ਮੈਂ, ਸਭ ਤੋਂ ਪਹਿਲਾਂ ਤੁਸੀਂ ਉੱਥੇ ਭਾਸ਼ਾ ਦੱਸਣੀ ਹੈ ਵੀ ਮੈਂ ਪੰਜਾਬੀ ਸਿੱਖਣੀ ਹੈ। ਜਦੋਂ ਤੁਸੀਂ ਪੰਜਾਬੀ ਕਰੋਗੇ ਤਾਂ ਪੰਜਾਬੀ ਦੇ ਸੈਂਟਰ ਖੁੱਲਣਗੇ, ਠੀਕ ਹੈ। ਜਦੋਂ ਤੁਹਾਡੇ ਕੋਲ ਪੰਜਾਬੀ ਦੇ ਸੈਂਟਰ ਖੁੱਲ ਗਏ, ਫਿਰ ਤੁਸੀਂ ਉਹਨਾਂ ਸੈਂਟਰਾਂ ਵਿੱਚੋਂ ਇੱਕ ਸੈਂਟਰ ਨੂੰ ਆਪਣਾ ਚੁਣ ਲਓ ਉਹਨੂੰ, ਉਸ ਤੋਂ ਬਾਅਦ ਤੁਹਾਨੂੰ ਪੁੱਛਣਗੇ ਵੀ ਤੁਸੀਂ ਕਿਹੜੇ ਲੈਵਲ ਤੇ ਸਿੱਖਣੀ ਹੈ। ਜਦੋਂ ਤੁਸੀਂ ਲੈਵਲ ਦੱਸ ਦੋਗੇ ਵੀ ਮੈਂ ਤੀਜੀ ਦੀ ਸਿੱਖਣੀ ਹੈ, 7ਵੀਂ ਦੀ ਸਿੱਖਣੀ ਹੈ, 11ਵੀਂ ਸਿੱਖਣੀ ਹੈ, ਉਹ ਕਰਨ ਤੋਂ ਬਾਅਦ ਤੁਹਾਨੂੰ ਫਿਰ ਇੱਕ ਪੁੱਛਦੇ ਵੀ ਤੁਸੀਂ ਆਨਲਾਈਨ ਸਿੱਖਣੀ ਹੈ ਕਿ ਜਾਂ ਤੁਸੀਂ ਫੇਸ ਟੂ ਫੇਸ ਸਿੱਖਣੀ ਹੈ। ਤਾਂ ਤੁਸੀਂ ਕਲਾਸਾਂ ਵਾਲੀ ਬੱਚੇ ਆਮ ਕਰਕੇ ਕਲਾਸਾਂ ਵਾਲੀ ਸਿੱਖਦੇ ਆ, ਫੇਸ ਟੂ ਫੇਸ ਵਾਲਾ ਉਹ ਤੁਸੀਂ ਚੂਜ਼ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਬਸ ਉਹਨੂੰ
ਤੇ ਜੇ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਤੇ ਤੁਸੀਂ ਚਾਹੇ ਮੇਰਾ ਨੰਬਰ ਦੇ ਸਕਦੇ ਹੋ ਤੇ ਚਾਹੇ ਜਿਹੜੇ ਉਹਨਾਂ ਦੇ VSL ਦੇ ਜਿਹੜੇ ਹੈਗੇ ਉਹਨਾਂ ਦੇ ਏਰੀਆ ਮੈਨੇਜਰ ਹੈ ਤੁਸੀਂ ਉਹਨਾਂ ਦੇ ਸਕਦੇ ਹੋ। ਬਾਕੀ ਉਹਨਾਂ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਸਾਰੀ ਡਿਟੇਲ ਉਹਨਾਂ ਦੇ ਏਰੀਆ ਮੈਨੇਜਰ ਦੀ ਹੈਗੀ ਹੈ। ਤੇ ਦੂਸਰਾ ਤਰੀਕਾ ਹੈਗਾ ਕਿ ਜਦੋਂ ਅਸੀਂ ਸਕੂਲ ਬੰਦ ਹੋਏ ਸੀ ਉਹਨਾਂ ਨੇ ਸਾਨੂੰ ਇੱਕ ਟੈਂਪਰੇਰੀ ਇਨਰੋਲਮੈਂਟ ਫਾਰਮ ਵੀ ਦਿੱਤੇ ਸੀਗੇ, ਠੀਕ ਹੈ। ਤੇ ਉਹ ਅਸੀਂ ਪਿਛਲੇ ਹਫਤੇ ਇੱਥੇ ਗੁਰਦੁਆਰੇ ਵਿੱਚ ਵੀ ਲਗਾਇਆ ਸੀ, ਸਟਾਲ ਲਗਾਇਆ ਸੀ ਕਰੇਗੀਬਨ ਗੁਰਦੁਆਰੇ ਵਿੱਚ। ਤੇ ਜਿਸ ਤਰ੍ਹਾਂ ਟੈਂਪਰੇਰੀ ਇਨਰੋਲਮੈਂਟ ਫਾਰਮ ਹੈ ਤੁਸੀਂ ਉਹ ਲੈ ਲਓ, ਉਹ ਤੁਸੀਂ ਡਿਟੇਲ ਭਰ ਕੇ ਤੁਸੀਂ ਆਪਣੇ ਸਕੂਲੇ ਲੈ ਜਾਓ। ਜੇ ਕੁਛ ਵੀ ਨਹੀਂ ਹੋਇਆ, ਮਤਲਬ ਤੁਹਾਡਾ ਕੋਈ ਵੀ ਇੱਦਾਂ ਦਾ ਇੰਟਰਨੈਟ ਦਾ ਵੀ ਉਪਰਾਲਾ ਨਹੀਂ ਹੋਇਆ ਜਾਂ ਟੈਂਪਰੇਰੀ ਇਨਰੋਲਮੈਂਟ ਦਾ ਉਪਰਾਲਾ ਨਹੀਂ ਹੋਇਆ, ਤੁਸੀਂ ਕੁਛ ਵੀ ਨਹੀਂ ਕਰ ਸਕੇ, ਤੁਸੀਂ 11 ਫਰਵਰੀ ਨੂੰ ਕਲਾਸਾਂ ਸ਼ੁਰੂ ਹੋਣੀਆਂ। ਜਦੋਂ ਕਲਾਸਾਂ ਸ਼ੁਰੂ ਹੋਈਆਂ ਤੁਸੀਂ ਉੱਥੇ ਸਿੱਧਾ ਸਕੂਲੇ ਪਹੁੰਚ ਜਾਓ, ਉੱਥੇ ਜਾ ਕੇ ਫਾਰਮ ਭਰ ਦੋ, ਠੀਕ ਹੈ। ਇੱਕ ਇਹ ਵੀ ਤਰੀਕਾ ਹੈਗਾ, ਹਾਂ, ਸਿੱਧਾ ਸਿੱਧਾ ਮਤਲਬ ਬਾਈ ਹੈਂਡ ਜਾ ਕੇ ਉੱਥੇ ਫਾਰਮ ਦੇ ਦੋ ਤੁਸੀਂ ਉੱਥੇ ਜਾ ਕੇ।
ਜੀ, ਤੇ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ। ਸਾਡੇ ਨਾਲ ਕੁਝ ਸਰੋਤੇ ਜੁੜੇ ਆ, ਬਿੱਟੂ ਬੋਪਾ ਰਾਏ ਮਿਲਡੂਰਾ ਤੋਂ ਜੁੜੇ ਨੇ ਜੀ ਐਮ ਸਿੰਘ ਜੀ, ਤੇ ਇਹ ਜਾਣਨਾ ਚਾਹੁੰਦੇ ਆ, ਕਹਿੰਦੇ ਮਿਲਡੂਰਾ ਦੇ ਵਿੱਚ ਅਸੀਂ ਰਹਿੰਦੇ ਹਾਂ ਤੇ ਉੱਥੇ ਕਹਿੰਦੇ ਪੰਜਾਬੀ ਲੈਂਗੁਏਜ ਦਾ ਕੋਈ ਸੈਂਟਰ ਹੈ ਨਹੀਂ ਆ, ਤੇ ਜੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਉੱਥੇ ਪੰਜਾਬੀ ਸਿਖਾਉਣੀ ਆ ਤਾਂ ਫਿਰ ਕਹਿੰਦੇ ਵੀ ਕਿੱਦਾਂ ਉਹ ਸਿਖਾ ਸਕਦੇ ਆ, ਵੀ ਮਲਡੂਰਾ ਦੇ ਵਿੱਚ ਕੀ ਮਤਲਬ ਕੋਈ ਇੱਦਾਂ ਹੋ ਸਕਦਾ ਅਰੇਂਜਮੈਂਟ?
ਹਾਂਜੀ, ਇਸ ਤਰ੍ਹਾਂ ਵੀ ਮੈਨੂੰ ਥੋੜਾ ਮੇਰੇ ਖਿਆਲ ਪਿਛਲੇ ਸਾਲ ਸ਼ਾਇਦ ਪਤਾ ਲੱਗਿਆ ਸੀ ਮਿਲਡੂਰਾ ਵਿੱਚ ਵੀ ਸੈਂਟਰ ਖੁੱਲ ਰਿਹਾ ਪੰਜਾਬੀ ਦਾ, ਪਰ ਮੈਂ ਜਦੋਂ ਹੁਣ ਲਿਸਟ ਦੇਖੀ ਆ ਤਾਂ ਉਹਨਾਂ ਦੇ ਵਿੱਚ ਤਾਂ ਮਿਲਡੂਰਾ ਦਾ ਨਾਂ ਨੀ ਹੈਗਾ, ਪਰ ਮੇਰੇ ਖਿਆਲ ਕਿਤੇ ਪੁਰਾਣੀ ਲਿਸਟ ਵਿੱਚ ਮੈਂ ਮਿਲਡੂਰਾ ਦਾ ਨਾਂ ਪੜਿਆ ਹੈ। ਤੇ ਉੱਥੇ ਸੈਂਟਰ ਹੈਗਾ, ਲੈਂਗੁਏਜ ਦਾ ਸੈਂਟਰ ਹੈਗਾ, ਲੇਕਿਨ ਪੰਜਾਬੀ ਹੈ ਕਿ ਨਹੀਂ, ਪੰਜਾਬੀ ਅਜੇ ਉਹਦੇ ਵਿੱਚ ਨਹੀਂ ਹੈਗੀ, ਠੀਕ ਹੈ। ਹਾਂ, ਤੇ ਉਸ ਤਰ੍ਹਾਂ ਲੈਂਗੁਏਜ ਦਾ ਸੈਂਟਰ ਹੈਗਾ, ਲੈਂਗੁਏਜ ਦਾ ਸੈਂਟਰ ਮਤਲਬ ਕਿ ਉੱਥੇ ਹੋਰ ਜਿਹੜੀ ਕੋਈ ਚਾਈਨੀਜ਼ ਵਗੈਰਾ ਜਾਂ ਇੱਦਾਂ ਕੁਝ ਹੋਰ ਭਾਸ਼ਾ ਸਿੱਖਣ ਵਾਸਤੇ ਸੈਂਟਰ ਜ਼ਰੂਰ ਮੌਜੂਦ ਆ ਉੱਥੇ, ਇੰਨਾ ਮੈਨੂੰ ਪਤਾ ਹੈ, ਕਿਉਂਕਿ ਮੇਰੇ ਕੋਲ ਜਿਹੜੀ ਲਿਸਟ ਹੈਗੀ ਆ ਉਹਦੇ 'ਚ ਮਿਲਡੂਰਾ ਦਾ ਨਾਂ ਹੈਗਾ। ਉੱਥੇ ਜੇ ਤੇ ਬੱਚੇ ਤੁਹਾਡੇ ਕੋਲ ਜਿਸ ਤਰ੍ਹਾਂ ਕਹੋ ਜੇ ਕਲਾਸ ਬਣਦੀ ਹੋਵੇ 18 ਜਾਂ 25 ਬੱਚੇ ਬੰਦੇ ਹੋਣ, 25 ਕੁ ਬੱਚੇ ਚਾਹੀਦੇ ਕਲਾਸ ਸੈੱਟ ਕਰਨ ਵਾਸਤੇ, ਤੇ ਜੇ 25 ਬੱਚੇ ਹੈਗੇ ਤੁਸੀਂ ਉਹ ਲਿਸਟ ਜਿਹੜੀ ਆ ਉੱਥੋਂ ਦੇ ਸੈਂਟਰ ਦੇ ਕੋਲ ਲੈ ਜਾਓ ਵੀ ਸਾਡੇ ਕੋਲ ਪੰਜਾਬੀ ਬੱਚੇ ਨੇ ਤੇ ਇਹ ਪੰਜਾਬੀ ਸਿੱਖਣਾ ਚਾਹੁੰਦੇ ਨੇ, ਤੇ ਉਹਨਾਂ ਨੂੰ ਫਿਰ ਉਹ ਜੇ ਸੈਂਟਰ ਆਲਰੇਡੀ ਉੱਥੇ ਖੁੱਲਾ ਹੈਗਾ ਉਹਦੇ ਵਿੱਚ ਉਹਨਾਂ ਨੂੰ ਕਲਾਸ ਜਿਹੜੀ ਨਵੀਂ ਖੋਲਣ ਵਿੱਚ ਕੋਈ ਵੀ ਦਿੱਕਤ ਨਹੀਂ ਆਉਣੀ, ਉਹਨਾਂ ਨੇ ਉਸੇ ਵੇਲੇ ਕਲਾਸ ਖੋਲ ਦੇਣੀ ਆ।
ਜੀ, ਤੇ ਮੈਨੂੰ ਲੱਗਦਾ ਬਿੱਟੂ ਜੀ ਤੁਹਾਨੂੰ ਵਧੀਆ ਸੁਝਾਅ ਜਿਹੜਾ ਉਹ ਦਿੱਤਾ ਜੀ ਐਮ ਸਿੰਘ ਹੋਰਾਂ ਨੇ, ਤੇ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਪੰਜਾਬੀ ਕਾਫੀ ਨੇ ਤੇ ਪੰਜਾਬੀ ਜੇ ਹੈਗੇ ਆ ਤੇ ਤੁਸੀਂ ਰਲ ਮਿਲ ਕੇ ਤੁਸੀਂ ਇੱਕ ਗਿਣਤੀ ਜਿਹੜੀ ਜਿਵੇਂ ਇਹਨਾਂ ਨੇ ਦੱਸੀ ਆ ਕਿ 25 ਦੇ ਕਰੀਬ ਜਿਹੜੇ ਵਿਦਿਆਰਥੀ ਹੋਣੇ ਜ਼ਰੂਰੀ ਆ, ਤੇ ਜੇਕਰ ਤੁਹਾਡੇ ਸਾਰੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਉਹਨਾਂ ਦੇ ਕੋਲ ਜਾਣਗੇ ਤੇ ਉਹ ਜ਼ਰੂਰ ਉੱਥੇ ਇਹ ਲੈਂਗੁਏਜ ਜਿਹੜੀ ਆ ਉਹ ਸਟਾਰਟ ਕਰ ਸਕਦੇ ਆ, ਤੇ ਮੈਨੂੰ ਲੱਗਦਾ ਕਿ ਉਹ ਉਪਰਾਲੇ ਥੋੜੇ ਜਿਹੇ ਤੁਹਾਨੂੰ ਆਪਣੇ ਆਪ ਕਰਨੇ ਪੈਣਗੇ ਉਹਦੇ ਲਈ। ਜੀ, ਤੇ ਜੀ ਐਮ ਸਿੰਘ ਜੀ ਤੁਸੀਂ ਵੈਸੇ ਤਾਂ ਕਾਫੀ ਡਿਟੇਲ ਦੇ ਵਿੱਚ ਸਾਰਾ ਕੁਛ ਜਿਹੜਾ ਹੈ ਸਾਡੇ ਸਰੋਤਿਆਂ ਨੂੰ VSL ਦੇ ਬਾਰੇ ਚ ਦੱਸਿਆ, ਖਾਸ ਤੌਰ ਤੇ ਪੰਜਾਬੀ ਜਿਹੜੀ ਆ ਲੈਂਗੁਏਜ ਉਹ ਕਿਸ ਤਰ੍ਹਾਂ ਕਿਹੜੇ ਕਿਹੜੇ ਸੈਂਟਰਾਂ ਤੇ ਜਾ ਕੇ ਸਾਡੇ ਬੱਚੇ ਜਿਹੜੇ ਉਹ ਸਿੱਖ ਸਕਦੇ ਆ, ਤੇ ਕੀ ਫਾਇਦੇ ਜਿਹੜੇ ਆ ਉਹਦੇ VC ਜਾਂ ATAR ਦੇ ਵਿੱਚ ਹੋਣੇ ਆ। ਜਾਂਦੇ ਜਾਂਦੇ ਜੇਕਰ ਕੋਈ ਸਵਾਲ ਮੇਰੇ ਤੋਂ ਪੁੱਛਣੋਂ ਰਹਿ ਗਿਆ ਹੋਵੇ ਜਾਂ ਕੋਈ ਜ਼ਰੂਰੀ ਜਿਹੜੀ VSL ਦੇ ਬਾਰੇ ਚ ਜਾਣਕਾਰੀ ਤੁਹਾਡੇ ਦਿਮਾਗ ਦੇ ਵਿੱਚ ਹੋਵੇ ਤੁਸੀਂ ਜ਼ਰੂਰ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ।
ਹਾਂਜੀ, ਇੱਕ ਤਾਂ ਮੈਂ ਤੁਹਾਨੂੰ ਜਿਹੜਾ ਟੈਕਨੀਕਲ ਫਾਇਦਾ ਪਹਿਲਾਂ ਉਹ ਦੱਸਿਆ ਹੈਗਾ, ਬਾਕੀ ਜਿਹੜੇ ਤੁਹਾਡੇ ਆਪਣੇ ਵਪਾਰ ਵਿੱਚ ਫਾਇਦੇ ਨੇ ਜਾਂ ਨੌਕਰੀਆਂ ਵਿੱਚ ਫਾਇਦੇ ਨੇ ਮੈਂ ਉਹ ਥੋੜਾ ਜਿਹਾ ਉਹਨਾਂ ਬਾਰੇ ਵੀ ਜਾਣਕਾਰੀ ਦੇਣਾ ਚਾਹੁੰਦਾ ਵਾ। ਵੀ ਅੱਜ ਕੱਲ ਜਦੋਂ ਤੁਸੀਂ ਕਿਤੇ ਨੌਕਰੀ ਲੈਣ ਜਾਂਦੇ ਹੋ ਨਾ ਤਾਂ ਤੁਹਾਨੂੰ ਇੰਟਰਵਿਊ ਦੇ ਵਿੱਚ ਤੁਹਾਨੂੰ ਪੁੱਛਦੇ ਨੇ ਵੀ ਤੁਸੀਂ ਕੋਈ ਹੋਰ ਲੈਂਗੁਏਜ ਜਾਣਦੇ ਹੋ, ਜੇ ਤੁਸੀਂ ਉਹ ਲੈਂਗੁਏਜ ਕਹਿੰਦੇ ਹੋ ਵੀ ਮੈਨੂੰ ਇੱਕ ਹੋਰ ਲੈਂਗੁਏਜ ਆਉਂਦੀ ਹੈ, ਜਿਹੜੀ ਪੰਜਾਬੀ ਹੈ ਇੱਕ ਕਿਸਮ ਦੀ ਏਸ਼ੀਅਨ ਲੈਂਗੁਏਜ ਗਣੀ ਜਾਂਦੀ ਹੈ, ਕਿਉਂਕਿ ਇੱਥੇ ਸਿੰਗਾਪੁਰ ਵਿੱਚ ਲੋਕੀ ਬੋਲਦੇ ਆ, ਮਲੇਸ਼ੀਆ ਵਿੱਚ ਵੀ ਬੋਲਦੇ ਆ, ਪਾਕਿਸਤਾਨ ਵਿੱਚ ਬੋਲਦੇ, ਭਾਰਤ ਵਿੱਚ ਵੀ ਬੋਲਦੇ ਨੇ, ਤੇ ਤੁਹਾਨੂੰ ਜ਼ਰੂਰ ਨੌਕਰੀ ਵਿੱਚ ਤਰਜੀਹ ਮਿਲਦੀ ਹੈ। ਖਾਸ ਕਰਕੇ ਮੈਂ ਇਹਨਾਂ ਜਿਹੜੀਆਂ ਨੌਕਰੀਆਂ ਦੀ ਗੱਲ ਕਰਨਾ ਚਾਹੁੰਦਾ, ਜਿੱਦਾਂ ਟ੍ਰੈਵਲ ਏਜੰਟ ਬਣਨਾ ਕਿਸੇ ਨੇ, ਜੇ ਕਸਟਮ ਚ ਨੌਕਰੀ ਲੈਣੀ ਹੈ, ਏਅਰਪੋਰਟ ਉੱਤੇ ਕੋਈ ਕੰਮ ਕਰਨ ਵਾਸਤੇ ਲੈਣੀ ਹੈ, ਜਾਂ ਸੈਂਟਰ ਲਿੰਕ ਚ ਲੈਣੀ ਹੈ, ਜਾਂ ਸਕੂਲ ਕਾਲਜ ਵਿੱਚ ਤੁਸੀਂ ਅਧਿਆਪਕ ਹੀ ਲੱਗਣਾ ਹੈ, ਤੇ ਉਹਦੇ ਵਿੱਚ ਤੁਹਾਨੂੰ ਨੌਕਰੀ ਵਿੱਚ ਜਿਹੜੀ ਜ਼ਰੂਰੀ ਤਰਜੀਹ ਮਿਲੇਗੀ। ਤੇ ਜਿਸ ਤਰ੍ਹਾਂ ਹੁਣ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਜੇ ਰੀਅਲ ਸਟੇਟ ਵਾਲੇ ਆ ਜਿਹੜੇ ਆ ਘਰਾਂ ਦਾ ਵਪਾਰ ਕਰਦੇ ਆ, ਜੇ ਤੁਹਾਡਾ ਉੱਥੇ ਕੋਈ ਬੱਚਾ ਹੋਵੇ ਇੱਥੋਂ ਦਾ ਪੜਿਆ ਲਿਖਿਆ ਤੇ ਨਾਲ ਉਹਨੂੰ ਪੰਜਾਬੀ ਆਉਂਦੀ ਹੋਵੇ ਤੇ ਤੁਹਾਡੇ ਕੋਲ ਜ਼ਰੂਰ ਗਾਹਕ ਤੁਹਾਡੇ ਕੋਲ ਜ਼ਿਆਦਾ ਆਉਣਗੇ, ਤੁਸੀਂ ਉਹਦਾ ਅਗਲਾ ਬਿਜ਼ਨਸ ਵਿੱਚ ਵਾਧਾ ਕਰ ਸਕਦੇ ਹੋ। ਤੇ ਜਿਹੜਾ ਸਭ ਤੋਂ ਜ਼ਰੂਰੀ ਫਾਇਦਾ ਜਿਹੜਾ ਸਾਨੂੰ ਕਦੀ ਭੁੱਲਣਾ ਚਾਹੀਦਾ, ਇਹ ਸਾਡੇ ਗੁਰੂਆਂ ਦੀ ਬੋਲੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਬੋਲੀ ਹੈ ਉਹ ਪੰਜਾਬੀ ਵਿੱਚ ਹੈ ਸਾਰੀ ਜਿਹੜੀ ਹੈ, ਤੇ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਕੋਈ ਸਿੱਖਿਆ ਲੈਣੀ ਹੈ ਤੇ ਸਾਨੂੰ ਪੰਜਾਬੀ ਸਿੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰਦੁਆਰੇ ਵਿੱਚ ਜਿਹੜਾ ਕੀਰਤਨ ਹੁੰਦਾ, ਕਥਾ ਹੁੰਦੀ ਹੈ ਜਾਂ ਕੋਈ ਵਿਚਾਰ ਪਾਠ ਹੁੰਦਾ, ਠੀਕ ਹੈ ਤੇ ਤੁਹਾਡਾ ਗੁਰਦੁਆਰੇ ਜਾਣ ਨੂੰ ਬੱਚਿਆਂ ਦਾ ਦਿਲ ਕਰੇਗਾ ਤੇ ਜੇ ਨਹੀਂ ਆਉਂਦੀ ਤਾਂ ਗੁਰਦੁਆਰੇ ਨੂੰ ਥੋੜਾ ਕੰਨੀ ਕਤਾਉਣਗੇ ਵੀ ਉੱਥੇ ਨਾ ਹੀ ਜਾਣਾ ਪਵੇ ਕਿਉਂਕਿ ਮੈਨੂੰ ਸਮਝਦਾ ਉੱਥੇ ਆਉਂਦੇ ਨੀ ਲੋਕੀ ਉੱਥੇ ਬੱਚੇ ਬੋਰ ਹੋਣਗੇ ਤੇ ਦੂਸਰਾ ਜਿਹੜਾ ਕੀ ਫਾਇਦਾ ਹੈਗਾ ਵੀ ਜੇ ਤੁਸੀਂ ਪੰਜਾਬ ਜਾਂਦੇ ਹੋ ਜਦੋਂ ਤੇ ਉੱਥੇ ਜੇ ਤੁਹਾਡੇ ਕੋਈ ਬਜ਼ੁਰਗ ਰਹਿੰਦੇ ਆ ਨਾਨਾ ਨਾਨੀ ਜਾਂ ਦਾਦਾ ਦਾਦੀ ਉੱਥੇ ਹੋਰ ਰਹਿੰਦੇ ਰਿਸ਼ਤੇਦਾਰ ਰਹਿੰਦੇ ਆ ਜਦੋਂ ਇੱਥੋਂ ਦਾ ਬੱਚਾ ਪੜ੍ਹਿਆ ਉੱਥੇ ਜਾ ਕੇ ਪੰਜਾਬੀ ਬੋਲਦਾ ਨਾ ਤੇ ਜਿਹੜੀ ਉਹ ਫਿਰ ਗੱਲ ਵੱਖਰੀ ਪਾਉਂਦੇ ਆ ਉਹਦਾ ਮਜ਼ਾ ਕੋਈ ਹੋਰ ਨੀ ਦੇ ਸਕਦਾ ਫਿਰ ਉਹ ਸਪੈਸ਼ਲ ਹੀ ਆ ਫਿਰ ਉਹਦਾ ਠੀਕ ਨੀ ਤੇ ਉਹਦਾ ਸਵਾਦ ਜਿਹੜਾ ਬੱਚਾ ਹੀ ਜਾਣਦਾ ਕਿੱਦਾਂ ਦਾ ਆਉਂਦਾ ਉੱਥੇ
ਜੀ ਵੈਸੇ ਜੋ ਹਾਲਾਤ ਜਿਹੜੇ ਪੰਜਾਬ ਚ ਬਣੇ ਹੋਏ ਆ ਉਹ ਕਾਫੀ ਚਿੰਤਾਜਨਕ ਆ ਕਿਉਂਕਿ ਉੱਥੇ ਜਿਹੜੀ ਪੰਜਾਬੀ ਆ ਉਹਨੂੰ ਕਾਫੀ ਹੱਦ ਤੱਕ ਦੁਰਕਾਰਿਆ ਜਾ ਰਿਹਾ ਤੇ ਬਹੁਤ ਚੰਗਾ ਲੱਗਦਾ ਜਦੋਂ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਉਪਰਾਲੇ ਆ ਉਹ ਹੁੰਦੇ ਆ ਚਾਹੇ ਉਹ VSL ਦੇ ਰਾਹੀਂ ਹੋਣ ਜਦੋਂ ਤੁਸੀਂ ਗੱਲ ਕੀਤੀ ਆ ਕਿ ਧਰਮ ਦੇ ਨਾਲ ਜੋੜਨ ਦੇ ਵਿੱਚ ਵੀ ਸਾਡੀ ਹਮੇਸ਼ਾ ਭਾਸ਼ਾ ਜਿਹੜੀ ਉਹ ਸਹਾਈ ਹੁੰਦੀ ਆ ਸੱਭਿਆਚਾਰ ਦੇ ਨਾਲ ਜੋੜਨ ਦੇ ਵਿੱਚ ਸਹਾਈ ਹੁੰਦੀ ਆ ਸੋ ਜਿਹੜੀਆਂ ਆਪਣੇ ਸੱਭਿਆਚਾਰ ਦੇ ਨਾਲ ਨਿੱਜ ਨਾਲ ਜੁੜਨ ਦੇ ਲਈ ਜਿਹੜੀ ਭਾਸ਼ਾ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਬਹੁਤ ਮਜ਼ਬੂਤ ਮਾਧਿਅਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਹਨਾ ਤੇ ਇਹਦੇ ਲਈ ਬਹੁਤ ਖੁਸ਼ੀ ਵੀ ਹੁੰਦੀ ਆ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਸਾਡੇ ਬੱਚੇ ਭਾਰਤ ਜਾਂਦੇ ਆ ਪੰਜਾਬ ਜਾਂਦੇ ਉੱਥੇ ਜਾ ਕੇ ਪੰਜਾਬੀ ਬੋਲਦੇ ਆ ਜਾਂ ਫਿਰ ਉੱਥੇ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਦਾ ਵੀ ਉਹ ਪੜ੍ਹ ਵੀ ਸਕਦੇ ਆ ਬੋਲ ਵੀ ਸਕਦੇ ਆ ਤੇ ਉਹ ਅਲਾਇਦਾ ਜੀ ਜਿਹੜੀ ਖੁਸ਼ੀ ਆ ਉਹ ਮਹਿਸੂਸ ਕਰਦੇ ਆ ਸੋ ਮੈਨੂੰ ਲੱਗਦਾ ਕਿ ਸਾਡਾ ਸਾਰਿਆਂ ਦਾ ਫਰਜ਼ ਵੀ ਬਣਦਾ ਆ ਕਿ ਜੇਕਰ ਅਸੀਂ ਆਪਣੇ ਦੇਸ਼ ਨੂੰ ਛੱਡ ਕੇ ਆਪਣੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਆਏ ਹਾਂ ਤੇ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਜੇ ਅਸੀਂ ਆਪਣੇ ਨਿੱਜ ਨਾਲ ਜੋੜੀ ਰੱਖਣਾ ਆ ਤਾਂ ਉਹਦੇ ਲਈ ਅਸੀਂ ਆਪ ਆਪਣੇ ਬੱਚਿਆਂ ਨੂੰ ਭਾਸ਼ਾ ਦੇ ਨਾਲ ਜੋੜੀਏ ਉਹਨਾਂ ਨੂੰ ਸਿਖਾਈਏ ਹਨਾ ਤੇ ਇਸੇ ਤਰ੍ਹਾਂ ਉਹ ਫਿਰ ਧਰਮ ਦੇ ਨਾਲ ਤੇ ਸੱਭਿਆਚਾਰ ਦੇ ਨਾਲ ਵੀ ਜੁੜੇ ਰਹਿਣਗੇ ਇੱਕ ਫਰਜ਼ ਸਮਝੀਏ ਤੇ ਜਿਹੜੇ ਮਾਪੇ ਸੁਣ ਵੀ ਰਹੇ ਆ ਨੇ ਅਜੇ ਤੱਕ ਦਾਖਲਾ ਨਹੀਂ ਕਰਵਾਇਆ VSL ਦੇ ਵਿੱਚ ਤੇ ਉਹਨਾਂ ਦਾ ਇੰਟਰਸਟ ਹੈਗਾ ਆ ਉਹਨਾਂ ਦਾ ਤੇ ਆਪਣੇ ਬੱਚਿਆਂ ਨੂੰ ਕਰਵਾਉਣਾ ਚਾਹੁੰਦੇ ਆ ਤੇ ਜ਼ਰੂਰ ਉਹ VSL ਦੇ ਜਿਹੜੇ ਸਕੂਲ ਡਿਫਰੈਂਟ ਸੈਂਟਰਸ ਦੀ ਤੁਸੀਂ ਸਾਰੀ ਡਿਟੇਲ ਦਿੱਤੀ ਆ ਜੀ ਸਾਰੇ ਹੀ ਸਾਈਡਸ ਲਗਭਗ ਵਿਕਟੋਰੀਆ ਦੇ ਵਿੱਚ ਚਾਹੇ ਸਾਊਥ ਈਸਟ ਆ ਜਾਂ ਫਿਰ ਨਾਰਥ ਆ ਜਿਵੇਂ ਸਾਰਿਆਂ ਦੀ ਸੂਚੀ ਜਿਹੜੀ ਆ ਉਹ ਜੀਐਨ ਸਿੰਘ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਇੱਕ ਵਾਰ ਮੈਂ ਫੇਰ ਦੱਸ ਦਿੰਦੀ ਹਾਂ ਸੋ ਬਲੈਕਬਰਨ ਹਾਈ ਸਕੂਲ ਜਿਹੜਾ ਹੈ ਸਪ੍ਰਿੰਗਫੀਲਡ ਰੋਡ ਤੇ ਬਲੈਕਬਰਨ ਦੇ ਵਿੱਚ ਹੈ ਜੀ ਤੇ ਕ੍ਰੀਕ ਸਾਈਡ ਕਾਲਜ ਜਿਹੜਾ ਆ ਨਵਾਂ ਜਿਹੜਾ ਖੁੱਲਿਆ ਕੈਰੋਲਿਨ ਸਪ੍ਰਿੰਗਸ ਦੇ ਵਿੱਚ ਇੱਥੇ ਜਿਹੜੇ ਆਲੇ ਦੁਆਲੇ ਰਹਿਣ ਵਾਲਾ ਭਾਈਚਾਰਾ ਆ ਉੱਥੇ ਸੰਪਰਕ ਕਰ ਸਕਦਾ ਹੈਂਪਟਨ ਪਾਰਕ ਸਾਊਥ ਈਸਟ ਦੇ ਵਿੱਚ ਉੱਥੇ ਹੈਂਪਟਨ ਪਾਰਕ ਸੈਕੰਡਰੀ ਕਾਲਜ ਦੇ ਵਿੱਚ VSL ਦੀਆਂ ਜਿਹੜੀਆਂ ਕਲਾਸਾਂ ਆ ਉਹ ਲੱਗਦੀਆਂ ਪੰਜਾਬੀ ਦੀਆਂ ਸ਼ੈਪਟਨ ਦੇ ਵਿੱਚ ਵੀ ਸ਼ੈਪਟਨ ਹਾਈ ਸਕੂਲ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਜੀ ਹੁਣ ਤੇ ਟੇਲਰਜ਼ ਲੇਕ ਸੈਕੰਡਰੀ ਕਾਲਜ ਜਿਹੜਾ ਆ ਜੀ ਉੱਥੇ ਵੀ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਥਾਮਸ ਟਾਊਨ ਸੈਕੰਡਰੀ ਕਾਲਜ ਦੇ ਵਿੱਚ ਜਿਹੜਾ VSL ਦਾ ਜਿਹੜਾ ਪੰਜਾਬੀ ਦਾ ਪ੍ਰੋਗਰਾਮ ਚੱਲਦਾ ਜੀ ਸੁਜ਼ੈਨ ਕੋਰੀ ਹਾਈ ਸਕੂਲ ਵੈਰਬੀ ਦੇ ਵਿੱਚ ਵੀ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਵਡੌਂਗਾ ਦੇ ਵਿੱਚ ਵਡੌਂਗਾ MY ਕਾਲਜ ਜਿਹੜਾ ਹੈ ਜੀ ਉੱਥੇ ਲੱਗਦੀਆਂ ਤੇ ਇਸ ਤੋਂ ਇਲਾਵਾ ਜਿਵੇਂ ਜੀਐਨ ਸਿੰਘ ਹੋਰਾਂ ਨੇ ਦੱਸਿਆ ਸੀ ਕਿ ਰੌਕਸਬਰਗ ਦੇ ਵਿੱਚ ਵੀ ਜਿਹੜੀਆਂ ਪੰਜਾਬੀ ਦੀਆਂ ਜਿਹੜੀਆਂ ਕਲਾਸਾਂ ਆ ਉਹ ਸ਼ੁਰੂ ਹੋ ਚੁੱਕੀਆਂ ਆ ਤੇ ਉੱਥੇ ਵੀ ਇਹ ਜਿਹੜੀਆਂ ਕਲਾਸਾਂ ਆ ਉਹ ਲੱਗਦੀਆਂ ਆ ਤੇ ਇਸ ਕਰਕੇ ਤੁਸੀਂ ਇਨ੍ਹਾਂ ਸੈਂਟਰਾਂ ਦੇ ਵਿੱਚ ਸੰਪਰਕ ਕਰਕੇ ਵੈਸੇ ਤਾਂ ਤੁਸੀਂ ਸਿੱਧੇ ਵੈਬਸਾਈਟ ਤੇ ਜਾ ਕੇ ਆਪਣੇ ਬੱਚਿਆਂ ਨੂੰ ਉੱਥੇ ਰਜਿਸਟਰ ਕਰਵਾ ਸਕਦੇ ਹੋ www.vsl.vic.edu.au ਸੋ ਇਹਦੇ ਤੇ ਜਾ ਕੇ ਜਿਵੇਂ ਤਰੀਕਾ ਜਿਹੜਾ ਜੀਐਮ ਸਿੰਘ ਹੋਰਾਂ ਨੇ ਬਹੁਤ ਵਧੀਆ ਤਰ੍ਹਾਂ ਸਮਝਾਤਾ ਆ ਤੁਸੀਂ ਐਨਰੋਲ ਕਰਵਾਓ ਬੱਚਿਆਂ ਨੂੰ ਤੇ ਜੀਐਮ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਤਰ੍ਹਾਂ ਸਾਰੀ ਜਿਹੜੀ ਜਾਣਕਾਰੀ ਆ ਸਾਡੇ ਸਰੋਤਿਆਂ ਤੱਕ ਪਹੁੰਚਦੀ ਕੀਤੀ ਆ ਤੇ ਆਪਣਾ ਕਾਫੀ ਸਮਾਂ ਜਿਹੜਾ ਜੀ ਤੁਸੀਂ ਸਾਡੇ ਨਾਲ ਬਿਤਾਇਆ ਉਹਦੇ ਲਈ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ
ਹਾਂਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਸਾਰੀ ਜਾਣਕਾਰੀ ਜਿਹੜੀ ਹੈ ਆਪਣੇ ਸਾਰੇ ਸਰੋਤਿਆਂ ਨਾਲ ਸਾਂਝੀ ਕਰਨ ਵਾਸਤੇ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੇ ਬਹੁਤ ਬਹੁਤ ਸ਼ੁਕਰੀਆ
ਸਤਿ ਸ੍ਰੀ ਅਕਾਲ ਜੀ
ਜੀ ਦੋਸਤੋ ਇਹ ਸਨ ਮਿਸਟਰ GM ਸਿੰਘ ਜੀ ਜਿਹੜੇ ਕਿ VSL ਦੇ ਬਾਰੇ ਚ ਕਾਫੀ ਵਿਸਥਾਰ ਦੇ ਵਿੱਚ ਸਾਨੂੰ ਜਿਹੜੀ ਜਾਣਕਾਰੀ ਸੀ ਉਹ ਦੇ ਰਹੇ ਸੀ ਸੋ ਸਰਕਾਰੀ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਲੈਂਗੁਏਜ ਸਿਖਾਉਣ ਦੇ ਲਈ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਸਾਨੂੰ ਉਹਨਾਂ ਦੇ ਫਾਇਦੇ ਜਿਹੜੇ ਉਹ ਜ਼ਰੂਰ ਲੈਣੇ ਚਾਹੀਦੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਖਾਸ ਜਾਣਕਾਰੀ ਜਿਹੜੀ ਉਹ ਤੁਹਾਡੇ ਲਈ ਲੈ ਕੇ ਆਏ ਸੀਗੇ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਹੁਣ ਮੁੱਕਦਾ ਜਾ ਰਿਹਾ ਉੱਪਰ ਵੀ ਹੋ ਚੁੱਕਿਆ ਤੇ ਅਸੀਂ ਕੁਛ ਕੁ ਜਿਹੜੀਆਂ ਜਾਣਕਾਰੀਆਂ ਤੁਹਾਨੂੰ ਜ਼ਰੂਰ ਦੇਣੀਆਂ ਇੱਕ ਭਾਈਚਾਰਕ ਸੂਚਨਾ ਹੈ ਕਿ ਬੀਬੀ ਮਨਦੀਪ ਕੌਰ ਯੂਕੇ ਵਾਲੇ ਜਿਹੜੇ ਆ ਜੀ ਉਹਨਾਂ ਦੇ ਕਥਾ ਵਿਚਾਰ ਦੇ ਜਿਹੜੇ ਪ੍ਰੋਗਰਾਮ ਆ ਉਹ ਚੱਲ ਰਹੇ ਆ ਪਿਛਲੀ 15 ਤਰੀਕ ਤੋਂ ਤੇ 18 ਜਨਵਰੀ ਯਾਨੀ ਕਿ ਕੱਲ ਤੱਕ ਜਾਰੀ ਰਹਿਣੇ ਆ ਸੋ ਉਹਨਾਂ ਦਾ ਜਿਹੜਾ ਕਥਾ ਦੀਵਾਨ ਆ ਜੀ 8 ਵਜੇ ਤੋਂ 8:45 ਯਾਨੀ 8 ਤੋਂ 9:15 ਤੱਕ ਅੱਜ ਵੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਵਨ ਵਿਖੇ ਹੋਏਗਾ ਸੋ ਕੱਲ ਵੀ ਉਹਨਾਂ ਦਾ ਰਾਤ ਨੂੰ 8 ਤੋਂ 9:15 ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀ ਵਨ ਵਿਖੇ ਜਿਹੜਾ ਕਥਾ ਵਿਚਾਰ ਆ ਉਹ ਹੋਣੀ ਆ ਬੀਬੀ ਮਨਦੀਪ ਕੌਰ ਯੂਕੇ ਵਾਲਿਆਂ ਦਾ ਸੋ ਸਾਰੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਉਹਨਾਂ ਨੂੰ ਆਪਾਂ ਗੁਜ਼ਾਰਿਸ਼ ਕਰਦੇ ਆ ਕਿ ਇਸ ਸਮੇਂ ਦੌਰਾਨ ਉਹ ਕਥਾ ਵਿਚਾਰ ਦਾ ਜਿਹੜਾ ਲਾਹਾ ਉਹ ਲੈ ਸਕਦੇ ਆ ਤੇ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿਚ ਮੈਲਬਨ ਦੇ ਵਿਚ ਕੁਛ ਖਾਸ ਇਵੈਂਟ ਜਿਹੜੇ ਆ ਜੀ ਉਹ ਹੋਣ ਜਾ ਰਹੇ ਆ ਉਹਨਾਂ ਦੇ ਬਾਰੇ ਅਸੀਂ ਥੋੜਾ ਜਿਹਾ ਤੁਹਾਡੇ ਨਾਲ ਸਾਂਝ ਪਾ ਲੈਣੇ ਆ ਸੋ ਪਨੈਸ਼ ਹੋਣ ਜਾ ਰਿਹਾ ਜੀ ਇੱਕ ਟੈਲੈਂਟ ਹੰਟ ਲੈ ਕੇ ਆ ਰਹੀ ਆ ਇੱਕ ਟੀਮ ਮੈਲਬਨ ਦੀ ਹੀ ਤੇ ਇਸ ਟੈਲੈਂਟ ਹੰਟ ਦੇ ਵਿਚ ਤੁਸੀਂ ਕਿਸ ਤਰ੍ਹਾਂ ਭਾਗ ਲੈਣਾ ਉਹਨਾਂ ਨੇ ਇੱਕ ਫੇਸਬੁੱਕ ਪੇਜ ਬਣਾਇਆ ਜੀ ਪਨੈਸ਼ 2017 ਇਹ ਟੈਲੈਂਟ ਹੰਟ ਕੰਟੈਸਟ ਸੋ ਤੁਸੀਂ ਫੇਸਬੁੱਕ ਤੇ ਪਨੈਸ਼ ਟਾਈਪ ਕਰਕੇ ਤੁਸੀਂ ਲੱਭ ਸਕਦੇ ਹੋ ਤੇ ਇਸ ਟੈਲੈਂਟ ਹੰਟ ਦੇ ਵਿਚ ਭਾਗ ਲੈ ਸਕਦੇ ਹੋ ਇਸ ਤੋਂ ਇਲਾਵਾ ਇੱਕ ਸ਼ਾਰਟ ਫਿਲਮ ਫੈਸਟੀਵਲ ਪੰਜਾਬੀ ਦਾ ਹੋਣ ਜਾ ਰਿਹਾ ਸ਼ਾਰਟ ਸਿੱਖ ਫਿਲਮ ਫੈਸਟੀਵਲ ਜਿਹੜਾ ਹੈ ਜੀ ਉਹ ਹੋਣ ਰਿਹਾ ਆ ਤੇ ਉਹਦੇ ਬਾਰੇ ਜੀ ਪੇਜ ਜਿਹੜਾ ਆ ਉਹ ਵੀ ਫੇਸਬੁੱਕ ਦੇ ਉੱਤੇ ਬਣਿਆ ਹੋਇਆ ਤੇ ਇਹ ਜਿਹੜਾ ਸਿੱਖ ਸ਼ਾਰਟ ਫਿਲਮ ਫੈਸਟੀਵਲ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਹੋਣ ਜਾ ਰਿਹਾ ਤੇ ਇਹਦੇ ਬਾਬਤ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਉਹਨਾਂ ਦੇ ਫੇਸਬੁੱਕ ਪੇਜ ਤੇ ਉਹਨਾਂ ਨੂੰ ਫਾਲੋ ਕਰਕੇ ਤੇ ਉਹਨਾਂ ਦੀਆਂ ਜਿਹੜੀਆਂ ਟਿਕਟਸ ਆ ਉਹ ਓਪਨ ਹੋ ਚੁੱਕੀਆਂ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਟੈਲੈਂਟ ਸ਼ੋ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰਨੀ ਐਂਡ ਸਰਦਾਰ ਜੀ ਕੰਟੈਸਟ ਹੋਣ ਜਾ ਰਿਹਾ ਪਹਿਲੀ ਵਾਰ ਆਸਟ੍ਰੇਲੀਆ ਦੇ ਵਿਚ ਤੇ ਇਹਦੇ ਬਾਬਤ ਵੀ ਇੱਕ ਪੇਜ ਜਿਹੜਾ ਜੀ ਵਿਰਸੇ ਦੇ ਵਾਰਸ ਬਣਿਆ ਹੋਇਆ ਉਹਦੇ ਤੇ ਤੁਸੀਂ ਇਹਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਆਪਣੀ ਐਂਟਰੀਜ਼ ਉੱਤੇ ਭੇਜਣੀ ਆ ਤੇ ਦੋਸਤੋ ਇਸ ਤੋਂ ਇਲਾਵਾ ਜਿਹੜਾ ਲੋਹੜੀ ਦਾ ਇੱਕ ਪ੍ਰੋਗਰਾਮ 20 ਤਰੀਕ ਨੂੰ 20 ਜਨਵਰੀ ਨੂੰ ਹੈਰੀਟੇਜ ਐਪਿੰਗ ਵਿਖੇ ਹੋਣ ਜਾ ਰਿਹਾ ਉਹਦੇ ਵਿਚ ਵੀ ਜੇ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਤੇ ਤੁਸੀਂ ਕੁਲਵਿੰਦਰ ਕੌਰ ਬਰਾੜ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਫੇਸਬੁੱਕ ਤੇ ਉਹਨਾਂ ਦਾ ਜਿਹੜਾ ਪੇਜ ਹੈ ਲੋਹੜੀ ਦਾ ਉਹ ਇਸ ਵੇਲੇ ਬਣਿਆ ਹੋਇਆ ਫਾਲੋ ਕਰ ਸਕਦੇ ਹੋ ਤੇ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਕਿਉਂਕਿ ਸਮਾਂ ਜਿਹੜਾ ਜੀ ਪ੍ਰੋਗਰਾਮ ਦਾ ਉਹ ਕਾਫੀ ਉੱਪਰ ਹੋ ਚੁੱਕਿਆ ਤੇ ਆਪਾਂ ਅਗਲੇ ਮੰਗਲਵਾਰ ਫੇਰ ਕੁਛ ਖਾਸ ਜਾਣਕਾਰੀਆਂ ਦੇ ਨਾਲ ਤੇ ਕੁਛ ਜਿਹੜੇ ਖਬਰਾਂ ਦੇ ਸਿਲਸਿਲਿਆਂ ਦੇ ਨਾਲ ਤੁਹਾਡੇ ਨਾਲ ਫੇਰ ਸਾਂਝ ਪਾਵਾਂਗੇ ਅੱਜ ਦੇ ਲਈ ਇੰਨਾ ਹੀ ਪਾਲੀ ਖਾਦਮ ਦੀਆਂ ਕੁਝ ਸਤਰਾਂ ਦੇ ਨਾਲ ਤੁਹਾਡੇ ਤੋਂ ਅਲਵਿਦਾ ਚਾਹਾਂਗੀ ਉਹ ਕਹੇ ਪੈਰੀ ਮੇਰੇ ਦਸਤਾਰ ਰੱਖ ਮੈਂ ਕਹਾਂ ਤੂੰ ਧੋਣ ਤੇ ਤਲਵਾਰ ਰੱਖ ਹੋਂਦ ਆਪਣੀ ਜੇਬ ਚਾਉਣੀ ਲੋਚਦੈ ਤੂੰ ਬਰਾਬਰ ਵਕਤ ਦੇ ਰਫਤਾਰ ਰੱਖ ਦੋਸਤੀ ਜਾਂ ਦੁਸ਼ਮਣੀ ਕਰ ਫੈਸਲਾ ਦੋਸਤੀ ਜਾਂ ਦੁਸ਼ਮਣੀ ਕਰ ਫੈਸਲਾ ਤੂੰ ਅਸਾਨੂੰ ਆਰ ਜਾਂ ਉਸ ਪਾਰ ਰੱਖ ਇਹ ਮਿਟਾਵੇਗੀ ਮਨਾਂ ਚੋਂ ਦੂਰੀਆਂ ਇਹ ਮਿਟਾਵੇਗੀ ਮਨਾਂ ਚੋਂ ਦੂਰੀਆਂ ਤੂੰ ਮੁਹੱਬਤ ਤੇ ਜ਼ਰਾ ਇਤਬਾਰ ਰੱਖ ਸੋ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਮੰਗਲਵਾਰ 17 ਜਨਵਰੀ 2017 ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਾਘ ਮਹੀਨੇ ਦੀ 4 ਤਰੀਕ ਹੋ ਗਈ ਹੈ ਹਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਲਈ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ ਇਹਨਾਂ ਖਬਰਾਂ ਨੂੰ ਤੁਸੀਂ ਰੇਡੀਓ ਸਪਾਈਸ ਅਤੇ 104.6 FM ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਅਤੇ ਖਬਰਨਾਮਾ ਵੈਬਸਾਈਟ ਤੋਂ ਸੁਣ ਸਕਦੇ ਹੋ ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਨੇ ਅਮਰੀਕਾ ਦੇ ਰਾਸ਼ਟਰਪਤੀ ਜਨਾਬ ਟਰੰਪ ਉਨ੍ਹਾਂ ਦੇ ਨਾਲ ਕੰਮ ਕਰਨ ਦੇ ਨਾਲ ਤਿਆਰ ਕਰਨ ਦੀ ਗੱਲ ਆਖੀ ਹੈ ਤੇ ਉਧਰ ਹਿੱਟ ਐਂਡ ਰਨ ਮਾਮਲੇ ਵਿਚ ਹਾਲੇ ਵੀ ਪੁਲਿਸ ਨੂੰ ਅਪਰਾਧੀ ਦੀ ਤਲਾਸ਼ ਜਦੋਂ ਕਿ ਦੇਸ਼ ਭਰ ਦੇ ਵਿਚ ਆਉਂਦੇ 4 ਦਿਨਾਂ ਦੇ ਵਿਚ ਹਵਾ ਤੇ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਸੇਫਟੀ ਰਿਪੋਰਟਸ ਦੇ ਕੁਝ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਕੁਝ ਗੱਲਾਂ ਹੋਣਗੀਆਂ ਖੇਡ ਦੇ ਮੈਦਾਨ ਤੋਂ ਜਿੱਥੇ ਨਿਊਜ਼ੀਲੈਂਡ ਨੇ ਬੰਗਲਾਦੇਸ਼ ਉਤੇ ਚਮਤਕਾਰੀ ਟੈਸਟ ਕ੍ਰਿਕਟ ਵਿਚ ਜਿੱਤ ਦਰਜ ਕੀਤੀ ਹੁਣ ਖਬਰਾਂ ਤਫਸੀਲ ਦੇ ਨਾਲ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਨਾਬ ਬਿੱਲ ਇੰਗਲਿਸ਼ ਨੇ ਫੈਸਲਾ ਲਿਆ ਕਿ ਜਿੱਥੇ ਬਾਕੀ ਪਾਰਟੀਆਂ ਦੇ ਪ੍ਰਮੁੱਖ ਲੀਡਰ 24 ਤਰੀਕ ਨੂੰ ਮੋਹਰੀ ਨੇਤਾਵਾਂ ਦੇ ਨਾਲ ਗੱਲਬਾਤ ਕਰਨਗੇ ਉਥੇ ਮਾਣਯੋਗ ਪ੍ਰਧਾਨ ਮੰਤਰੀ 23 ਜਨਵਰੀ ਨੂੰ ਆਪਣੇ ਰਜੇਵਿਆਂ ਦੇ ਮੱਦੇਨਜ਼ਰ ਮੋਹਰੀ ਨੇਤਾਵਾਂ